ਘੰਟੇ ਸੱਤੇ ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ ਚੌਵੀ ਘੰਟੇ ਸੱਤੇ ਦਿਨ
ਹਰਮਨ ਰੇਡੀਓ की पुलिये की चेते रखिए की सुनिए सुनाइए आओ रल मिले इस मिट्टी ते एक पंजाब वसाइए इस जज्बे ते जज्बात नाल मैं सुखप्रीत तुहानू सब नू सद्दा दिन्नी आ हरमन रेडियो दे वेड़े लहरां लाउण लई प्रोग्राम लहरां विच जिथे सांझे करांगे अपने जज्बात गीत संगीत तुहाडी ते मेरी पसंद दा कुछ मुद्दे ते ताज़ा तरीन खबरां ते नाल ही करांगे सफर उन्हां यादां दा जिन्हां नू याद करदियां अखां कदे नम हो जांदियां ने ते कदे चेहरे खिड़ उठदे ने हर बुधवार सवेरे 8 to 10 हरमन रेडियो ते सुखप्रीत नाल लहरां लहरां ਸਵੇਰ ਦੀ ਫਿਜ਼ਾ ਚ ਘੁਲੀ ਪੌਣਾ ਦੀ ਮਹਿਕ ਪੰਛੀਆਂ ਦੀ ਚਹਿਚਹਾਟ ਨਵੇਂ ਦਿਨ ਨਾਲ ਜੁੜੇ ਕੁਝ ਸੁਪਨੇ ਉਮੀਦਾਂ ਤੇ ਖਾਹਿਸ਼ਾਂ ਕੁਝ ਗੱਲਾਂ ਕੁਝ ਯਾਦਾਂ ਭੁੱਲ ਜਾਣ ਦੀ ਖਾਹਿਸ਼ ਤੇ ਕੁਝ ਸਮਾਂ ਕੁਝ ਗੱਲਾਂ ਜ਼ਿੰਦਗੀ ਦੇ ਪੱਲੇ ਬੰਨ ਅੱਗੇ ਤੁਰ ਪੈਣ ਦੀ ਲੋਚ ਕੱਤਕ ਮਹੀਨੇ ਦਾ ਆਖਰੀ ਬੁੱਧਵਾਰ 15 November 2017 ਦਾ ਨਵਾਂ ਨਰੋਆ ਦਿਨ ਆਓ ਜੀ ਇਸ ਸਵੇਰ ਦੀ ਸ਼ੁਰੂਆਤ ਕਰੀਏ ਮੁਸਕੁਰਾ ਕੇ ਗੁਦਗੁਦਾ ਕੇ ਤੇ ਹੱਸ ਗਾ ਕੇ ਤੇ ਚਲੋ ਜੀ ਫਿਰ ਸਮਾਈਲ ਪਲੀਜ਼ ਜੀ ਹਾਂ ਇਸ ਸਮਾਈਲ ਦੇ ਨਾਲ ਮੈਂ ਸੁਖਪ੍ਰੀਤ ਐਡੀਲੇਡ ਸਟੂਡੀਓ ਤੋਂ ਹਾਜ਼ਰ ਹਾਂ ਜੀ ਤੁਹਾਡਾ ਆਪਣਾ ਪ੍ਰੋਗਰਾਮ ਬਿਲਕੁਲ ਜੀ ਲਹਿਰਾ ਲੈ ਕੇ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਦਾਬ ਨਮਸਤੇ ਗੁਡ ਮਾਰਨਿੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬਜੀਤ ਭਾਜੀ ਪਟਿਆਲਾ ਸਟੂਡੀਓ ਤੋਂ ਪ੍ਰੋਗਰਾਮ ਦੀ ਤਕਨੀਕੀ ਦੇਖ ਰੇਖ ਲਈ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਨੇ ਸੋ ਆਪ ਸਭ ਦਾ ਪ੍ਰੋਗਰਾਮ ਦੇ ਵਿਚ ਨਿੱਕਾ ਸਵਾਗਤ ਹੈ ਜੀ ਤੇ ਸ਼ੁਕਰ ਉਸ ਅਕਾਲ ਪੁਰਖ ਪਰਮਾਤਮਾ ਦਾ ਜਿਸ ਨੇ ਜ਼ਿੰਦਗੀ ਦੇ ਵਿਚ ਇਕ ਹੋਰ ਪਿਆਰਾ ਜਿਹਾ ਦਿਨ ਜਿਹੜਾ ਉਹ ਐਡ ਕੀਤਾ ਹੈ ਇਸ ਦਿਨ ਇਹ ਜਿਹੜਾ ਦਿਨ ਹੈ ਸਾਰੇ ਸੰਸਾਰ ਤੇ ਖੁਸ਼ੀਆਂ ਖੇੜੇ ਲੈ ਕੇ ਆਵੇ ਰੱਬ ਦੀ ਰਜ਼ਾ ਨੂੰ ਖੇੜੇ ਮੱਥੇ ਪ੍ਰਵਾਨ ਕਰਨ ਦਾ ਵੱਲ ਆਵੇ ਸਾਨੂੰ ਦਿਲਾਂ ਵਿੱਚੋਂ ਵੈਰ ਵਿਰੋਧ ਈਰਖਾ ਦੇ ਐਬਾਂ ਨੂੰ ਕੱਢ ਕੇ ਪਿਆਰ ਤੇ ਹਮਦਰਦੀ ਦਾ ਜਜ਼ਬਾ ਰੱਖ ਸਕੀਏ ਸੋ ਅੱਜ ਦੀ ਸਵੇਰ ਜੀ ਮੇਰੀ ਫੇਵਰੇਟ ਸਵੇਰ ਹੁੰਦੀ ਹੈ ਕਿਉਂ ਉਹ ਤੁਹਾਨੂੰ ਪਤਾ ਹੀ ਹੈ ਜੀ ਕਿਉਂਕਿ ਅੱਜ ਤੁਹਾਡੇ ਸਾਰਿਆਂ ਨਾਲ ਬੈਠ ਕੇ ਯਾਦਾਂ ਦੀ ਝੜੀ ਜੋ ਲਾ ਲੈਂਦੀ ਹਾਂ ਮੈਂ ਤੇ ਅੱਜ ਪਤਾ ਜਦੋਂ ਸਵੇਰੇ ਮੈਂ ਉੱਠੀ ਹਾਂ ਨਾ ਤੇ ਖਿੜਕੀਆਂ ਤੋਂ ਪਰਦੇ ਹਟਾਏ ਤਾਂ ਉਹ ਵਾਓ ਬਾਹਰ ਦਾ ਨਜ਼ਾਰਾ ਦੇਖ ਕੇ ਨਾ ਮਜ਼ਾ ਹੀ ਆ ਗਿਆ ਅੱਜ 4-5 ਦਿਨਾਂ ਤੋਂ ਨਾ ਬੜੀ ਤੇਜ਼ ਗਰਮੀ ਜਿਹੜੀ ਆ ਉਹ ਪੈ ਰਹੀ ਸੀ ਇੱਥੇ ਐਡੀਲੇਡ ਤੇ ਉਸ ਤੋਂ ਬਾਅਦ ਅੱਜ ਜਦੋਂ ਸਵੇਰੇ ਸਵੇਰੇ ਮੈਂ ਦੇਖਿਆ ਨਜ਼ਾਰਾ ਤੇ ਬੱਦਲ ਛਾਏ ਹੋਏ ਸੀ ਤੇ ਨਾਲ ਹੀ ਜੀ ਐਡੀਲੇਡ ਦੇ ਵਿੱਚ ਅੱਜ ਕਿਣਮਿਣ ਕਿਣਮਿਣ ਤੇ ਇਸ ਕਿਣਮਿਣ ਕਿਣਮਿਣ ਦੀ ਆਵਾਜ਼ ਦੇ ਨਾਲ ਪੰਛੀਆਂ ਦੀ ਚਹਿਚਹਾਟ ਇਹ ਸਾਫ ਦੱਸ ਰਹੀ ਸੀ ਵੀ ਇਹ ਜਿਹੜੇ ਪੰਖੇਰੂ ਹੈ ਵੀ ਮੇਰੇ ਵਾਂਗ ਮੌਸਮ ਦਾ ਨਜ਼ਾਰਾ ਦੇਖ ਕੇ ਖੁਸ਼ੀ ਚ ਪਾਗਲ ਹੋਏ ਫਿਰਦੇ ਨੇ ਜੀ ਸੋ ਤਰੋ ਤਾਜ਼ਾ ਹਵਾ ਦੇ ਵਿਚ ਘੁੜੀ ਮਿੱਟੀ ਦੀ ਮਹਿਕ ਬਲਿਹਾਰੇ ਜਾਈਏ ਜੀ ਇਸ ਕੁਦਰਤ ਦੇ ਜੋ ਹਰ ਦਿਨ ਨਵਾਂ ਰੂਪ ਨਵਾਂ ਰੰਗ ਲੈ ਕੇ ਆਉਂਦੀ ਹੈ ਕਹਿੰਦੇ ਨੇ ਇਸ ਕੁਦਰਤ ਦੇ ਵਿਚ ਉਸ ਰੱਬ ਉਸ ਕਰਤੇ ਪੁਰਖ ਦਾ ਵਾਸ ਹੁੰਦਾ ਹੈ ਪਤਾ ਨਹੀਂ ਜੀ ਉਸ ਪਰਮਾਤਮਾ ਨੂੰ ਤਾਂ ਦੇਖਿਆ ਨਹੀਂ ਪਰ ਇਹ ਜ਼ਰੂਰ ਸੋਚਦੀ ਆ ਜੀ ਕਿ ਉਹ ਕੈਸਾ ਹੋਗਾ ਜਿਸ ਕੀ ਤਸਵੀਰ ਐਸੀ ਹੈ
ये जुल्फ कैसी है जंजीर जैसी है ये जुल्फ कैसी है जंजीर जैसी है वो कैसी होगी जिसकी तस्वीर ऐसी है
ये आँख कैसी है
कैसी है जंजीर जैसी है वो कैसी होगी जिसकी तस्वीर ऐसी है
जिसकी तस्वीर ऐसी है
रजामंद हो, क्या तुम रजामंद हो, मैं तो रजामंद हूँ, बोलो चुप क्यों हो।
मैं तुमसे क्या बोलूं, तकदीर कैसी है, मैं तुमसे क्या बोलूं, तकदीर कैसी है, हाँ कैसा होगा जिसकी तस्वीर ऐसी है।
ये ज़ुल्फ़ कैसी है, जंजीर जैसी है, वो कैसी होगी जिसकी तस्वीर ऐसी है।
ਲੋ ਜੀ ਹਰਮਨ ਰੇਡੀਓ ਤੇ ਪ੍ਰੋਗਰਾਮ ਚੱਲ ਰਿਹਾ ਹੈ ਲਹਿਰਾਂ ਤੇ ਲਹਿਰਾਂ ਦੇ ਵਿੱਚ ਤੁਸੀਂ ਲਹਿਰਾਂ ਲਾਉਣੀਆਂ ਹੈ ਸਾਰਿਆਂ ਨੇ ਆਪਣੇ ਸੁੱਖ ਸਰੀਹਾਂ ਨਾਲ ਆਪਣੇ ਮੈਸੇਜਸ ਆਪਣੇ ਵਿਚਾਰਾਂ ਦੇ ਨਾਲ ਥੋੜੇ ਸਮੇਂ ਦੇ ਵਿੱਚ ਬਰਾੜ ਸਾਹਿਬ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣਗੇ ਤੇ ਪ੍ਰੋਗਰਾਮ ਦੇ ਵਿੱਚ ਹਮੇਸ਼ਾ ਦੀ ਤਰ੍ਹਾਂ ਫਰਮਾਇਸ਼ੀ ਗੀਤ ਵੀ ਕੁਝ ਤੁਹਾਡੀ ਪਸੰਦ ਦੇ ਚੱਲਣੇ ਆ ਤੇ ਕੁਝ ਸਾਡੀ ਪਸੰਦ ਦੇ ਅਸੀਂ ਚਲਾਉਣੇ ਆ ਸਰਬਜੀਤ ਭੱਜ ਚਲਾਉਣਗੇ ਸੋ ਇਸੇ ਤਰ੍ਹਾਂ ਜੀ ਰਲ ਮਿਲ ਕੇ ਇਹ ਵਾਲੇ ਆਉਣ ਵਾਲੇ ਜਿਹੜੇ 2 ਘੰਟੇ ਆ ਅਸੀਂ ਪੂਰੀ ਮਸਤੀ ਮਾਰਨੀ ਆ ਤੇ ਨਾਲ ਹੀ ਅਸੀਂ ਸਾਂਝ ਪਾਉਣੀ ਆ ਬਿਲਕੁਲ ਜੀ ਬੁੱਧਵਾਰ ਦੀ ਸਵੇਰ ਆ ਯਾਦਾਂ ਨੂੰ ਕਿਵੇਂ ਭੁੱਲ ਸਕਦੇ ਹੋ ਸੋ ਪਿਛਲੇ 2 ਹਫ਼ਤਿਆਂ ਤੋਂ ਯਾਦ ਕਰ ਰਹੇ ਸੀ ਜੀ ਅਸੀਂ ਸਕੂਲ ਦੇ ਦਿਨਾਂ ਨੂੰ ਹੈ ਨਾ ਸਕੂਲ ਦੇ ਦਿਨਾਂ ਨੂੰ ਯਾਦ ਕਰਦੇ ਕਰਦੇ ਅਸੀਂ ਕਈ ਕੁਝ ਯਾਦ ਕੀਤਾ ਆਪਣੇ ਟੀਚਰਸ ਨੂੰ ਵੀ ਯਾਦ ਕੀਤਾ ਆਪਣੇ ਸਕੂਲ ਦੇ ਉਹ ਸਾਥੀਆਂ ਨੂੰ ਯਾਦ ਕੀਤਾ ਜਿਨ੍ਹਾਂ ਦੇ ਨਾਲ ਸਮਾਂ ਬਿਤਾਇਆ ਹੋਇਆ ਸੀ ਉੱਥੇ ਕੀਤੀਆਂ ਸ਼ਰਾਰਤਾਂ ਵੀ ਯਾਦ ਆਈਆਂ ਹੈ ਨਾ ਸੋ ਹੱਸੇ ਵੀ ਆ ਅਸੀਂ ਤੇ ਕਈ ਵਾਰੀ ਸਾਡੀਆਂ ਅੱਖਾਂ ਵੀ ਭਰ ਆਈਆਂ ਇਮੋਸ਼ਨਲ ਵੀ ਬਹੁਤ ਹੋਏ ਅਸੀਂ ਇਹਨਾਂ ਯਾਦਾਂ ਨੂੰ ਯਾਦ ਕਰਦੇ ਹੋਏ ਸਕੂਲ ਡੇਜ਼ ਨੂੰ ਸੋ ਅੱਜ ਅਸੀਂ ਜਿਹੜੀਆਂ ਯਾਦਾਂ ਦੇ ਸਫ਼ਰ ਤੇ ਚੱਲਣਾ ਹੈ ਨਾ ਇਹ ਉਹ ਵਾਲਾ ਸਮਾਂ ਹੈ ਜਿਹੜਾ ਸਾਨੂੰ ਆਪਣੇ ਬਚਪਨ ਦੇ ਵਿੱਚ ਨਾ ਬੜਾ ਹੀ ਔਖਾ ਟਾਈਮ ਲੱਗਦਾ ਹੁੰਦਾ ਸੀ ਕਿ ਜ਼ਿੰਦਗੀ ਦਾ ਸਭ ਤੋਂ ਔਖਾ ਟਾਈਮ ਹੁੰਦਾ ਸੀ ਬਿਲਕੁਲ ਜੀ ਵੈਸੇ ਵੀ ਜ਼ਿੰਦਗੀ ਦੇ ਵਿੱਚ ਸਭ ਤੋਂ ਔਖਾ ਟਾਈਮ ਹੁੰਦਾ ਹੈ ਇਮਤਿਹਾਨ ਦਾ ਟਾਈਮ ਹੈ ਨਾ ਭਾਵੇਂ ਬੱਚੇ ਹੋਈਏ ਤੇ ਚਾਹੇ ਅੱਜ ਕੱਲ੍ਹ ਦੀ ਜ਼ਿੰਦਗੀ ਲੈ ਲਓ ਕਿ ਜ਼ਿੰਦਗੀ ਦੇ ਵਿੱਚ ਔਖਾ ਸਮਾਂ ਹਮੇਸ਼ਾ ਉਹ ਹੀ ਹੁੰਦਾ ਹੈ ਜਦੋਂ ਤੁਹਾਡਾ ਇਮਤਿਹਾਨ ਆਵੇ ਤੁਹਾਡੇ ਸਾਹਮਣੇ ਤੇ ਉਸ ਇਮਤਿਹਾਨ ਨੂੰ ਅਸੀਂ ਕਿੱਦਾਂ ਲੈਂਦੇ ਹਾਂ ਕਿੱਦਾਂ ਉਹ ਜਿਹੜੇ ਚੈਲੰਜਸ ਆ ਉਹਨਾਂ ਨੂੰ ਐਕਸੈਪਟ ਕਰਕੇ ਅਸੀਂ ਜ਼ਿੰਦਗੀ ਦੀਆਂ ਰਾਹਾਂ ਤੇ ਤੁਰਦੇ ਹਾਂ ਉਹੀ ਜ਼ਿੰਦਗੀ ਹੁੰਦੀ ਹੈ ਪਰ ਅੱਜ ਅਸੀਂ ਯਾਦ ਕਰਨੇ ਆ ਜੀ ਉਹ ਦਿਨ ਜਿਹੜੇ ਅਸੀਂ ਸਕੂਲ ਦੇ ਸਮੇਂ ਦੇ ਵਿੱਚ ਜਿਹੜੇ ਸਾਡੇ ਐਗਜ਼ਾਮਸ ਹੁੰਦੇ ਸੀਗੇ ਤੇ ਉਹ ਸਕੂਲ ਦੇ ਐਗਜ਼ਾਮਸ ਦਾ ਕਿੰਨਾ ਕੁ ਫੀਅਰ ਹੁੰਦਾ ਸੀ ਕਿੰਨਾ ਪ੍ਰੈਸ਼ਰ ਹੁੰਦਾ ਸੀ ਸਾਡੇ ਤੇ ਅਸੀਂ ਕਿੱਦਾਂ ਉਹਨੂੰ ਫੇਸ ਕਰਦੇ ਹੁੰਦੇ ਸੀਗੇ ਤੇ ਹੋਰ ਕੀ ਕਰਦੇ ਹੁੰਦੇ ਸੀ ਇਹਦੇ ਚ ਬਹੁਤ ਕੁਛ ਹੈ ਜੀ ਥੋੜਾ ਜਿਹਾ ਯਾਦ ਕਰੋ ਮੈਂ ਦੇਖਦੀ ਹਾਂ ਤੁਸੀਂ ਯਾਦਾਂ ਦੇ ਵਿੱਚ ਕਿੰਨਾ ਕੁ ਪਿੱਛੇ ਜਾ ਸਕਦੇ ਹੋ ਤੇ ਕੀ ਤੁਸੀਂ ਯਾਦ ਕਰ ਸਕਦੇ ਹੋ ਸੋ ਇਹ ਸਭ ਚੀਜ਼ਾਂ ਦੀ ਸਾਂਝ ਤੁਸੀਂ ਪ੍ਰੋਗਰਾਮ ਦੇ ਵਿੱਚ ਪਾ ਸਕਦੇ ਹੋ ਜੀ request@harmanradio.com. ਜੀ ਹਾਂ, ਇਹ ਈਮੇਲ ਦਾ ਪਤਾ ਹੈ ਜੀ, ਤੇ ਟੈਲੀਗ੍ਰਾਮ ਦੇ ਵਿੱਚ @harmanradio ਦੇ ਰਾਹੀਂ ਤੁਸੀਂ ਆਪਣੇ ਸੁੱਖ ਸੁਨੇਹੇ ਵੋਇਸ ਮੈਸੇਜ ਸਾਡੇ ਤੱਕ ਪਹੁੰਚਾ ਸਕਦੇ ਹੋ, ਤੇ ਪ੍ਰੋਗਰਾਮ ਦੇ ਅਗਲੇ ਹਿੱਸੇ ਯਾਨੀ ਜਦੋਂ ਬਰਾੜ ਸਾਹਿਬ ਦੇ ਨਾਲ ਖਬਰਾਂ ਦਾ ਸੈਗਮੈਂਟ ਸਾਡਾ ਖਤਮ ਹੋ ਜਾਏਗਾ, ਤੇ ਉਸ ਤੋਂ ਬਾਅਦ ਪ੍ਰੋਗਰਾਮ ਦੇ ਵਿੱਚ ਤੁਸੀਂ ਕਾਲ ਕਰਕੇ ਵੀ ਆਪਣੀਆਂ ਯਾਦਾਂ ਦੀ ਸਾਂਝ ਜਿਹੜੀ ਸਾਡੇ ਨਾਲ ਪਾ ਸਕਦੇ ਹੋ, ਤੇ ਉਸ ਦੇ ਲਈ ਫੋਨ ਨੰਬਰ ਜਿਹੜਾ ਹੈ ਉਹ ਹੈ ਜੀ 02-8592-8111. ਜੀ ਹਾਂ, 02-8592-8111. ਸੋ ਇਹ ਹੈ ਜੀ ਪਤਾ, ਤੁਸੀਂ ਆਪਣੀਆਂ ਯਾਦਾਂ ਦੀ ਸਾਂਝ ਜਾਂ ਕੋਈ ਹੋਰ ਵਿਚਾਰ ਜੋ ਤੁਹਾਡੇ ਮਨ ਵਿੱਚ ਹੋਵੇ ਅੱਜ ਦੇ ਦਿਨ ਨੂੰ ਤੁਸੀਂ ਕਿਵੇਂ ਖਾਸ ਬਣਾ ਰਹੇ ਹੋ, ਉਹ ਵੀ ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜ਼ਰੂਰ ਸਾਂਝਾ ਕਰੋ ਜੀ। ਸੋ ਰਾਜ ਮਹਿੰਦਰ ਸਿੰਘ ਹੁਣਾਂ ਨੇ ਜੀ, ਲੋ ਜੀ ਸਭ ਤੋਂ ਪਹਿਲਾਂ ਆਪਣਾ ਸੁਨੇਹਾ ਭੇਜਿਆ ਤੇ ਸਾਰਿਆਂ ਨੂੰ ਲੰਬੀ ਚੂਈ ਦੇ ਦਿੱਤੀ ਹੈ। ਸੋ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਰਾਜ ਮਹਿੰਦਰ ਜੀ, ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਬੜਾ ਹੀ ਪਿਆਰਾ ਜਿਹਾ ਵਿਚਾਰ ਇਹਨਾਂ ਨੇ ਅੱਜ ਸਾਡੇ ਨਾਲ ਸਾਂਝਾ ਕੀਤਾ। ਵੈਸੇ ਤਾਂ ਤੁਸੀਂ ਹਮੇਸ਼ਾ ਹੀ ਬੜੇ ਪਿਆਰੇ ਵਿਚਾਰ ਸਾਡੇ ਨਾਲ ਸਾਂਝੇ ਕਰਦੇ ਹੋ। ਲੋ ਜੀ, ਜਿਹੜਾ ਵਿਚਾਰ ਇਹਨਾਂ ਨੇ ਸਾਂਝਾ ਕੀਤਾ ਹੈ ਨਾ, ਇਹ ਮੈਂ ਬਰਾੜ ਸਾਹਿਬ ਦੇ ਆਉਣ ਤੇ ਹੀ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਾਂਗੀ। ਸੋ ਬਰਾੜ ਸਾਹਿਬ ਨੇ ਵੀ ਪ੍ਰੋਗਰਾਮ ਦੇ ਵਿੱਚ ਜਿਹੜੀ ਸ਼ਿਰਕਤ ਕਰ ਲਈ ਹੈ, ਉਹਨਾਂ ਦਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਭਾਜੀ।
ਸਤਿ ਸ਼੍ਰੀ ਅਕਾਲ ਸੁਖਪ੍ਰੀਤ ਤੇ ਸਾਰੇ ਹਰਮਨ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੇ ਉਮੀਦ ਕਰਦੇ ਹਾਂ ਜੀ ਉਹਨਾਂ ਦਾ ਦਿਨ ਖੂਬਸੂਰਤ ਚੜਿਆ ਹੋਣਾ।
ਜੀ ਹਾਂ, ਬਹੁਤ ਹੀ ਖੂਬਸੂਰਤ ਦਿਨ ਭਾਜੀ। ਮੈਂ ਅੱਗੇ ਪ੍ਰੋਗਰਾਮ ਦੇ ਵਿੱਚ ਗੱਲ ਕਰਕੇ ਹਟੀ ਹਾਂ ਕਿ ਐਡੀਲੇਡ ਦੇ ਵਿੱਚ ਤੇ ਅੱਜ ਵਾਹ ਕਿਆ ਮੌਸਮ ਆ, 5 ਦਿਨਾਂ ਦੀ ਗਰਮੀ ਤੋਂ ਬਾਅਦ ਬੜਾ ਹੀ ਪਿਆਰਾ ਜਿਹਾ ਮੌਸਮ ਬਣਿਆ ਹੋਇਆ, ਇੱਥੇ ਬੱਦਲ ਛਾਏ ਹੋਏ ਨੇ ਤੇ ਖਿਣਮਣ ਵੀ ਹੋ ਰਹੀ ਹੈ, ਤੇ
ਪਿਆਰੇ ਕਾਫੀ ਰਾਹਤ ਦਾ ਟਾਈਮ ਹੁੰਦਾ ਜਦੋਂ ਇੱਕਦਮ ਗਰਮੀ ਤੋਂ ਬਾਅਦ ਜਦੋਂ ਮੌਸਮ ਕਰਵਟ ਲੈਂਦਾ, ਤੇ ਉਮੀਦ ਹੈ ਜੀ ਮੇਰੇ ਵਰਗੇ ਅੱਜ ਆਊਟਡੋਰ ਕੰਮ ਕਰਨ ਵਾਲਿਆਂ ਲਈ ਜਿਹੜਾ ਇਹ ਮੌਸਮ ਸਹਾਈ ਹੋਊਗਾ।
ਜੀ ਬਿਲਕੁਲ। ਸੋ ਬਰਾੜ ਸਾਹਿਬ ਰਾਜ ਮਹਿੰਦਰ ਸਿੰਘ ਹੁਣਾਂ ਨੇ ਪ੍ਰੋਗਰਾਮ ਦੇ ਵਿੱਚ ਸਾਂਝ ਪਾਈ ਸੀ, ਤੇ ਬੜਾ ਹੀ ਪਿਆਰਾ ਜਿਹਾ ਮੈਸੇਜ ਜਿਹੜਾ ਇਹਨਾਂ ਨੇ ਸਾਡੇ ਨਾਲ ਸਾਂਝਾ ਕੀਤਾ ਹੈ, ਸੋ ਉਹ ਮੈਂ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਦੀ ਹਾਂ। ਲਿਖਿਆ ਹੈ ਜੀ ਕਿ ਧੁੰਦ ਵੀ ਸਾਨੂੰ ਬਹੁਤ ਸੋਹਣਾ ਸਬਕ ਸਿਖਾਉਂਦੀ ਹੈ। ਜ਼ਿੰਦਗੀ ਦੇ ਵਿੱਚ ਜਦ ਰਸਤਾ ਦਿਖਾਈ ਨਾ ਦੇਵੇ ਤਾਂ ਬਹੁਤੀ ਦੂਰ ਤੱਕ ਨਾ ਦੇਖੋ, ਕਦਮ ਕਦਮ ਚੱਲਦੇ ਜਾਓ ਤੇ ਰਸਤਾ ਸਾਫ਼ ਹੁੰਦਾ ਜਾਵੇਗਾ, ਅਤੇ ਸਭ ਤੋਂ ਜ਼ਰੂਰੀ ਗੱਲ ਕਿ ਕਾਹਲੀ ਕਦੇ ਨਾ ਕਰੋ। ਕਿੰਨਾ ਪਿਆਰਾ ਵਿਚਾਰ ਹੈ ਜੀ
ਜ਼ਿੰਦਗੀ ਦੇ ਵਿੱਚ। ਵਧੀਆ ਜੀ
ਜੀ,
ਵਿਚਾਰ ਨਾਲੋਂ ਵੀ ਵੱਧ ਸੁਖਪ੍ਰੀਤ ਇਹਦੇ ਵਿੱਚ ਨਜ਼ਰੀਆ ਜੇ ਦੇਖਿਆ ਜਾਵੇ ਤਾਂ ਵੀ ਤੁਸੀਂ ਕਿਸੇ ਵੀ ਚੀਜ਼ ਨੂੰ ਕਿਸ ਨਜ਼ਰੀਏ ਨਾਲ ਦੇਖਦੇ ਹੋ, ਤੁਸੀਂ ਕਿਸੇ ਚੀਜ਼ ਨੂੰ ਨਜ਼ਰੀਆ ਬਦਲ ਕੇ ਦੇਖੋ, ਤੁਸੀਂ ਆਪ ਹੀ ਬਦਲ ਕੇ ਦੇਖੋ, ਕਦੇ ਆਪਣੇ ਆਪ ਤੇ ਤਜਰਬਾ ਕਰਕੇ ਦੇਖਿਓ ਤੇ ਤੁਸੀਂ ਆਪ ਹੀ ਕਹੋਗੇ ਵੀ ਤੁਹਾਡਾ ਨਜ਼ਰੀਆ ਜਦੋਂ ਬਦਲ ਜਾਂਦਾ ਨਾ ਤੇ ਉਦੋਂ ਗੱਲਾਂ ਹੀ ਹੋਰ ਹੋ ਜਾਂਦੀਆਂ। ਤੁਸੀਂ ਇਹ ਨਾ ਮੈਂ ਤਾਂ ਆਪਣਾ ਤਜਰਬਾ ਤੁਹਾਨੂੰ ਦੱਸਦਾ ਵੀ ਮੈਂ ਆਪ ਬਹੁਤ ਇਹ ਜਿਹੀਆਂ ਸਰਵੇਖਣ ਕਰਦਾ ਰਹਿੰਦਾ ਆਪਦੇ ਆਪ ਤੇ ਵੀ ਕਿਸੇ ਵੀ ਚੀਜ਼ ਪ੍ਰਤੀ ਤੁਸੀਂ ਕੋਈ ਵੀ ਨਜ਼ਰੀਆ ਬਣਾ ਸਕਦੇ ਹੋ, ਇਹ ਤੁਹਾਡੇ ਤੇ ਡਿਪੈਂਡ ਕਰਦਾ। ਤੇ ਇਹਦੇ ਨਾ ਇੱਕ ਬੜੀ ਖੂਬਸੂਰਤ ਮੇਰੇ ਗੱਲ ਚੇਤੇ ਆ ਗਈ ਆ, ਪਰਮਿੰਦਰ ਸੋਢੀ ਹੋਰਾਂ ਦੀ ਕਿਤਾਬ ਤਾਓਵਾਦ ਚ ਹੀ ਹੈ ਸ਼ਾਇਦ, ਉਹਦੇ ਵਿੱਚ ਉਹਨਾਂ ਨੇ ਇੱਕ ਨਾ ਛੋਟਾ ਜਿਹਾ ਇੰਸੀਡੈਂਸ ਦਿੱਤਾ ਤੇ ਮੈਂ ਪਹਿਲਾਂ ਵੀ ਸ਼ਾਇਦ ਸੁਣਾਇਆ ਹੋਣਾ ਰੇਡੀਓ ਤੇ, ਪਰ ਫਿਰ ਵੀ ਸਰੋਤਿਆਂ ਦੇ ਲਈ ਸੁਣਾ ਦਿਆਂ ਜੀ ਮੈਂ। ਤੇ ਉਹਦੇ ਚ ਨਾ ਉਹ ਕਹਿੰਦੇ ਵੀ ਇੱਕ ਵਾਰੀ ਇੱਕ ਬੰਦੇ ਦੀ ਕੁਹਾੜੀ ਗੁਆਚ ਗਈ, ਤੇ ਜਦੋਂ ਦੀ ਕੁਹਾੜੀ ਗੁਆਚ ਗਈ ਤੇ ਉਹਨੂੰ ਸ਼ੰਕਾ ਹੋ ਗਈ ਵੀ ਕੁਹਾੜੀ ਆ ਜਿਹੜੀ ਉਹ ਮੇਰੇ ਗੁਆਂਢੀ ਨੇ ਚੱਕੀ ਆ, ਤੇ ਉਹਨੇ ਜੀ ਦੇਖਿਆ ਗੁਆਂਢੀ ਕਿ ਨਹੀਂ ਦੇਖਿਆ, ਤੇ ਉਹਨੂੰ ਗੁਆਂਢੀ ਦੀ ਚਾਲ ਚ ਥੋੜਾ ਜਿਹਾ ਫਰਕ ਲੱਗਿਆ, ਤੇ ਜਦੋਂ ਉਹਨੇ ਦੂਜੇ ਵਾਰੀ ਗੁਆਂਢੀ ਨਾਲ ਅੱਖਾਂ ਮਿਲਾਉਣ ਦੀ ਕੋਸ਼ਿਸ਼ ਕੀਤੀ, ਉਹਨੂੰ ਅੱਖਾਂ ਚਰਾਉਂਦਾ ਜਿਹਾ ਲੱਗਿਆ ਗੁਆਂਢੀ, ਤੇ ਉਹਨੂੰ ਨਾ ਸ਼ਾਮ ਤੱਕ ਜਾਂ 2 ਕੁ ਦਿਨਾਂ ਦੇ ਵਿੱਚ ਗੁਆਂਢੀ ਚੋਰ ਦਿਸਣ ਲੱਗ ਗਿਆ। ਉਹਨੂੰ ਐਂ ਲੱਗੇ ਵੀ ਇਹ ਚੋਰ ਆ ਤੇ ਕੁਹਾੜੀ ਚੋਰੀ ਕੀਤੀ ਹੈ ਤੇ ਤਾਂ ਹੀ ਮੇਰੇ ਤੋਂ ਨਜ਼ਰਾਂ ਬਚਾਉਂਦਾ, ਤਾਂ ਹੀ ਪਰਾਂ ਦੀ ਲੰਘਦਾ, ਜੋ ਤੁਰੇ ਉਹਦੀ ਤੁਰਨ ਦਾ ਗੁਆਂਢੀ ਦਾ ਕਾਲਾਪਣ ਜਾਂ ਨੰਗਣ ਟੱਪਣ ਦਾ ਉਹਦਾ ਕਾਲਾਪਣ ਬਾਰ ਮੂਰ ਦੀ, ਉਹਨੂੰ ਸਾਰੀਆਂ ਗੱਲਾਂ ਚੋਂ ਉਹਦੇ ਜੱਚ ਗਿਆ ਵੀ ਇਹ ਮੇਰੀ ਕੁਹਾੜੀ ਦਾ ਚੋਰ ਆ ਤੇ ਕੁਹਾੜੀ ਚੱਕ ਲਿਆ ਇਹ, ਤੇ ਤਾਂ ਹੀ ਇਹਦੀਆਂ ਜਿਹੜੀਆਂ ਸੋਚ ਨਜ਼ਰੀਆ ਤੇ ਇਹਦੀਆਂ ਚਾਲ ਢਾਲ ਬਦਲੀ ਹੋਈ ਆ। ਪਰ ਕਹਿੰਦੇ ਤੀਜੇ ਚੌਥੇ ਦਿਨ ਉਹਨੂੰ ਕੁਹਾੜੀ ਲੱਭ ਗਈ, ਉਹ ਆਪ ਹੀ ਰੱਖ ਕੇ ਭੁੱਲਿਆ ਸੀ ਕਿਤੇ, ਤੇ ਜਦੋਂ ਕੁਹਾੜੀ ਲੱਭ ਗਈ ਤੇ ਉਹਨੇ ਉਦੋਂ ਬਾਅਦ ਜਿਹੜਾ ਉਹਨੂੰ ਗੁਆਂਢੀ ਨੂੰ ਦੇਖਿਆ ਤੇ ਗੁਆਂਢੀ ਨੂੰ ਚੈੱਕ ਕਰਿਆ ਤੇ ਗੁਆਂਢੀ ਚੋਰ ਲੱਗਣੋਂ ਹਟ ਗਿਆ ਸੀਗਾ, ਉਹਨੂੰ ਉਹਦਾ ਨਜ਼ਰੀਆ ਬਦਲ ਗਿਆ ਸੀ। ਅਸਲ ਚ ਇਹ ਕੀ ਆ, ਇਹ ਤੁਹਾਡੇ ਨਜ਼ਰੀਏ ਆ, ਇਹ ਨਜ਼ਰੀਆ ਜਿਸ ਚੀਜ਼ ਪ੍ਰਤੀ ਜਿਹੜਾ ਮਰਜ਼ੀ ਬਣਾ ਲਓ ਉਹੋ ਜਿਹਾ ਹੀ ਨਜ਼ਰੀਆ ਬਣ ਜੂਗਾ। ਮੈਨੂੰ ਵੀ ਕਈ ਵਾਰੀ ਅਸੀਂ ਹੱਸਦੇ ਹੁੰਦੇ ਉਹਦੇ ਕੈਨੇਡਾ ਦੇ ਵਿੱਚ ਵੀ ਇੱਕ ਰੇਡੀਓ ਸ਼ੋਅ ਤੇ ਅਚਾਨਕ ਟੀਵੀ ਸ਼ੋਅ ਸੀ, ਅਚਾਨਕ ਮੈਨੂੰ ਕਹਿੰਦੇ ਵੀ ਫਲਾਨੇ ਮੁੱਦੇ ਤੇ ਬੋਲਣਾ, ਮੈਂ ਕਿਹਾ ਦੇਖੋ ਜੀ ਵੀ ਕਹਿੰਦੇ ਮਾਫੀ ਚਾਹੁੰਦੇ ਆ ਤੁਹਾਨੂੰ ਸ਼ੋਰਟ ਟਾਈਮ ਚ ਇਹ ਕਹਿ ਰਹੇ ਆ ਬੋਲਣਾ, ਮੈਂ ਕਿਹਾ ਦੇਖੋ ਬੋਲਣ ਦੀ ਮੈਨੂੰ ਕੋਈ ਪ੍ਰੋਬਲਮ ਨਹੀਂ, ਮੈਂ ਜਿਹੜੇ ਮਰਜ਼ੀ ਮੁੱਦੇ ਤੇ ਬੋਲ ਸਕਦਾ, ਪਰ ਇੱਥੇ ਮੈਂ ਮੀਡੀਆ ਦਾ ਸਿਸਟਮ ਦੇਖਾ ਕੈਨੇਡਾ ਚ ਵੀ ਉਹ ਪੱਖੀ ਮੀਡੀਆ, ਅੱਡੋ ਅੱਡ ਪੱਖਾ, ਕੋਈ ਰਾਈਟ ਲੈਫਟ ਕੋਈ ਕਿਸੇ ਕਿਸੇ ਵੱਖੋ ਵੱਖਰੀ ਪੱਖੀ ਮੀਡੀਆ ਤੇ ਦੇਖੋ ਵੀ ਮੇਰੇ ਤੋਂ ਐਂ ਤਾਂ ਬੋਲਿਆ ਨੀ ਜਾਣਾ, ਮੈਂ ਤਾਂ ਬੋਲੂਗਾ ਜਿਹੜੀ ਗੱਲ ਸਿੱਧੀ ਤੇ ਸਪਸ਼ਟ ਆ, ਜੋ ਸੱਚ ਆ, ਜਿੰਨੀ ਕੁ ਮੈਨੂੰ ਪਤਾ ਹੋਈ ਉਨੀ ਕੁ ਮੈਂ ਬੋਲ ਦੂੰਗਾ, ਬਾਕੀ ਤੋਂ ਮੈਂ ਮਾਫ਼ੀ ਮੰਗ ਲੂੰਗਾ। ਪਰ ਜੇ ਤੁਸੀਂ ਕੋਈ ਪਰਟੀਕੁਲਰ ਚਾਹੁੰਦੇ ਹੋ, ਪਰਟੀਕੁਲਰ ਗੱਲ ਚਾਹੁੰਦੇ ਹੋ ਜਾਂ ਹੋਰ ਚਾਹੁੰਦੇ ਹੋ, ਫਿਰ ਮੈਨੂੰ ਇਹ ਦੱਸ ਦਿਓ ਵੀ ਮੈਨੂੰ ਕੋਈ ਮੁੱਦਾ ਕੋਈ ਵੀ ਛੇੜ ਲਿਓ, ਪਰ ਇਹ ਦੱਸ ਦਿਓ ਵੀ ਮੈਂ ਮੁੱਦੇ ਦੇ ਹੱਕ ਚ ਖੜਨਾ ਕਿ ਮੁੱਦੇ ਦੇ ਉਲਟ ਖੜਨਾ। ਕਹਿੰਦੇ ਸਮਝੇ ਨੀ ਜੀ। ਮੈਂ ਕਿਹਾ ਜੀ ਬਸ ਇਹੀ ਮੈਨੂੰ ਤਾਂ ਸਿਖਾਇਆ ਗਿਆ ਮੇਰੇ ਉਸਤਾਦਾਂ ਨੇ ਵੀ ਜੇ ਤੁਸੀਂ ਜਿੱਥੇ ਵੀ ਖੜਨਾ ਉੱਥੇ ਖੜਨਾ ਪੂਰੇ ਸਟੈਂਡ ਨਾਲ, ਕੌਨਫੀਡੈਂਸ ਨਾਲ ਖੜਨਾ। ਜੇ ਤੁਸੀਂ ਗਲਤ ਚੀਜ਼ ਦਾ ਵੀ ਜੇ ਸਾਥ ਦੇਤਾ, ਮੈਂ ਕਹਿੰਦਾ ਨੀ ਵੀ ਸਾਥ ਦਿਓ, ਪਰ ਜੇ ਦੇਤਾ ਤਾਂ ਫਿਰ ਦੇਤਾ, ਫਿਰ ਉਹਦੇ ਤੇ ਅੜ ਜਾਓ ਜਿੱਥੇ ਵੀ ਅੜੇ ਹੋ, ਤੇ ਉਹਦੀ ਇਹੋ ਜਿਹੀਆਂ ਦਲੀਲਾਂ ਦਿਓ ਵੀ ਮੂਹਰਲੇ ਬੰਦੇ ਨੂੰ ਉਹ ਗਲਤ ਚੀਜ਼ ਵੀ ਸਹੀ ਲੱਗਣ ਲੱਗ ਜੇ। ਪਰ ਮੈਂ ਕਹਿੰਦਾ ਨੀ ਵੀ ਕਰੋ, ਪਰ ਇੱਕ ਨਜ਼ਰੀਆ ਮੇਰਾ ਦੱਸਣ ਦਾ, ਜੇ ਗੱਲਾਂ ਚੋਂ ਗੱਲ ਛਿੜੀ ਆ ਤਾਂ ਜੇ ਧੁੰਦ ਆ, ਧੁੰਦ ਨੂੰ ਅਸੀਂ ਇਹ ਦੇਖ ਲਈਏ ਵੀ ਧੁੰਦ ਆ ਗਈ ਜੀ, ਇਹ ਤਾਂ ਕੰਧ ਬਣ ਗਈ ਜੀ, ਅਸੀਂ ਆਹ ਨਹੀਂ ਕਰ ਸਕਦੇ, ਅਸੀਂ ਬੋਹ ਨਹੀਂ ਕਰ ਸਕਦੇ, ਅਸੀਂ ਪਤਾ ਨੀ ਕਿਵੇਂ ਕਰਾਂਗੇ, ਤਾਂ ਉਹ ਚੀਜ਼ਾਂ ਨਾਲ ਤੁਹਾਨੂੰ ਧੁੰਦ ਹੋਰ ਡਰਾਉਣ ਲੱਗ ਜੂਗੀ, ਹੋਰ ਖਤਰਨਾਕ ਹੋ ਜੂਗੀ, ਤੁਹਾਡੇ ਤੇ ਬੋਝ ਬਣੂਗੀ। ਤੇ ਜੇ ਤੁਸੀਂ ਉਸੇ ਧੁੰਦ ਨੂੰ ਜਿਵੇਂ ਰਾਜਵਿੰਦਰ ਹੋਰਾਂ ਨੇ ਕਿਹਾ ਵੀ ਦੇਖੋ ਵੀ ਨਹੀਂ ਦਿਖਦਾ ਤਾਂ ਭਾਈ ਹੌਲੀ ਹੌਲੋ ਹੌਲੀ ਹੌਲੋ ਘੱਟ ਪਲ ਚ ਕਦਮ ਪੱਟ ਲਓ, ਸਲੋ ਸਲੋ ਚੱਲਦੇ ਰਹੋ, ਤੇ ਅਖੀਰ ਮੰਜ਼ਿਲ ਤਾਂ ਦੇਖੋ ਆ ਹੀ ਜਾਂਦੀ ਆ। ਮੰਜ਼ਿਲ ਨਾ ਕਿਤੇ ਨੀ ਜਾਂਦੀ, ਮੰਜ਼ਿਲ ਆ ਨਾ ਅਸਲ ਚ। ਪਹਿਲੀ ਗੱਲ ਤਾਂ ਇੱਥੇ ਨਾ ਮੈਂ ਥੋੜੀ ਜਿਹੀ ਮੰਜ਼ਿਲ ਵੀ ਵਿਖਿਆਨ ਕਰਨੀ ਚਾਹੂੰਗਾ। ਮੰਜ਼ਿਲ ਕੀ ਆ ਸੁਖਪ੍ਰੀਤ, ਜੇ ਤੁਹਾਨੂੰ ਸਵਾਲ ਕੀਤਾ ਜਾਵੇ ਤੁਹਾਡੀ ਮੰਜ਼ਿਲ ਕੀ ਆ, ਤਾਂ ਤੁਸੀਂ ਵੀ ਹੁਣ ਮੈਨੂੰ ਪਤਾ ਵੀ ਮੈਂ ਚੰਚੇਤ ਤੁਹਾਨੂੰ ਨਹੀਂ ਇਹ ਕਹਿਣ ਦਾ ਦੁਬਧਾ ਚ ਪਾਉਂਦਾ, ਪਰ ਫਿਰ ਵੀ ਮੈਂ ਆਪਣੇ ਮੈਨੂੰ ਦੱਸਦਾ ਵੀ ਤੁਹਾਡਾ ਜਵਾਬ ਇਹ ਹੋਊਗਾ ਵੀ ਮੇਰੀ ਮੰਜ਼ਿਲ ਆ ਵੀ ਮੈਂ ਆਪਣੇ ਬੱਚਿਆਂ ਨੂੰ ਉੱਚ ਦਰਜੇ ਦੇ ਸ਼ਹਿਰੀ ਬਣਾ ਦੂ, ਮੈਂ ਉਹਨਾਂ ਨੂੰ ਵੱਡੇ ਆਫਿਸਰ ਬਣਾ ਦੂ, ਮੈਂ ਤਾਂ ਕਸ਼ਟ ਭੋਗ ਗਈ ਆ, ਮੈਂ ਉਹਨਾਂ ਲਈ ਇੱਥੇ ਆਸਟ੍ਰੇਲੀਆ ਚ ਉਹਨਾਂ ਦੀ ਘਰ ਪ੍ਰੋਪਰਟੀ ਜਾਇਦਾਦ ਫ੍ਰੀ ਕਰ ਦੂ, ਇੱਦਾਂ ਕਰ ਦੂ। ਇਹ ਤੁਹਾਡੀ ਸੋਚ ਮੁਤਾਬਕ ਤੁਹਾਡੀਆਂ ਮੰਜ਼ਿਲਾਂ, ਠੀਕ ਹੈ ਜੀ। ਕਿਸੇ ਦੀ ਮੰਜ਼ਿਲ ਕੋਈ ਆਫਿਸਰ ਬਣਨਾ, ਕਿਸੇ ਦੀ ਮੰਜ਼ਿਲ ਪੈਸਾ ਕਮਾਉਣਾ, ਕਿਸੇ ਦੀ ਮੰਜ਼ਿਲ ਕੋਈ ਕੁਛ ਵੱਖਰੋ ਵੱਖਰੀ ਮੰਜ਼ਿਲ ਆ, ਪਰ ਨਹੀਂ, ਥੋੜੀ ਜਿਹੀ ਅਸੀਂ ਭਟਕਦੇ ਆ। ਅਸਲ ਚ ਮੰਜ਼ਿਲ ਹਰ ਬੰਦੇ ਦੀ ਮੌਤ ਆ, ਹਰ ਬੰਦੇ ਦੀ ਮੰਜ਼ਿਲ ਜਿਹੜੀ ਅਸਲੀਅਤ ਹੈ ਉਹ ਹੈਗੀ ਮੌਤ, ਤੇ ਉਧਰ ਨੂੰ ਹੀ ਜਾਣਾ, ਤੇ ਅਖੀਰ ਜਿਹੜਾ ਹਰ ਬੰਦੇ ਨੇ ਫੌਤ ਹੋਣਾ। ਹੁਣ ਉਹਦੇ ਉਹ ਜਿਹੜਾ ਸਮਾਂ ਕਾਲ ਆ, ਉਹ ਸਮੇਂ ਕਾਲ ਨੂੰ ਅਸੀਂ ਕਿਵੇਂ ਵਰਤਦੇ ਆ? ਜਦੋਂ ਤਾਂ ਅਸੀਂ ਰੱਖ ਲਿਆ ਟੀਚਾ ਵੀ ਭਾਈ ਅਸੀਂ ਤਾਂ ਮਰਸਡੀਜ਼ ਕਾਰ ਲੈਣੀ ਆ, ਤਾਂ ਉਹ ਕਾਰ ਲੈਣ ਲਈ ਅਸੀਂ ਉਹੋ ਜਿਹਾ ਜਾਣ ਲੱਗ ਜਾਂਗੇ, ਉਵੇਂ ਆਪਦੇ ਸਰੀਰ ਨੂੰ ਕਸ਼ਟ ਦੇਣ ਲੱਗ ਜਾਂਗੇ, ਉਸੇ ਢੰਗ ਨਾਲ ਅਸੀਂ ਸਾਰਾ ਕੁਛ ਵਰਤਾਰਾ ਕਰਨ ਲੱਗ ਜਾਂਗੇ। ਦੂਜੇ ਪਾਸੇ ਤੁਸੀਂ ਇਹ ਰੱਖ ਲਿਆ ਵੀ ਮੇਰੀ ਮੰਜ਼ਿਲ ਆ ਜਿਹੜੀ ਮੈਂ ਇਸ ਦੁਨੀਆਦਾਰੀ ਦੇ ਵਿੱਚ ਆਇਆ, ਮੈਨੂੰ ਇਹ ਸਵਾਸ ਬਖਸ਼ੇ ਆ ਤਾਂ ਕਿ ਮੈਂ ਇਸ ਜੀਵਨ ਅਮਾਗੌਣ ਚੋਂ ਮੁਕਤੀ ਪ੍ਰਾਪਤ ਕਰ ਲਾਂ, ਤੇ ਮੁਕਤੀ ਤਾਂ ਪ੍ਰਾਪਤ ਹੋ ਸਕਦੀ ਹੈ ਜੇ ਨਾਮ ਜਪਿਆ ਜਾ ਸਕਦਾ। ਚਲੋ ਨਾਮ ਜਪਣਾ ਸਾਡੇ ਲਈ ਜਾਂ ਹੋਰ ਲਈ ਜਿੰਨੇ ਵੀ ਲਿਸਨਰ ਆ, ਮੈਨੂੰ ਲੱਗਦਾ ਵੀ ਇੱਕ ਇਹ ਬਹੁਤ ਔਖਾ ਕੰਮ ਲੱਗਦਾ ਵੀ ਦੁਨੀਆਂ ਚ ਇੱਦੂ ਔਖਾ ਕੰਮ ਹੀ ਨਹੀਂ ਹੈ, ਉਹ ਨਹੀਂ ਹੈ। ਪਰ ਫਿਰ ਵੀ ਮੇਰਾ ਮੰਨਣਾ ਜੇ ਤੁਸੀਂ ਇੰਨਾ ਕੁ ਨਜ਼ਰੀਏ ਸਮਝ ਲਓ ਵੀ ਅਸੀਂ ਮੌਤ ਵੱਲ ਨੂੰ ਵੱਧ ਰਹੇ ਹਾਂ, ਹਰ ਪਲ ਵੱਧ ਰਹੇ ਹਾਂ, ਹਰ ਪਲ ਅਸੀਂ ਆਪਣੀ ਮੰਜ਼ਿਲ ਵੱਲ ਨੂੰ ਜਾ ਰਹੇ ਹਾਂ। ਤੇ ਉਹ ਜੇ ਤੁਸੀਂ ਮੰਜ਼ਿਲ ਵੱਲ ਨੂੰ ਜਾਣ ਲਈ ਤੁਸੀਂ ਇਹ ਸੋਚ ਕੇ ਜਾ ਰਹੇ ਹੋ ਵੀ ਮੰਜ਼ਿਲ ਤਾਂ ਨੇੜੇ ਆ ਗਈ ਯਾਰ, ਕੋਈ ਇੰਜੋਏ ਨਹੀਂ ਕੀਤਾ, ਮੈਂ ਜ਼ਿੰਦਗੀ ਨੂੰ ਜਿਉਇਆ ਨਹੀਂ, ਮੈਂ ਮੌਜ ਨਹੀਂ ਮਾਰੀ, ਮੈਂ ਕਿਸੇ ਨੂੰ ਕਿਸੇ ਨਾਲ ਲਾ ਕੇ ਨਹੀਂ ਖਾਧਾ, ਕਿਸੇ ਨਾਲ ਮੈਂ ਹੱਸਿਆ ਨਹੀਂ, ਖੇਡਿਆ ਨਹੀਂ, ਤਾਂ ਤੁਸੀਂ ਆਟੋਮੈਟਿਕਲੀ ਉਹ ਜਿਹਾ ਤੁਹਾਡਾ ਜੀਵਨ ਬਣ ਜੂਗਾ। ਸੋ ਜੀਵਨ ਨੂੰ ਨਾ ਇਹ ਬਣਾਓ ਵੀ ਜੀਵਨ ਘਟਦਾ, ਕੋਈ ਵਾਧਾ ਵੁਧਾ ਨਹੀਂ, ਹਰ ਰੋਜ਼ ਘਟਦਾ ਜੀਵਨ, ਉਮਰ ਵੱਧਦੀ ਆ, ਵੱਖਰੀ ਗੱਲ ਆ। ਤੁਹਾਨੂੰ ਚਾਹ ਹੁੰਦਾ ਵੀ ਅਸੀਂ ਵੱਡੇ ਹੋ ਰਹੇ ਹਾਂ, ਜਵਾਕ ਵੱਡੇ ਹੋ ਰਹੇ ਹਾਂ, ਪਰ ਅਸਲ ਚ ਜੀਵਨ ਘਟਦਾ, ਤੇ ਤੁਸੀਂ ਉਸ ਨੂੰ ਇਹ ਜਿਉ ਵੀ ਇਹ ਮੇਰਾ ਫਾਈਨਲ ਸ਼ਾਟ ਆ, ਅੱਜ ਦਾ ਦਿਨ ਆ ਜਿਹੜਾ ਮੇਰਾ ਫਾਈਨਲ ਦਿਨ ਆ, ਸੋ ਇਸ ਦਿਨ ਨੂੰ ਮੈਂ ਕਿਵੇਂ ਕਿਵੇਂ ਵਧੀਆ ਬਣਾਉਣਾ, ਜੇ ਕੰਮ ਵੀ ਕਰਨਾ ਤੇ ਕੰਮ ਨੂੰ ਵੀ ਮੈਂ ਕਿਵੇਂ ਇੰਜੋਏ ਕਰਨਾ, ਤੇ ਫਿਰ ਮੈਂ ਉਹਦੇ ਚ ਬਾਹਲੀ ਮਾਰੋ ਮਾਰ ਨਹੀਂ ਕਰਨੀ, ਮੈਂ ਉਹ ਚ ਵਕਤ ਆਪਦੇ ਲਈ ਵੀ ਕੱਢਣਾ, ਸਾਰੇ ਪਰਿਵਾਰ ਲਈ ਵੀ ਕੱਢਣਾ, ਆਲੇ ਦੁਆਲੇ ਲਈ ਵੀ ਕੱਢਣਾ, ਤੇ ਮੈਂ ਕੀ ਕਰਨਾ। ਦੇਖੋ ਹੈ ਤਾਂ ਇਹ ਕੰਮਾਂ ਗੱਲਾਂ ਨਾ ਕਰਨੀਆਂ ਸੌਖੀਆਂ ਤੇ ਨਿਭਾਉਣੀਆਂ ਔਖੀਆਂ, ਪਰ ਫਿਰ ਵੀ ਜੇ ਤੁਸੀਂ ਨਜ਼ਰੀਆ ਬਦਲ ਲੈਣਾ ਆਪਦਾ, ਤੇ ਨਜ਼ਰੇ ਤਾਂ ਬਦਲ ਜਾਂਦੀ ਹੈ ਜੀ। ਇਹ ਤਾਂ ਕਿਸੇ ਨੇ ਸ਼ੇਰ ਵੀ ਲਿਖਿਆ ਵੀ ਨਜ਼ਰੀਆ ਬਦਲ ਕੇ ਦੇਖੋ ਨਜ਼ਰੇ ਬਦਲ ਜਾਏਗੀ। ਸੋ ਉਹ ਉਹੀ ਹੈ ਜੀ, ਉਹ ਨਜ਼ਰੀਆ ਬਦਲਣ ਦੀ ਲੋੜ ਆ।
ਬਿਲਕੁਲ ਭਾਜੀ, ਬਹੁਤ ਹੀ ਪਿਆਰੇ ਵਿਚਾਰ। ਔਰ ਬਿਲਕੁਲ ਜਦੋਂ ਤੁਸੀਂ ਮੈਨੂੰ ਇਕਦਮ ਹੀ ਪੁੱਛਿਆ ਨਾ ਕਿ ਜੇ ਮੈਂ ਪੁੱਛਾ ਕਿ ਤੇਰੀ ਮੰਜ਼ਿਲ ਕੌਣ ਆ, ਨਾ ਇੱਕ ਮਿੰਟ ਲਈ ਦਿਮਾਗ ਚ ਇੰਨੇ ਖਿਆਲ ਆ ਗਏ, ਔਰ ਨਾਲ ਦੀ ਨਾਲ ਇਹ ਖਿਆਲ ਆਇਆ ਕਿ ਮੰਜ਼ਿਲ ਤੇ ਹੈ ਹੀ ਨਹੀਂ, ਐਕਚੁਅਲ ਤੇ ਰਸਤਾ ਹੀ ਆ, ਜ਼ਿੰਦਗੀ ਤਾਂ ਰਸਤਾ ਹੀ ਆ, ਪਰ ਮੈਂ ਉਹ ਚੀਜ਼ ਨਹੀਂ ਸੋਚੀ। ਔਰ ਨਾਲ ਦੀ ਨਾਲ ਤੁਸੀਂ ਇਹ ਕਹਿ ਦਿੱਤਾ ਕਿ ਮੰਜ਼ਿਲ ਮੌਤ ਹੀ ਆ, ਸੋ ਉਹਦਾ ਵੀ ਆਂਸਰ ਮਿਲ ਗਿਆ। ਜ਼ਿੰਦਗੀ ਏਦਾਂ ਲੱਗਦਾ ਕਿ ਇੱਕ ਰਸਤਾ ਹੀ ਆ, ਇਹਦੇ ਵਿੱਚ ਵੱਖਰੇ ਵੱਖਰੇ ਪੜਾਅ ਆਉਂਦੇ ਆ, ਠੀਕ ਆ ਆਹ ਵੀ ਲੈ ਲਓ, ਆਹ ਵੀ ਅਸੀਂ ਕਰਕੇ ਲੱਦੀ ਜਾਂਦੇ ਜ਼ਿੰਦਗੀ ਦੇ ਵਿੱਚ ਤੇ ਤੁਰੇ ਜਾਂਦੇ ਆ, ਔਰ ਬਟ ਮੰਜ਼ਿਲ ਜਿਹੜੀ ਆ ਉਹ ਮੌਤ ਹੀ ਆ ਬਿਲਕੁਲ। ਔਰ ਸਹੀ ਕਮਾਈ ਜੇ ਕਹੀਏ ਤਾਂ ਉਹ ਇਹੀ ਤੁਹਾਡੇ ਚੰਗੇ ਗੁਣ ਆ, ਚੰਗੀਆਂ ਕੀਤੀਆਂ ਕਮਾਈਆਂ ਆ ਔਰ ਬਿਲਕੁਲ ਉਹ ਨਾਮ ਜਿਹੜਾ ਆ ਉਹਦੀ ਜਦੋਂ ਸਮਝ ਆ ਜਾਵੇ ਤੇ ਮੈਨੂੰ ਲੱਗਦਾ ਉਦੋਂ ਸਾਨੂੰ ਵੀ ਔਖਾ ਨਹੀਂ ਲੱਗਣਾ ਪਰ ਸ਼ਾਇਦ ਅਜੇ ਤੱਕ ਉਨੀ ਸਮਝ ਹੀ ਨਹੀਂ ਹੋਈ ਜਦੋਂ ਸਮਝ ਆ ਗਈ ਤੇ ਸ਼ਾਇਦ ਉਸ ਰਸਤੇ ਤੇ ਵੀ ਤੁਰ ਪਈਏ ਪਰ ਬੜੀ ਪਿਆਰੀ ਬਹੁਤ ਹੀ ਖੂਬਸੂਰਤ ਵਿਚਾਰਾਂ ਨਾਲ ਭਾਜੀ ਅੱਜ ਦੀ ਜਿਹੜੀ ਸਵੇਰ ਸ਼ੁਰੂ ਹੋਈ ਹੈ ਸੋ ਪਰਮਾਤਮਾ ਕਰੇ ਇਹਨਾਂ ਵਿਚਾਰਾਂ ਦੇ ਉੱਤੇ ਚੱਲਣ ਦਾ ਵੀ ਸਾਨੂੰ ਬਲ ਉਹ ਬਖਸ਼ਣ।
ਬਿਲਕੁਲ ਜੀ ਬਿਲਕੁਲ ਦੇਖੋ ਮੈਂ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਸ਼ੇਅਰ ਕੀਤੀ ਸੀਗੀ ਨੂਰ ਸਾਹਿਬ ਦੀ ਸਤਿੰਦਰ ਨੂਰ ਹੋਰਾਂ ਦੀ ਇੱਕ ਬੜੀ ਖੂਬਸੂਰਤ ਰਚਨਾ ਸੀ ਉਹਨਾਂ ਨੇ ਆਪਦੀ ਜਵਾਨੀ ਸੁਣਾ ਰਹੇ ਸਨ ਤੇ ਉਹਨਾਂ ਨੇ ਉਹਨਾਂ ਚ ਬੜੀ ਉਹਨਾਂ ਦੀ ਕਲਾ ਉਹਨਾਂ ਚ ਵੀ ਥੋੜੇ ਥੋੜੇ ਸ਼ਬਦਾਂ ਚ ਛੋਟੀ ਲਾਈਨ ਦੇ ਵਿੱਚ ਢਾਈ ਅੱਖਰਾਂ ਦੀ ਲਾਈਨ ਚ ਬੜੀ ਵੱਡੀ ਗੱਲ ਬਿਆਨ ਕਰ ਜਾਂਦੇ ਆ ਤੇ ਉਹ ਤੁਸੀਂ ਮੇਰੀ ਵੈਬਸਾਈਟ ਤੇ ਮੇਰੇ ਫੇਸਬੁੱਕ ਤੇ ਜਾ ਕੇ ਜ਼ਰੂਰ ਸੁਣਿਓ ਜਿਹੜਾ ਵੀ ਸਰੋਤੇ ਨੂੰ ਅੱਜ ਟਾਈਮ ਮਿਲੇ ਤਾਂ ਉਹਦੇ ਚ ਉਹ ਕਹਿੰਦੇ ਆ ਵੀ ਜ਼ਿੰਦਗੀ ਉਹਦੇ ਚ ਮੈਨੂੰ ਹੁਣ ਪ੍ਰੋਪਰ ਲਾਈਨ ਨਹੀਂ ਚੇਤੇ ਪਰ ਉਹ ਜਿਹੜਾ ਉਹਨਾਂ ਦਾ ਲਾਈਨ ਦਾ ਮੀਨਿੰਗ ਆ ਉਹ ਕਹਿੰਦੇ ਆ ਜ਼ਿੰਦਗੀ ਕਹਿੰਦੇ ਦਾ ਜਿਹੜਾ ਅਸਲੀ ਮੰਜ਼ਿਲ ਜਿਹੜੀ ਮੌਤ ਸੀ ਹੋਰ ਕੋਈ ਰਸਤਾ ਹੀ ਨਹੀਂ ਉਹ ਕਹਿੰਦੇ ਵੀ ਹੋਰ ਤਾਂ ਰਾਹ ਹੀ ਨਹੀਂ ਸੀ ਕੋਈ ਜਿਹੜਾ ਜਿਹੜਾ ਜੇ ਅਸੀਂ ਕਹੀਏ ਵੀ ਹੋਰ ਰਾਹ ਜਾਂਦਾ ਕਿਸੇ ਪਾਸੇ ਜ਼ਿੰਦਗੀ ਦਾ ਰਾਹ ਤਾਂ ਜ਼ਿੰਦਗੀ ਦਾ ਸਿਰਫ ਮੌਤ ਵਾਲੇ ਪਾਸੇ ਜਾਂਦਾ ਹਾਂ ਹੋਰ ਤਾਂ ਕੋਈ ਰਾਹ ਹੀ ਨਹੀਂ ਹੈ ਸੋ ਉਹ ਇਹ ਗੱਲਾਂ ਨੂੰ ਸਮਝਣ ਦੀ ਲੋੜ ਆ ਜੇ ਅਸੀਂ ਇਹ ਸਮਝ ਲਈਆਂ ਤੇ ਤੁਹਾਨੂੰ ਤੁਸੀਂ ਦੇਖ ਲਿਓ ਤੁਸੀਂ ਜ਼ਿੰਦਗੀ ਜਿਉਣੀ ਸ਼ੁਰੂ ਕਰ ਦਿਓਗੇ ਤੇ ਨਹੀਂ ਤਾਂ ਫਿਰ ਮੇਰੇ ਵਾਂਗੂ ਆ ਜੀ ਮਾਰੋ ਮਾਰਾ ਤੜਕੇ ਰੇਡੀਓ ਕਰ ਲਓ ਫਿਰ ਅਖਬਾਰ ਬਣਾ ਲਓ ਫਿਰ ਖੰਭਿਆਂ ਤੇ ਚੜ੍ਹ ਜਾਓ ਫਿਰ ਖੇਤ ਨੂੰ ਭੱਜ ਲਓ ਸੰਤਰੇ ਤੋੜ ਲਓ ਫਿਰ ਐ ਮਾਰੋ ਮਾਰ ਜਿੱਦਾਂ ਤੁਹਾਡੇ ਸਾਹਮਣੇ ਆ ਮਿੰਟੂ ਬਰਾੜ ਜਿਉਂ ਹੀ ਰਿਹਾ ਹੁਣ ਆਪ ਤਾਂ ਜਿਉਂ ਰਿਹਾ ਦੂਜਿਆਂ ਨੂੰ ਕੱਢਣਾ ਚਾਹੁੰਦਾ
ਤੁਹਾਡੀ ਇਹ ਬਹੁਤ ਵਧੀਆ ਗੱਲ ਹੁੰਦੀ ਹੈ ਜਿਹੜੀ ਤੁਸੀਂ ਇਸ ਮਾਸੂਮੀਅਤ ਨਾਲ ਗੱਲ ਲਗਾ ਕੇ ਆਪਣੇ ਉੱਤੇ ਕਰ ਜਾਂਦੇ ਹਾਂ ਨਾ ਉਹ ਬਹੁਤ ਵਧੀਆ ਹੁੰਦੀ ਹੈ ਔਰ ਇਹ ਵੀ ਕਲਾ ਹਰ ਕਿਸੇ ਦੇ ਵਿੱਚ ਨਹੀਂ ਹੁੰਦੀ ਪਰ ਨੋ ਡਾਊਟ ਸੀ ਬਹੁਤ ਕੁਝ ਸਿੱਖ ਰਹੇ ਹਾਂ ਅਸੀਂ ਤੁਹਾਡੇ ਤੋਂ ਔਰ ਮੈਨੂੰ ਪਤਾ ਹੈ ਜਿਹੜੇ ਵੀ ਲਿਸਨਰਸ ਤੁਹਾਨੂੰ ਫੋਲੋ ਕਰਦੇ ਹੋਣਗੇ ਜ਼ਰੂਰੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਨਜ਼ਰਾਂ ਦੇ ਅੱਗੇ ਰੱਖ ਕੇ ਜ਼ਿੰਦਗੀ ਜਿਉਣ ਦੀ ਕੋਸ਼ਿਸ਼ ਕਰਦੇ ਹੋਣਗੇ ਸੋ ਬਰਾੜ ਸਾਹਿਬ ਖਬਰਾਂ ਵੱਲ ਚਲੀਏ ਤੇ ਖਬਰਾਂ ਵੀ ਧੁੰਦ ਦੀਆਂ ਹੀ ਆ ਰਹੀਆਂ ਜੀ ਸਭ ਤੋਂ ਜਿਹੜੀ ਮੇਨ ਹੈਡਲਾਈਨ ਹੈ ਉਹ ਵੀ ਕਿ ਹਵਾ ਚ ਘੁਲਿਆ ਜ਼ਹਿਰ ਤੇ ਸਾਹ ਲੈਣਾ ਹੋਇਆ ਔਖਾ ਇਹ ਜਿਹੜੀ ਸੁਰਖੀ ਹੈ ਬੜੇ ਦਿਨਾਂ ਤੋਂ ਚੱਲਦੀ ਆ ਰਹੀ ਹੈ ਸੋ ਕਹਿੰਦੇ ਕਿ ਪੱਛਮੀ ਗੜਬੜੀ ਤੇ ਹਲਕੀ ਬਾਰਿਸ਼ ਨਾਲ ਉੱਪਰਲੀ ਸਤ੍ਹਾ ਚ ਚਲੀ ਗਈ ਸਮੋਗ ਜ਼ਮੀਨ ਦੇ ਕਰੀਬ ਪਹੁੰਚ ਗਈ ਹੈ ਤੇ ਜਿਹੜੇ ਹੋਰ ਵਿਗੜਨਗੇ ਹਾਲਾਤ
ਮੌਸਮ ਨੇ ਜਿਹੜੀ ਕਰਵਟ ਬਦਲੀ ਆ ਕੱਲ ਪਰਸੋਂ ਦੀ ਉਹਦੇ ਨਾਲ ਜਿਹੜੇ ਫੇਸਬੁੱਕ ਦੇ ਸਟੇਟਸ ਵੀ ਬਦਲ ਗਏ ਅਖਬਾਰਾਂ ਦੀਆਂ ਸੁਰਖੀਆਂ ਵੀ ਬਦਲੀਆਂ ਤੇ ਥੋੜੀ ਜਿਹੀ ਤਬਦੀਲੀ ਆਈ ਆ ਤੇ ਜ਼ਿਮੀਦਾਰ ਦਾ ਰੋਸਾ ਫੇਰ ਜਾਗ ਗਿਆ ਜ਼ਿਮੀਦਾਰ ਨੇ ਵੀ ਆਪਣੇ ਰੋਸੇ ਦੇ ਤਹਿਤ ਵੀ ਉਹਨੇ ਜਿਹੜੇ ਆਪਦੇ ਸਟੇਟਸ ਬਦਲੇ ਆ ਤੇ ਲੋਕਾਂ ਨੇ ਜਿਹੜੀ ਇਹ ਦੋਸ਼ ਫੇਰ ਲਾਇਆ ਵੀ ਬਰਸਾਤ ਆਉਣ ਦੇ ਡਰ ਤੋਂ ਤੇ ਛੇਤੀ ਛੇਤੀ ਜਿਹੜਾ ਜ਼ਿਮੀਦਾਰ ਨੇ ਕੱਲ ਬਹੁਤ ਵੱਡੇ ਅੱਗ ਲਾਈ ਆ ਤੇ ਉਹਦੇ ਨਾਲ ਫੇਰ ਬਾਲਾ ਕੁਛ ਵਧਿਆ ਸੋ ਅਸੀਂ ਇਸ ਦੇ ਉੱਤੇ ਪਹਿਲਾਂ ਵੀ ਸੰਡੇ ਨੂੰ ਵੀ ਬੜੀ ਲੰਮੀ ਚੌੜੀ ਮੈਂ ਤੇ ਮਨਦੀਪ ਹੋਰਾਂ ਨੇ ਗੱਲਬਾਤ ਕੀਤੀ ਸੀ ਹੋਰ ਵੀ ਬੜੀਆਂ ਗੱਲਾਂ ਹੋ ਚੁੱਕੀਆਂ ਪਰ ਗੱਲ ਇਹ ਆ ਜੀ ਵੀ ਬਰਸਾਤ ਤੋਂ ਜਿਹੜੀ ਇੱਕ ਆਸ ਦੀ ਕਿਰਨ ਜਾਗੀ ਆ ਜਾਂ ਕਿਹਾ ਜਾ ਰਿਹਾ ਵੀ ਬਰਸਾਤ ਨਾਲ ਇਹ ਜਿਹੜਾ ਮੌਸਮ ਸਾਫ਼ ਹੋ ਸਕਦਾ ਛੇਤੀ ਤੇ ਸੌਖਾ ਪਰ ਹੁਣ ਨਾਲ ਇਹ ਕਿਹਾ ਗਿਆ ਵੀ ਜਿਹੜੀ ਬਰਸਾਤ ਹੋਈ ਆ ਉਦੋਂ ਵੀ ਖਤਰਨਾਕ ਹੋਈ ਕਿਉਂਕਿ ਬਰਸਾਤ ਨਾਲ ਜਿਹੜੇ ਧਰਤੀ ਦੇ ਨੇੜੇ ਆ ਗਏ ਕੰਨ ਤੇ ਹੋਰ ਵੀ ਔਖਾ ਹੋ ਗਿਆ ਪਰ ਇਹ ਬਰਸਾਤ ਥੋੜਾ ਜਿਹਾ ਇੱਥੇ ਸ਼ਬਦਾਂ ਦੀ ਚੋਣ ਚ ਫਰਕ ਆ ਮੇਰੇ ਹਿਸਾਬ ਨਾਲ ਇੱਥੇ ਆਉਣਾ ਚਾਹੀਦਾ ਵੀ ਭਾਰੀ ਬਰਸਾਤ ਜੇ ਭਾਰੀ ਬਰਸਾਤ ਹੁੰਦੀ ਆ ਨਾ ਉਹਦੇ ਨਾਲ ਜਿਹੜਾ ਇੱਕ ਵਾਰੀ ਜਿਹੜਾ ਸਾਰਾ ਕੁਛ ਧੁਲ ਜੂਆ ਸਾਰਾ ਕੁਛ ਸਾਫ਼ ਹੋ ਜੂਆ ਤੇ ਇਹ ਇਹ ਮੈਂ ਤਾਂ ਦੇਖਿਆ ਵੀ ਜਿੰਨਾ ਕੁ ਅਸੀਂ ਜ਼ਹਿਰ ਗੰਦ ਫੈਲਾਉਣੇ ਆ ਜੇ ਵੱਡੇ ਹੜ੍ਹ ਬਰਸਾਤਾਂ ਨਾ ਆਉਣ ਤਾਂ ਉਹ ਅਸੀਂ ਛੇਤੀ ਆਪਣੇ ਆਪ ਨੂੰ ਉਹਨਾਂ ਗੰਦ ਦੇ ਥੱਲੇ ਦੱਬ ਲਈਏ ਕਿਉਂਕਿ ਮੇਰੇ ਨਾ ਪਿਛਲੇ ਚੰਡੀਗੜ੍ਹ ਦਾ ਟੂਰ ਚੇਤੇ ਆਉਂਦਾ ਮੈਂ ਚੰਡੀਗੜ੍ਹ ਦੇ ਟੂਰ ਤੇ ਆਪਣੇ ਇੱਕ ਸਾਥੀ ਨਾਲ ਕਾਰ ਤੇ ਜਾ ਰਿਹਾ ਸੀ ਤੇ ਜੋ ਚੰਡੀਗੜ੍ਹ ਦੇ ਵਿੱਚ ਆਏ ਨਾ ਅਸੀਂ ਤਾਂ ਮੈਨੂੰ ਚੰਡੀਗੜ੍ਹ ਦੇ ਜਿਹੜੇ ਦਰਖਤ ਸੀ ਉਹਨਾਂ ਨਾਲ ਚੱਲ ਪੁਰਾਣਾ ਲਗਾ ਪੜਦੇ ਰਹੇ ਰਹਿੰਦੇ ਰਹੇ ਉੱਥੇ ਸਭ ਕੁਛ ਰਿਹਾ ਤਾਂ ਮੈਂ ਉਹ ਦਰਖਤਾਂ ਨੂੰ ਦੇਖ ਕੇ ਨਾ ਉਹਨਾਂ ਦੇ ਉੱਤੇ ਜਿਵੇਂ ਧੂੰਆਂ ਤੇ ਕਾਲਸ ਜਿਹੜੀ ਉੱਤੇ ਚੇਪਾ ਬਣਿਆ ਪਿਆ ਉਹਦੇ ਉੱਤੇ ਤੇ ਮੈਂ ਦੇਖੀ ਜਾਵਾਂ ਦਰਖਤਾਂ ਕਿੰਨੀ ਤੇ ਮੇਰਾ ਮਿੱਤਰ ਜਿਹੜਾ ਕਿ ਖੁਦ ਇੱਕ ਕਵੀ ਆ ਤੇ ਉਹ ਮੈਨੂੰ ਕਹਿੰਦਾ ਵੀ ਤੁਸੀਂ ਕੀ ਬੜੀ ਗੋਹ ਨਾ ਬਰਾੜ ਸਾਹਿਬ ਦਰਖਤਾਂ ਕਿੰਨੀ ਦੇਖ ਰਹੇ ਹੋ ਕੀ ਆ ਮੈਂ ਯਾਰ ਐਂ ਜੀ ਕਰਦਾ ਵੀ ਬਾਲਟੀ ਲੈ ਕੇ ਪਾਣੀ ਦੀ ਤੇ ਲੈ ਕੇ ਕੋਈ ਵਧੀਆ ਜੀ ਪਫ ਜਾ ਤੇ ਮੈਂ ਕੱਲਾ ਕੱਲਾ ਪੱਤਾ ਧੋ ਦਿਆ ਇਹਨਾਂ ਦਾ ਵੀ ਮੈਂ ਚਮਕਾ ਦਿਆ ਵੀ ਇੰਨੇ ਜ਼ਿਆਦੇ ਐਂ ਲੱਗਦਾ ਵੀ ਇਹ ਜਿਵੇਂ ਆਇਆ ਮੈਨੂੰ ਮਹਿਸੂਸ ਹੋ ਰਿਹਾ ਮੈਂ ਬਹੁਤ ਜ਼ਿਆਦਾ ਇੱਕ ਕੋਲੇ ਦੀ ਖਾਨ ਚ ਕੰਮ ਕਰਕੇ ਆਇਆ ਤੇ ਨਹਾ ਕੇ ਆਪਦੇ ਆਪ ਨੂੰ ਸਾਫ਼ ਕਰਨ ਕਰਕੇ ਮੈਂ ਕੀ ਮਹਿਸੂਸ ਕਰੂੰਗਾ ਤੇ ਮੈਨੂੰ ਲੱਗਦਾ ਵੀ ਮੈਂ ਦਰਖਤਾਂ ਨੂੰ ਐਂ ਕਰਦਿਆਂ ਤੇ ਵਧੀਆ ਹੋ ਜੇ ਉਹ ਮੈਨੂੰ ਆਹਦੇ ਯਾਰ ਬੜਾ ਜ਼ਬਰਦਸਤ ਬਿੰਬ ਦਿੱਤਾ ਇਹਦੇ ਤਾਂ ਬਹੁਤ ਜ਼ਬਰਦਸਤ ਕਵਿਤਾ ਲਿਖੀ ਜਾਊ ਮੈਂ ਕਿਹਾ ਚਲੋ ਭਰਾਵਾ ਤੇਰਾ ਨਜ਼ਰੀਆ ਕਵਿਤਾ ਦਾ ਤੂੰ ਇਹਦੇ ਤੇ ਕਵਿਤਾ ਲਿਖ ਲਾ ਪਰ ਮੇਰੇ ਤਾਂ ਦਿਲ ਦੀ ਹੂਕ ਸੀ ਤੇ ਉਹ ਹੂਕ ਉਹ ਅਕਸਰ ਕੁਦਰਤ ਹੀ ਚੀਜ਼ਾਂ ਸਾਫ ਕਰਦੀ ਹੈ। ਜੇ ਕੁਦਰਤ ਨਾ ਹੋਵੇ ਤਾਂ ਦਰਖਤਾਂ ਨੂੰ ਵੀ ਸਾਹ ਆਉਣਾ ਹਟ ਜੇ। ਦਰਖਤ ਸਾਹ ਲੈਣ ਦੇ ਭਾਈ ਵਾਲਾ ਨਾ, ਸਾਹ ਦਵਾਉਣ ਦੇ ਭਾਈ ਵਾਲਾ, ਪਰ ਜੇ ਕੁਦਰਤ ਬਰਸਾਤ ਨਾ ਪਾਵੇ ਤਾਂ ਇਹ ਸਾਹ ਵੀ ਨਹੀਂ ਆਉਂਦਾ। ਮੈਂ ਹੁਣ ਨੋਟ ਕੀਤਾ ਸੀ ਜਿਹੜਾ ਇੱਕ ਨਾ ਅਸਲ ਚ ਕੋਈ ਵੀ ਮੁੱਦਾ ਹੋਵੇ ਉਹਦੇ ਨਾਲ ਪੈਰਲਰ ਇੱਕ ਨਾ ਜੰਗ ਛਿੜ ਜਾਂਦੀ ਹੈ, ਵਿਚਾਰਾਂ ਦੀ ਜੰਗ, ਬਿਆਨਾਂ ਦੀ ਜੰਗ, ਇੱਕ ਦੂਜੇ ਦੀ ਨੂੰ ਛੋਟਾ ਵੱਡਾ ਦਿਖਾਉਣ ਦੀ ਜੰਗ ਆ, ਇੱਕ ਦੂਜੇ ਤੋਂ ਵੱਡਾ ਬੁੱਧੀਜੀਵੀ ਹੋਣ ਦੀ ਜੰਗ। ਉਹ ਜੰਗ ਦੇ ਤਹਿਤ ਪਿਛਲੇ ਹਫ਼ਤੇ 10 ਦਿਨਾਂ ਤੋਂ ਜਿਹੜੀ ਜੰਗ ਛਿੜੀ ਹੋਈ ਹੈ ਵੀ ਜ਼ਿਮੀਦਾਰ ਗਲਤ ਆ ਜੀ, ਤੇ ਜ਼ਿਮੀਦਾਰ ਕਹਿ ਰਿਹਾ ਵੀ ਅਸੀਂ ਤਾਂ 5% ਪ੍ਰਦੂਸ਼ਣ ਫੈਲਾਉਂਦੇ ਹਾਂ, ਤੁਸੀਂ ਗਲਤ ਹੋ। ਸੋ ਧੂੰਆਂ ਜਿਹੜੀ ਇੱਕ ਪਾਸੇ ਜੀਵਨ ਦੀ ਨਿਸ਼ਾਨੀ ਆ, ਧੂੰਆਂ ਇੱਕ ਪਾਸੇ ਜਿਹੜੀ ਵਿਸਤਾਰ ਦੀ ਨਿਸ਼ਾਨੀ ਆ, ਜਾਂ ਕਹਿੰਦੇ ਆ ਤਰੱਕੀ ਦੀ ਨਿਸ਼ਾਨੀ ਆ ਧੂੰਆਂ, ਕਿਉਂਕਿ ਇਹ ਇਹ ਸਾਡੇ ਮੇਰਾ ਦਾਗਿਸਤਾਨ ਜਿਹਨੇ ਵੀ ਕਿਤਾਬ ਪੜ੍ਹੀ ਆ ਉਹਦੇ ਚ ਰਸੂਲ ਹਮਜ਼ਾ ਤੋਫਰ ਨੇ ਬੜਾ ਖੂਬਸੂਰਤ ਲਿਖਿਆ ਵੀ ਜੇ ਧੂੰਆਂ ਕਿਸੇ ਚਿਮਨੀ ਚੋਂ ਨਿਕਲਦਾ ਜਿਹੜੇ ਘਰ ਦੀ ਚੋਂ, ਉਥੋਂ ਤੁਹਾਨੂੰ ਖਾਣਾ ਵੀ ਮਿਲ ਸਕਦਾ, ਉਥੋਂ ਤੁਹਾਨੂੰ ਬਹੁਤ ਸਾਰੀ ਜ਼ਿੰਦਗੀ ਮਿਲ ਸਕਦੀ ਆ। ਸੋ ਧੂੰਆਂ ਮਾੜਾ ਨਹੀਂ ਸੀ, ਧੂੰਆਂ ਵੀ ਆਪਦੇ ਆਪ ਚ ਇੱਕ ਚੰਗਾ ਸੀ, ਪਰ ਜਦੋਂ ਉਹਦੀ ਕਿਸੇ ਵੀ ਚੀਜ਼ ਦੀ ਲਿਮਿਟ ਵੱਧ ਜਾਂਦੀ ਆ ਉਦੋਂ ਉਹ ਚੀਜ਼ ਮਾੜੀ ਹੋ ਜਾਂਦੀ ਆ। ਹੁਣ ਅੱਗੇ ਤਾਂ ਧੂੰਆਂ ਨਿਕਲਦਾ ਸੀ ਇਕੱਲੇ ਖਾਣੇ ਲਈ ਤੇ ਚਿਮਨੀਆਂ ਚੋਂ, ਫਿਰ ਉਦੋਂ ਬਾਅਦ ਜਿਹੜੀ ਤਰੱਕੀ ਸ਼ੁਰੂ ਹੋਈ, ਮਿੱਲਾਂ ਲੱਗੀਆਂ, ਮਿੱਲਾਂ ਦਾ ਧੂੰਆਂ ਨਿਕਲਣ ਲੱਗਿਆ, ਫਿਰ ਥਰਮਲ ਲੱਗੇ, ਉਹਨਾਂ ਦਾ ਧੂੰਆਂ ਨਿਕਲਿਆ, ਤੇ ਅਖੀਰ ਸਭ ਤੋਂ ਖਤਰਨਾਕ ਜਿਹੜੀ ਤਰੱਕੀ ਦਾ ਹਿੱਸਾ ਬਣਿਆ ਉਹ ਬਣੀ ਜੀ ਮਸ਼ੀਨਰੀ, ਜਿਹਦੇ ਵਿੱਚ ਤੇਲ ਹਜ਼ਾਰਾਂ ਲੀਟਰ ਟਨ, ਲੱਖਾਂ ਕਰੋੜਾਂ ਟਨ ਜਿਹੜਾ ਤੇਲ ਆ ਰੋਜ਼ ਬਾਲਿਆ ਜਾਣ ਲੱਗ ਗਿਆ, ਤੇ ਉਹਦਾ ਧੂੰਆਂ ਜਿਹੜਾ ਕਿ ਜ਼ਹਿਰੀਲਾ ਧੂੰਆਂ ਜਿਹਨੂੰ ਕਹਿ ਸਕਦੇ ਹਾਂ, ਜਿਹੜਾ ਸਾਬਤ ਕਰ ਚੁੱਕਿਆ ਅੱਜ ਤੱਕ ਬਹੁਤ ਸਾਰੇ ਥਾਵਾਂ ਤੇ ਮੌਤਾਂ ਦਾ ਕਾਰਨ ਹੋ ਸਕਿਆ। ਵੀ ਤੁਸੀਂ ਜੇ ਬੰਦ ਗੈਰਾਜ ਦੇ ਵਿੱਚ ਗੱਡੀ ਸਟਾਰਟ ਕਰ ਲਓ ਤੇ 10 ਮਿੰਟ ਗੱਡੀ ਸਟਾਰਟ ਰੱਖ ਲਓ ਤੇ ਜਦੋਂ ਤੁਸੀਂ ਉਸ ਗੈਰਾਜ 'ਚ ਜਾਓਗੇ ਤੁਸੀਂ ਆਪਣੀ ਮੌਤ ਨੂੰ ਮਾਸੀ ਕਹਿਣ ਵਾਲੀ ਗੱਲ ਹੀ ਹੈ ਜੀ, ਵੀ ਤੁਸੀਂ ਉੱਥੇ ਸਾਹ ਵੀ ਨਹੀਂ ਲੈ ਪਾਓਗੇ। ਸੋ ਇੰਨਾ ਕੁ ਕੁਛ ਜਿਹੜੀਆਂ ਚੀਜ਼ਾਂ ਸ਼ੁਰੂ ਹੋ ਗਈਆਂ ਤੇ ਉਹਨਾਂ ਨਾਲ ਫਿਰ ਕੀ ਹੋਇਆ, ਜਿਹਦੇ ਕੋਲੇ ਘਰੇ ਵੱਡੀ ਕਾਰ ਆ, ਵੱਡਾ ਮੋਟਰਸਾਈਕਲ ਆ, ਵੱਡਾ ਘਰੇ ਏਸੀ ਲੱਗਿਆ, ਹੋਰ ਸਭ ਕੁਛ ਆ, ਉਹ ਹੁਣ ਵੱਡਾ ਬੁੱਧੀਜੀਵੀ ਆ ਤੇ ਉਹ ਵੱਡਾ ਬੁੱਧੀਜੀਵੀ ਹੋ ਕੇ ਬੈਠ ਕੇ ਕਹਿ ਰਿਹਾ ਜੀ ਆ ਜੱਟ ਬੂਟ ਮੂੜ ਮਤ, ਲੋਕਾਂ ਨੂੰ ਪਤਾ ਨਹੀਂ ਅੱਗ ਲਾ ਲਾ ਕੇ ਵਾਤਾਵਰਨ ਖਰਾਬ ਕਰੀ ਜਾਂਦੇ ਆ, ਉਹ ਦੋਸ਼ ਉਹਨਾਂ ਤੇ ਲਾ ਰਿਹਾ ਤੇ। ਪਰ ਅੱਜ ਕੱਲ ਪੜ੍ਹਾਈ ਲਿਖਾਈ ਜੱਟਾਂ ਦੇ ਮੁੰਡਿਆਂ ਦੇ ਹੱਥ ਵੀ ਆ ਗਈ ਆ ਤੇ ਉਹਨਾਂ ਕੋਲੇ ਵੀ ਫੇਸਬੁੱਕ ਆ ਤੇ ਉਹ ਵੀ ਫਿਰ ਆਪਦੀ ਬੁੱਧੀਜੀਵਤਾ ਝਾੜਦੇ ਆ। ਕੱਲ ਇੱਕ ਬੜਾ ਸੋਹਣਾ ਸਟੇਟਸ ਕਿਸੇ ਨੇ ਸਾਂਝਾ ਕੀਤਾ ਹੋਇਆ ਸੀ, ਮੈਂ ਉਹ ਵੀ ਪੜ੍ਹ ਕੇ ਸੁਣਾਉਣਾ। ਉਹ ਚ ਲਿਖਿਆ ਸੀ ਜਿਸਨੇ ਹੁਣੇ ਬੀਜੀ ਸੀ ਉਹਨੂੰ ਫਿਕਰ ਆ ਕਿ ਪਤਾ ਨੀ ਸਾਰੀ ਨਿਕਲ ਆਊ ਕਿ ਨਹੀਂ, ਮੀਨਸ ਕਰੰਟ ਹੋ ਜਾਂਦੀ ਹੁੰਦੀ। ਸੁਖਪ੍ਰੀਤ ਤੁਹਾਨੂੰ ਮੈਨੂੰ ਨੀ ਪਤਾ ਵੀ ਕਰੰਟ ਸ਼ਬਦ ਦਾ ਤੁਹਾਨੂੰ ਮਤਲਬ ਪਤਾ ਕਿ ਨਹੀਂ ਪਤਾ, ਪਰ ਕਰੰਟ ਜ਼ਿਮੀਦਾਰ ਲਈ ਇੱਕ ਖਤਰਨਾਕ ਸ਼ਬਦ ਆ। ਜੇ ਜ਼ਿਮੀਦਾਰ ਨੇ ਫਸਲ ਬੀਜੀ ਆ ਤੇ ਉਹ ਬੀਜਣ ਦੇ ਪਹਿਲੇ ਪੁੰਗਰਨ ਤੋਂ ਪਹਿਲਾਂ 2-3 ਦਿਨਾਂ ਦੇ ਵਿੱਚ ਮੀਂਹ ਪੈ ਜੇ ਤਾਂ ਉਹਦੀ ਜਿਹੜੀ ਉਤਲੀ ਸਤਾ ਹੁੰਦੀ ਉਹ ਕਰੜੀ ਹੋ ਜਾਂਦੀ ਆ, ਤੇ ਉਹ ਕਰੜੀ ਹੋਣ ਕਰਕੇ ਨਾ ਉਹ ਪੁੰਗਰਿਆ ਹੋਏ ਫਸਲ ਬਾਹਰ ਨੀ ਨਿਕਲਦੀ। ਜੇ ਨਿਕਲਦੀ ਆ ਤਾਂ ਉੱਥੇ ਜ਼ੋਰ ਖਾ ਜਾਂਦੀ ਆ ਤੇ ਜ਼ੋਰ ਖਾ ਕੇ ਉਹਦੀ ਜਿਹੜੀ ਤਾਕਤ ਆ ਉਹ ਉਵੇਂ ਰਹਿੰਦੀ ਨੀ ਤੇ ਫਸਲ ਚੰਗੀ ਨੀ ਹੁੰਦੀ। ਸੋ ਕਹਿੰਦਾ ਜਿਸਨੇ ਹੁਣੇ ਬੀਜੀ ਸੀ ਉਸਨੂੰ ਫਿਕਰ ਆ ਕਿ ਪਤਾ ਨੀ ਸਾਰੀ ਨਿਕਲ ਆਊ ਕਿ ਨਹੀਂ, ਜਿਸਨੇ ਨਹੀਂ ਬੀਜੀ ਸੀ ਹੁਣ ਮਹੀਨਾ ਬੀਜੀ ਨੀ ਜਾਣੀ, ਕਿਆਰੇ ਭਰ ਦਿੱਤੇ ਆ ਭਰਮੇ ਮੀਂਹ ਨੇ, ਜਿੱਥੇ ਭਰਮਾ ਮੀਂਹ ਆਇਆ ਉੱਥੋਂ ਦੇ ਕਿਸੇ ਜ਼ਿਮੀਦਾਰ ਦੀ ਹੂਕ ਆ। ਕਹਿੰਦੇ ਲਓ ਬਈ ਜੀ ਜੇ ਹੁਣ ਧੁੰਦ ਪਈ ਕੋਈ ਹਾਦਸਾ ਹੋਇਆ ਤਾਂ ਕਿਸਾਨ ਜ਼ਿੰਮੇਵਾਰ ਨਹੀਂ, ਧੂੰਆਂ ਲਾ ਦਿੱਤਾ ਜੋ ਸਭ ਨੂੰ ਲੱਗਦਾ ਸੀ ਕਈ ਦਿਨਾਂ ਦਾ ਇਸ ਭਾਰੀ ਬਰਸਾਤ ਨੇ, ਬਾਸਮਤੀ ਵਿਹੜੇ 'ਚ ਭਿੱਜ ਜਾਣ ਦਾ, ਕਣਕ ਲੇਟ ਹੋਣ ਦਾ, ਰੌਣੀ ਖਰਾਬ ਹੋਣ ਦਾ, ਝਾੜ ਘਟਣ ਦਾ, ਅਫਸੋਸ ਨਾ ਕਰਿਓ ਕਿਉਂਕਿ ਕਿਸਾਨ ਦਾ ਦਿਲ ਬਹੁਤ ਵੱਡਾ, ਪਹਿਲਾਂ ਸਰਕਾਰ ਨੂੰ ਸਹਿੰਦਾ ਰਿਹਾ ਹੁਣ ਕੁਦਰਤ ਨੂੰ ਵੀ ਸਹਿਲੂਗਾ। ਸੋ ਦੇਖੋ ਇਹ ਜ਼ਿਮੀਦਾਰ ਦੇ ਇੱਕ ਜਵਾਕ ਦੀ ਹੂਕ ਆ। ਸੋ ਹਰ ਪਾਸੇ ਮਾਰ ਜ਼ਿਮੀਦਾਰ ਤੇ ਆਉਂਦੀ ਆ, ਪਰ ਜ਼ਿਮੀਦਾਰ ਖੁੱਲ ਅਰਦਾਸਾਂ ਕਰ ਰਿਹਾ ਵੀ ਭਾਰੀ ਮੀਂਹ ਪੈ ਜੇ ਭਾਈ, ਚੱਲ ਮੌਸਮ ਸਾਫ਼ ਹੋ ਜੇ, ਪਰ ਉਹਦੇ ਬਦਲੇ ਜ਼ਿਮੀਦਾਰ ਦਾ ਕੀ ਕੁਝ ਗਿਆ ਦੇਖੋ। ਜੇ ਕੋਈ ਬੀਜੀ ਉਗਣੀ ਨਹੀਂ, ਜੇ ਨਹੀਂ ਬੀਜੀ ਤਾਂ ਉਹ ਲੇਟ ਹੋ ਜੂਗਾ, ਝਾੜ ਵੀ ਘਟੂਗਾ, ਹਰ ਪਾਸੇ ਮਾਰ ਜ਼ਿਮੀਦਾਰ ਨੂੰ ਪੈਂਦੀ ਆ। ਤੇ ਫਿਰ ਪਰ ਫਿਰ ਵੀ ਉਹਨੂੰ ਜੱਟ ਬੂਟ ਤੇ ਬੁੱਧੂ ਦੇ ਤੌਰ ਤੇ ਦੇਖਿਆ ਜਾਂਦਾ।
ਬਿਲਕੁਲ ਬਰਾੜ ਸਾਹਿਬ, ਗੱਲ ਉਹੀ ਨਜ਼ਰੀਏ ਦੀ ਤੇ ਸੋਚ ਦੀ ਆ ਜਾਂਦੀ ਆ। ਔਰ ਬਿਲਕੁਲ ਅੱਜ ਦੇ ਦਿਨ ਨੂੰ ਮੈਨੂੰ ਲੱਗਦਾ ਜੇ ਅਸੀਂ ਸਾਰੇ ਹੀ ਆਪਣੇ ਨਜ਼ਰੀਏ ਨੂੰ ਥੋੜਾ ਬਦਲ ਕੇ ਇਸ ਦੁਨੀਆਂ ਨੂੰ ਦੇਖਣ ਦੀ ਕੋਸ਼ਿਸ਼ ਕਰੀਏ ਤੇ ਸ਼ਾਇਦ ਇਹ ਦੁਨੀਆਂ ਵੀ ਬਦਲੀ ਬਦਲੀ ਨਜ਼ਰ ਆਵੇ ਸਾਨੂੰ। ਤੇ ਬਰਾੜ ਸਾਹਿਬ ਸਾਡੇ ਨਾਲ ਅੱਗੇ ਹਰਮੀਤ ਸਿੰਘ ਚੰਨਾ ਹੁਣਾ ਨੇ ਤੇ ਗੌਰਵ ਸ਼ਰਮਾ ਹੁਣਾ ਨੇ ਸਾਂਝ ਪਾਈ ਹੈ। ਹਰਮੀਤ ਚੰਨਾ ਹੁਣੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਬੱਬੂ ਧੀਰਾ ਦਲਜੀਤ ਸਿੰਘ ਤੇ ਐਸ ਫੌਜੀ ਦੇ ਨਾਲ ਹਰਮਨ ਰੇਲੀਅਰ ਨੂੰ ਸੁਣ ਰਹੇ, ਇੰਜੋਏ ਕਰ ਰਹੇ ਆ। ਤੇ ਕਹਿ ਰਹੇ ਆ ਕਿ ਅਸੀਂ ਬਿਲਕੁਲ ਠੀਕ ਠਾਕ ਆ ਵੀ ਤੇਰਾ ਨੇ ਗਾਣਾ ਸੁਣਨ ਦੀ ਫਰਮਾਇਸ਼ ਕੀਤੀ ਹੈ ਮੇਰੀ ਸੱਸ ਸਹੇਲੀਆਂ ਵਰਗੀ ਗੁਰੇਕਮ ਦਾ ਗਾਇਆ ਹੋਇਆ ਜ਼ਰੂਰ ਜੀ ਪ੍ਰੋਗਰਾਮ ਦੇ ਦੌਰਾਨ ਜਾਂ ਪ੍ਰੋਗਰਾਮ ਦੇ ਬਾਅਦ ਇਹ ਗੀਤ ਚਲਾਵਾਂਗੇ ਸੋ ਨਾਲ ਇਹਨਾਂ ਨੇ ਲਿਖਿਆ ਹੈ ਕਿ ਜੌਬ ਤੇ ਜਾਂਦੇ ਜਾਂਦੇ ਮੈਸੇਜ ਕਰ ਰਹੇ ਆ ਇਸ ਕਰਕੇ ਜ਼ਿਆਦਾ ਨਹੀਂ ਲਿਖ ਸਕਦਾ ਸੋ ਬਹੁਤ ਬਹੁਤ ਸ਼ੁਕਰੀਆ ਤੇ ਨਾਲ ਵਿਚਾਰ ਜਿਹੜੇ ਇਹਨਾਂ ਨੇ ਭੇਜਿਆ ਕਹਿੰਦੇ ਲੋਕ ਰੂਪ ਦੇਖਦੇ ਹੈ ਹਮ ਦਿਲ ਦੇਖਦੇ ਹੈ ਲੋਕ ਸਪਨਾ ਦੇਖਦੇ ਹੈ ਹਮ ਹਕੀਕਤ ਦੇਖਦੇ ਹੈ ਬਸ ਫਰਕ ਇਤਨਾ ਹੈ ਕਿ ਲੋਕ ਦੁਨੀਆ ਮੇ ਦੋਸਤ ਦੇਖਦੇ ਹੈ ਹਮ ਦੋਸਤੋਂ ਮੇ ਦੁਨੀਆ ਦੇਖਦੇ ਹੈ ਬਹੁਤ ਖੂਬ ਜੀ ਬਹੁਤ ਵਧੀਆ ਚੰਨਾ ਸਾਹਿਬ ਤੇ ਨਾਲ ਹੀ ਇਹਨਾਂ ਨੇ ਜੀ ਗੁੜ ਵਾਲੀ ਚਾਹ ਭੇਜੀ ਹੈ ਉਹ ਤਾਂ ਸੋਹਣੇ ਤੇ ਸੁਹਾਗੇ ਵਾਲੀ ਗੱਲ ਹੋ ਗਈ ਕਿ ਮੌਸਮ ਅੱਜ ਬਹੁਤ ਵਧੀਆ ਹੈ ਤੇ ਗੁੜ ਵਾਲੀ ਚਾਹ ਤੇ ਫਿਰ ਬਿਲਕੁਲ ਮਜ਼ਾ ਹੀ ਆ ਗਿਆ ਬਹੁਤ ਬਹੁਤ ਸ਼ੁਕਰੀਆ ਜੀ ਤੇ ਗੌਰਵ ਸ਼ਰਮਾ ਹੁਣਾਂ ਨੇ ਬਰਾੜ ਸਾਹਿਬ ਇੱਕ ਖਬਰ ਭੇਜੀ ਹੈ ਜੀ ਸਾਡੀ ਬਹਾਦਰ ਮੀਡੀਆ ਵੱਲੋਂ ਖੁਲਾਸਾ ਕਹਿੰਦੇ ਕੀਤਾ ਗਿਆ ਇਸ ਚੀਜ਼ ਦਾ ਖਬਰ ਹੈ ਜੀ ਭਈ ਨਹਾਉਣ ਲਈ ਗਰਮ ਪਾਣੀ ਨਾ ਮਿਲਣ ਕਾਰਨ ਪਰੇਸ਼ਾਨ ਰਾਮ ਰਹੀਮ ਕਹਿੰਦੇ 10 ਕਿਲੋ ਭਾਰ ਘਟਿਆ ਤੇ ਚਿਹਰਾ ਪੈਣ ਲੱਗਾ ਕਾਲਾ
ਦੇਖੋ ਖਬਰ ਤਾਂ ਖਬਰ ਪਰ ਪਤਾ ਨੀ ਸਾਰੇ ਸਰੋਤਿਆਂ ਚ ਮੇਰੇ ਜਿੰਨੀ ਜਗਿਆਸਾ ਹੋਊ ਪਰ ਮੇਰੇ ਚ ਬਹੁਤ ਜਗਿਆਸਾ ਮੇਰਾ ਬਹੁਤ ਚਿੱਤ ਕਰ ਰਿਹਾ ਵੀ ਮੈਂ ਉਹਨਾਂ ਦੀ ਤਾਜ਼ਾ ਫੋਟੋ ਦੇਖਾਂ ਕੋਈ ਤੇ ਮੈਂ ਉਹ ਦੇਖਣ ਨੀ ਪਤਾ ਨੀ ਕਿਉਂ ਆ ਮਨ ਅੰਦਰ ਆ ਰੋਜ਼ ਮੈਂ ਆਪਦੇ ਅੰਦਰ ਬਣਾ ਵੀ ਲੈਣਾ ਵੀ ਕਿਹੋ ਜਿਹਾ ਲੱਗਦਾ ਹੋਣਾ ਹੁਣ ਬਾਬਾ ਤੇ ਪਰ ਮੈਂ ਕੱਲ ਪਰਸੋਂ ਕੋਸ਼ਿਸ਼ ਵੀ ਕਰ ਰਿਹਾ ਸੀ ਮੈਨੂੰ ਕੋਈ ਘਰੋਂ ਫੋਨ ਆਇਆ ਤੇ ਪਤਾ ਲੱਗਿਆ ਗਾਂ ਦੀ ਗਾਂ ਕੋਈ ਰਿਸ਼ਤੇ ਨਾਤਿਆਂ ਚ ਗੱਲ ਹੋਈ ਸੀ ਤਾਂ ਉੱਥੇ ਗੱਲ ਚ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਯਾਰ ਉਹਨਾਂ ਨੂੰ ਕੋਸ਼ਿਸ਼ ਕਰੋ ਜੇ ਮੁਲਾ ਮੁਲਾਕਾਤ ਨੂੰ ਉਹਨਾਂ ਚ ਵੀ ਕੋਈ ਬੰਦਾ ਜਾਂਦਾ ਤੇ ਕੋਈ ਬਾਬੇ ਦੀ ਇੱਕ ਫੋਟੋ ਹੀ ਖਿੱਚ ਕੇ ਲਿਆ ਕੇ ਦਿਖਾ ਦੇ ਮੈਂ ਕਿਸੇ ਨੂੰ ਨੀ ਦਿਖਾਉਂਦਾ ਮੈਂ ਕਿਹਾ ਮੈਂ ਕੱਲੇ ਹੀ ਨੀ ਦੇਖਣੀ
ਠੀਕ ਹੈ ਸਹੀ ਗੱਲ ਹੈ ਅੱਛਾ ਭਾਜੀ ਜਿਗਿਆਸਾ ਬਹੁਤ ਲੋਕਾਂ ਦੇ ਵਿੱਚ ਆ ਕੱਲ ਵੀ ਅਸੀਂ ਨਾ ਕਿਸੇ ਫਰੈਂਡ ਦੇ ਘਰ ਹੀ ਗਏ ਤੇ ਮੇਰੇ ਨਾਲ ਮੇਰੀ ਇੱਕ ਹੋਰ ਫਰੈਂਡ ਸੀ ਤੇ ਉਹਨਾਂ ਦੇ ਮੰਮੀ ਸੀ ਉਹ ਆਂਟੀ ਬੜੇ ਪਿਆਰੇ ਆ ਨਾ ਤੇ ਅਸੀਂ ਜਿਨ੍ਹਾਂ ਦੇ ਘਰ ਗਏ ਉੱਥੇ ਪੰਜਾਬੀ ਗਾਣੇ ਲੱਗੇ ਸੀਗੇ ਤੇ ਆਂਟੀ ਜਿੱਦਾਂ ਹੀ ਉੱਥੇ ਗਏ ਉਹਨਾਂ ਨੂੰ ਕਹਿੰਦੇ ਆਹ ਕੀ ਲਾਇਆ ਕਹਿੰਦੇ ਤੁਸੀਂ ਮੇਰੀ ਪਸੰਦ ਦੀ ਚੀਜ਼ ਲਾਓ ਤੇ ਉਹਨਾਂ ਨੇ ਚੱਕ ਕੇ ਰਾਮ ਰਹੀਮ ਲਗਾ ਦਿੱਤਾ ਉਹਨਾਂ ਦੀਆਂ ਜਿਹੜੀਆਂ ਨਿਊਜ਼ ਸੀਗੀਆਂ ਯੂਟਿਊਬ ਤੇ ਨਾ ਪੁਰਾਣੀਆਂ ਤੇ ਆਂਟੀ ਇੰਨੇ ਧਿਆਨ ਨਾਲ ਸੁਣਨ ਉਹ ਮੈਂ ਕਿਹਾ ਅੱਛਾ ਇਹ ਤੁਹਾਡਾ ਫੇਵਰੇਟ ਆ ਆਂਟੀ ਕਹਿੰਦੇ ਲੈ ਹੋਰ ਮੈਂ ਤਾਂ ਇਹੀ ਸੁਣਦੀ ਹੁੰਦੀ ਆ ਇਹਦਾ ਹੁਣ ਬੜਿਆ ਕੀ ਆ ਤੇ ਉਹ ਹਨੀਪ੍ਰੀਤ ਦਾ ਹੁਣ ਕੀ ਹੁੰਦਾ ਪਿਆ ਸੋ ਉਹਨਾਂ ਨੂੰ ਵੀ ਇਹ ਹੁੰਦਾ ਵੀ ਕੋਈ ਨਵੀਂ ਖਬਰ ਆਵੇ ਤੇ ਦੇਖੀਏ ਵੀ ਹੁਣ ਕੀ ਚੱਲ ਰਿਹਾ ਉਹਨਾਂ ਦਾ ਤੇ ਨਾਲ ਹੀ ਫਿਰ ਦਿਲ ਖੋਲ ਕੇ ਗਾਲਾਂ ਕੱਢਣ ਫਿਰ ਦੇਖਿਆ ਏਦਾਂ ਕਰਨੀ ਦਾ ਫਲ ਮਿਲ ਜਾਂਦਾ ਆ ਸੋ ਬਜ਼ੁਰਗਾਂ ਦੀਆਂ ਗੱਲਾਂ ਪਰ ਕਰਿਓਸਿਟੀ ਹਰ ਕਿਸੇ ਚ ਭਾਜੀ ਦੇਖਣ ਦੀ ਤੇ ਹੁਣ ਚੱਲ ਕੀ ਰਿਹਾ ਉਹਨਾਂ ਦੀ ਲਾਈਫ ਦੇ ਵਿੱਚ ਤੇ ਦੀਪਜੋਤ ਸਿੰਘ ਹੁਣਾਂ ਨੇ ਵੀ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਸਾਰੇ ਹਰਮਨ ਪਰਿਵਾਰ ਨੂੰ ਕਹਿੰਦੇ ਮਿੰਟੂ ਜੀ ਦੇ ਵਿਚਾਰ ਸੁਣ ਕੇ ਲੱਗਦਾ ਹੈ ਕਿ ਉਹਨਾਂ ਦਾ ਵਿਚਾਰ ਡੇਰਾ ਖੋਲਣ ਦਾ ਹੈ ਹਾਂ ਲੋ ਭਾਜੀ ਦੀਪਜੋਤ ਸਿੰਘ ਹੁਣਾਂ ਨੇ ਸਿੱਧੀ ਤੋਂ ਭੇਜਿਆ ਹੁਣ ਤੁਸੀਂ ਦੱਸੋ ਕੀ ਵਿਚਾਰ ਹੈ
ਦੇਖੋ ਫਿਰ ਖੋਲਣਾ ਹੀ ਪੈਣਾ ਹੁਣ ਹੱਡ ਕਿੰਨਾ ਚਿਰ ਚੱਲਣਗੇ ਕਿੰਨਾ ਚਿਰ ਖੰਭਿਆਂ ਤੇ ਚੜਾਂਗੇ ਪਹਿਲੀ ਗੱਲ ਤਾਂ ਇਹ ਵੀ ਦੇਖੋ ਕਿੰਨਾ ਚਿਰ ਖੇਤਾਂ ਸੰਤਰਿਆਂ ਨੂੰ ਪਾਣੀ ਲਾਵਾਂਗੇ ਕੋਈ ਨਾ ਕੋਈ ਇਜ਼ੀ ਮਨੀ ਤਾਂ ਕਰਨ ਵਾਸਤੇ ਜੇ ਰੱਬ ਨੇ ਕੋਈ ਕਲਾ ਦਿੱਤੀ ਆ ਤੇ ਮੈਨੂੰ ਲੱਗਦਾ ਉਸ ਕਲਾ ਨੂੰ ਵਰਤ ਲੈਣਾ ਚਾਹੀਦਾ ਤੇ ਜੇ ਹੁਣ ਡਾਲਰ ਜੇ ਹੁਣ ਮੈਂ ਦੇਖੋ ਸਰੋਤਿਆਂ ਨੂੰ ਸਾਰਿਆਂ ਨੂੰ ਕਹਾਂ ਵੀ ਅਸੀਂ ਅੰਕੜੇ ਦੇਖਦੇ ਹਾਂ ਵੀ ਮਿਲੀਅਨਾਂ ਦੇ ਵਿੱਚ ਟ੍ਰੈਫਿਕ ਆਉਂਦੀ ਆ ਤੇ ਜੇ ਸਾਰੇ ਸਰੋਤਿਆਂ ਨੂੰ ਕਹਾਂ ਵੀ ਯਾਰ ਕੀ ਫਰਕ ਪੈਂਦਾ ਮੈਨੂੰ 100-150 ਡਾਲਰ ਦੇ ਦਿਓ ਤੇ ਮੈਂ ਕਰੋੜਪਤੀ ਹੋ ਜਾਊਂਗਾ ਤੇ ਪਰ ਕਿਸੇ ਨੇ ਨੀ ਦੇਣਾ ਤੇ ਜੇ ਮੈਂ ਕਹਿੰਦਾ ਮੈਂ ਬਾਬਾ ਬਣ ਗਿਆ ਤੇ ਫਿਰ ਇਹ 100-150 ਇੱਕ ਵਾਰੀ ਦਾ ਮੱਥਾ ਟੇਕਿਆ ਕਰਨਗੇ
ਬਿਲਕੁਲ 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 ਸੋਚਿਆ ਜਾ ਸਕਦਾ ਹੈ ਨਾ ਭਾਜੀ ਇਸ ਗੱਲ ਦੇ ਉੱਤੇ ਵੀ
ਦੇਖੋ ਅੰਦਰ ਖਾਤੇ ਹੁਣ ਮੈਂ ਗੁੱਜੀ ਗੱਲ ਦੱਸਤਾ ਹੁਣ ਛਿੜੀ ਹੈ ਤਾਂ ਥੋੜੀ ਜਿਹੀ ਹਿੰਟ ਦੇ ਦਿੰਦਾ ਵੀ ਜਿਹੜਾ ਹੁਣ ਮੇਰਾ ਕੁਟੀਆ ਬਣ ਰਹੀ ਆ ਜਾਂ ਜੋ ਕੁਛ ਜਿਹੜਾ ਡੇਰਾ ਬਣਿਆ ਬਣ ਰਿਹਾ ਉਹ ਪਹਿਲਾ ਪੜਾਅ ਹੈ ਇਸ ਕੰਮ ਦਾ ਅਗਲਾ ਪੜਾਅ ਫਿਰ ਦੱਸਾਂਗੇ ਜਦੋਂ ਵਕਤ ਹੈ
ਠੀਕ ਹੈ ਭਾਜੀ ਤੇ ਪਾਲਾ ਬੈਂਸ ਕੋਬਰਾਮ ਤੋਂ ਸਾਂਝ ਪਾਈ ਹੈ ਜੀ ਇਹਨਾਂ ਨੇ ਕਹਿੰਦੇ ਸਤਿ ਸ੍ਰੀ ਅਕਾਲ ਭੈਣ ਜੀ ਤੇ ਮਿੰਟੂ ਭਾਜੀ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਬਾਲਾ ਜੀ ਆਪਣੇ ਵਿਚਾਰ ਆਪਣਾ ਮੈਸੇਜ ਭੇਜਣ ਦੇ ਲਈ ਪ੍ਰੋਗਰਾਮ ਦੇ ਵਿੱਚ ਸਬਰਾਟ ਸਾਹਿਬ ਖਬਰਾਂ ਤੋਂ ਬਾਅਦ ਅੱਗੇ ਚੱਲਦੇ ਹਾਂ ਜੀ ਆਇਆ ਕਿ ਕੈਪਟਨ ਨੇ ਕੀਤੀ ਕੇਜਰੀਵਾਲ ਨਾਲ ਮੀਟਿੰਗ ਤੋਂ ਨਾ
ਦੇਖੋ ਕੈਪਟਨ ਸਾਹਿਬ ਨਾ ਜਿੰਨਾ ਮਰਜ਼ੀ ਕਹੀ ਜਾਏ ਉਹ ਜਿਹੜੀ ਮਰਜ਼ੀ ਕਵੇ ਪਰ ਅਸਲੀਅਤ ਇਹ ਆ ਵੀ ਕੈਪਟਨ ਸਾਹਿਬ ਦੇ ਅੰਦਰੋਂ ਜਿਹੜਾ ਖੂਨ ਚੋਂ ਜਿਹੜਾ ਰਾਜਸੀ ਪਾਣਾ ਜਿਹੜਾ ਰਾਜ ਮਹਾਰਾਜਿਆਂ ਵਾਲਾ ਰਾਜਸੀ ਪਾਣਾ ਉਹ ਨਹੀਂ ਜਾ ਰਿਹਾ ਉਹ ਨਹੀਂ ਜਾਂਦਾ ਹੁੰਦਾ ਜਿੰਨਾ ਮਰਜ਼ੀ ਜ਼ੋਰ ਲਾ ਲਓ ਜਿਹੋ ਜਿਹੇ ਥਾਂ ਤੇ ਬੰਦੇ ਦਾ ਪਾਲਣ ਪੋਸ਼ਣ ਹੋਇਆ ਜਿਹੋ ਜਿਹਾ ਜਨੈਟਿਕ ਉਹਨੂੰ ਚੀਜ਼ਾਂ ਮਿਲੀਆਂ ਉਹ ਬਾਹਰ ਨਹੀਂ ਜਾਂਦੀਆਂ ਜੇ ਤੁਹਾਡੇ ਅੰਦਰ ਕੋਈ ਸਰਦਾਰੀ ਦਾ ਕੀੜਾ ਬਣਿਆ ਉਹ ਰੱਸੀ ਮੱਚ ਜੂਗੀ ਉਹ ਭੁੱਖ ਨੰਗਣਾ ਘੁਲ ਜੂ ਪਰ ਆਪਦੀ ਉਹ ਸਰਦਾਰੀ ਨੀ ਛੱਡੂਗਾ, ਉਹਨੂੰ ਕੰਮ ਦੇ ਹੱਥ ਨੀ ਡੱਕਾ ਨੀ ਤੋੜੂਗਾ। ਜੇ ਕਿਸੇ ਬੰਦੇ ਨੂੰ ਕੰਮ ਦਾ ਜੈਨੇਟਿਕ ਮਿਲਿਆ ਉਹਨੂੰ ਤੁਸੀਂ ਚਾਹੇ ਉਹ ਰਾਸ਼ਟਰਪਤੀ ਬਣਾ ਦਿਓ, ਖੀਰ ਉਹ ਸੋਚੂਗਾ ਉਸ ਨਜ਼ਰੀਏ ਨਾਲ ਹੀ ਮੈਂ ਕਿਵੇਂ ਕੰਮ ਕਰਨਾ। ਉਹ ਚੁਟਕਲੇ ਵਾਲੀ ਗੱਲ ਆ ਸੁਣਾਉਂਦੇ ਨੀ ਹੁੰਦੇ ਸੀ ਨਿੱਕੇ ਹੁੰਦੇ ਵੀ ਕਹਿੰਦੇ ਇੱਕ ਖੱਚਰ ਦੀ ਰੇਹੜੀ ਵਾਲਾ ਦੋ ਜਾਣੇ ਇੱਟਾਂ ਢਾਉਂਦੇ ਹੁੰਦੇ ਸੀ ਤੇ ਉਹ ਮੂਹਰੋਂ ਇੱਕ ਦੂਜੇ ਨੂੰ ਕਹਿੰਦਾ ਵੀ ਯਾਰ ਜੇ ਤੈਨੂੰ ਰਾਸ਼ਟਰਪਤੀ ਬਣਾ ਦੇ ਤਾਂ ਫੇਰ ਤੂੰ ਕੀ ਕਰੇ। ਖੱਚਰ ਦੀ ਰੇਹੜੀ ਵਾਲਾ ਬੜੇ ਭੋਲੇ ਪੰਜ ਨਾ ਕਹਿੰਦਾ ਕਹਿੰਦਾ ਮੈਂ ਸੜਕ ਦੇ ਦੋਨੇ ਪਾਸੇ ਦਰਖਤ ਲਾ ਲਿਆ ਫਿਰ ਛਾਵੇਂ ਛਾਵੇਂ ਇੱਟਾਂ ਢੋਇਆ ਕਰਾਂ। ਸੋ ਜਾਣੀ ਕਿ ਉਹ ਨਜ਼ਰੀਆ ਉਹ ਚੀਜ਼ਾਂ ਉੱਥੇ ਹੀ ਰਹਿੰਦੀਆਂ। ਸੋ ਕੈਪਟਨ ਦਾ ਵੀ ਜਿਹੜਾ ਨਜ਼ਰੀਆ ਉਹ ਰਾਜਸੀ ਆ ਤੇ ਉਹਨੂੰ ਇਹ ਲੱਗਦਾ ਵੀ ਜਿਹੜਾ ਕੇਜਰੀਵਾਲ ਆ ਜਿਹੜਾ ਉਹਦਾ ਪੱਧਰ ਆ ਜਾਂ ਜਿਹੜਾ ਉਹਦਾ ਸਟੈਂਡਰਡ ਆ ਉਹ ਰਾਜੇ ਮਹਾਰਾਜਿਆਂ ਦੇ ਲੈਵਲ ਦਾ ਵੀ ਨਹੀਂ ਹੈ ਤੇ ਉਹ ਜਿਹੜੇ ਮੁੱਖ ਮੰਤਰੀ ਲੈਵਲ ਦਾ ਵੀ ਜਿਹੜਾ ਉਹਦਾ ਪ੍ਰੋਟੋਕੋਲ ਨਹੀਂ ਹੈ। ਪਰ ਕੇਜਰੀਵਾਲ ਦੀ ਜਿਹੜੀ ਆਮ ਆਦਮੀ ਬਣ ਕੇ ਰਹਿਣ ਦੀ ਜਾਂ ਆਮ ਬੰਦੇ ਵਾਲਾ ਵਰਤਾਰਾ ਕਰਨ ਦੇ ਜਿਹੜੇ ਕਾਰਨ ਆ ਉਹ ਹੁਣ ਨਹੀਂ ਆੜੇ ਆਏ, ਉਹ ਪਹਿਲਾਂ ਵੀ ਆੜੇ ਆਏ ਸੀ। ਪਹਿਲਾਂ ਵੀ ਕੇਜਰੀਵਾਲ ਨੂੰ ਜਦੋਂ ਮੋਦੀ ਨੇ ਮਿਲਣ ਤੋਂ ਨਾਂਹ ਕਰ ਦਿੱਤੀ ਸੀ ਉਦੋਂ ਤਾਂ ਚਲੋ ਉਹਨਾਂ ਨੇ ਕਿਹਾ ਸੀ ਵੀ ਮੈਂ ਚਲੋ ਮੇਰਾ ਰੁਤਬਾ ਤਾਂ ਇੱਕ ਸਾਬਕਾ ਸੀਐਮ ਦਾ ਤਾਂ ਸੀਗਾ ਹੀ ਨਾ, ਕਿਉਂਕਿ ਉਦੋਂ ਉਹ 40 ਦਿਨ ਲਾ ਕੇ ਜਿਹੜੇ ਸੀਐਮ ਰਹੇ ਸੀ ਤਾਂ ਉਹ ਉਹਨਾਂ ਨੇ ਉਦੋਂ ਕਿਹਾ ਸੀ ਵੀ ਭਾਈ ਵੀ ਮੈਂ ਸਾਬਕਾ ਸੀਐਮ ਤਾਂ ਹਾਂਗਾ, ਮੈਨੂੰ ਕਿਉਂ ਨੀ ਮਿਲਣ ਦਾ ਮੌਕਾ ਵੀ ਦਿੱਤਾ ਜਾਂਦਾ, ਫੇਰ ਤੁਸੀਂ ਆਮ ਜਨਤਾ ਨੂੰ ਕਿਵੇਂ ਦੇਵੋਗੇ। ਪਰ ਹੁਣ ਤਾਂ ਬਰਾਬਰ ਦਾ ਅਹੁਦੇਦਾਰ ਆ, ਬਰਾਬਰ ਦੇ ਅਹੁਦੇਦਾਰ ਹੋਣ ਦੇ ਨਾਤੇ ਵੀ ਜਿਹੜਾ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਥਾਂ ਉਹ ਨੀ ਮਿਲ ਰਹੇ। ਇਹਦੇ ਮੈਂ 2-3 ਕਾਰਨ ਮੰਨਦਾ। ਇੱਕ ਤਾਂ ਕਾਰਨ ਹੈਗਾ ਜੀ ਸਭ ਤੋਂ ਵੱਡਾ ਇਹ ਵੀ ਜਿਹੜਾ ਮੈਂ ਦੱਸ ਚੁੱਕਿਆ ਵੀ ਰਾਜਸੀ ਜਿਹੜੀ ਉਹਨਾਂ ਦੇ ਅੰਦਰ ਜਿਹੜੀ ਘਰ ਕੀਤਾ ਹੋਇਆ ਤੇ ਉਹ ਜਿਹਾ ਕਾਰ ਵਿਹਾਰ ਕਰਦੇ ਆ। ਉਹ ਮੁੱਖ ਮੰਤਰੀ ਨਾਂ ਦੇ ਆ, ਲੋਕਤੰਤਰ ਦੇ ਮੁੱਖ ਮੰਤਰੀ ਕਹਿੰਦੇ ਆ, ਪਰ ਉਹਨਾਂ ਦਾ ਅੱਜ ਵੀ ਜੀਵਨ ਸਟਾਈਲ ਆ ਜਿਹੜਾ ਉਹ ਮਹਾਰਾਜਿਆਂ ਵਾਲਾ ਹੀ ਹੈ ਤੇ ਮਹਾਰਾਜਿਆਂ ਵਾਂਗੂ ਹੀ ਰਹਿੰਦੇ ਆ। ਛੋਟੀ ਮੋਟੀ ਗੱਲ ਦੀ ਉਹ ਪਰਵਾਹ ਨਹੀਂ ਕਰਦੇ ਤੇ ਨਾ ਸੁਣਨ ਕਿਸੇ ਨੂੰ, ਇਹ ਸਚਾਈ ਆ। ਦੂਜੇ ਪਾਸੇ ਇਹ ਆ ਵੀ ਜਿਹੜਾ ਕੇਜਰੀਵਾਲ ਨਾਲ ਜੇ ਮੁਲਾਕਾਤ ਉਹ ਕਰਦੇ ਆ ਤਾਂ ਉਹਦੇ ਚ ਤੁਹਾਨੂੰ ਪਤਾ ਹੀ ਆ ਹੁਣ ਕੇਜਰੀਵਾਲ ਕੀ ਮੁੱਦੇ ਉਠਾਊਗਾ। ਕੇਜਰੀਵਾਲ ਨੇ ਜਿਹੜੇ ਮੇਨ ਮੁੱਦੇ ਉਠਾਉਣੇ ਆ ਉਹਨਾਂ ਦੇ ਉਹਨਾਂ ਕੋਲੇ ਜਵਾਬ ਨਹੀਂ ਹੈਗੇ। ਜਵਾਬ ਕਿਉਂ ਨਹੀਂ ਹੈ? ਕਿਉਂਕਿ ਉਹ ਜਿਹੜਾ ਰਾਜ ਕੈਪਟਨ ਨੂੰ ਮਿਲਿਆ ਨਾ ਉਹ ਰਾਜ ਕੈਪਟਨ ਨੂੰ ਮਿਲਿਆ ਥੋਥਾ ਜਿਹਦੇ ਵਿੱਚ ਕੁਛ ਨਹੀਂ ਸੀ, ਜਿਹੜਾ ਐਨ ਖਾਲੀ ਰਾਜ ਮਿਲਿਆ, ਖਾਲੀ ਖਜ਼ਾਨਾ ਮਿਲਿਆ ਤੇ ਉਸ ਚੋਂ ਕੁਛ ਨਹੀਂ ਕਰ ਸਕਦੇ। ਪਰ ਦੂਜੇ ਪਾਸੇ ਜਿਹੜੀਆਂ ਕਮਿਟਮੈਂਟ ਕੀਤੀਆਂ ਹੋਈਆਂ, ਮੈਂ ਕੱਲ ਵੀ ਜਿਵੇਂ ਕਿਹਾ ਸੀ ਵੀ ਹੁਣ ਕੈਪਟਨ ਸਾਹਿਬ ਕੋਲ ਸੁਨਹਿਰੀ ਮੌਕਾ ਸੀ ਵੀ ਉਹ ਬਾਦਲਾਂ ਨੂੰ ਪੁੱਛਦੇ ਵੀ 100 ਕਰੋੜ ਉਹ ਕਿੱਥੇ ਆ ਜੀ ਜਿਹੜਾ ਪਰਾਲੀ ਨੂੰ ਦਿੱਤਾ। ਮੈਂ ਇਹ ਨਹੀਂ ਕਹਿੰਦਾ ਵੀ ਉਹ 100 ਕਰੋੜ ਬਾਦਲਾਂ ਨੇ ਆਪਣੀਆਂ ਬੱਸਾਂ ਤੇ ਲਾ ਲਿਆ। ਮੈਨੂੰ ਪਤਾ ਵੀ ਐ ਨੀ ਲੱਗਦਾ ਹੁੰਦਾ, ਉਹ ਅਕਸਰ ਹਿਸਾਬ ਕਿਤਾਬ ਜਿਹੜੇ ਪੈਸੇ ਖਾਧੇ ਜਾਂਦੇ ਹੁੰਦੇ ਨਾ ਐਵੇਂ ਫੰਡਾਂ ਚੋਂ ਨਹੀਂ ਖਾਧੇ ਜਾਂਦੇ ਹੁੰਦੇ, ਪੈਸੇ ਖਾਣ ਦੇ ਹੋਰ ਤਰੀਕੇ ਹੁੰਦੇ ਆ, ਹੋਰ ਟੇਢੇ ਬਿੰਗੇ ਰੂਪ ਦੇ ਵਿੱਚ ਪੈਸੇ ਖਾਧੇ ਜਾਂਦੇ ਹੁੰਦੇ ਆ। ਪਰ ਉਹ ਜਿਹੜਾ 100 ਕਰੋੜ ਆ ਉਹ ਬਾਦਲਾਂ ਨੇ ਉਸ ਟਾਈਮ ਚੱਲਦੀ ਇੱਜ਼ਤ ਬਚਾਉਣ ਲਈ ਨੌਕਰੀਆਂ ਜਿਹੜੇ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਸੀ ਮੁਲਾਜ਼ਮਾਂ ਨੂੰ ਜਾਂ ਕੋਈ ਜ਼ਰੂਰੀ ਬਿੱਲ ਭਰਨੇ ਸੀ, ਕਰਜ਼ੇ ਦੀ ਕਿਸ਼ਤ ਮੋੜਨੀ ਸੀ, ਉਹਨਾਂ ਚੀਜ਼ਾਂ 'ਚ ਉਹ ਪੈਸੇ ਲਏ ਵਰਤ। ਉਹ ਹੁਣ ਪੈਸੇ ਪਤਾ ਤਾਂ ਲੱਗੂਗਾ, ਹਰ ਡਿਪਾਰਟਮੈਂਟ ਦਾ ਆਪਦਾ ਬੈਂਕ ਅਕਾਊਂਟ ਹੁੰਦਾ, ਹਰ ਡਿਪਾਰਟਮੈਂਟ ਚੋਂ ਜੇ ਦੂਜੇ ਡਿਪਾਰਟਮੈਂਟ ਨੂੰ ਪੈਸੇ ਜਾਂਦੇ ਆ ਤਾਂ ਉਹਦਾ ਸਾਰੀ ਡਿਟੇਲਸ ਨਾਲ ਦਰਜ ਕੀਤੀ ਜਾਂਦੀ ਆ ਵੀ ਇਹ ਫੰਡ ਕਿੱਥੋਂ ਆਇਆ, ਕਿਉਂ ਆਇਆ, ਫਿਰ ਉਹ ਰਿਕਾਰਡ ਚੋਂ ਮੈਂ ਬੋਲਦਾ ਰਹਿੰਦਾ ਜਿੰਨਾ ਚਿਰ ਫੰਡ ਵਾਪਸ ਨਾ ਕੀਤਾ ਹੋਵੇ। ਸੋ ਇਹ ਪਤਾ ਹੀ ਆ ਵੀ ਕੇਜਰੀਵਾਲ ਇਹ ਮੁੱਦਾ ਉਠਾਉਣਗੇ ਇਸ ਮੀਟਿੰਗ ਦੇ ਵਿੱਚ ਵੀ ਭਾਈ ਸੈਂਟਰ ਨੇ 100 ਕਰੋੜ ਦਿੱਤਾ, ਤੁਸੀਂ ਕੀ ਉਪਰਾਲੇ ਕੀਤੇ ਜਾਂ ਕੀ ਕਰਨ ਜਾ ਰਹੇ ਹੋ, ਹੈ ਜਾਂ ਉਹਦੇ ਵਿੱਚ ਪਾਣੀਆਂ ਦਾ ਮੁੱਦਾ ਵੀ ਉੱਠ ਸਕਦਾ, ਪਾਣੀਆਂ ਦੇ ਮਾਮਲੇ 'ਚ ਵੀ ਗੱਲ ਹੋ ਸਕਦੀ ਆ। 3-4 ਮਸਲੇ ਆ ਜਿਹੜੇ ਉਹ ਮਸਲਿਆਂ ਤੋਂ ਕੈਪਟਨ ਅਮਰਿੰਦਰ ਸਿੰਘ ਨੂੰ ਲੱਗਦਾ ਵੀ ਉਹ ਮਿਲ ਕੇ ਮੈਂ ਆਪਦੇ ਲਈ ਫਾਲਤੂ ਦੇ ਸਵਾਲ ਤੇ ਫਾਲਤੂ ਦੀ ਕਈ ਵਾਰੀ ਲੋਕਾਂ ਨੂੰ ਫਿਰ ਹੋਰ ਜਿਹੜੀ ਜਾਣਕਾਰੀ ਮਿਲੂਗੀ ਅੰਦਰੂਨੀ ਤੇ ਉਹਦੀ ਲੋੜ ਨਹੀਂ ਹੈਗੀ ਦੇਣ ਦੀ, ਤੇ ਮੈਂ ਮਿਲਣੇ ਕਿਉਂ ਆ, ਕਿਉਂ ਮਿਲਾਂ, ਇਹਦੇ 'ਚ ਕੋਈ ਜ਼ਰੂਰੀ ਮੁੱਦਾ ਤਾਂ ਹੈ ਨਹੀਂ। ਪਰ ਮੇਰਾ ਇਹ ਮੰਨਣਾ ਵੀ ਜੇ ਸਾਡੀ ਸੈਂਟਰ ਸਰਕਾਰ ਨੂੰ ਜਿਵੇਂ ਸੁਪਰੀਮ ਕੋਰਟ ਨੇ ਸਖ਼ਤ ਹਦਾਇਤ ਦਿੱਤੇ ਆ ਨਾ ਵੀ ਇਹਦਾ ਕੋਈ ਹੱਲ ਕੱਢਿਆ ਜਾਵੇ, ਸੈਂਟਰ ਸਰਕਾਰ ਨੂੰ ਖਾਸ ਕਰਕੇ ਪ੍ਰਧਾਨ ਮੰਤਰੀ ਜਿੱਥੇ ਕਹਿੰਦੇ ਆ ਵੀ ਮੈਂ ਮੁਲਕ ਨੂੰ ਮੁੱਠੀ ਚ ਪਰੋਲੂ, ਮੈਂ ਇੱਦਾਂ ਕਰ ਲੂ, ਮੈਂ ਬਹੁਤ ਕਰ ਲੂ, ਉਹਨਾਂ ਨੂੰ ਇੱਥੇ ਹੁਣ ਉੱਚਾ ਨਜ਼ਰੀਆ ਦਿਖਾਉਣਾ ਚਾਹੀਦਾ। ਉਹਨਾਂ ਨੂੰ ਜਿਹੜੇ ਸਬੰਧਤ ਸਾਰੇ ਮੰਤਰੀ ਮੁੱਖ ਮੰਤਰੀ ਜਿਹੜੇ ਕੈਬਨਿਟ ਆ ਉਹਨਾਂ ਦੀ ਮੀਟਿੰਗ ਖੁਦ ਸੱਦਣੀ ਚਾਹੀਦੀ ਆ, ਖੁਦ ਸੱਦ ਕੇ ਉੱਥੇ ਸਾਰਿਆਂ ਨੂੰ ਅੱਡੋ ਅੱਡ ਹਦਾਇਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਵੀ ਠੀਕ ਆ ਰਾਜੇ ਦੇ ਤੁਸੀਂ ਮੁੱਖ ਮੰਤਰੀ ਹੋ, ਰਾਜ ਦੇ ਮੁੱਖ ਮੰਤਰੀ ਹੋ, ਪਰ ਤੁਸੀਂ ਦੇਸ਼ ਦਾ ਇੱਕ ਹਿੱਸਾ, ਇਹ ਇੱਕ ਦੇਸ਼ ਆ ਜਿਹੜਾ ਇੱਕ ਜਿਹੜਾ ਜਿਹਨੂੰ ਰਾਸ਼ਟਰਵਾਦ ਕਹਿੰਦੇ ਹੋ ਤਾਂ ਤੁਸੀਂ ਉਸ ਰਾਸ਼ਟਰਵਾਦ ਦਾ ਹਿੱਸਾ, ਤਾਂ ਫੇਰ ਤੁਸੀਂ ਕਿਉਂ ਨੀ ਉਹ ਚੀਜ਼ਾਂ ਕਰਦੇ ਭਾਈ ਜਿਹੜੀਆਂ ਚੀਜ਼ਾਂ ਲਾਗੂ ਕਰਨੀਆਂ ਜ਼ਰੂਰੀ ਆ, ਲਾਜ਼ਮੀ ਆ। ਮੈਨੂੰ ਤਾਂ ਇੰਨਾ ਪਤਾ ਵੀ ਜਿਹੜੇ ਟ੍ਰੈਫਿਕ ਨੂੰ ਅਸੀਂ ਕਹਿੰਦੇ ਹਾਂ ਵੀ ਇੰਡੀਆ ਦਾ ਟ੍ਰੈਫਿਕ ਸੁਧਰ ਹੀ ਨਹੀਂ ਸਕਦਾ, ਇੰਡੀਆ ਦੇ ਟ੍ਰੈਫਿਕ ਦਾ ਬੁਰਾ ਹਾਲ ਆ, ਜੇ ਪ੍ਰਧਾਨ ਮੰਤਰੀ ਪੱਧਰ ਦੇ ਉੱਤੇ ਸਾਰੇ ਮੁੱਖ ਮੰਤਰੀਆਂ ਨੂੰ ਬੁਲਾ ਕੇ ਇੱਕ ਸਖ਼ਤ ਹਦਾਇਤ ਦਿੱਤੀ ਜਾਵੇ ਵੀ ਆਉਣ ਵਾਲੇ 3 ਮਹੀਨਿਆਂ ਦੇ ਵਿੱਚ ਜਨਤਾ ਦੁਖੀ ਹੁੰਦੀ ਆ, ਹੋਈ ਜਾਵੇ ਕੁਛ ਵੀ ਹੁੰਦਾ, ਪਰ ਇੱਕ ਵੀ ਚੀਜ਼ ਜਿਹੜੀ ਕਾਨੂੰਨ ਤੋਂ ਬਾਹਰ ਜੇ ਹੁੰਦੀ ਆ ਤਾਂ ਤੁਹਾਨੂੰ ਇਸ ਲਈ ਅਸੀਂ ਰਾਸ਼ਟਰਪਤੀ ਰਾਜ ਲਾਗੂ ਕਰਾਂਗੇ, ਤੁਹਾਡੀ ਸਰਕਾਰ ਲਿਆਵਾਂਗੇ, ਸਿੱਧਮ ਸਿੱਧਾ ਇਹ ਇਹ ਇੱਥੋਂ ਤੱਕ ਦੀ ਧਮਕੀ ਦਿੱਤੀ ਜਾ ਸਕਦੀ ਆ। ਬਹੁਤ ਸਾਰੀਆਂ ਚੀਜ਼ਾਂ ਹੋ ਸਕਦੀਆਂ ਜਿਨ੍ਹਾਂ ਨੂੰ ਲੀਗਲੀ ਤੁਸੀਂ ਕਹਿ ਸਕਦੇ ਹੋ, ਪਰ ਸਾਰੇ ਬੰਦੇ ਕਰਨਾ ਹੀ ਨਹੀਂ ਨਾ ਚਾਹੁੰਦੇ। ਉਹਦਾ ਕਾਰਨ ਕੀ ਆ ਵੀ ਕਿਸੇ ਸਟੇਟ ਚ ਕਿਸੇ ਦੀ ਰਾਜ ਆ, ਕਿਸੇ ਚ ਕਿਸੇ ਦਾ ਰਾਜ ਆ, ਉਹਨੂੰ ਲੱਗਦਾ ਵੀ ਜੇ ਮੈਂ ਇੱਥੇ ਸੁਧਾਰ ਕਰ ਲਿਆ ਤਾਂ ਕ੍ਰੈਡਿਟ ਮੋਦੀ ਲੈ ਜੂਗਾ, ਕਾਂਗਰਸ ਨੂੰ ਲੱਗਦਾ ਜੇ ਮੋਦੀ ਨੂੰ ਉਹਦੇ ਭਾਜਪਾ ਨੇ ਸੁਧਾਰ ਕਰ ਲਿਆ ਤਾਂ ਉਹਨੂੰ ਲੱਗਦਾ ਕਾਂਗਰਸ ਨੇ ਕ੍ਰੈਡਿਟ ਲੈ ਜੇ। ਸੋ ਇੱਕ ਦੂਜੇ ਦੇ ਕ੍ਰੈਡਿਟਾਂ ਤੋਂ ਡਰਦੇ ਹੀ ਇਹ ਚੀਜ਼ਾਂ ਕਰ ਰਹੇ ਆ, ਇਸ ਤੋਂ ਸਿਵਾਏ ਹੋਰ ਕੁਛ ਨਹੀਂ ਹੈ
ਜੀ। ਸੋ ਅਬਰਾਜ ਸਾਹਿਬ ਨਾਲ ਸਾਡੇ ਲਿਸਨਰਸ ਵੀ ਜੁੜ ਰਹੇ ਨੇ, ਕਰਮਜੀਤ ਕੌਰ ਮਾਨ ਹੁਣਾਂ ਨੇ ਸਤਿ ਸ੍ਰੀ ਅਕਾਲ ਬੁਲਾਈ ਹੈ ਜੀ ਸਾਨੂੰ, ਤੇ ਕਹਿ ਰਹੇ ਨੇ ਬਰਾੜਵੀਰ ਜੀ ਯੂ ਆਰ ਦਾ ਬੈਸਟ ਆਲਵੇਜ਼ ਗਿਵ ਮੀ ਲੈਸਨ, ਸੋ ਥੈਂਕ ਯੂ ਕਰ ਰਹੇ ਨੇ ਤੁਹਾਡਾ
ਕਰਮਜੀਤ ਕੌਰ ਮਾਨ
ਜੀ। ਸੋ ਮੈਨੂੰ ਲੱਗਦਾ ਹੁੰਦਾ ਬਰਾੜ ਸਾਹਿਬ ਕਿ ਕਈ ਵਾਰੀ ਜਿਸ ਤਰ੍ਹਾਂ ਕਹਿ ਲਓ ਕਿ ਪਰਮਾਤਮਾ ਦਾ ਧਰਤੀ ਤੇ ਆ ਕੇ ਨਹੀਂ ਤੁਹਾਨੂੰ ਕੋਈ ਗੱਲਾਂ ਕਰਦਾ, ਪਰ ਕਈ ਵਾਰੀ ਜੋ ਤੁਹਾਡੇ ਅੰਦਰ ਕੋਈ ਕੁਐਸਚਨ ਚੱਲ ਰਿਹਾ ਹੁੰਦਾ ਨਾ, ਤੁਹਾਨੂੰ ਇਸ ਆਪਣੇ ਆਲੇ ਦੁਆਲਿਓਂ ਹੀ ਉਹਦਾ ਆਂਸਰ ਮਿਲ ਜਾਂਦਾ, ਬੇਸ਼ੱਕ ਉਹ ਨੇਚਰ ਚ ਹੋਵੇ ਜਾਂ ਤੁਹਾਡੇ ਆਪਣੇ ਅੰਦਰ ਹੀ ਉਹ ਥੋਟ ਇੰਨਾ ਲਾਊਡ ਹੁੰਦਾ ਕਿ ਤੁਹਾਨੂੰ ਪਤਾ ਲੱਗ ਜਾਂਦਾ, ਜਾਂ ਫਿਰ ਤੁਸੀਂ ਕਿਸੇ ਦੇ ਮੂੰਹੋਂ ਉਹ ਗੱਲ ਸੁਣ ਲੈਂਦੇ ਹੋ ਇਕਦਮ ਕਿ ਜੋ ਤੁਹਾਡੇ ਅੰਦਰ ਕਸ਼ਮਕਸ਼ ਚੱਲਦੀ ਹੁੰਦੀ ਆ ਉਹਦਾ ਆਂਸਰ ਤੁਹਾਨੂੰ ਕਿਤੇ ਬਾਹਰ ਮਿਲ ਜਾਂਦਾ ਆ। ਸੋ ਉਹ ਮੈਨੂੰ ਲੱਗਦਾ ਟਰੂ ਕਾਲਿੰਗ ਹੁੰਦੀ ਆ ਤੇ ਉਹੀ ਪਰਮਾਤਮਾ ਵੱਲੋਂ ਭੇਜੇ ਸਿਗਨਲ ਹੁੰਦੇ ਆ ਜਿਹਨਾਂ ਨੂੰ ਮੈਂ ਮੈਨੂੰ ਲੱਗਦਾ ਕਿ ਇਸ ਤਰ੍ਹਾਂ ਹੀ ਹੁੰਦਾ ਆ। ਸੋ ਬਿਲਕੁਲ
ਸਿਗਨਲ ਜਿਹੜਾ ਸਟਰਕਚਰ ਬਣਾਇਆ ਨਾ ਜੀ ਦੁਨੀਆਦਾਰੀ ਦਾ, ਉਹ ਦੁਨੀਆਦਾਰੀ ਦਾ ਸਟਰਕਚਰ ਬਣਾਇਆ ਹੀ ਇਸ ਚੀਜ਼ ਦੇ ਢੰਗ ਚ ਆ ਵੀ ਉਹਦੇ ਚ ਹਰ ਸਵਾਲ ਦਾ ਜਵਾਬ ਉਹਦੇ ਵਿੱਚ ਹੀ ਰੱਖਿਆ ਹੋਇਆ, ਉਸੇ ਸਵਾਲ ਦੇ ਵਿੱਚ ਹੀ ਜਵਾਬ ਰੱਖਿਆ ਹੋਇਆ, ਲੋੜ ਆ ਨੂੰ ਲੱਭਣ ਦੀ, ਲੋੜ ਆ ਉਹਦੇ ਬਾਰੇ ਚ ਜਾਣਨ ਦੀ। ਜੇ ਤੁਸੀਂ ਉਸ ਚੀਜ਼ ਬਾਰੇ ਗਹਿਰਾਈ ਚ ਜਾਣ ਲਿਆ, ਸੁਣ ਲਿਆ, ਦੇਖ ਲਿਆ, ਤੇ ਉਹਦਾ ਜਵਾਬ ਵਿੱਚ ਹੀ ਆ। ਦੂਜਾ ਇਹ ਆ ਵੀ ਅਸੀਂ ਕੀ ਕਰਦੇ ਨਾ, ਅਸੀਂ ਜਿਹੜੀ ਗੱਲ ਨੂੰ ਕਿਸੇ ਵੀ ਚੀਜ਼ ਨੂੰ ਲਕੀਰ ਦੇ ਫਕੀਰ ਆ, ਜੇ ਸਾਨੂੰ ਕਿਸੇ ਨੇ ਕੋਈ ਚੀਜ਼ ਪਰੋਸ ਕੇ ਦੇਤੀ, ਜੋ ਸਾਨੂੰ ਕਹਿਤਾ ਸਾਨੂੰ ਦੱਸਤਾ, ਉਹ ਅਸੀਂ ਉਹਨੂੰ ਪੜ੍ਹੀ ਜਾਂਦੇ ਹਾਂ, ਉਹਨੂੰ ਗਾਂਹ ਫਲਾਈ ਜਾਂਦੇ ਹਾਂ, ਉਹਨੂੰ ਦੇਖੀ ਜਾਂਦੇ ਹਾਂ, ਆਪਦੇ ਢੰਗ ਨਾਲ ਉਹਨੂੰ ਕਦੇ ਪੜਚਾਲਿਆ ਹੀ ਨਹੀਂ ਕਿਸੇ ਚੀਜ਼ ਨੂੰ, ਨਾ ਪੜਚੋਲਿਆ, ਨਾ ਪੜਤਾਲਿਆ, ਨਾ ਅਸੀਂ ਦੇਖਿਆ। ਜਦੋਂ ਤੁਸੀਂ ਉਹਨੂੰ ਕੱਲੀ ਕੱਲੀ ਚੀਜ਼ ਨੂੰ ਇਹ ਦੇਖਣ ਲੱਗੋਗੇ ਨਾ, ਤੁਹਾਨੂੰ ਹਰ ਚੀਜ਼ ਦਾ ਵਿੱਚੋਂ ਸਵਾਲ ਕੁਦਰਤ ਦੀਆਂ ਚੀਜ਼ਾਂ ਦੇ ਵਿੱਚੋਂ ਨਾ ਸਵਾਲਾਂ ਦੇ ਜਵਾਬ ਮਿਲਣ ਲੱਗ ਜਾਣਗੇ। ਤਾਂ ਹੀ ਅਸੀਂ ਕਹਿੰਦੇ ਹਾਂ ਵੀ ਭਾਈ ਜਿਹੜਾ ਧਿਆਨ ਆ ਉਹ ਸਭ ਤੋਂ ਵੱਡੀ ਚੀਜ਼ ਆ। ਕੱਲ ਹੀ ਮੇਰੇ ਨਾ ਆਪਣੇ ਸਰੋਤਿਆਂ ਨਾਲ ਸਿਡਨੀ ਤੋਂ ਗੱਲ ਹੋ ਰਹੀ ਸੀ ਜਸਵੀਰ ਸਿੰਘ ਹੋਰਾਂ ਨਾਲ, ਤਾਂ ਉਹ ਗੱਲਾਂ ਚ ਗੱਲ ਚੱਲ ਪਈ ਆ, ਗੱਲ ਕਰਦੇ ਕਰਾਉਂਦੇ ਉਹ ਮੈਂ ਅਖਰੋਟ ਵਾਲੀ ਗੱਲ ਛਿੜ ਪਈ ਜਾਂ ਇਹ ਗੱਲਾਂ ਛਿੜ ਪਈਆਂ ਵੀ ਦੇਖੋ ਕੁਦਰਤ ਨੇ ਹਰ ਚੀਜ਼ ਦੇ ਵਿੱਚ ਉਹਨੂੰ ਦਿਖਾਇਆ ਵੀ ਇੱਕ ਉਹਦੀ ਬਣਤਰ ਇਸ ਢੰਗ ਨਾਲ ਬਣਾਈ ਆ ਵੀ ਉਹ ਚੀਜ਼ ਕੀ ਆ। ਜਿਵੇਂ ਅਖਰੋਟ ਨੂੰ ਅਕਸਰ ਹੁਣ ਅਸੀਂ ਸਾਰੇ ਜਾਣੇ ਕਹਿਣ ਲੱਗ ਗਏ ਆ, ਹੁਣ ਤੱਕ ਕਿਸੇ ਨੇ ਨੋਟ ਨਹੀਂ ਕੀਤੀ ਸੀ ਵੀ ਅਖਰੋਟ ਆ ਜਿਹੜਾ ਅਖਰੋਟ ਦੀ ਜਿਹੜੀ ਸ਼ੇਪ ਆ ਜਿਹੜੀ ਉਹਦੇ ਉੱਤੇ ਬਣੀ ਆ ਉਹ ਦਿਮਾਗ ਵਰਗੀ ਬਣੀ ਆ। ਸੋ ਹਿੰਟ ਆ ਵੀ ਇਹ ਦਿਮਾਗ ਲਈ ਆ, ਤਾਂ ਉਹਦਾ ਜਦੋਂ ਪਰਖਿਆ ਗਿਆ ਤਿਹੜੇ ਓਮੇਗਾ 3 ਦੇ ਅਸੀਂ ਕੈਪਸੂਲ ਖਾਂਦੇ ਆ ਦਿਮਾਗ ਨੂੰ ਤਰਾ ਤਾਜ਼ਾ ਕਰਨ ਲਈ, ਸਭ ਤੋਂ ਵੱਧ ਉਹ ਚੀਜ਼ ਉਹਦੇ ਚ ਪਾਈ ਜਾਂਦੀ ਹੈ, ਅਖਰੋਟ ਚ ਪਾਈ ਜਾਂਦੀ ਆ। ਸੋ ਹੁਣ ਸੋਸ਼ਲ ਮੀਡੀਆ ਜ਼ਰੀਏ ਇਹ ਗੱਲਾਂ ਫੈਲ ਰਹੀਆਂ, ਵੱਖੋ ਵੱਖਰੇ ਤਰੀਕੇ ਨਾਲ ਫੈਲ ਰਹੀਆਂ, ਇਵੇਂ ਜੇ ਹਰ ਜਿਹੜੀ ਖਾਣ ਪੀਣ ਵਾਲੀ ਚੀਜ਼ ਆ ਹਰ ਚੀਜ਼ ਬਾਰੇ ਇਹ ਚੀਜ਼ਾਂ ਡਿਸਕਸ ਕੀਤੀਆਂ ਜਾ ਰਹੀਆਂ, ਤੇ ਨਜ਼ਰੀਆ ਜਿਹੜਾ ਹੁਣ ਤੁਸੀਂ ਜਦੋਂ ਕਿਸੇ ਨੂੰ ਫਰੋਲੋਗੇ ਤੁਹਾਨੂੰ ਨਜ਼ਰੀਏ ਦਾ ਪਤਾ ਲੱਗਦਾ ਜਾਊਗਾ। ਪਰ ਦੂਜੇ ਪਾਸੇ ਕੀ ਆ, ਦੂਜੇ ਪਾਸੇ ਅਸੀਂ ਨਾਲ ਲਕੀਰ ਦੇ ਫਕੀਰ ਵੀ ਆ। ਉਹ ਮੈਂ ਉਹਨਾਂ ਨੂੰ ਹੱਸਣ ਲੱਗ ਗਿਆ, ਕਹਿੰਦੇ ਜੀ, ਮੈਂ ਕਿਹਾ ਵੀ ਦੇਖੋ ਹੁਣ ਤੱਕ ਇੰਡੀਆ ਦੇ ਵਿੱਚ ਨਾ ਇੱਕੋ ਗੱਲ ਪ੍ਰਚਾਰੀ ਜਾਂਦੀ ਆ ਵੀ ਇੰਡੀਆ ਦੇ ਲੋਕਾਂ ਦੇ ਜਿਹੜੇ ਦੰਦ ਆ ਬਹੁਤ ਜ਼ਿਆਦਾ ਮਜ਼ਬੂਤ ਹੁੰਦੇ ਆ, ਇੰਡੀਆ ਦੇ ਲੋਕ ਨਾ ਸਿਰਾ ਲਾ ਦਿੰਦੇ ਆ ਕਿਉਂਕਿ ਉਹ ਲਾਲ ਦੰਦ ਮੰਜਣ ਕਰਦੇ ਆ ਜੀ, ਉਹ ਦਾਤਣ ਕਰਦੇ ਆ ਜੀ, ਉਹ ਫਲਾਨਾ ਕਰਦੇ ਆ, ਤੇ ਉਹਨਾਂ ਦੇ ਦੰਦ ਬਹੁਤ ਮਜ਼ਬੂਤ ਹੁੰਦੇ ਆ, ਤੇ ਉਹ ਦੰਦ ਮਜ਼ਬੂਤਾਂ ਲਈ ਫਿਰ ਉਹਦਾ ਸਬੂਤ ਪਤਾ ਕੀ ਦਿੰਦੇ ਆ ਵੀ ਉਹ ਅਖਰੋਟ ਤੋੜ ਦਿੰਦੇ ਆ ਦੰਦ ਨਾਲ। ਤੇ ਪਰ ਮੈਂ ਹੁਣ ਜਦੋਂ ਦਾ ਹੁਣ ਐਪੀਸੋਡ ਪਿੱਛੇ ਦਾ ਪਿੰਡ ਆਸਟ੍ਰੇਲੀਆ ਪਾਇਆ, ਮੈਂ ਪਹਿਲਾਂ ਵੀ ਇੱਕ ਦਿਨ ਥੋੜੀ ਜਿਹੀ ਸ਼ੇਅਰ ਕੀਤੀ ਸੀ ਗੱਲ, ਪਰ ਮੇਰੀ ਕੋਸ਼ਿਸ਼ ਸੀ ਮੈਂ ਯਾਰ ਮੈਂ ਇਹਨੂੰ ਵੀਡੀਓ ਬਣਾ ਕੇ ਪਾਵਾਂ, ਪਰ ਚਲੋ ਪਿੰਡ ਆਸਟ੍ਰੇਲੀਆ ਦੇ ਉਸ ਚ ਹੈਗੀ ਹੈ ਐਪੀਸੋਡ ਚ, ਜਿੱਦੇ ਦਾ ਮੈਨੂੰ ਉਸ ਗੱਲ ਦਾ ਪਤਾ ਲੱਗਿਆ ਤੇ ਮੈਨੂੰ ਬੜੀ ਆਪਦੇ ਆਪ ਤੇ ਹਾਸੀ ਆਉਂਦੀ ਵੀ ਅਸੀਂ ਕਿੰਨੇ ਮੂਰਖ ਲੋਕ ਆ, ਜੇ ਸਾਡੇ ਬਜ਼ੁਰਗਾਂ ਨੇ ਕਹਿਤਾ ਵੀ ਤਕੜੇ ਦੰਦ ਰੱਖੋ ਜੀ ਤੇ ਉਹਨਾਂ ਨਾਲ ਤੁਸੀਂ ਅਖਰੋਟ ਭੰਨ ਸਕਦੇ ਹੋ, ਤੇ ਅਸੀਂ ਉਸ ਗੱਲ ਦੇ ਉੱਤੇ ਸਾਬਤ ਹੋ ਗਏ। ਦੰਦ ਮਜ਼ਬੂਤ ਰੱਖਣਾ ਕੋਈ ਮਾੜੀ ਗੱਲ ਨਹੀਂ ਹੈ, ਦੰਦ ਮਜ਼ਬੂਤ ਰੱਖੋ, ਸਾਫ ਸਫਾਈ ਰੱਖੋ, ਪਰ ਅਖਰੋਟ ਤੋੜਨ ਲਈ ਤਾਂ ਦੰਦਾਂ ਦੀ ਲੋੜ ਹੀ ਨਹੀਂ, ਕੁਦਰਤ ਨੇ ਹੀ ਉਹਨੂੰ ਇਸ ਢੰਗ ਨਾਲ ਬਣਾਇਆ ਹੋਇਆ ਵੀ ਅਖਰੋਟ ਆ ਜਿਹੜਾ ਉਹਦੇ ਵਿੱਚ ਉਹਨਾਂ ਨੇ ਕੁਦਰਤ ਨੇ ਇੱਕ ਲੌਕ ਦਾ ਬਟਨ ਦਿੱਤਾ ਹੋਇਆ, ਤੇ ਉਹ ਬਟਨ ਨੂੰ ਤੁਸੀਂ ਜਦੋਂ ਥੋੜੀ ਜਿਹੀ ਕਿਸੇ ਚੀਜ਼ ਦੀ ਤਿੱਖੀ ਚੁੰਝ ਨਾਲ ਉਹਨੂੰ ਨੱਪੋਗੇ ਤਾਂ ਉਹ ਆਪੇ ਚਾਰੇ ਉਹਦੇ ਗੇਟ ਖੁੱਲ ਜਾਂਦੇ ਆ, ਤੇ ਐ ਖੁੱਲ ਜਾਂਦਾ ਜਿਵੇਂ ਜਿੱਪਣ ਖੋਲਣੀ ਹੁੰਦੀ ਆ, ਜਿਵੇਂ ਆਪਾਂ ਨਾਰੀਅਲ ਦਾ ਵੀ ਦੇਖਦੇ ਆ, ਹੋਰ ਚੀਜ਼ਾਂ ਦਾ ਵੀ ਦੇਖਦੇ ਆ, ਤੇ ਪਰ ਜਿਹੜੇ ਮੇਰੇ ਵਰਗੇ ਹੁੰਦੇ ਆ ਮੂਰਖ, ਉਹ ਥੌੜੀਆਂ ਮਾਰੀ ਜਾਂਦੇ ਨਾਰੀਅਲ ਤੇ ਭੰਨੀ ਜਾਂਦੇ ਉਹਨੂੰ, ਤੇ ਉਹ ਫੇਰ ਵੀ ਨੀ ਫੁੱਟਦਾ, ਜੇ ਫੁੱਟਦਾ ਤਾਂ ਉਹ ਸਾਰਾ ਉਹਦਾ ਪਾਣੀ ਖਰਾਬ ਹੋ ਜਾਂਦਾ, ਵਿੱਚੋਂ ਚੂਰਾ ਚੂਰਾ ਹੋ ਜਾਂਦਾ। ਸੋ ਅਖਰੋਟ ਬਾਰੇ ਚ ਹੁਣ ਅਸੀਂ ਪਿੰਡੂ ਆਸਟ੍ਰੇਲੀਆ ਦਾ ਐਪੀਸੋਡ ਪਾਇਆ ਸੀਗਾ ਤੇ ਯੂਟਿਊਬ ਦੇ ਉੱਤੇ, ਵੱਖਰੀ ਗੱਲ ਆ ਵੀ ਮੇਰੇ ਜਿਹੜੇ ਫਾਲੋਅਰ ਆ ਉਹ ਚ ਪਤਾ ਨੀ 400 ਜਾਂ 500 ਬੰਦੇ ਨੇ ਦੇਖਿਆ, ਤੇ ਹੋਰ ਕੋਈ ਵੀਡੀਓ ਪਾਈ ਹੁੰਦੀ ਕਿਸੇ ਹਾਰਦਿਕ ਪਾਂਡੇ ਪਟੇਲ ਦੀ ਤਾਂ ਹੁਣ ਨੂੰ ਕਰੋੜਾਂ ਚ ਹੋ ਜਾਂਦੀ, ਪਰ ਉਹ ਮੇਰੀ ਵੀਡੀਓ ਨੂੰ 400-500 ਕੁ ਬੰਦਾ ਦੇਖਦਾ ਹੁੰਦਾ, ਤੇ ਚਲ ਮੈਂ ਉਹਨਾਂ ਨਾਲ ਹੀ ਸਬਰ ਸੰਤੋਖ ਆ ਮੈਨੂੰ ਵੀ ਹੌਲੀ ਹੌਲੀ ਜਿਹੜੀਆਂ ਪੁਰਾਣੀਆਂ ਹੋ ਜਾਂਦੀਆਂ ਉਹਨਾਂ ਚ 2-2, 4-4, 5-5 ਹਜ਼ਾਰ ਹੋ ਗਏ ਲਾਏ ਵਿਊ, ਪਰ ਕੋਈ ਫਰਕ ਨੀ ਪੈਂਦਾ। ਮੈਂ ਮਨਪ੍ਰੀਤ ਨਾਲ ਵੀ ਰੋਜ਼ ਗੱਲ ਕਰਦਾ, ਉਹਨਾਂ ਢੀਂਡਸਾ ਸਾਹਿਬ ਨਾਲ, ਵੀ ਕੋਈ ਚੱਕਰ ਨੀ, ਆਪਣਾ ਜਿਹੜਾ ਚੀਜ਼ਾਂ ਲੋਕ ਬਾਅਦ ਚ ਇਹਨਾਂ ਨੂੰ ਪਸੰਦ ਕਰਨਗੇ, ਹੁਣ ਨੀ ਕਰਦੇ, ਵਕਤ ਆਊ ਇਹਨਾਂ ਦਾ ਵੀ ਤੇ ਪਈਆਂ ਰਹਿਣ ਦਿਓ। ਤਾਂ ਉਹ ਐਪੀਸੋਡ ਦੇ ਵਿੱਚ ਤੁਸੀਂ ਦੇਖੋਗੇ ਨਾ, ਬਾਈ ਅਸੀਂ ਸੰਨੀ ਉੱਪਲ ਕੋਲੇ ਗਏ ਰਿਵਰਲੈਂਡ ਦੇ ਵਿੱਚ ਇੱਕ ਫਲਮਾਉਣ ਪਿਛਲੇ ਦਿਨੀ 2 ਮਹੀਨੇ ਪਹਿਲਾਂ ਜਦੋਂ ਮਨਪ੍ਰੀਤ ਇੱਥੇ ਆਏ ਸੀ, ਤਾਂ ਉਹਦੇ ਨਾਲ ਅਖਰੋਟਾਂ ਦਾ ਬਾਗ ਸੀ ਤੇ ਉੱਥੇ ਅਖਰੋਟਾਂ ਦਾ ਢੇਰ ਲੱਗਿਆ ਪਿਆ, ਤੇ ਜਦੋਂ ਅਸੀਂ ਖਾਣ ਵਾਸਤੇ ਅਖਰੋਟ ਚੱਕ ਕੇ ਭੰਨਣ ਲੱਗੇ ਨਾ, ਜ਼ੋਰ ਲਾ ਲਾ ਕੇ ਜਿਵੇਂ ਜਿਹੜਾ ਚੀਜ਼ਾਂ ਸਾਨੂੰ ਸਿਖਾਈਆਂ ਗਈਆਂ ਸੀਗੀਆਂ ਵੀ ਸਾਡੇ ਦੰਦ ਮਜ਼ਬੂਤ ਆ, ਤਾਂ ਉਹ ਸਨੀ ਬਾਈ ਆ ਤਾਂ ਕਹਿੰਦਾ ਇਹਦੀ ਕੀ ਲੋੜ ਆ, ਤੁਸੀਂ ਇਹਨੂੰ ਇਹਦਾ ਮੈਥਡ ਆ, ਮੈਥਡ ਨਾ ਖੋਲੋ। ਮੈਂ ਕਿਹਾ ਕਿਵੇਂ, ਉਹਨੇ 1 ਸੈਕਿੰਡ ਚ ਆਪਦੇ ਗੱਡੀ ਦੇ ਵਿੱਚ ਉਹਦੇ ਕੋਲੇ ਕਰਦ ਜੀ ਪਈ ਸੀ, ਉਹ ਲਿਆਇਆ ਚੱਕ ਕੇ, ਅਸੀਂ ਆਖਿਆ ਵੀ ਕਰਦ ਨਾਲ ਕਿਵੇਂ ਕੱਟੂ ਐਡੇ ਸਖਤਾਂ ਨੂੰ, ਤੇ ਪਰ ਉਹਨੇ ਜੋ ਦੇਖਿਆ ਅਖਰੋਟ ਫੜਿਆ ਉਹਦੀ ਇੱਕ ਪਾਸੇ ਚੁੰਝੀ ਦੇ ਵਿੱਚ ਮਾੜਾ ਜਿਹਾ ਚਾਕੂ ਜਿਵੇਂ ਨਾ ਕੋਈ ਬਟਨ ਪ੍ਰੈਸ ਕਰ ਦਿੰਦਿਆ ਕਰਿਆ, ਤੇ ਮਾੜਾ ਜਿਹਾ ਉਹਨੂੰ ਮੋੜਿਆ ਤੇ ਚਾਰੇ ਬਟਨ ਚਾਰੇ ਢੱਕਣ ਉਹਦੇ ਐ ਖੁੱਲ ਗਏ ਜਿਵੇਂ ਉਹ ਤਾਂ ਮਜ਼ਾਕ ਹੁੰਦਾ, ਤੇ ਅਸੀਂ ਤਾਂ ਫਿਰ ਘੱਟੋ ਘੱਟ ਹਰੇਕ ਨੇ 50-50, 100-100 ਭੰਨ ਭੰਨ ਦੇਖਿਆ ਵੀ ਤਾਂ ਨਜ਼ਾਰੇ ਵਾਲੇ ਯਾਰ, ਹੁਣ ਤਾਂ ਐਵੇਂ ਅਸੀਂ ਭੰਨੀ ਗਏ। ਤੇ ਮੈਂ ਤਾਂ ਫਿਰ ਇੱਕ ਜਵਾਬ ਦਿੰਦਾ ਹੁੰਦਾ ਸੀ ਵੀ ਨਹੀਂ ਯਾਰ, ਆਪਣੇ ਜਿਹੜੇ ਅਖਰੋਟ ਹੀ ਮਾੜੇ ਆ, ਜੰਮੂ ਕਸ਼ਮੀਰ ਚ ਕੱਟਦੇ ਤੋਂ ਮਿਲਦੇ ਆ ਅਖਰੋਟ, ਹਾਂ ਕਾਗਜ਼ੀ ਨਹੀਂ ਹੈਗੇ, ਉੱਥੋਂ ਮਿਲਦੇ ਆ, ਉਹ ਸੌਖੇ ਫੁੱਟ ਜਾਂਦੇ ਆ। ਸੋ ਕਈ ਵਾਰੀ ਗੱਲਾਂ ਅਸੀਂ ਅਣਜਾਣ ਪਣੇ ਦੇ ਵਿੱਚ ਇਹ ਜਿਹੀਆਂ ਗੱਲਾਂ ਕਰਦੇ ਰਹਿੰਦੇ ਆ, ਤੇ ਸਾਨੂੰ ਥੋੜੀ ਜਿਹੀ ਜਾਣਕਾਰੀ ਰੱਖਣੀ ਚਾਹੀਦੀ ਆ, ਜਾਣਕਾਰ ਹੋਣਾ ਚਾਹੀਦਾ। ਚਲੋ ਜੀ, ਗੱਲ ਚੱਲੀ ਸੀ ਕੇਜਰੀਵਾਲ ਦੀ ਨਾਮ ਮਿਲਣ ਦੀ ਕੈਪਟਨ ਅਮਰਿੰਦਰ ਸਿੰਘ ਨਾਲ, ਤੇ ਖਤਮ ਹੋਈ ਜਾ ਕੇ ਅਖਰੋਟਾਂ ਤੇ, ਕੈਪਟਨ ਸਾਹਿਬ ਦੇ ਵੀ ਦੰਦ ਹੁਣ ਜਿਹੜੇ ਮਜ਼ਬੂਤ ਨਹੀਂ ਹੋਣੇ, ਉਹਨਾਂ ਨੂੰ ਇਹ ਖਬਰ ਸੁਣਨਗੇ ਤਾਂ ਸ਼ਾਇਦ ਹੋ ਸਕਦਾ ਅਖਰੋਟ ਖੋਲਣਾ ਆ ਜਾਏ ਅੱਜ ਤੋਂ। ਤੇ ਆਪਾਂ ਚਲੋ ਧੁੰਦ ਧੂੰਏ ਦੀਆਂ ਤੇ ਪਰਾਲੀ ਦੀਆਂ ਗੱਲਾਂ ਤਾਂ ਛੱਡੋ, ਅੱਜ ਕੈਪਟਨ ਸਾਹਿਬ ਨੂੰ ਲੈਸਨ ਦੇਤਾ ਵੀ ਅਖਰੋਟ ਤੁਸੀਂ ਨਾ ਚਾਕੂ ਦੀ ਚੁੰਝ ਨਾ ਖੋਲ ਸਕਦੇ।
ਬਿਲਕੁਲ ਬਿਲਕੁਲ। ਗੁਰਿੰਦਰ ਸਿੰਘ ਫੈਂਸ ਮੈਲਬਨ ਤੋਂ ਜੁੜੇ ਆ ਜੀ, ਤੇ ਇਹਨਾਂ ਨੇ ਇੱਕ ਗਿਆਨਾਤਮਿਕ ਕਤਲ ਇੱਕ ਗੱਲ ਕੀਤੀ ਹੈ, ਇਹਨਾਂ ਨੂੰ ਇਹਨਾਂ ਨੇ ਸਿਰਲੇਖ ਦਿੱਤਾ ਹੈ ਗਿਆਨਾਤਮਿਕ ਕਤਲ। ਕਹਿੰਦੇ ਅਜਮੇਰ ਸਿੰਘ ਹੋਰਾਂ ਦੱਸਿਆ ਕਿ ਮੇਰੇ ਤੇ ਹੁਣੇ ਹੁਣੇ ਹੀ ਗੁਰੂ ਦੀ ਬਖਸ਼ਿਸ਼ ਹੋਈ ਹੈ ਤੇ ਮੈਂ ਅੰਮ੍ਰਿਤਪਾਨ ਕੀਤਾ ਹੈ। ਮੈਂ ਚੰਡੀਗੜ੍ਹ ਖੇਤਰ ਵਿੱਚ ਰਹਿੰਦਾ ਹਾਂ, ਸੁਬਹਾ ਸੁਬਹਾ ਸੈਰ ਕਰਦਾ ਹਾਂ, ਨੇੜੇ ਦੇ ਖੇਤਾਂ ਵੱਲ ਨਿਕਲ ਜਾਂਦਾ ਹਾਂ। ਅੰਮ੍ਰਿਤਪਾਨ ਤੋਂ ਅਗਲੀ ਸਵੇਰ ਜਦ ਸੈਰ ਕਰ ਰਿਹਾ ਸਾਂ ਤਾਂ ਮੇਰੇ ਸਾਹਮਣੇ ਜਾਣੂ ਕਿਸਾਨ ਵੀਰ ਆ ਗਿਆ ਆ ਰਿਹਾ ਹੈ ਤੇ ਉਹ ਕਹਿੰਦਾ ਕਿ ਹਾਂਜੀ ਆ ਰਿਹਾ ਹੈ ਤੇ ਦਾਤੀ ਪੱਲੀ ਕਹਿੰਦੇ ਕੋਲ ਹੈ ਤੇ ਸਿਰੋਂ ਕੋਨਾ ਮੋਨਾ ਹੈ, ਮੇਰੇ ਉੱਪਰ ਦਾ ਪਹਿਨਿਆ ਗਾਤਰਾ ਵੇਖ ਸਿਰ ਢੱਕ ਲੈਂਦਾ ਹੈ ਤੇ ਹੱਥ ਜੋੜ ਕੇ ਕਹਿੰਦਾ ਹੈ ਕਿ ਵਾਹਿਗੁਰੂ ਕੇ ਵਾਹ ਜੀ, ਗੁਰੂ ਦੀ ਬਖਸ਼ਿਸ਼ ਹੋ ਗਈ ਫਿਰ। ਤੇ ਦੂਜੇ ਪਾਸੇ ਪੜ੍ਹੇ ਲਿਖੇ ਸਿੱਖ ਪਰਿਵਾਰਾਂ ਨਾਲ ਸੰਬੰਧਿਤ ਮੇਰੇ ਮਿੱਤਰ ਮੇਰੇ ਗਾਤਰੇ ਨੂੰ ਵੇਖ ਕੇ ਪੁੱਛਦੇ ਹਨ ਭਈ ਤੈਨੂੰ ਕੀ ਹੋ ਗਿਆ ਯਾਰ। ਜਦੋਂ ਮੈਂ ਉਕਤ ਵਰਤਾਰੇ ਦੀ ਸੂਖਮਤਾ ਵੱਲ ਵੇਖਦਾ ਹਾਂ ਤਾਂ ਪਤਾ ਚੱਲਦਾ ਹੈ ਕਿ ਕਿਸ ਤਰ੍ਹਾਂ ਅਜੋਕੇ ਸਮੇਂ ਵਿੱਚ ਵਿਦਿਅਕ ਹਥਿਆਰਾਂ ਨਾਲ ਸਾਡੇ ਲੋਕਾਂ ਦਾ ਗਿਆਨਾਤਮਕ ਕਤਲ ਹੋ ਰਿਹਾ ਹੈ ਤੇ ਅਜੋਕੇ ਵਿਗਿਆਨ ਦੇ ਸਹਾਰੇ ਸਾਡੀਆਂ ਮਾਣ ਮੱਤੀਆਂ ਇਤਿਹਾਸਿਕ ਸਮਾਜਿਕ ਸਭਿਆਚਾਰਕ ਮਾਨਤਾਵਾਂ ਪਰੰਪਰਾਵਾਂ ਪ੍ਰਤੀ ਸਾਡਾ ਨਜ਼ਰੀਆ ਬਦਲਿਆ ਜਾ ਰਿਹਾ ਹੈ।
ਜੀ ਬਿਲਕੁਲ, ਕਾਫੀ ਸੱਚਾਈ ਹੈ ਇਹ ਚੀਜ਼ ਦੀ। ਤਰੀਕੇ ਨਾਲ ਜਿਹੜੀ ਹੌਲੀ ਹੌਲੀ ਨਵੀਂ ਜਨਰੇਸ਼ਨ ਨੂੰ ਜਿਹੜੀ ਦੂਰ ਕੀਤਾ ਜਾ ਰਿਹਾ, ਮੈਨੂੰ ਨਹੀਂ ਪਤਾ ਇਹ ਅਜਮੇਰ ਸਿੰਘ ਲੇਖਕ ਹੋਰਾਂ ਦੀ, ਜਿਹੜੇ ਲੇਖਕ ਅਜਮੇਰ ਸਿੰਘ ਉਹਨਾਂ ਦੀ ਗੱਲ ਹੋ ਰਹੀ ਹੈ ਜਾਂ ਕਿਸੇ ਹੋਰ ਅਜਮੇਰ ਸਿੰਘ ਦੀ ਗੱਲ ਹੋ ਰਹੀ ਹੈ, ਪਰ ਇਹ ਜਿਹੜੇ ਅਜਮੇਰ ਸਿੰਘ ਜੇ ਉਹਨਾਂ ਦੀ ਗੱਲ ਹੋ ਰਹੀ ਹੈ ਤਾਂ ਉਹਨਾਂ ਨੇ ਪਹਿਲਾਂ ਵੀ ਕਿਤਾਬ ਲਿਖੀ ਸੀ ਸਿਧਾਂਤਕ ਘੇਰਾਬੰਦੀ ਦੇ ਇੱਕ ਚੈਪਟਰ ਉਹਨਾਂ ਨੇ ਲਿਖਿਆ ਸੀ ਇਸ ਚੀਜ਼ ਉੱਤੇ, ਕਿਵੇਂ ਸਿਧਾਂਤਕ ਤੌਰ ਤੇ ਬੰਦੇ ਨੂੰ ਹੌਲੀ ਹੌਲ ਆਪਦੇ ਹੀ ਆਪਦੇ ਜਿਹੜੇ ਮੂਲ ਨਾਲੋਂ ਤੋੜ ਲਿਆ ਜਾਂਦਾ। ਸੋ ਇਹ ਇੱਕ ਸੱਚਾਈ ਹੈ ਜੀ। ਮੈਨੂੰ ਵੀ ਥੋੜੇ ਦਿਨ ਪਹਿਲਾਂ ਮੇਰੇ ਨਾਲ ਵੀ ਇੱਕ ਇਹੋ ਹਾਦਸਾ ਵਾਪਰਿਆ ਵੀ ਮੈਂ ਇੱਕ ਨਾ ਕਿਤੇ ਮੇਰੇ ਕੋਲੇ ਗੱਲ ਚੱਲੀ, ਕਿਸੇ ਨੇ ਕਿਹਾ ਵੀ ਯਾਰ ਸਾਡੇ ਮੁੰਡੇ ਦਾ ਰਿਸ਼ਤਾ ਕਰਾਓ, ਤੇ ਮੁੰਡਾ ਮਿਲੀਅਨੇਅਰ ਜਿਹਨੂੰ ਕਹਿ ਸਕਦੇ ਆ ਵੀ ਬਹੁਤ ਵੱਡੀ ਜਾਇਦਾਦ ਤੇ ਬਹੁਤ ਵੱਡੇ ਬਿਜ਼ਨਸ ਦਾ ਮਾਲਕ, ਤੇ ਉਹਨਾਂ ਦੇ ਉਹਨਾਂ ਨੇ ਇੱਕੋ ਹੀ ਡਿਮਾਂਡ ਵੀ ਭਾਈ ਜਿਹੜੀ ਕੁੜੀ ਹੈ ਸਾਨੂੰ ਚਾਹੀਦੀ ਹੈ ਵੀ ਜਿਹੜੀ ਮੁੰਡਿਆਂ ਵਾਂਗ ਸਾਡਾ ਆ ਕੇ ਬਿਜ਼ਨਸ ਨੂੰ ਚੱਕ ਲੇ ਤੇ ਉਹਨੇ ਮੈਨੇਜਮੈਂਟ ਦੇ ਵਿੱਚ ਪੜ੍ਹਾਈ ਕੀਤੀ ਹੋਵੇ, ਤੇ ਕਿਉਂਕਿ ਸਾਡਾ ਬਿਜ਼ਨਸ ਬਹੁਤ ਵੱਡਾ ਤੇ ਮੁੰਡਾ ਇਕੱਲਾ, ਤੇ ਅਸੀਂ ਚਾਹੁੰਦੇ ਹਾਂ ਵੀ ਉਹ ਸਾਡੀ ਕੰਪਨੀ ਜਾ ਕੇ ਉਹਨੂੰ ਵੱਡੇ ਪੱਧਰ ਤੇ ਚੱਕ ਲੇ, ਤੇ ਮੁੰਡਾ ਬੜਾ ਵਧੀਆ ਕੱਦ ਕਾਠ ਸੋਹਣਾ ਸੁਨੱਖਾ ਸਭ ਕੁਛ। ਪਰ ਜਦੋਂ ਮੈਂ ਉਹ ਕਿਸੇ ਨੂੰ ਗਾਂ ਦੀ ਗਾਂ ਮੇਲ ਸਮੇਲ ਦੇ ਵਿੱਚ ਜੋ ਦੱਸਿਆ ਵੀ ਭਾਈ ਤੁਸੀਂ ਕਰ ਸਕਦੇ ਹੋ, ਤੁਹਾਡੀ ਵੀ ਲੜਕੀ ਆ ਜਿਹੜੀ ਉਹਨੂੰ ਪੜ੍ਹਾਈ ਵੀ ਉਸ ਬੇਸ ਦੀ ਆ ਤੇ ਉਹ ਗੁਣ ਵੀ ਹੈਗੇ ਜਿਹੜੇ ਉਹਨਾਂ ਨੂੰ ਚਾਹੀਦੇ ਆ ਤੇ ਪਰ ਉਸ ਪਰਿਵਾਰ ਨੇ ਮੇਰੇ ਕੋਲੇ ਤਾਂ ਕੋਈ ਬਾਹਲੀ ਹਾਂ ਹੁੱਕ ਨਹੀਂ ਕੀਤੀ ਮੈਂ ਜੋ ਫੋਟੋ ਭੇਜੀ ਪਰ ਬਾਅਦ ਚ ਮੈਨੂੰ ਪਤਾ ਲੱਗਿਆ ਤਾਂ ਉਹਨਾਂ ਨੇ ਕਿਹਾ ਕਿ ਮੁੰਡਾ ਦੇਖੋ ਸਾਨੂੰ ਦੱਸਿਆ ਸਾਡੀ ਕੁੜੀ ਲਈ ਬਾਬਾ ਜਾਂ ਮੁੰਡਾ ਏਡਾ ਦਾੜਾ ਰੱਖਿਆ ਹੋਇਆ ਤੇ ਮੈਨੂੰ ਬੜਾ ਦੁੱਖ ਲੱਗਿਆ ਵੀ ਉਹ ਮੁੰਡਾ ਗੁਰਸਿੱਖੀ ਸਰੂਪ ਦੇ ਵਿੱਚ ਆ ਤਾਂ ਉਹਨਾਂ ਨੂੰ ਉਹ ਕੋਈ ਰਿਸ਼ਤਾ ਉਹ ਚੀਜ਼ ਦਿਖੀ ਨਹੀਂ ਉਹ ਕਹਿੰਦੇ ਜੀ ਮੁੰਡਾ ਤਾਂ ਬਾਬਾ ਜਾ ਉਹ ਮੁੰਡਾ ਜੇ ਇਸ ਉਮਰ ਦੇ ਵਿੱਚ ਗੁਰਸਿੱਖੀ ਨਾਲ ਜੁੜਿਆ ਹੋਇਆ ਤਾਂ ਉਹ ਚ ਕਿੰਨੇ ਗੁਣ ਹੋਣਗੇ ਤਾਂ ਦੇਖ ਲਓ ਤੇ ਉਹ ਚੀਜ਼ ਨਹੀਂ ਦੇਖੀ ਪਰ ਮੈਨੂੰ ਪਤਾ ਵੀ ਇਹੋ ਜਿਹੇ ਲੋਕ ਬਾਅਦ ਚ ਪਛਤਾਵਾ ਕਰਦੇ ਆ ਬਾਅਦ ਚ ਉਹਨਾਂ ਨੂੰ ਪਛਤਾਵਾ ਹੁੰਦਾ ਇਹ ਜਿਹੀਆਂ ਚੀਜ਼ਾਂ ਵਾਰ ਵਾਰ ਨਹੀਂ ਮਿਲਦੀਆਂ ਹੁੰਦੀਆਂ ਰੂਪ ਸਰੂਪ ਆ ਜੇ ਕਿਸੇ ਕੋਲ ਹੈਗਾ ਤਾਂ ਉਹਨੂੰ ਸਰੂਪ ਕਿਹਾ ਗਿਆ ਰੂਪ ਤੋਂ ਅਗਲਾ 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 ਜਿਹੜਾ ਸਟੈਪ ਆ ਜੇ ਤੁਸੀਂ ਆਮ ਬਿੰਦਰ ਦੇ ਕਿਸੇ ਨੂੰ ਕਹਿਣਾ ਨਾ ਫਲਾਨੇ ਚੀਜ਼ ਦਾ ਰੂਪ ਆ ਤੇ ਜਦੋਂ ਬੰਦਾ ਸਰੂਪ ਚ ਆ ਸਿੱਖੀ ਸਰੂਪ ਚ ਉਹਨੂੰ ਸਰੂਪ ਕਿਹਾ ਜਾਂਦਾ ਸੋ ਮੀਨਸ ਉਹ ਮਾੜਾ ਕਿਵੇਂ ਹੋ ਗਿਆ ਮਾੜਾ ਤਾਂ ਹੋਇਆ ਨਹੀਂ ਉਹ ਤਾਂ ਚੰਗਾ ਹੋ ਗਿਆ ਪਰ ਇਹ ਕੀ ਹੈ ਤੁਹਾਡਾ ਨਜ਼ਰੀਆ ਵੀ ਤੁਸੀਂ ਤੁਹਾਨੂੰ ਉਸ ਰੂਪ ਦੇ ਵਿੱਚੋਂ ਤੁਹਾਨੂੰ ਕੁਰੂਪ ਦੇਖ ਰਿਹਾ ਇਹੀ ਸਿਧਾਂਤਕ ਤੌਰ ਦੇ ਉੱਤੇ ਅੱਜ ਬੱਚਿਆਂ ਨੂੰ ਜਿਹੜਾ ਦੂਰ ਕੀਤਾ ਜਾ ਰਿਹਾ ਜਾਂ ਬੱਚਿਆਂ ਨੂੰ ਜਿਹੜੀ ਉਹਨਾਂ ਦੇ ਅੰਦਰ ਇਹ ਜੀ ਭਾਵਨਾਵਾਂ ਪੈਦਾ ਕਰਤੀਆਂ ਵੀ ਸ਼ਾਹਰੁਖ ਖਾਨ ਵਾਂਗੂ ਮੂੰਹ ਸਿਰ ਕਰਕੇ ਰਹਿਣ ਵਾਲਾ ਬੰਦਾ ਹੀ ਜਿਹੜਾ ਵਧੀਆ ਹੁੰਦਾ
ਬਿਲਕੁਲ ਠੀਕ ਕਿਹਾ ਤੁਸੀਂ ਮਾਨ ਸਾਹਿਬ ਚਲੋ ਗੱਲ ਇਹ ਹੁੰਦੀ ਹੈ ਕਿ ਤੁਹਾਡੀ ਸੋਚ ਜੇ ਉੱਥੇ ਤੱਕ ਨਹੀਂ ਪਹੁੰਚੀ ਤੇ ਤੁਸੀਂ ਇਹ ਕਹਿ ਸਕਦੇ ਹੋ ਕਿ ਅਜੇ ਅਸੀਂ ਉੱਥੇ ਤੱਕ ਨਹੀਂ ਪਹੁੰਚੇ ਹਨਾ ਪਰ ਤੁਸੀਂ ਬਿਨਾਂ ਸੋਚੇ ਸਮਝੇ ਕਿਸੇ ਨੂੰ ਨਿੰਦਣਾ ਜਾਂ ਇਹ ਭੰਡਣਾ ਇਹ ਬੁਰੀ ਗੱਲ ਜ਼ਰੂਰ ਹੈਗੀ ਹੈ ਸੋ ਬਿਲਕੁਲ ਜੀ ਬਹੁਤ ਵਧੀਆ ਇਹਨਾਂ ਨੇ ਜਿਹੜਾ ਗਿਆਨਾਤਮਕ ਕਤਲ ਭੇਜੀ ਹੈ ਬੜੀ ਛੋਟੀ ਜਿਹੀ ਜੋ ਸੱਚਾਈ ਹੈ ਜਾਂ ਕਹਾਣੀ ਹੈ ਪਰ ਫਿਰ ਵੀ ਬਹੁਤ ਕੁਝ ਬਿਆਨ ਕਰਦੀ ਹੈ ਜੋਗਿੰਦਰ ਸਿੰਘ ਸੋਹੀ ਜਗਰਾਉਂ ਸਿਡਨੀ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਤੇ ਬੜਾ ਪਿਆਰਾ ਮੈਸੇਜ ਫੋਟੋ ਮੈਸੇਜ ਵੀ ਭੇਜਿਆ ਇਹਨਾਂ ਨੇ ਤੇ ਨਾਲ ਹੀ ਲਿਖਿਆ ਕਿ ਇੰਜੋਇੰਗ ਯੋਰ ਪ੍ਰੋਗਰਾਮ ਬਹੁਤ ਬਹੁਤ ਸ਼ੁਕਰੀਆ ਜੋਗਿੰਦਰ ਜੀ ਇਸੇ ਤਰ੍ਹਾਂ ਪ੍ਰੋਗਰਾਮ ਦੇ ਨਾਲ ਤੁਸੀਂ ਸਾਂਝ ਬਣਾਈ ਰੱਖੋ ਤੇ ਕੜ ਸਾਹਿਬ ਖਬਰਾਂ ਦੇ ਵਿਚ ਅੱਗੇ ਗੱਲ ਕਰੀਏ ਤੇ ਖਬਰ ਆ ਰਹੀ ਹੈ ਜੀ ਮੋਦੀ ਹੁਣਾਂ ਵੱਲੋਂ ਆਸੀਆਨ ਤੋਂ ਪਾਕ ਤੇ ਚੀਨ ਤੇ ਨਿਸ਼ਾਨਾ ਤੇ ਉਹਨਾਂ ਨੇ ਆਸੀਆਨ ਦੇ ਮੰਚ ਤੋਂ ਪਾਕਿਸਤਾਨ ਤੇ ਚੀਨ ਨੂੰ ਸਖ਼ਤ ਸੰਦੇਸ਼ ਦਿੱਤੇ ਨੇ
ਦੇਖੋ ਬਹੁਤ ਸਾਰੇ ਜਿਹੜੇ ਬਣ ਰਹੇ ਆ ਜਿਹਨੂੰ ਕਹਿੰਦੇ ਆ ਵੀ ਜਿਹੜੇ ਗਰੁੱਪ ਦੇਸ਼ਾਂ ਦੇ ਗਰੁੱਪ ਬਣ ਰਹੇ ਆ ਜਿਵੇਂ ਕੱਲ ਹੀ ਚਾਰ ਦੇਸ਼ਾਂ ਦੇ ਗਰੁੱਪ ਦੀ ਸੀ ਗੱਲ ਕੀਤੀ ਸੀ ਪਰ ਆਸੀਆਨ ਦੇਸ਼ ਆ ਜਿਹੜੇ ਤਾਂ 10 ਦੇਸ਼ ਆ ਪਹਿਲਾਂ ਤੋਂ ਹੀ ਜੁੜੇ ਹੋਏ ਆ ਤੇ ਇਹਨਾਂ ਦੇ ਮੁਲਕਾਂ ਨੇ ਜਿਹੜਾ ਕੱਲ ਰਲ ਕੇ ਫੇਰ ਜਿਹੜੀ ਚੀਨ ਜਿਵੇਂ ਹਿੰਦ ਮਹਾਸਾਗਰ ਦੇ ਵਿਚ ਆਪਣੀ ਤਾਕਤ ਨੂੰ ਫੈਲਾਉਣ ਦੀ ਕੋਸ਼ਿਸ਼ ਕਰ ਰਿਹਾ ਉਸ ਢੰਗ ਨਾਲ ਜਿਹੜੀ ਉਹਨਾਂ ਦੇ ਉੱਤੇ ਸ਼ਿਕੰਜਾ ਕਸਣ ਦੀ ਕੋਸ਼ਿਸ਼ ਕੀਤੀ ਆ ਭਾਵੇਂ ਨਾ ਸਿੱਧੇ ਤੌਰ ਤੇ ਨਹੀਂ ਲਿਆ ਗਿਆ ਪ੍ਰਧਾਨ ਮੰਤਰੀ ਵੱਲੋਂ ਪਰ ਪ੍ਰਧਾਨ ਮੰਤਰੀ ਨੇ ਸਖ਼ਤ ਟਿੱਪਣੀਆਂ ਜਿਹੜੀਆਂ ਕੱਲ ਕੀਤੀਆਂ ਇਸ ਵਿਸ਼ੇ ਦੇ ਉੱਤੇ ਤੇ ਕਈ ਵਾਰ ਕੀ ਹੁੰਦਾ ਨਾ ਸਾਡੇ ਲੋਕ ਹੁੰਦੇ ਆ ਅਸੀਂ ਕੱਲਾ ਇੱਕ ਪਾਸੇ ਲਾਉਣੇ ਆ ਵੀ ਉਹਨੂੰ ਆਪਾਂ ਨਿੰਦੀਏ ਭੰਡੀਏ ਜਾਂ ਮਾੜਾ ਕਹੀਏ ਪਰ ਜਦੋਂ ਇੱਕ ਰੁਤਬਾ ਹੁੰਦਾ ਨਾ ਰੁਤਬੇ ਤੇ ਜਾ ਕੇ ਤੁਹਾਨੂੰ ਉਹ ਚੀਜ਼ਾਂ ਦਾ ਖਿਆਲ ਰੱਖਣਾ ਪੈਂਦਾ ਜੇ ਨਰਿੰਦਰ ਮੋਦੀ ਪਹਿਲਾਂ ਕੁਛ ਨਹੀਂ ਸੀ ਉਦੋਂ ਉਹ ਕਹਿ ਸਕਦਾ ਸੀ ਵੀ ਮੈਂ ਮਾਰ ਦੂੰ ਵੱਢ ਦੂੰ ਟੁੱਕ ਦੂੰ ਇੰਨੇ ਬੰਦੇ ਅਸੀਂ ਪਾਕਿਸਤਾਨ ਨੂੰ ਉਜਾੜ ਦੇਵਾਂਗੇ ਪਰ ਜਦੋਂ ਇੱਕੋ ਰੁਤਬੇ ਤੇ ਆ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਉਦੋਂ ਇਹ ਨਹੀਂ ਕਹਿ ਸਕਦਾ ਉਦੋਂ ਇੰਨਾ ਕਹਿ ਸਕਦਾ ਵੀ ਹਾਂ ਵੀ ਜੇ ਤੁਸੀਂ ਨਹੀਂ ਮੰਨੇ ਤਾਂ ਤੁਹਾਨੂੰ ਸਬਕ ਸਿਖਾਇਆ ਜਾਊਗਾ ਜਾਣੀ ਕਿ ਸਭਿਕ ਭਾਸ਼ਾ ਜਾਂ ਸਭਿਕ ਗੱਲਾਂ ਕਰਨੀਆਂ ਪੈਂਦੀਆਂ ਸੋ ਜਿਹੜੇ ਮੁਲਕਾਂ ਦੇ ਜਿਹੜੇ ਗਰੁੱਪ ਬਣ ਰਹੇ ਆ ਅੱਜ ਕੱਲ ਮੇਰੇ ਹਿਸਾਬ ਨਾਲ ਇਹ ਗਰੁੱਪਾਂ ਦੇ ਜਿੰਨਾ ਥੋੜੀ ਜਿਹੀ ਕਿਤੇ ਨਾ ਕਿਤੇ ਮੌਕਾ ਪ੍ਰਸਤੀ ਆ ਥੋੜੇ ਜਿਹੇ ਮੌਕਾ ਪ੍ਰਸਤੀ ਦੇ ਰੂਪ ਦੇ ਵਿੱਚ ਇੱਕ ਦੂਜੇ ਨਾਲ ਇਕੱਠੇ ਹੁੰਦੇ ਆ ਹੋ ਰਹੇ ਆ ਤੇ ਇਹਦਾ ਕਾਰਨ ਹੀ ਹੈ ਵੀ ਇਹ ਫਿਰ ਜਦੋਂ ਭੀੜ ਪੈਂਦੀ ਹੈ ਕਿਸੇ ਪਾਸਿਓਂ ਪ੍ਰੈਸ਼ਰ ਪੈਂਦਾ ਉਹਨਾਂ ਨੂੰ ਲੱਗਦਾ ਵੀ ਚਾਈਨਾ ਸਾਨੂੰ ਦੱਬਣਾ ਲਵੇ ਸਾਰਿਆਂ ਨੂੰ ਤਾਂ ਫਿਰ ਉਹ ਕਹਿੰਦੇ ਨੇ ਦੁਸ਼ਮਣ ਕੇ ਦੁਸ਼ਮਣ ਦੋਸਤ ਵਾਲੀ ਗੱਲ ਦੇ ਹਿਸਾਬ ਨਾਲ ਫਿਰ ਉਹ ਹੱਥ ਮਿਲਾਉਂਦੇ ਆ ਤੇ ਹੱਥ ਮਿਲਾ ਕੇ ਫਿਰ ਉਹਨਾਂ ਨੂੰ ਲੱਗਦਾ ਵੀ ਅਸੀਂ ਹੁਣ ਸਟਰੋਂਗ ਹੋ ਜਾਵਾਂਗੇ ਪਰ ਇਹ ਨਾ ਮੌਕਾ ਪ੍ਰਸਤੀਆਂ ਹੁੰਦੀਆਂ ਮੌਕੇ ਆਉਣ ਤੇ ਮਾਹੌਲ ਮੁਤਾਬਕ ਫਿਰ ਇਹ ਸੌਦੇਬਾਜ਼ੀਆਂ ਹੁੰਦੀਆਂ ਸੋ ਉਹੀ ਚੀਜ਼ਾਂ ਇਹ ਚੱਲ ਰਹੀਆਂ ਪਰ ਦੂਜੇ ਪਾਸੇ ਕਹਿੰਦੇ ਨਹੀਂ ਹੁੰਦੇ ਜਿਹਦੇ ਘਰੇ ਖਾਣ ਨੂੰ ਦਾਣੇ ਆ ਉਹਨਾਂ ਦੇ ਕਮਲੇ ਸਿਆਣੇ ਆ ਸੋ ਚਾਈਨਾ ਦੀ ਅੱਜ ਇਹ ਪੋਜੀਸ਼ਨ ਆ ਜੀ ਉਹਨਾਂ ਦੇ ਘਰੇ ਦਾਣੇ ਆ ਜੀ ਖਾਣ ਨੂੰ ਉਹਨਾਂ ਕੋਲੇ ਅਸੀਂ ਉਹਨਾਂ ਦੇ ਘਰ ਜਾਣੇ ਅਣਜਾਣਿਆਂ ਚ ਭਰਤੇ ਆ ਹਜ਼ਾਰਾਂ ਕਰੋੜਾਂ ਰੁਪਈਆਂ ਦੀ ਉਹਨਾਂ ਦੀ ਅਸੀਂ ਸ਼ੋਪਿੰਗ ਕਰਦੇ ਆ ਕੀਤੀ ਆ ਤੇ ਉਹ ਕਰਨ ਤੋਂ ਬਾਅਦ ਜਿਵੇਂ ਹੁਣ ਅਸੀਂ ਦੇਖਿਆ ਹੀ ਵੀ ਅਲੀ ਬਾਬਾ ਵਰਗੀ ਸਾਈਟ ਦੇ ਉੱਤੇ ਕਰੋੜਾਂ ਰੁਪਈਆਂ ਦੀ ਜਿਹੜੀ ਪਹਿਲੇ 20 ਮਿੰਟਾਂ ਦੀ ਸ਼ੋਪਿੰਗ ਕਰ ਲਈ ਗਈ ਸੀ ਜਿੱਦਣ ਸਿੰਗਲ ਡੇ ਸੀ ਉਸ ਦਿਨ ਸੋ ਇਸ ਕਰਕੇ ਜਿਹੜੀ ਕਿਤੇ ਨਾ ਕਿਤੇ ਸਾਰੀ ਦੁਨੀਆਂ ਨੇ ਹੀ ਚਾਈਨਾ ਨੂੰ ਸਟਰੋਂਗ ਕੀਤਾ ਰਲ ਮਿਲ ਕੇ ਸਟਰੋਂਗ ਕੀਤਾ ਆਪਾਂ ਵੀ ਉਹ ਚ ਹਿੱਸੇਦਾਰ ਹਾਂ ਚਾਹੇ ਅਸੀਂ 20-50-100 ਡਾਲਰ ਦੀ ਕੋਈ ਚੀਜ਼ ਖਰੀਦੀ ਹੈ ਚਾਈਨਾ ਦੀ ਅਸੀਂ ਖਰੀਦੀ ਆ ਤੇ ਅਸੀਂ ਉਹ ਚ ਹਿੱਸਾ ਪਾਇਆ ਉਸ ਨੂੰ ਸਟਰੋਂਗ ਕਰਨ ਚ ਹੁਣ ਜਦੋਂ ਦਾਣਿਆਂ ਨਾਲ ਸਟਰੋਂਗ ਹੋ ਗਿਆ ਤਾਂ ਹੁਣ ਉਹ ਹਰ ਇੱਕ ਨੂੰ ਅੱਖਾਂ ਦਿਖਾਉਂਦਾ ਤਾਂ ਹੁਣ ਅੱਖਾਂ ਦਿਖਾਉਣ ਦਾ ਫਿਰ ਉਹਦੇ ਦਾ ਇੱਕੋ ਹੀ ਤਰੀਕਾ ਹੈਗਾ ਵੀ ਜਿਹੜੀ ਉਹਨੂੰ ਰੋਕਣ ਲਈ ਸਾਰੇ ਇਕੱਠੇ ਹੋਇਆ ਜਾਵੇ, ਯੂਨਿਟੀ ਕੀਤੀ ਜਾਵੇ, ਤਾਂ ਯੂਨਿਟੀ ਹੋ ਰਹੀ ਆ। ਪਰ ਮੈਂ ਇੱਥੇ ਦੱਸਦਿਆਂ ਜੀ ਵੀ ਅਸੀਂ ਭਾਰਤ ਨੂੰ ਕਈ ਨਜ਼ਰੀਆਂ ਤੋਂ ਦੇਖਦੇ ਹਾਂ ਤੇ ਉਹਨਾਂ ਚ ਵੱਡੀਆਂ ਵੱਡੀਆਂ ਦਾਅਵੇ ਵਾਅਦੇ ਅੱਡੋ ਅੱਡ ਪਾਰਟੀਆਂ ਕਰਦੀਆਂ, ਕਾਂਗਰਸ ਕੁਛ ਕਰਦੀ ਆ, ਭਾਜਪਾ ਕੁਛ ਕਰਦੀ ਆ, ਪਰ ਮੇਰਾ ਮੰਨਣਾ ਵੀ ਦੋ ਤਿੰਨ ਚੀਜ਼ਾਂ ਇਸ ਟਾਈਮ ਭਾਰਤ ਦੇ ਹੱਕ ਚ ਜਾ ਰਹੀਆਂ। ਨੰਬਰ ਇੱਕ ਤਾਂ ਭਾਰਤ ਦੇ ਹੱਕ ਦੇ ਵਿੱਚ ਜਿਹੜੇ ਨਰਸਿਮ ਰਾਓ ਵੇਲੇ ਤੋਂ ਸਮਝੌਤੇ ਹੋਏ ਆ, ਚੇਂਜਸ ਗਲੋਬਲ ਕਰਨ ਦੀ ਕੋਸ਼ਿਸ਼ ਕੀਤੀ ਆ, ਉਹ ਜਿਹੜੇ ਹੁਣ ਉਹਦੇ ਨਤੀਜੇ ਆ ਰਹੇ ਆ। ਨੰਬਰ ਦੋ, ਮਨਮੋਹਨ ਸਿੰਘ ਵਰਗੇ ਜਿਹੜਾ ਇੱਕ ਸੁਲਝੇ ਹੋਏ ਬੰਦੇ ਨੇ, ਜਿਹੜੇ ਵੱਡੇ ਇਕਨੋਮਿਕ ਜਿਹੜੇ ਸਟੈਪ ਚੱਕੇ, ਉਹ ਚਾਹੇ ਨਰਸਿਮ ਰਾਓ ਸਰਕਾਰ ਚ ਚਾਹੇ ਆਪਦੇ ਰਾਜ ਦੌਰਾਨ ਚੱਕੇ, ਉਹਦੇ ਨਤੀਜੇ ਆ ਰਹੇ ਆ। ਮੈਂ ਇੱਥੇ ਕਾਂਗਰਸ ਨੂੰ ਕ੍ਰੈਡਿਟ ਨਹੀਂ ਦੇ ਰਿਹਾ, ਮੈਂ ਇੱਥੇ ਪਰਸਨਲ ਲੋਕਾਂ ਦੇ ਜਿਹੜੀਆਂ ਕੀਤੇ ਕੰਮਾਂ ਨੂੰ ਕ੍ਰੈਡਿਟ ਦੇ ਰਿਹਾ। ਨੰਬਰ ਤਿੰਨ ਆ ਜਿਹੜੀ ਉਹ ਜਿਹੜੀ ਆਬਾਦੀ ਆ, ਜਿਹੜੀ ਕਿ ਨੈਗੇਟਿਵ ਪੁਆਇੰਟ ਸੀ ਭਾਰਤ ਦਾ, ਉਹ ਪੋਜ਼ਿਟਿਵ ਹੁੰਦੀ ਜਾ ਰਹੀ ਆ, ਵੀ ਮੈਨ ਪਾਵਰ ਜਿਹੜੀ ਵੱਧ ਰਹੀ ਆ ਤੇ ਮੈਨ ਬੰਦਿਆਂ ਨੂੰ ਸੋਝੀ ਆ ਰਹੀ ਆ। ਹੁਣ ਦੇਖੋ, ਅੱਗੇ ਜਵਾਕ ਹੁੰਦਾ ਸੀ, ਜਵਾਕ ਨੂੰ ਪੜ੍ਹਾ ਲਿਖਾ ਕੇ ਕੁਛ ਬਣਾਉਣ ਲਈ ਪਰਿਵਾਰ ਪ੍ਰੇਰਦਾ ਸੀ ਵੀ ਤੂੰ ਐਂ ਕਰ, ਤੂੰ ਬੋ ਕਰ, ਤੂੰ ਆਹ ਲੱਗ ਜਾਏਗਾ, ਨਹੀਂ ਇੱਥੇ ਟੱਕੇ ਖਾਏਗਾ, ਬੋ ਕਰੇਗਾ। ਪਰ ਹੁਣ ਯੁੱਗ ਇਹ ਆ ਗਿਆ ਵੀ ਹਰ ਬੱਚਾ ਚਾਹੁੰਦਾ ਵੀ ਮੈਂ ਆਪਦੇ ਪੈਰਾਂ ਸਿਰ ਖੜਾ, ਮੇਰਾ ਆਪਦਾ ਸਟੇਟਸ ਹੋਵੇ ਕੋਈ, ਤਾਂ ਉਹ ਨਜ਼ਰੀਆ ਬਦਲ ਰਿਹਾ ਆਉਣ ਵਾਲੇ ਦਿਨਾਂ ਚ, ਉਹ ਭਾਰਤ ਦੇ ਹੱਕ ਚ ਜਾ ਰਿਹਾ। ਤੇ ਸਭ ਤੋਂ ਵੱਡੀ ਗੱਲ ਭਾਰਤ ਦੇ ਹੱਕ ਚ ਜਾ ਰਹੀ ਆ ਜੀ, ਉਮਰ, ਐਵਰੇਜ ਉਮਰ, ਜਿਹੜੀ ਐਵਰੇਜ ਭਾਰਤ ਆ ਇਸ ਟਾਈਮ ਸਭ ਤੋਂ ਯੰਗ ਭਾਰਤ ਦੇ ਤੌਰ ਤੇ ਉਭਰ ਕੇ ਆ ਰਿਹਾ। ਨੌਜਵਾਨਾਂ ਦੀ ਗਿਣਤੀ ਆ ਜਿਹੜੀ ਬਹੁਤ ਜ਼ਿਆਦੇ ਆ, ਤੇ ਨੌਜਵਾਨਾਂ ਦੇ ਵਿੱਚ ਹੀ ਐਨਰਜੀ ਹੁੰਦੀ ਆ। ਹੁਣ ਜਿਹੜਾ ਇੱਕ ਬੁੱਢਾ ਨੇ ਕੰਮ ਕਰਨਾ ਤੇ ਇੱਕ ਨੌਜਵਾਨ ਨੇ ਕੰਮ ਕਰਨਾ, ਉਹਦੇ ਨਤੀਜੇ ਤਾਂ ਫਰਕ ਆਉਣੇ ਆਉਣੇ ਆ। ਸੋ ਆਉਣ ਵਾਲੇ 5-10 ਸਾਲਾਂ ਵਿੱਚ ਜੇ ਭਾਰਤ ਇੱਕ ਡਿਵੈਲਪਡ ਕੰਟਰੀ ਬਣਦਾ ਤਾਂ ਕੋਈ ਦੋ ਰਾਇ ਨਹੀਂ। ਹਾਂ, ਮੈਂ ਇਹ ਨਹੀਂ ਕਹਿੰਦਾ ਵੀ ਅਮੈਰੀਕਨ ਡਾਲਰ ਦੇ ਬਰਾਬਰ ਹੋਜੂ, ਜਾਂ ਅਮੈਰੀਕਨ, ਜਿਵੇਂ ਲੋਕਾਂ ਨੇ ਤਾਂ ਇਹੋ ਜਿਹੀਆਂ ਗੱਲਾਂ ਵੀ ਲਿਖੀਆਂ ਵੀ 1 ਰੁਪਈਏ ਦੇ 200 ਅਮਰੀਕੀ ਡਾਲਰ ਆਇਆ ਕਰਨਗੇ। ਦੇਖੋ, ਇੱਥੋਂ ਤੱਕ ਪਹੁੰਚਣਾ ਤਾਂ ਹਜੇਗਾ ਬਹੁਤ ਵੱਡੀ ਖੇਡ, ਵੱਡੀ ਗੱਲ, ਐਡੇ ਤੱਕ ਨਹੀਂ ਜਾਂਦਾ। ਪਰ ਇੰਨਾ ਜ਼ਰੂਰ ਪਤਾ ਵੀ ਆਉਣ ਵਾਲੇ 5-7 ਸਾਲਾਂ ਦੇ ਵਿੱਚ ਜਿਹੜਾ ਭਾਰਤ ਆ, ਉਹ ਜਿਹੜੀ ਆਪਦੀ ਐਨਰਜੀ ਕਾਰਨ, ਆਪਦੀ ਯੂਥ ਜਿਹੜੀ ਬ੍ਰਿਗੇਡ ਕਾਰਨ, ਤੇ ਜਾਂ ਜਿਹੜੇ ਹਾਲਾਤ ਆ ਉਹਦੇ ਹੱਕ ਚ ਬਹੁਤ ਸਾਰੇ ਭੁਗਤ ਰਹੇ ਆ, ਉਹਨਾਂ ਕਾਰਨ ਇੱਕ ਵੱਡੀ ਸ਼ਕਤੀ ਦੇ ਤੌਰ ਤੇ ਸਾਹਮਣੇ ਆਊਗਾ। ਉਹ ਕ੍ਰੈਡਿਟ ਕਿਸੇ ਨੂੰ ਮਰਜ਼ੀ ਦੇਈ ਜਾਏ, ਉਹ ਮੋਦੀ ਆਖੀ ਜਾਵੇ ਮੈਂ ਲੈ ਲਿਆ, ਜਾਂ ਮਨਮੋਹਨ ਸਿੰਘ, ਪਰ ਅਸਲੀਅਤ ਇਹ ਆ ਵੀ ਹੌਲੀ 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 ਸਮੇਂ ਨੇ ਕਰਵਟ ਬਦਲੀ ਆ, ਤੇ ਉਹ ਕਰਵਟ ਬਦਲਣ ਨਾਲ ਜਿਹੜੀ ਇਹ ਚੀਜ਼ ਚੇਂਜਸ ਆ ਰਹੀਆਂ।
ਤੇ ਕੁਲਦੀਪ ਕੌਰ ਹੁਣਾਂ ਨੇ ਵੀ ਮੈਸੇਜ ਕੀਤਾ, ਸਤਿ ਸ੍ਰੀ ਅਕਾਲ, ਬੁਲਾ ਰਹੇ ਨੇ ਸਾਰੇ ਹਰਮਨ ਪਰਿਵਾਰ ਨੂੰ ਤੇ ਹਾਲ ਚਾਲ ਪੁੱਛ ਰਹੇ ਨੇ। ਬਿਲਕੁਲ ਠੀਕ ਠਾਕ ਕੁਲਦੀਪ ਜੀ, ਤੇ ਉਮੀਦ ਕਰਦੇ ਹਾਂ ਤੁਸੀਂ ਵੀ ਰਾਜੀ ਖੁਸ਼ੀ ਹੋਵੋਗੇ। ਤੇ ਪ੍ਰੋਗਰਾਮ ਕਹਿੰਦੇ ਨੇ ਕਿ ਬਹੁਤ ਖੂਬ ਚੱਲ ਰਿਹਾ ਹੈ, ਤੇ ਕਹਿੰਦੇ ਅੱਜ ਕੱਲ ਦੇ ਲੋਕਾਂ ਦੀ ਸੋਚ ਦਾ ਮਿਆਰ ਹੀ ਛੋਟਾ ਹੈ ਵੀਰ ਜੀ, ਨਹੀਂ ਪਸੰਦ ਕਰਦੀਆਂ ਬਹੁਤ ਕੁੜੀਆਂ, ਜਿਹੜੀ ਅਸੀਂ ਗੱਲ ਕੀਤੀ ਸੀ ਗੁਰਸਿੱਖ ਮੁੰਡਿਆਂ ਦੀ, ਤੇ ਕਹਿੰਦੇ ਉਹ ਤੇ ਇੱਕ ਸਿੰਘ ਨੇ, ਪਰ ਇੱਥੇ ਸਿੰਘਣੀਆਂ ਲਈ ਵੀ ਲੋਕਾਂ ਦੀ ਸੋਚ ਐਵੇਂ ਦੀ ਹੀ ਹੈ।
ਬਿਲਕੁਲ ਜੀ, ਬਿਲਕੁਲ, ਇਹਦੇ ਚ ਕੋਈ ਦੋ ਰਾਇ ਨਹੀਂ ਹੈਗੀ, ਇਹ ਹੈਗੀ ਆ ਪ੍ਰੋਬਲਮ
ਜੀ। ਤੇ ਇੱਕ ਹੋਰ ਖਬਰ, ਪ੍ਰੋਫੈਸਰ ਕਿਰਪਾਲ ਸਿੰਘ ਬੰਡੂਗਰ ਨੇ ਕਿਹਾ ਕਿ ਸਿੱਖ ਕੌਮ ਦੇ 5 ਤਖਤਾਂ ਦੇ ਜਥੇਦਾਰ ਦੁਨੀਆਂ ਦੀ ਕਿਸੇ ਵੀ ਸੰਸਾਰਕ ਅਦਾਲਤ ਦੇ ਅਧੀਨ ਨਹੀਂ ਹਨ। ਇਹ ਕੀ ਸਵਾਬ ਬਣਿਆ ਇਹੋ ਜਿਹਾ ਬਿਆਨ ਦੇਣ ਲਈ ਬਰਾੜ ਸਾਹਿਬ?
ਦੇਖੋ, ਕੱਲ ਪਰਸੋਂ ਜਿਹੜਾ 2-3 ਮੁੱਦਿਆਂ ਦੇ ਉੱਤੇ ਜਿਹੜੀਆਂ ਗੱਲਾਂ ਚੱਲ ਰਹੀਆਂ ਸੀ, ਤੇ ਜਥੇਦਾਰਾਂ ਨੇ ਇੱਕ ਨਾ ਹਰਜਿੰਦਰ ਸਿੰਘ ਦਲਗੀਰ ਲੇਖਕ ਆ ਜੀ, ਉਹਨੂੰ ਇੱਕ ਅਖਬਾਰ ਨੇ ਕਾਫੀ ਵੱਡਾ ਹਿੱਸਾ ਇਤਿਹਾਸਕਾਰ ਦੇ ਤੌਰ ਦੇ ਉੱਤੇ ਪੇਸ਼ ਕੀਤਾ, ਤੇ ਸਿੱਖ ਇਤਿਹਾਸਕਾਰ ਦੇ ਤੌਰ ਦੇ ਉੱਤੇ। ਪਰ ਮੈਂ ਦੇਖਿਆ ਵੀ ਉਹਨਾਂ ਨੇ ਜਦੋਂ ਵੀ ਕੁਛ ਲਿਖਿਆ, ਉਹਦਾ ਪੱਧਰ ਓਨਾ ਵਧੀਆ ਨਹੀਂ ਹੁੰਦਾ, ਤੇ ਉਹ ਕਿਤੇ ਨਾ ਕਿਤੇ ਉਹਦੇ ਚ ਬੂ ਆਉਂਦੀ ਆ ਵੀ ਉਹ ਸਿਧਾਂਤਿਕ ਤੌਰ ਦੇ ਉੱਤੇ ਉਹਨਾਂ ਤੋਂ ਲਿਖਵਾਇਆ ਜਾ ਰਿਹਾ, ਜਾਂ ਉਹ ਜੇ ਮੁੱਦੇ ਬਣਾਏ ਆ, ਹਰ ਟਾਈਮ ਮੁੱਦੇ ਬਣਾਏ ਆ, ਕੋਈ ਨਾ ਕੋਈ ਬਿਨਾਂ ਮਤਲਬ ਫਾਲਤੂ ਦੇ ਮੁੱਦੇ ਬਣਾਏ ਗਏ ਆ, ਤੇ ਉਹਨਾਂ ਨੂੰ ਪਿੱਛੇ ਜੇ ਤਾਂ ਜਿਹੜਾ ਤਲਬ ਕਰਨ ਦੀ ਗੱਲ ਆਈ ਸੀਗੀ, ਤਾਂ ਉਧਰੋਂ ਉਹਨਾਂ ਨੇ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਲੇਖਕ ਨੇ ਕੇਸ ਪਾਤਾ, ਤਾਂ ਉਹ ਸੁਪਰੀਮ ਕੋਰਟ ਦੇ ਕੇਸ ਹੋਣ ਕਰਕੇ ਤੇ ਜਿਹੜੇ ਜਥੇਦਾਰਾਂ ਨੇ ਕਹਿਤਾ ਵੀ ਇਹ ਜਿਹੜਾ ਅਦਾਲਤ ਦੇ ਵਿੱਚ ਆ ਕੇਸ, ਇਸ ਲਈ ਅਸੀਂ ਇਹਨੂੰ ਇੱਥੇ ਰੱਖਦੇ ਹਾਂ, ਤਾਂ ਜਿਹੜੀ ਗੱਲ ਕਹੀ ਗਈ ਹੈ ਵੀ ਜਿਹੜੇ ਜਥੇਦਾਰ ਆ ਉਹ ਕਿਸੇ ਵੀ ਦੁਨਿਆਵੀ ਅਦਾਲਤ ਦੇ ਮੁਹਤਾਜ ਨਹੀਂ ਹੈ, ਉਹਨਾਂ ਦਾ ਆਪਣਾ ਇੱਕ ਰੁਤਬਾ, ਉਹਨਾਂ ਦਾ ਆਪਣਾ ਇੱਕ ਉਹ ਆਪਦੇ ਢੰਗ ਨਾਲ ਇੱਕ ਉਹ ਅਦਾਲਤ ਦੇ ਕੇਸ ਚੱਲਦੇ ਰਹਿਣਗੇ, ਅਦਾਲਤਾਂ ਚੱਲਦੀਆਂ ਰਹਿਣਗੀਆਂ, ਪਰ ਉਹਨਾਂ ਨੂੰ ਆਪਣੇ ਤੌਰ ਦੇ ਉੱਤੇ ਜਿਹੜੀ ਕਾਰਵਾਈ ਕਰਨੀ ਬਣਦੀ ਆ, ਇਹ ਜਿਹੜੀ ਮੇਨ ਇਹਦਾ ਕਾਰਨ ਆਇਆ। ਸੋ ਦੂਜੇ ਪਾਸੇ ਜਿਹੜਾ ਜਥੇਦਾਰਾਂ ਦੇ ਨਾਲ ਨਾਲ ਜਿਹੜੀ ਇੱਕ ਦੋ ਹੋਰ ਵੱਡੇ ਫੈਸਲੇ ਜਿਹੜੇ ਉਹਨਾਂ ਨੇ ਲਏ ਸੀ ਜਾਂ ਲੈਣ ਜਾ ਰਹੇ ਸੀ, ਜਾਂ ਬਡੂੰਗਰ ਦੀ ਜਿਹੜੀ ਬਿਆਨਬਾਜ਼ੀ ਆ ਉਹ ਜ਼ਿਆਦਾ ਇਹ ਸ਼ੋਅ ਕਰਨ ਚ ਆਈ ਹੋਈ ਲੜਗ ਰਹੀ ਅੱਜ ਕੱਲ੍ਹ ਵੀ ਉਹ ਲਿਫਾਫੇ ਚੋਂ ਨਿਕਲੇ ਹੋਏ ਨੇ, ਉਹ ਆਪਦੇ ਜਿਹੜੇ 186 ਬੰਦਿਆਂ ਵੰਨਿਓ, 55 ਲੱਖ ਵੋਟਰਾਂ ਵੰਨਿਓ ਚੁਣੇ ਹੋਏ ਪ੍ਰਧਾਨ ਆ, ਤੇ ਉਹ ਚੁਣਿਆ ਹੋਇਆ ਪ੍ਰਧਾਨ ਆਪਦੇ ਢੰਗ ਨਾਲ ਕੰਮ ਕਰ ਰਿਹਾ, ਕਿਸੇ ਦਾ ਮੋਹਰ ਬਣ ਕੇ ਨਹੀਂ ਕਰ ਰਿਹਾ, ਇਹ ਵੀ ਇੱਕੋ ਸਾਬਤ ਕਰਨ ਦੀ ਕੋਸ਼ਿਸ਼ ਦੇ ਵਿਚ ਆ। ਪਰ ਮੈਂ ਨਾ ਇਧਰ ਹੁਣ ਮੈਸੇਜ ਪੜ ਰਿਹਾ ਸੀ ਜੀ, ਤੇ ਮੈਨੂੰ ਬੜੀ ਇੱਕ ਦੁਖਦਾਈ ਜਿਹਾ ਮੈਸੇਜ ਮੇਰੇ ਸਾਹਮਣੇ ਆਇਆ, ਤੇ ਇਹ ਮਨਦੀਪ ਸਿੰਘ ਰੰਧਾਵਾ ਹੋਰਾਂ ਨੇ ਆਪਾਂ ਨੂੰ ਭੇਜਿਆ ਹੋਇਆ ਕੱਲ ਦਾ, ਤੇ ਪਰ ਮੈਨੂੰ ਨੀ ਪਤਾ ਵੀ ਉਹ ਅਮਰਦੀਪ ਹੋਰਾਂ ਨੇ ਲੈ ਲਿਆ ਹੋਣਾ ਜਾਂ ਤਾਂ ਮੈਸੇਜ, ਪਰ ਮੈਂ ਅੱਜ ਜ਼ਰੂਰ ਇਹ ਮੈਸੇਜ ਲੈਣਾ ਚਾਹੂੰਗਾ। ਉਹਨਾਂ ਨੇ ਦੱਸਿਆ ਜੀ ਵੀ ਜਤਿੰਦਰਪਾਲ ਸਿੰਘ, ਜੇਪੀ ਸਿੰਘ ਜਿਨ੍ਹਾਂ ਨੂੰ ਕਹਿੰਦੇ ਸੀ, ਉਹਨਾਂ ਦਾ ਇੱਕ ਐਕਸੀਡੈਂਟ ਦੌਰਾਨ ਜਿਹੜਾ ਕੁਇਨਜ਼ਲੈਂਡ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ ਹੈ ਜੀ, ਤਾਂ ਉਹਨਾਂ ਨੇ ਕਿਹਾ ਜੀ ਸਾਰੇ ਹਰਮਨ ਪਰਿਵਾਰ ਨੂੰ ਕਹੋ ਜੀ ਉਹ ਜੇ ਵੀ ਕੋਈ ਹੈਲਪ ਕਰ ਸਕਦਾ, ਉਹਨਾਂ ਨੇ ਅਕਾਊਂਟ ਵੀ ਭੇਜਿਆ, ਤੇ ਉਹਨਾਂ ਨੇ ਕਿਹਾ ਜੀ ਤਾਂ ਜੋ ਜੇਪੀ ਸਿੰਘ ਦੀ ਬਾਡੀ ਨੂੰ ਜਲਦੀ ਤੋਂ ਜਲਦੀ ਉਹਨਾਂ ਦੀ ਫੈਮਿਲੀ ਕੋਲ ਪਹੁੰਚਾਇਆ ਜਾਵੇ। ਤੁਸੀਂ ਜ਼ਿਆਦਾ ਇਨਫੋਰਮੇਸ਼ਨ ਲਈ ਜੇਪੀ ਸਿੰਘ ਦੇ ਬੌਸ ਨਾਲ ਵੀ ਕੰਟੈਕਟ ਕਰ ਸਕਦੇ ਹੋ, ਓਂਕਾਰ ਸਿੰਘ ਜਿਨ੍ਹਾਂ ਕੋਲ ਉਹ ਕੰਮ ਕਰਦੇ ਸੀ ਉਹਨਾਂ ਦਾ ਪੁੱਛਿਆ ਜੀ, ਦੱਸਿਆ ਉਹਨਾਂ ਨੇ। ਤੇ ਉਹਨਾਂ ਨੇ ਨਾਲ ਲਿਖਿਆ ਜੀ ਮਿੰਟੂ ਭਾਜੀ ਤੁਹਾਡਾ ਬਹੁਤ ਵੱਡਾ ਫੈਨ ਸੀ ਤੇ ਪੋਡਕਾਸਟ ਲਿਸਨਰ ਸੀ, ਜਦੋਂ ਵੀ ਤੁਹਾਡਾ ਪ੍ਰੋਗਰਾਮ ਸੁਣਦਾ ਸੀ ਤਾਂ ਇਹੀ ਕਹਿੰਦਾ ਹੁੰਦਾ ਸੀ ਕਿ ਅੱਜ ਭਾਜੀ ਨੇ ਫਿਰ ਹੱਥ ਕਰਾਤੀ। ਸੋ ਬਹੁਤ ਦੁੱਖ ਲੱਗਿਆ ਜੀ ਇਹ ਮੈਨੂੰ ਖਬਰ ਸੁਣ ਕੇ, ਤੇ ਮੈਂ ਮਾਫੀ ਚਾਹੁੰਦਾ, ਮੈਂ ਕੱਲ ਇਹ ਖਬਰ ਦੇਖ ਨਹੀਂ ਸਕਿਆ, ਰਾਤ ਮੇਰਾ ਲੇਟ ਮੈਸੇਜ ਇਹਨਾਂ ਦੇ ਆਏ ਆ ਜੀ ਇਹ ਰੰਧਾਵਾ ਸਾਹਿਬ ਦੇ, ਤੇ ਪਰ ਮੈਂ ਕੋਸ਼ਿਸ਼ ਕਰਾਂਗੇ ਜੀ ਅੱਜ ਓਂਕਾਰ ਸਿੰਘ ਹੋਰਾਂ ਨਾਲ ਵੀ ਗੱਲ ਕਰਨ ਦੀ, ਤੇ ਆਪਣੇ ਬੰਨਿਓਂ ਬਣਦਾ ਯੋਗਦਾਨ ਵੀ ਅਸੀਂ ਜ਼ਰੂਰ ਪਾਵਾਂਗੇ, ਜੋ ਵੀ ਅਸੀਂ ਹੈਲਪ ਕਰ ਸਕਦੇ ਉਹ ਕਰਾਂਗੇ। ਪਰ ਮੈਨੂੰ ਬੜਾ ਦੁੱਖ ਲੱਗਿਆ ਇੱਕ ਲਿਸਨਰ ਹੋਣ ਦੇ ਨਾਤੇ, ਇੱਕ ਨੌਜਵਾਨ ਯੰਗ ਮੁੰਡਾ ਹੋਣ ਦੇ ਨਾਤੇ, ਤੇ ਚੰਗੇ ਭਵਿੱਖ ਦੀ ਆਸ ਚ ਆਇਆ ਸੀ, ਰੱਬ ਜਾਣੇ ਕਿਹੋ ਜਿਹਾ ਐਕਸੀਡੈਂਟ ਹੋਇਆ ਜਿਹਦੇ ਕਾਰਨ ਉਹਨਾਂ ਦੀ ਉਹ ਜਿਹੜੇ ਇਸ ਦੁਨੀਆਂ ਦੇ ਨਹੀਂ ਰਹੇ। ਟਰੈਕਟਰ ਦੀ ਉਹਨਾਂ ਨੇ ਫੋਟੋ ਵੀ ਭੇਜੀ ਆ, ਟਰੈਕਟਰ ਮੈਨੂੰ ਲੱਗਦਾ ਪਲਟ ਗਿਆ ਕਿਸੇ ਖੱਡ ਦੇ ਵਿੱਚ ਕਿਤੇ ਉੱਚੇ ਨੀਵੇਂ ਥਾਂ ਦੇ ਉੱਤੇ ਕੰਮ ਕਰਦਿਆਂ ਤੋਂ, ਜਿੱਥੇ ਉਹ ਟਰੈਕਟਰ ਦਾ ਉਹਨਾਂ ਨੇ ਡੈਮੇਜ ਹੋਇਆ ਟਰੈਕਟਰ ਵੀ ਦਿਖਾਇਆ। ਸੋ ਬਹੁਤ ਹੀ ਇੱਕ ਦਰਦ ਭਰੀ ਖਬਰ ਆ ਜੀ, ਤੇ ਸਾਡਾ ਹਰਮਨ ਪਰਿਵਾਰ ਇਸ ਦੁੱਖ ਦੀ ਘੜੀ ਚ ਬਹੁਤ ਦੁਖੀ ਆ ਜੀ, ਅਜੇ ਨੌਜਵਾਨ ਦੇ ਤੁਰ ਜਾਣ ਤੇ ਅਸੀਂ ਜ਼ਰੂਰ ਬਣਦਾ ਆਪਦੇ ਬੰਨਿਓਂ ਕੋਸ਼ਿਸ਼ ਕਰਾਂਗੇ ਜੀ ਜਿੰਨਾ ਵੀ ਕੁਛ ਕਰ ਸਕਦੇ ਹੋਏ।
ਜੀ ਬਿਲਕੁਲ, ਵਿਰਾਟ ਸਾਹਿਬ ਪਰਮਾਤਮਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਬਖਸ਼ੇ ਤੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਬਲ ਬਖਸ਼ੇ। ਬੜਾ ਔਖਾ ਟਾਈਮ ਹੁੰਦਾ ਜੀ। ਸੋ ਵਿਰਾਟ ਸਾਹਿਬ, ਖਬਰਾਂ ਦੇ ਵਿੱਚ ਤੇ ਕੁਛ ਜ਼ਿਆਦਾ ਨਹੀਂ ਹੈ, ਪਰ ਇੱਕ ਬੜੀ ਅਜੀਬ ਜਿਹੀ ਖਬਰ ਜਿਹੜੀ ਹੈ ਉਹ ਮੈਂ ਸਾਂਝੀ ਕਰਨਾ ਚਾਹੁੰਦੀ ਹਾਂ ਕਿ ਰਸਗੁੱਲੇ ਦੇ ਪਿੱਛੇ ਜਿਹੜੀ ਪੱਛਮੀ ਬੰਗਾਲ ਤੇ ਉੜੀਸਾ ਦੇ ਵਿੱਚ ਜੰਗ ਛਿੜੀ ਹੋਈ ਸੀ। ਸੋ ਕਹਿੰਦੇ ਕਿ ਮਠਿਆਈ ਕੁੜੱਤਣ ਦੂਰ ਕਰਦੀ ਹੈ ਜੀ, ਪਰ ਦੋ ਸੂਬਿਆਂ ਪੱਛਮੀ ਬੰਗਾਲ ਤੇ ਉੜੀਸਾ ਵਿਚਾਲੇ ਇੱਥੇ ਮਠਿਆਈ ਨੇ ਜੰਗ ਛਿੜੀ ਹੋਈ ਸੀਗੀ। ਸੋ ਇਹ ਜਿਹੜੀ ਜੰਗ ਹੈ ਇਹ ਪੱਛਮੀ ਬੰਗਾਲ ਨੇ ਜਿੱਤ ਲਈ ਹੈ ਜੀ। ਸੋ ਇਹ ਫੈਸਲਾ ਹੋਇਆ ਹੈ ਕਿ ਰਸਗੁੱਲੇ ਦਾ ਇਜਾਦ ਜਿਹੜਾ ਉਹ ਪੱਛਮੀ ਬੰਗਾਲ ਵਿੱਚ ਹੀ ਹੋਇਆ ਸੀ। ਸੋ ਇਸ ਦੀ ਜਿਹੜੀ ਜਾਣਕਾਰੀ ਹੈ ਉਹ ਸਪੈਸ਼ਲ ਜਿਹੜੀ ਮੁੱਖ ਮੰਤਰੀ ਹੈ ਉਹਨੇ, ਸੋਰੀ ਇੱਥੇ ਦੀ ਜਿਹੜੀ ਮੁੱਖ ਮੰਤਰੀ ਹੈ ਜੀ ਉਹਨੇ ਦਿੱਤੀ ਹੈ ਟਵਿੱਟਰ ਤੇ।
ਜੀ ਬਿਲਕੁਲ, ਪਿਛਲੇ 2015 ਤੋਂ ਮਸਲਾ ਚੱਲ ਉੱਠਿਆ ਸੀਗਾ, ਉੜੀਸਾ ਦੇ ਇੱਕ MP ਨੇ ਮਸਲਾ ਉਠਾਇਆ ਸੀ ਜਦੋਂ ਉਹਨੇ ਕਿਹਾ ਸੀ ਵੀ ਸਾਡੇ ਜਿਹੜਾ ਕਈ ਸਦੀਆਂ ਪਹਿਲਾਂ ਵੀ ਜਿਹੜਾ ਰਸਗੁੱਲਾ ਜਿਹੜਾ ਉੜੀਸਾ ਦੀ ਭੂਗੋਲਿਕ ਸਥਿਤੀ ਦੇ ਤੌਰ ਦੇ ਉੱਤੇ ਤੇ ਡਿਵੈਲਪ ਕੀਤਾ ਗਿਆ ਸੀ, ਪਰ ਉਸ ਤੋਂ ਬਾਅਦ ਅਸੀਂ ਅਕਸਰ ਹੀ ਇੱਕ ਸ਼ਬਦ ਸੁਣਦੇ ਹੁੰਦੇ ਹਾਂ ਵੀ ਬੰਗਾਲੀ ਰਸਗੁੱਲੇ, ਤੇ ਉਹ ਬੰਗਾਲੀ ਰਸਗੁੱਲੇ ਲੋਕ ਹਰ ਤਿਥ ਤਿਉਹਾਰ ਦੇ ਉੱਤੇ ਬੜੇ ਪਸੰਦ ਕਰਦੇ ਆ, ਲੋਕ ਕਹਿੰਦੇ ਵੀ ਇੱਕ ਸਪੈਸ਼ਲ ਆਮ ਰਸਗੁੱਲੇ ਨਾਲ, ਤਾਂ ਉਹਨਾਂ ਦੀ ਜਿਹੜੀ ਆਜ਼ਾਦ ਹੋਈ ਸੀ ਉਹ 1800 ਦੇ ਵਿੱਚ ਜਿਹੜੀ ਫੈਮਿਲੀ ਨੇ ਆਜ਼ਾਦ ਕੀਤੀ ਸੀ ਜਿਹਨੂੰ ਕੋਲੰਬਸ ਵੀ ਕਿਹਾ ਜਾਂਦਾ, ਜਿਹਨਾਂ ਨੂੰ ਜਿਹੜਾ ਰਸਗੁੱਲੇ ਦਾ ਕੋਲੰਬਸ ਕਿਹਾ ਜਾਂਦਾ ਇੱਕ ਇਨਸਾਨ ਨੂੰ, ਤੇ ਉਹਨਾਂ ਦੇ ਜਿਹੜੇ ਪਰਿਵਾਰ ਦੇ ਜੀ ਸਨ ਉਹ ਪਰਿਵਾਰ ਦੇ ਜੀਆਂ ਨੇ ਹੁਣ ਜਿਹੜਾ ਇੱਕ ਇਸ ਨੂੰ ਬੀੜਾ ਚੱਕਿਆ, ਤੇ ਉਹਨਾਂ ਨੇ ਜਿਹੜੀ ਇਹਦੀ ਸਾਬਤ ਕਰਤਾ ਜੀ ਇਹ ਵੀ ਬੰਗਾਲ ਦੇ ਵਿੱਚੋਂ ਹੀ ਜਿਹੜਾ 1800 ਦੇ ਕੁਛ ਦੇ ਵਿੱਚ ਜਿਹੜੀ ਇਹਦੀ ਆਜ਼ਾਦ ਹੋਈ ਸੀ ਤੇ ਉਹਨਾਂ ਦੇ ਪਰਿਵਾਰ ਵੱਲੋਂ ਕੀਤੀ ਗਈ ਸੀ, ਤੇ ਹੁਣ ਉਹਨੂੰ ਪੇਟੈਂਟ ਕਰਾਉਣ ਦੀ ਜਿਹੜੀ ਉਹ ਪਹਿਲੀ ਜੰਗ ਤਾਂ ਜਿੱਤ ਗਏ ਆ ਜਿਹੜੀ ਕੋਰਟ ਦੇ ਵਿੱਚ, ਤਾਂ ਉਹਨਾਂ ਨੂੰ ਕਹਿਤਾ ਜੀ ਵੀ ਹਾਂ ਇਹ ਬੰਗਾਲ ਦੀ ਹੀ ਜਿਹੜਾ ਹੈਗਾ ਰਸਗੁੱਲਾ ਉਤਪਾਦ ਜਿਹੜਾ ਖੋਜ ਆ, ਤੇ ਪਰ ਹੁਣ ਉਹਨੂੰ ਪੇਟੈਂਟ ਕਰਾਉਣ ਦੀ ਜਿਹੜੀ ਇੱਕ ਦੌੜ ਲੱਗੀ ਹੋਈ ਹੈ ਤੇ ਹੁਣ ਇਹ ਪਰਿਵਾਰ ਮੈਨਾਂ ਦਾ ਪੇਟੈਂਟ ਕਰਾਉਣ ਜਾ ਰਿਹਾ। ਪਰ ਇਹ ਵੱਖਰੀ ਗੱਲ ਆ ਵੀ ਨੋਰਮਲ ਤੌਰ ਤੇ ਜੇ ਤੁਸੀਂ ਕੋਈ ਵੀ ਚੀਜ਼ ਤੁਹਾਡੇ ਨਾਂ ਤੇ ਦਰਜ ਹੋ ਜਾਂਦੀ ਆ ਪੇਟੈਂਟ ਕਰਾ ਲੈਂਦੇ ਹੋ ਤਾਂ ਤੁਹਾਨੂੰ ਉਹਦਾ ਕੁਛ ਨਾ ਕੁਛ ਸ਼ੇਅਰ ਮਿਲਦਾ, ਤਾਂ ਉਹ ਸ਼ੇਅਰ ਨਾਲ ਤੁਸੀਂ ਹਰ ਇੱਕ ਬੰਦੇ ਨੂੰ ਉਹਨੂੰ ਦੇਣਾ ਪੈਂਦਾ। ਪਰ ਮੈਨੂੰ ਨਹੀਂ ਲੱਗਦਾ ਵੀ ਇਸ ਢੰਗ ਨਾਲ ਜਿਹੜਾ ਉਹਨਾਂ ਨੂੰ ਪੇਟੈਂਟ ਹੋਣ ਤੋਂ ਬਾਅਦ ਉਹਨਾਂ ਨੂੰ ਬਣਦਾ ਉਹਨਾਂ ਦਾ ਸ਼ੇਅਰ ਮਿਲੂਗਾ, ਕਿਉਂਕਿ ਇਹ ਤਾਂ ਤਰੀਕਾ ਹੀ ਕੋਈ ਨਹੀਂ ਲੈਣ ਦਾ। ਹਰੇਕ ਗਲੀ ਮੁਹੱਲੇ ਚ ਅੱਜ ਕੱਲ ਜਿਹੜੀ ਰਸਗੁੱਲੇ ਬਣਾਏ ਜਾ ਰਹੇ ਆ, ਤਾਂ ਫਿਰ ਕਿਵੇਂ ਕਿੱਥੇ ਉਹਨਾਂ ਨੂੰ ਜਿਹੜਾ ਪੇਟੈਂਟ ਦਾ ਫਾਇਦਾ ਹੋਊਗਾ। ਇਹ ਆਉਣ ਵਾਲੇ ਦਿਨਾਂ ਚ ਮੈਨੂੰ ਲੱਗਦਾ ਕੱਲਾ ਸਿਰਫ ਤੇ ਸਿਰਫ ਇਹੀ ਹੋਊਗਾ ਵੀ ਜਿਹੜਾ ਨਵੀਨ ਚੰਦਰ ਦਾਸ ਆ ਜਿਹੜੇ ਉਹਨਾਂ ਦੇ ਵੰਸ਼ਜ ਆ ਉਹਨਾਂ ਨੂੰ ਉਹਨਾਂ ਦੀ ਇੱਕ ਇਹ ਰਹਿ ਜੂਗੀ ਵੀ ਹਾਂ ਭਾਈ ਉਹਨਾਂ ਦੇ ਪਰਿਵਾਰ ਦੀ ਜਿਹੜੀ ਖੋਜ ਸੀਗੀ ਤੇ ਉਹ ਸਾਡੀ ਉਹਨਾਂ ਦੇ ਉੱਤੇ ਉਹਨਾਂ ਦੀ ਜਿਹੜੀ ਮਾਲਕੀਅਤ ਆ ਉਹਨਾਂ ਚੋਂ ਕਮਾਈ ਨਹੀਂ ਕੋਈ ਹੋਣੀ। ਨਾਰਮਲ ਇਹ ਆ ਵੀ ਜਿਹੜੇ ਪੇਟੈਂਟ ਹੁੰਦੇ ਆ ਉਹਦੇ ਵਿੱਚ ਬਹੁਤ ਸਾਰੀ ਕਮਾਈ ਵੀ ਹੁੰਦੀ ਆ। ਮੈਂ ਪਿੱਛੇ ਜੇ ਪੜ੍ਹ ਰਿਹਾ ਸੀ ਵੀ ਜਿਹੜਾ ਕੋਕ ਦਾ ਢੱਕਣ ਆ ਨਾ, ਜਿਹੜਾ ਆਮ ਅਸੀਂ ਕੱਲਾ ਕੋਕ ਦਾ ਨਾ ਕਹੀਏ, ਕੋਈ ਵੀ ਕੇਨ ਦਾ ਢੱਕਣ ਜਿਹੜਾ ਖੁੱਲਦਾ ਗਾ, ਜਿਹੜੇ ਬੰਦੇ ਨੇ ਉਹ ਢੱਕਣ ਬਣਾਇਆ ਸੀ, ਜਿਹੜੇ ਬੰਦੇ ਨੇ ਉਸ ਢੱਕਣ ਦੀ ਖੋਜ ਕੀਤੀ ਸੀ, ਉਸ ਢੱਕਣ ਨੂੰ ਹੁਣ ਜਦੋਂ ਵੀ ਕੋਈ ਵੀ ਕਿਸੇ ਵੀ ਚੀਜ਼ ਦੇ ਉੱਤੇ ਵਰਤਦਾ ਤਾਂ ਉਹਨੂੰ ਉਹਦਾ ਜਿਹੜਾ ਸ਼ੇਅਰ ਆ, ਜਿਵੇਂ ਮੰਨ ਲਓ ਇੱਕ ਸੈਂਟ ਉਹਨੂੰ ਉਸ ਇੱਕ ਜਿਹੜੀ ਉਹਦਾ ਦੇਣਾ ਪੈਂਦਾ ਇੱਕ ਕੋਕ ਮਗਰ ਜਾਂ ਇੱਕ ਪੈਕਿੰਗ ਮਗਰ, ਤਾਂ ਹੁਣ ਦੇਖ ਲਓ ਵੀ ਕਿੰਨੇ ਅਰਬਾਂ ਸੈਂਟ ਰੋਜ਼ ਉਸ ਬੰਦੇ ਦੇ ਖਾਤੇ 'ਚ ਜਾਂਦੇ ਹੋਣਗੇ, ਤੇ ਜਿਹੜੇ ਕਿ ਉਹਦੇ ਉਹਨੇ ਇੱਕ ਖੋਜ ਕਰਕੇ ਤੇ ਆਪਦੀ ਬਣਾਈ ਆ। ਸੋ ਇਹ ਲੜਾਈ ਸੀ ਜੀ ਰਸਗੁੱਲੇ ਦੀ, ਪਰ ਜਿਹੜੀ ਆਮ ਸੋਝੀ ਦੀ ਗੱਲ ਕਰੀਏ ਤਾਂ ਰਸਗੁੱਲਾ ਬੰਗਾਲੀ ਹੀ ਰਿਹਾ ਸ਼ੁਰੂ ਤੋਂ।
ਸੋ ਖਬਰਾਂ ਦੇ ਵਿੱਚ ਮੇਰੇ ਕੋਲ ਇੰਨਾ ਹੀ ਹੈ, ਪਰ ਇੱਕ ਗੱਲ ਮੈਂ ਹੋਰ ਸਾਰੇ ਸਰੋਤਿਆਂ ਨਾਲ ਸਾਂਝੀ ਕਰਨਾ ਚਾਹਾਂਗੀ। ਜਿਵੇਂ ਅੱਜ ਵੀ ਸਾਰੇ ਮੈਸੇਜਸ ਆਏ ਜਿਨ੍ਹਾਂ ਦੇ ਵਿੱਚ ਬਰਾੜ ਸਾਹਿਬ ਦੀ ਤਾਰੀਫ ਦੀ ਗੱਲ ਹੋ ਰਹੀ ਸੀ, ਔਰ ਬਿਲਕੁਲ ਉਹਨਾਂ ਦੇ ਨਜ਼ਰੀਏ ਦੀ ਜਾਂ ਉਹਨਾਂ ਦੇ ਕੰਮਾਂ ਕਾਰਾਂ ਦੀ ਅਸੀਂ ਗੱਲ ਕਰਦੇ ਹਾਂ। ਸੋ ਇੱਕ ਹੋਰ ਜਿਹੜੀ ਗੱਲ ਆ, ਮੈਨੂੰ ਪਤਾ ਨਹੀਂ ਮੈਂ ਔਨ ਏਅਰ ਉਹ ਨਾਮ ਨਹੀਂ ਲੈਣਾ ਚਾਹਾਂਗੀ ਜਾਂ ਕੁਛ ਵੀ, ਪਰ ਪਿਛਲੇ ਕੁਝ ਕੁ ਮਹੀਨਿਆਂ ਦੇ ਵਿੱਚ ਸਾਡੇ ਫੈਮਿਲੀ ਫੰਕਸ਼ਨ ਦੇ ਵਿੱਚ ਹੀ ਬਰਾੜ ਸਾਹਿਬ ਦੇ ਨਾਲ ਕਿਸੇ ਨੇ ਆਪਣਾ ਇੱਕ ਕਿੱਸਾ ਜਿਹਾ ਸ਼ੇਅਰ ਕੀਤਾ। ਉਹਨਾਂ ਨੂੰ ਲੱਗਿਆ ਕਿ ਚਲੋ ਬਾਕੀ ਸਾਰੇ ਜਗ੍ਹਾ ਤੋਂ ਨਿਰਾਸ਼ ਹੋ ਗਿਆ ਤੇ ਬਰਾੜ ਸਾਹਿਬ ਦੇ ਨਾਲ ਮੈਂ ਗੱਲ ਕਰਕੇ ਦੇਖ ਲੈਂਦੇ ਹਾਂ। ਸੋ ਕੋਈ ਸਟੂਡੈਂਟ ਸੀ ਉਹਦੇ ਨਾਲ ਕੁਛ ਤੱਕ ਕਰਿਆ ਹੋਇਆ ਸੀ ਤੇ ਉਹਨਾਂ ਨੇ ਬਰਾੜ ਸਾਹਿਬ ਦੇ ਨਾਲ ਜਨਰਲ ਜਿਹੀ ਗੱਲ ਕੀਤੀ, ਔਰ ਮੈਨੂੰ ਵੀ ਸੱਚੀ ਦੱਸਾਂ ਭਾਜੀ ਤੇ ਇੰਨੀ ਉਮੀਦ ਨਹੀਂ ਸੀ ਕਿ ਤੁਸੀਂ ਇੰਨੀ ਡੀਪਲੀ ਜਾ ਕੇ ਉਹਨਾਂ ਦੀ ਹੈਲਪ ਕਰੋਗੇ। ਸੋ ਉਹਨਾਂ ਦੀ ਗੱਲ ਕਹੀ ਤੇ ਉਸ ਤੋਂ ਬਾਅਦ ਉਹ ਗੱਲ ਕਰਕੇ ਭੁੱਲ ਗਏ ਹੋਣੇ ਆ, ਪਰ ਮਿੰਟੂ ਭਾਜੀ ਉਸ ਗੱਲ ਦੇ ਪਿੱਛੇ ਲੱਗ ਗਏ, ਔਰ ਇਹਨਾਂ ਨੇ ਖੁਦ ਉਹਨਾਂ ਨੂੰ ਫੋਨ ਕਰਕੇ ਸਾਰੀ ਜਾਣਕਾਰੀ ਮੁਹੱਈਆ ਕਰਵਾਈ, ਔਰ ਤਿੰਨ ਚਾਰ ਮਹੀਨੇ ਦੇ ਵਿੱਚ ਹੀ ਜਿਹੜੀ ਆ ਉਹ ਫੈਮਿਲੀ ਆ ਉਹਨੂੰ ਉਹਦਾ ਮੁਆਵਜ਼ਾ ਜਿਹੜਾ ਉਹ ਮਿਲ ਰਿਹਾ ਹੈ। ਸੋ ਕਾਬਲੇ ਤਾਰੀਫ ਹੈ ਬਰਾੜ ਸਾਹਿਬ, ਬਿਲਕੁਲ ਕਰਨੀ ਔਰ ਕਹਿਣੀ ਤੇ ਕਰਨੀ ਦਾ ਜਿਹੜਾ ਕੰਮ ਹੈ ਉਹ ਤੁਸੀਂ ਕਰਕੇ ਵਿਖਾਉਂਦੇ ਹੋ, ਉਹਦੇ ਲਈ ਅਸੀਂ ਸਾਰੇ ਮਾਣ ਵੀ ਮਹਿਸੂਸ ਕਰਦੇ ਹਾਂ ਕਿ ਤੁਹਾਡੇ ਨਾਲ ਜੁੜੇ ਹੋਏ ਆ, ਤੁਹਾਡੀ ਟੀਮ ਦਾ ਹਿੱਸਾ ਆ। ਸੋ ਉਹਦੇ ਲਈ ਤੁਸੀਂ ਵਧਾਈ ਦੇ ਹੱਕਦਾਰ ਵੀ ਹੋ, ਔਰ ਪਰਸਨਲੀ ਉਹਨਾਂ ਨੇ ਮੈਨੂੰ ਵੀ ਕਈ ਵਾਰੀ ਇਹ ਗੱਲ ਕਹੀ ਹੈ ਉਹ ਪਰਿਵਾਰ ਨੇ ਕਿ ਅਸੀਂ ਉਹਨਾਂ ਦਾ ਜਿਹੜਾ ਥੈਂਕਸ ਆ ਉਹ ਧੰਨਵਾਦ ਨਹੀਂ ਕਰ ਸਕਦੇ ਕਿ ਜਿੰਨਾ ਉਹਨਾਂ ਨੇ ਕੀਤਾ। ਸੋ ਇਹੋ ਜਿਹੇ ਕੰਮਾਂ ਨੂੰ ਮੈਨੂੰ ਲੱਗਦਾ ਕਿ ਦੇਖ ਕੇ ਜਾਂ ਸੁਣ ਕੇ ਆਪਣੇ ਆਪ ਵਿੱਚ ਥੋੜੀ ਜਿਹੀ ਚੇਂਜ ਕਰਕੇ ਸਾਨੂੰ ਵੀ ਉਸ ਰਸਤੇ ਤੇ ਵਧਣਾ ਚਾਹੀਦਾ। ਸੋ ਉਹਦੇ ਲਈ ਤੁਸੀਂ ਬਿਲਕੁਲ ਹੀ ਵਧਾਈ ਦੇ ਹੱਕਦਾਰ ਹੋ ਬਰਾੜ ਸਾਹਿਬ।
ਦੇਖੋ ਸੁਖਬੀਰ, ਦੇਖੋ ਕੋਈ ਏਡੀ ਵੱਡੀ ਵੀ ਗੱਲ ਨਹੀਂ ਹੁੰਦੀ, ਏਡਾ ਵੱਡਾ ਮਾਰਕਾ ਵੀ ਨਹੀਂ ਹੈ ਜਿੰਨਾ ਉਹ ਮੈਨੂੰ ਕ੍ਰੈਡਿਟ ਦੇ ਰਹੇ ਆ ਜਾਂ ਉਹਨਾਂ ਨੂੰ ਦਿੱਤਾ ਜਾ ਰਿਹਾ, ਮੈਂ ਏਡੇ ਦੇ ਕਾਬਲ ਵੀ ਨਹੀਂ ਹਾਂ। ਪਰ ਮੇਰਾ ਤਾਂ ਕੀ ਹੁੰਦਾ ਜੀ, ਮੇਰੇ ਡਿਊਟੀ ਫਰਜ਼ ਆ, ਜਾਂ ਹਰ ਬੰਦੇ ਦੀ ਇਹ ਡਿਊਟੀ ਫਰਜ਼ ਆ ਵੀ ਜੇ ਤੁਹਾਨੂੰ ਕੋਈ ਲੋੜਵੰਦ ਦਿਖਦਾ ਤੇ ਤੁਹਾਡੀ ਇੱਕ ਫੋਨ ਕਾਲ ਜਾਂ ਤੁਹਾਡਾ ਇੱਕ ਮਾੜਾ ਇੱਕ ਮਿੰਟ ਲਾਇਆ ਜਾਂ ਇੱਕ ਤੁਹਾਡਾ ਥੋੜੀ ਜਿਹੀ ਹੈਲਪ ਜੇ ਅਗਲੇ ਦੀ ਜ਼ਿੰਦਗੀ ਦੇ ਵਿੱਚ ਬਦਲਾਅ ਲਿਆ ਸਕਦੀ ਆ ਤਾਂ ਅਸੀਂ ਕਿਉਂ ਨਾ ਕਰੀਏ। ਹੋਰ ਅਸੀਂ ਆਏ ਕਾਹਦੇ ਲਈ ਆ, ਜਾਂ ਅਸੀਂ ਜਾਂ ਤਾਂ ਇਕੱਲੀਆਂ ਗੱਲਾਂ ਮਾਰੀ ਜਾਂਦੇ ਜਾਂ ਵੱਡੇਗਾ ਵੱਡੀਆਂ ਦਾਅਵੇ ਵਾਅਦੇ ਕਰੀ ਜਾਂਦੇ ਤੇ ਜੇ ਕਿਤੇ ਲੋੜ ਪੈਣ ਤੇ ਅਸੀਂ ਇੱਕ ਫੋਨ ਕਾਲ ਵੀ ਨਹੀਂ ਕਰ ਸਕੇ ਤਾਂ ਮੈਨੂੰ ਲੱਗਦਾ ਵੀ ਅਸੀਂ ਉਸ ਦੇ ਵਿੱਚ ਨਾ ਉਹ ਇੱਕ ਡਰਾਮਾ ਜ਼ਿਆਦਾ ਕਰਦੇ ਹਾਂ, ਅਸੀਂ ਕੁਛ ਕਰਦੇ ਨਹੀਂ। ਪਰ ਇੱਥੇ ਕੀ ਹੁੰਦਾ ਵੀ ਕਈ ਵਾਰ ਹੁੰਦਾ ਨਾ ਵੀ ਆਪ ਦਾ ਸਿਰ ਬੰਦੇ ਤੋਂ ਨਹੀਂ ਗੁੰਦਿਆ ਜਾਂਦਾ। ਮੈਂ ਦੇਖਿਆ ਵੀ ਇਸ ਪਰਟੀਕੁਲਰ ਕੇਸ ਦੀ ਜੇ ਗੱਲ ਕਰੀਏ ਤਾਂ ਉਹਦੇ ਵਿੱਚ ਕੋਈ ਬਾਹਲੀ ਵੱਡੀ ਗੱਲ ਨਹੀਂ ਸੀ, ਜੇ ਉਹ ਥੋੜੇ ਜਿਹੇ ਉਪਰਾਲੇ ਆਪ ਦੇ ਪੱਧਰ ਤੇ ਕਰ ਲੈਂਦੇ ਤੇ ਹੋ ਜਾਣਾ ਸੀ। ਪਰ ਕੀ ਹੁੰਦਾ ਵੀ ਇਹ ਨਾ ਆਪਦਾ ਸਿਰ ਨਹੀਂ ਗੁੰਦਿਆ ਜਾਂਦਾ ਹੁੰਦਾ ਬੰਦੇ ਤੋਂ, ਉਹਨੂੰ ਥੋੜੇ ਜਿਹੇ ਮੋਢੇ ਦੀ ਸਹਾਰੇ ਦੀ ਲੋੜ ਹੁੰਦੀ ਹੈ, ਥੋੜੇ ਜਿਹੇ ਤਣਕੇ ਦੀ ਸਹਾਰੇ ਦੀ, ਜਿਵੇਂ ਕਹਿੰਦੇ ਨੇ ਡੁੱਬਦੇ ਨੂੰ ਤਣਕੇ ਦਾ ਸਹਾਰਾ ਉਹ ਹੁੰਦੀ ਆ। ਤੇ ਉਹ ਮੈਨੂੰ ਵੀ ਜਿੱਦਣ ਚਲੋ ਉਹਨਾਂ ਨੇ ਦੱਸੀ ਮੈਨੂੰ ਐਂ ਲੱਗਿਆ ਵੀ ਇਹ ਤਾਂ ਕੋਈ ਵੱਡੀ ਗੱਲ ਨਹੀਂ, ਇਹ ਤਾਂ ਬਹੁਤ ਈਜ਼ੀ ਤੇ ਇਹ ਤਾਂ ਆਪਦੇ ਪੱਖੋਂ ਸਾਰੇ ਪਾਸਿਓਂ ਸਹੀ ਹੈ, ਇਹਨਾਂ ਨੂੰ ਹੱਕ ਮਿਲਣਾ ਚਾਹੀਦਾ। ਤੇ ਚਲੋ ਆਪਾਂ ਥੋੜਾ ਜਿਹਾ ਉਪਰਾਲਾ ਕੀਤਾ, ਦੋ ਫੋਨ ਕਾਲ ਕਰਤੇ ਇਧਰ ਉਧਰ, ਤਾਂ ਕੀ ਉਹਦੇ ਨਾਲ? ਦੇਖੋ ਮੇਰਾ ਨਾ ਤਾਂ ਕੋਈ ਮੈਂ ਕਹੀ ਚਲਾਈ, ਨਾ ਕੋਈ ਮੇਰੇ ਹੱਥਾਂ ਤੇ ਛਾਲੇ ਹੋਏ, ਨਾ ਕੋਈ ਮੈਂ ਪੈਸਾ ਗਵਾਇਆ, ਕੁਛ ਨਹੀਂ ਕੀਤਾ ਮੈਂ। ਤੇ ਮੈਨੂੰ ਅੱਜ ਉਹੀ ਫਾਲਤੂ ਦੀ ਬੜਿਆਈ ਅੱਜ ਰੇਡੀਓ ਤੇ ਬੈਠ ਕੇ ਮਿਲ ਰਹੀ ਆ, ਫਾਲਤੂ ਦੀ ਮੈਨੂੰ ਸਾਰਾ ਕੁਝ ਮਿਲ ਰਿਹਾ।
ਦੇਖੋ ਬਰਾੜ ਸਾਹਿਬ, ਤੁਸੀਂ ਫਾਲਤੂ ਦੀ ਨਹੀਂ, ਮਾਫ ਕਰਨਾ, ਇਹਨੂੰ ਤੁਸੀਂ ਫਾਲਤੂ ਦੀ ਨਹੀਂ ਕਹਿ ਸਕਦੇ। ਦੇਖੋ ਜਦੋਂ ਕੋਈ ਵੀ ਗੱਲ ਹੁੰਦੀ ਹੈ ਤੁਸੀਂ ਉਹ ਆਪਣੇ ਆਪ ਤੇ ਬੜੇ ਹੱਸ ਕੇ ਲੈ ਲੈਂਦੇ ਆ ਨਾ ਕਿ ਮੇਰੇ ਵਰਗਾ ਉਹਨੇ ਏਦਾਂ ਕੀਤਾ, ਜਾਂ ਕੋਈ ਵੀ ਗੱਲ ਹੁੰਦੀ ਹੈ ਜੇ ਕੁਝ ਗਲਤ ਹੁੰਦੀ ਹੈ ਤੁਸੀਂ ਉਹਨੂੰ ਹੱਸ ਕੇ ਕਬੂਲ ਕਰਦੇ ਹੋ। ਸੋ ਮੈਨੂੰ ਲੱਗਦਾ ਜਿਹੜਾ ਮਾਣ ਹੈ ਇਹਨੂੰ ਵੀ ਤੁਹਾਨੂੰ ਹੱਸ ਕੇ ਕਬੂਲ ਕਰਨਾ ਚਾਹੀਦਾ, ਇਹਦੇ ਚ ਕੋਈ ਫਾਲਤੂ ਦੀ ਵਡਿਆਈ ਨਹੀਂ ਕਹਿ ਸਕਦੇ ਤੁਸੀਂ ਇਹਨੂੰ।
ਦੇਖੋ ਮੈਨੂੰ ਲੱਗਦਾ ਨਾ ਇਹ ਵੀ ਇੱਕ ਐਜੂਕੇਸ਼ਨ ਦਾ ਤਰੀਕਾ ਜੀ, ਇਹ ਐਜੂਕੇਸ਼ਨ ਦਾ ਕਾਰਨ ਆ। ਜਦੋਂ ਤੁਸੀਂ ਲੰਮੇ ਟਾਈਮ ਤੋਂ ਕਿਸੇ ਇਹੋ ਜਿਹੇ ਕੰਮ ਨਾਲ ਜੁੜੇ ਹੋਣ ਤੇ ਉਦੋਂ ਤੁਹਾਨੂੰ ਐਂ ਲੱਗਦਾ, ਤੁਹਾਨੂੰ ਕਈ ਵਾਰੀ ਆਪਦੇ ਆਪ ਤੇ ਮੈਨੂੰ ਵੀ ਹਾਸੀ ਜੀ ਆਈ ਜਦੋਂ ਤੁਸੀਂ ਸਾਰੀ ਗੱਲ ਕੀਤੀ, ਤਾਂ ਉਦੋਂ ਤੁਹਾਨੂੰ ਇਹ ਲੱਗਦਾ ਵੀ ਇਹ ਤਾਂ ਕੋਈ ਗੱਲ ਹੀ ਨਹੀਂ ਸੀਗੀ, ਤੇ ਇਹਨੂੰ ਏਡਾ ਵੱਡਾ ਸਮਝ ਲਿਆ ਗਿਆ ਗੱਲ ਨੂੰ ਵੀ ਮੈਂ ਤਾਂ ਕੁਛ ਕੀਤਾ ਹੀ ਨੀ। ਇਹਦਾ ਕਾਰਨ ਪਤਾ ਕੀ ਆ, ਇਹਦਾ ਕਾਰਨ ਇਹ ਆ ਵੀ ਤਕਰੀਬਨ ਪਿਛਲੇ 25-30 ਸਾਲਾਂ ਤੋਂ ਸੋਸ਼ਲ ਲਾਈਫ ਦੇ ਵਿੱਚ ਜੁੜੇ ਹੋਏ ਆ, ਤੇ ਇਸ ਲਾਈਫ ਦੇ ਵਿੱਚ ਹਰ ਰੋਜ਼ ਹੀ ਇਹੋ ਜਿਹੇ ਨਿੱਕੇ ਨਿੱਕੇ ਇੰਸੀਡੈਂਟਸ ਹਰ ਰੋਜ਼ ਆਉਂਦੇ ਆ, ਤੇ ਉਹਦਾ ਇੱਕ ਪਾਰਟ ਆ, ਤੇ ਉਹ ਤੁਹਾਡੇ ਗਲ ਦੇ ਵਿੱਚ ਨਾ ਸਰੋਪਾ ਪਾਤਾ ਕਿਸੇ ਨੇ, ਮੰਨ ਲਓ ਤੁਹਾਨੂੰ ਜ਼ਿੰਮੇਵਾਰੀ ਦਾ ਸਰੋਪਾ ਪਾਤਾ, ਹੁਣ ਉਹ ਤੁਹਾਡੀ ਮਜਬੂਰੀ ਹੋ ਜਾਂਦੀ ਹੈ ਉਹਨੂੰ ਪ੍ਰੋਸੀਡ ਕਰਨਾ, ਤੇ ਉਹ ਪ੍ਰੋਸੀਡ ਕਰਨ ਦੇ ਵਿੱਚ ਦੋ ਫੋਨ ਕਰ ਲਏ ਤਾਂ ਉਹ ਗੱਲ ਕਰ ਲਏ ਤਾਂ ਉਹ ਕੋਈ ਵੱਡੀ ਚੀਜ਼ ਨਹੀਂ ਹੈਗੀ। ਇਸ ਕਰਕੇ ਮੇਰਾ ਇਹ ਨਜ਼ਰੀਆ ਬਣਿਆ ਹੋਇਆ ਵੀ ਇਹ ਚ ਅਸੀਂ ਕੋਈ ਮੈਂ ਜੇ ਕਹਾਂ ਵੀ ਉਹ ਨਹੀਂ ਗੱਲ ਕਰ ਦਿੰਦੇ ਫਲਾਨੇ ਨੂੰ ਨਾ, ਫਲਾਨੇ ਨੇ ਬਟੂਆ ਥਿਆਇਆ ਤੇ ਉਹਨੂੰ ਮੋੜਤਾ ਉਹਨੇ, ਇਮਾਨਦਾਰੀ ਦੀ ਮਿਸਾਲ ਕਾਇਮ ਕਰਤੀ, ਉਹ ਮਿਸਾਲ ਕਾਹਦੀ ਕਾਇਮ ਕਰਤੀ, ਮੋੜਨਾ ਹੀ ਸੀ ਅਗਲੇ ਦਾ, ਅਗਲੇ ਦੀ ਚੀਜ਼ ਸੀ, ਇਹ ਤਾਂ ਦੁਨੀਆਦਾਰੀ ਹੈ ਵੀ ਤੁਹਾਡੀ ਇਮਾਨਦਾਰੀ ਉਹ ਦਿਖਾਉਣੀ ਚਾਹੀਦੀ ਸੀ, ਇਹ ਤਾਂ ਹਰ ਬੰਦੇ ਦੀ ਡਿਊਟੀ ਆ। ਸੋ ਉਹਨੂੰ ਖਬਰਾਂ ਕਿਉਂ ਬਣਾਈਏ, ਉਹਨੂੰ ਆਪਾਂ ਕਿਉਂ ਕਹੀਏ ਵੀ ਹਾਂ ਇੱਕ ਤਾਂ ਉਹੀ ਚੀਜ਼ ਹੁਣ ਇੱਥੇ ਆ ਵੀ ਜੇ ਤੁਸੀਂ ਕਿਸੇ ਦੀ ਹੈਲਪ ਕਰ ਸਕਦੇ ਹੋ ਜਾਂ ਕਰਨਾ ਚਾਹੁੰਦੇ ਹੋ ਜਾਂ ਕਿਤੇ ਵੀ ਕੋਈ ਕੰਮ ਆ ਜਾਓ ਤਾਂ ਉਹ ਤੁਸੀਂ ਕਰਦੇ ਹੋ। ਪਰ ਮੈਂ ਇਸ ਲਈ ਨਾ ਸਭ ਤੋਂ ਵੱਡੀ ਇੱਕ ਇੱਥੇ ਜਿਹੜਾ ਮੈਂ ਕ੍ਰੈਡੀਟ ਦੇਣਾ ਚਾਹੂੰਗਾ ਉਹ ਇੱਥੇ ਉਹ ਦੇਣਾ ਚਾਹੂੰਗਾ ਵੀ ਜਿਹੜੇ ਸਾਡੇ ਟੀਮ ਬਣ ਗਈ ਨਾ, ਇੱਕ ਸਰਕਲ ਬਣ ਗਿਆ ਸਾਰੇ ਸਰੋਤਿਆਂ ਦਾ, ਸਾਰਿਆਂ ਦਾ ਸਰਕਲ ਬਣ ਗਿਆ, ਉਹ ਇੱਕ ਬਹੁਤ ਲਾਹੇਵੰਦ ਚੀਜ਼ ਹੋ ਗਈ। ਹੁਣ ਜਦੋਂ ਸਾਨੂੰ ਪਤਾ ਲੱਗਦਾ ਵੀ ਫਲਾਨੇ ਥਾਂ ਤੇ ਫਲਾਨਾ ਕੰਮ ਆ ਤੇ ਉਹ ਕੰਮ ਦੇ ਵਿੱਚ ਫਲਾਨਾ ਬੰਦਾ ਸਹਾਈ ਹੋ ਸਕਦਾ ਤਾਂ ਅਸੀਂ ਇੱਕ ਸੈਕਿੰਡ ਲਾਉਣੇ ਆ ਉਹਨੂੰ, ਇੱਕ ਦੂਜੇ ਨੂੰ ਕਾਲ ਕਰਨ ਦੇ, ਆਪਾਂ ਕਹਿ ਦਿੰਦੇ ਵੀ ਭਾਈ ਤੂੰ ਆਹ ਕਰ ਦੇ ਤੂੰ ਉਹ ਕਰ ਦੇ ਤੇ ਉਹ ਗਾਂਹ ਵਾਲਾ ਹੈਡਕ ਲੈ ਕੇ ਕਰ ਦਿੰਦਾ, ਠੀਕ ਹੈ ਨਾ। ਤੇ ਉਹ ਇਸ ਕਰਕੇ ਚਲੋ ਕ੍ਰੈਡਿਟ ਮੇਰੇ ਵਰਗੇ ਨੂੰ ਦੇਈ ਜਾਓ ਦਿੱਤਾ ਜਾਊਗਾ, ਪਰ ਕੀਤਾ ਉਦੋਂ ਗਾਂਹ ਵਾਲੇ ਨੇ ਹੁੰਦਾ। ਜੇ ਹੁਣ ਇਸੇ ਕੇਸ 'ਚ ਲਾਈਏ ਜੇ ਤਾਂ ਜਦੋਂ ਮੈਨੂੰ ਪਤਾ ਲੱਗਿਆ ਵੀ ਲੀਗਲ ਐਡਵਾਈਸ ਲੈਣੀ ਆ, ਮੈਂ ਪਹਿਲਾਂ ਰੌਕੀ ਭਾਜੀ ਨੂੰ ਗੱਲ ਕੀਤੀ, ਉਹਨਾਂ ਨੇ ਮੈਨੂੰ ਰਾਹ ਪਾਈ ਗੱਲ, ਫਿਰ ਮੈਂ ਡਾਕਟਰ ਤੇਜਿੰਦਰ ਸਿੰਘ ਨਾਲ ਗੱਲ ਕੀਤੀ, ਮੈਂ ਉਹਨਾਂ ਨੂੰ ਪੁੱਛਿਆ ਵੀ ਆਹ ਮਸਲਾ ਕਿਵੇਂ ਹੈ ਹੋ ਸਕਦਾ, ਉਹਨਾਂ ਨੇ ਵੱਡੀ ਹੈਡਿਕ ਚੱਕ ਲਈ, ਉਹ ਇਦਾਂ ਕਰਕੇ ਸਾਰਿਆਂ ਨੇ ਰਲ ਮਿਲ ਕੇ ਤੇ ਉਹ ਨਿੱਕੀ ਨਿੱਕੀ ਗਾਮਣਾ ਤੇ ਉਹ ਵੱਡਾ ਕੰਮ ਹੋ ਗਿਆ, ਨਿੱਕੇ ਨਿੱਕੇ ਸਹਾਰੇ ਨਾਲ ਵੱਡਾ ਕੰਮ ਹੋ ਗਿਆ। ਤੇ ਇਸ ਕਰਕੇ ਮੇਰਾ ਇਹ ਮੰਨਣਾ ਵੀ ਹਰ ਬੰਦਾ ਹਰ ਕੰਮ ਕਰ ਸਕਦਾ, ਪਰ ਕੀ ਆ ਵੀ ਅਸੀਂ ਥੋੜਾ ਬਹੁਤ ਸੋਚੀਏ, ਥੋੜਾ ਬਹੁਤ ਕਰੀਏ ਵੀ ਅਸੀਂ ਕਿਸੇ ਨੂੰ ਟਾਈਮ ਦੇਣਾ ਜਾਂ ਅਸੀਂ ਕਿਸੇ ਲਈ ਕੁਛ ਕਰਨਾ, 5 ਮਿੰਟ 10 ਮਿੰਟ ਜ਼ਰੂਰ ਇਸ ਇਹਨਾਂ ਕੰਮਾਂ ਤੇ ਲਾਈਏ। ਤੇ ਜ਼ਰੂਰ ਜੀ, ਬਾਕੀ ਉਹਦੀ ਸਾਹਿਬ ਦੀ ਡਿਊਟੀ ਲੱਗੀ ਹੈ ਜੀ, ਸਾਹਿਬ ਨੀ ਉਹਦੀ ਵਡਿਆਈ ਹੈ, ਆਪਾਂ ਕੁਛ ਨਹੀਂ ਹੈ, ਆਪਾਂ ਤਾਂ ਦਾਤੇ ਮੂਹਰੇ ਅਰਦਾਸ ਕਰਦੇ ਹਾਂ ਵੀ ਹੱਡ ਗੋਡੇ ਚੱਲਦੇ ਰਹਿਣ ਜਿੰਨਾ ਚ ਚੱਲਦੇ ਆ, ਜ਼ਰੂਰ ਸਭ ਦੀ ਸੇਵਾ ਚ ਖੜੇ ਹਾਂ ਜੀ, ਤੇ ਜਿਹਦੇ ਰੁਕ ਗਏ ਜੀ ਤੇ ਉਹਦੇ ਫਿਰ ਆਪਾਂ ਕਹਿ ਦਾਂਗੇ ਫਿਰ ਵੀ ਅਸੀਂ ਮੰਜ਼ਿਲ ਤੇ ਪਹੁੰਚ ਗਏ ਜੀ।
ਜੀ ਤੇ ਰੋਜੀ ਕੁਲਦੀਪ ਕੌਰ ਹੁਣਾਂ ਨੇ ਵੀ ਕਿਹਾ, ਕਹਿੰਦੇ ਮੈਨੂੰ ਲੱਗਦਾ ਕਿ ਉਹ ਸਮਾਂ ਵੀ ਆਵੇਗਾ ਕਿ ਤੁਹਾਡੇ ਸਾਹਮਣੇ ਖਲੋ ਕੇ ਕੋਈ ਕਹੇਗਾ ਕਿ ਮਿੰਟੂ ਬਰਾੜ ਨੂੰ ਜਾਣਦੇ ਆ ਤੇ ਅਸੀਂ ਕਹਾਂਗੇ ਵੀ ਉਹ ਸਾਡਾ ਭਾਈ ਆ। ਬਿਲਕੁਲ ਜੀ, ਪਹਿਲੋਂ ਬਰਾੜ ਸਾਹਿਬ ਸਮਾਂ ਆ ਗਿਆ ਜੀ ਹੁਣ ਸਾਡੀਆਂ ਯਾਦਾਂ ਦਾ, ਤੇ ਯਾਦਾਂ ਦੇ ਵਿੱਚ ਅੱਜ ਅਸੀਂ ਗੱਲ ਕਰਨੀ ਹੈ ਉਹ ਇਗਜ਼ਾਮ ਡੇਸ ਦੀ, ਜਿਹੜਾ ਉਹ ਪ੍ਰੈਸ਼ਰ ਹੁੰਦਾ ਸੀ, ਜਿਹੜਾ ਇੱਕ ਡਰ ਹੁੰਦਾ ਸੀ, ਖੌਫ ਹੁੰਦਾ ਸੀਗਾ ਪੇਪਰਾਂ ਦਾ, ਹਨਾ, ਉਹਨੂੰ ਤੁਸੀਂ ਕਿੱਦਾਂ ਐਕਸੈਪਟ ਕਰਦੇ ਹੁੰਦੇ ਸੀ ਤੇ ਬਾਕੀ ਪੇਪਰਾਂ ਤੇ ਜਾਣ ਦੀ ਤਿਆਰੀ ਕਿੱਦਾਂ ਕਰਦੇ ਹੁੰਦੇ ਸੀ ਤੁਸੀਂ?
ਦੇਖੋ ਮੇਰੀ ਯਾਦਾਂ ਦੇ ਵਿੱਚ ਤਾਂ ਇਹੀ ਗੱਲ ਆ ਵੀ ਮੈਨੂੰ ਆਪਣੇ ਡੈਡੀ ਤੇ ਮਾਤਾ ਨਾਲ ਬਹੁਤ ਗਿਲਾ ਹੁੰਦਾ ਸੀ ਪੇਪਰਾਂ ਵੇਲੇ, ਵੀ ਮੇਰੇ ਮੰਮੀ ਡੈਡੀ ਦੋਨੇ ਪੜ੍ਹੇ ਲਿਖੇ ਸੀ ਤੇ ਪਰ ਲੋਕਾਂ ਦੇ ਅਨਪੜ੍ਹ ਮਾਂ ਬਾਪ ਤਾਂ ਪੇਪਰ ਦਵਾਉਣ ਨਾਲ ਆਉਂਦੇ ਹੁੰਦੇ ਸੀ ਸਕੂਲਾਂ ਚ, ਤੇ ਮੇਰੇ ਮੰਮੀ ਡੈਡੀ ਨੇ ਕਦੇ ਵੀ ਮੈਨੂੰ ਸਕੂਲ ਦੇ ਵਿੱਚ ਜਾਂ ਪੇਪਰ ਦਵਾਉਣ ਨਹੀਂ ਗਏ, ਕਹਿੰਦੇ ਜਾ ਪੜ੍ਹਦਾ ਸੀ ਸਾਲ ਭਰ, ਹੁਣ ਅਸੀਂ ਕਿਉਂ ਤੇਰੇ ਨਾਲ ਜਾਈਏ। ਤਾਂ ਉਹ ਉਹਨਾਂ ਨੇ ਕਦੇ ਵੀ ਮੇਰਾ ਇਸ ਚੀਜ਼ ਸਾਥ ਨਹੀਂ ਦਿੱਤਾ ਤੇ ਉਸ ਟਾਈਮ ਚ ਮੈਨੂੰ ਉਹ ਬੜੇ ਬੁਰੇ ਲੱਗਦੇ ਸੀ ਵੀ ਮੈਨੂੰ ਪੇਪਰ ਦਵਾਉਣ ਨਹੀਂ ਆਏ, ਲੋਕਾਂ ਦੇ ਮਾਂ ਬਾਪ ਤਾਂ ਉੱਥੇ ਮਾਸਟਰ ਨੂੰ ਵੀ ਕਹਿ ਜਾਂਦੇ ਸੀਗੇ ਤੇ ਪਰਚੀਆਂ ਵੀ ਫੜਾਉਂਦੇ ਸੀ, ਹੋਰ ਵੀ ਕਰਦੇ ਸੀ, ਤੇ ਉਹ ਨਹੀਂ ਆਏ ਮੈਨੂੰ ਤੇ। ਪਰ ਉਹਦਾ ਚਲੋ ਅੱਜ ਨਤੀਜੇ ਹੈਗੇ ਆ ਵੀ ਮੈਂ ਕੁਛ ਵੱਡਾ ਨਹੀਂ ਬਣਿਆ, ਤਾਂ ਚਲੋ ਕੁਛ ਨਾ ਕੁਛ ਤਾਂ ਸੋਝੀ ਤਾਂ ਚਲੋ ਜਿਹੜੀ ਰੱਬ ਨੇ ਦਿੱਤੀ ਆ ਉਹ ਵੀ ਮੈਂ ਹੁਣ ਸਮਝਦਾ ਵੀ ਆਪਦੇ ਬੋਝ ਆਪ ਚੱਕਣ ਲਈ ਉਦੋਂ ਤੋਂ ਉਹਨਾਂ ਨੇ ਪ੍ਰੇਰਿਆ ਤਾਂ ਚੱਕ ਲਿਆ ਹੁਣ ਉਸ ਬੋਝ ਨੂੰ। ਸੋ ਹੁਣ ਮੈਂ ਜੇ ਯਾਦ ਦੀ ਗੱਲ ਕਰਾਂ ਨਾ, ਮੇਰੇ ਇੱਕ ਯਾਦ ਇਹ ਤਾਂ ਨਹੀਂ ਹੈਗੀ ਵੀ ਤਿਆਰੀ ਕਿਵੇਂ ਕਰਦਾ ਸੀ ਕੀ ਕਰਦਾ, ਪਰ ਨਾ ਮੇਰੇ ਇੱਕ ਬੜੀ ਖੂਬਸੂਰਤ ਯਾਦ ਹੈ, ਕਈ ਵਾਰੀ ਮੈਂ ਉਹ ਮਹਿਫਲ ਚ ਜ਼ਰੂਰ ਸੁਣਾਉਣਾ ਹੁੰਦਾ। ਮੇਰਾ ਨਾ ਇੱਕ ਮਿੱਤਰ ਸੀ, ਅੱਜ ਕੱਲ ਉਹ ਅਮਰੀਕਾ ਚ, ਮੈਂ ਉਹਨੂੰ ਕੋਸ਼ਿਸ਼ ਕਰੂੰਗਾ, ਮੈਂ ਜਿੱਦੇ ਕੋਈ ਮੇਰੀ ਗੱਲ ਛੇੜ ਲੈਂਦਾ ਉਹਦੇ ਮੈਂ ਕੋਸ਼ਿਸ਼ ਕਰਦਾ ਨਾ ਵੀ ਮੈਂ ਉਹਨੂੰ ਲੱਭਾਂ, ਪਰ ਮੈਂ ਉਹਨੂੰ ਲੱਭ ਨਹੀਂ ਪਾ ਰਿਹਾ। ਪਰ ਐਤਕੀ ਜਦੋਂ ਇੰਡੀਆ ਟੂਰ ਤੇ ਗਿਆ ਨਾ ਤੇ ਮੈਂ ਉਹਦੇ ਪਿੰਡੋਂ ਉਹਦਾ ਨੰਬਰ ਪਤਾ ਲੈ ਕੇ ਲੱਭ ਲੂੰਗਾ, ਪਿੰਡ ਉਹਦਾ ਦੂਰ ਨਹੀਂ ਮੇਰੇ ਤੋਂ, ਨੇੜੇ ਆ। ਤਾਂ ਉਹ ਮੁੰਡਾ ਨਾ ਬੜਾ ਸਾਊ ਤੇ ਭੋਲਾ ਜਿਹਾ ਮੁੰਡਾ ਸੀ ਤੇ ਕਾਲਜ ਆ ਗਿਆ, ਕਾਲਜ ਲਾਤਾ ਤੇ ਪਰ ਉਹਨੂੰ ਬੜਾ ਜਾਣੀ ਕਿ ਸ਼ਹਿਰੀ ਹਵਾ ਨਹੀਂ ਲਈ ਸੀ ਕਿਸੇ ਕਿਸਮ ਦੀ ਕੋਈ, ਉਹ ਬਹੁਤ ਹੀ ਸਾਊ ਤੇ ਪੇਂਡੂ ਮੁੰਡਾ ਸੀਗਾ। ਤੇ ਉਹ ਮੁੰਡੇ ਦੇ ਜਿਹੜੀ ਉਹਨੂੰ ਪੜ੍ਹਨ ਦੀ ਸੀਗੀ, ਜਾਗਣ ਦੀ ਉਹਦੀ ਬੜੀ ਇੱਛਾ ਸੀ, ਜਗਾਸਾ ਸੀ, ਪਰ ਉਹਨਾਂ ਉਹਦੀ ਜਿਹੜੀ ਕਈ ਵਾਰੀ ਕੈਚਿੰਗ ਪਾਵਰ ਹੁੰਦੀ ਹੈ, ਇੱਕ ਬੰਦੇ ਦੀ ਕੈਚਿੰਗ ਪਾਵਰ ਹੁੰਦੀ ਹੈ ਵੀ ਥੋੜੀ ਜਿਹੀ ਸਕੈਮਿੰਗ ਜੀ ਕਰ ਲੇ ਤਾਂ ਵੀ ਉਹਦਾ ਯਾਦ ਹੋ ਜਾਂਦਾ, ਤਾਂ ਵੀ ਉਹ ਪੜ੍ਹ ਲੈਂਦਾ, ਪਰ ਇੱਕ ਬੰਦੇ ਦੀ ਯਾਦਗਾਰੀ ਹੁੰਦੀ ਹੈ ਵੀ ਉਹਨੂੰ ਕਿੰਨੇ ਹੀ 10-10 ਵਾਰੀ ਰਟੋ ਉਹਨੂੰ ਪਤਾ ਨਹੀਂ ਲੱਗਦਾ। ਤਾਂ ਉਹ ਇੱਕ ਵਾਰੀ ਨਾ ਮੇਰੇ ਸਾਡੇ ਕਾਲਜ ਦੇ ਵਿੱਚ ਐਗਜ਼ਾਮ ਤੇ ਉਹਨਾਂ ਐਗਜ਼ਾਮ ਦੇ ਵਿੱਚ ਪੋਜੀਸ਼ਨ ਇਹ ਹੁੰਦੀ ਸੀ ਵੀ ਉਦੋਂ ਮਾਹੌਲ ਬਹੁਤ ਜ਼ਿਆਦਾ ਖਰਾਬ ਹੁੰਦਾ ਸੀ ਤੇ ਉਸ ਮਾਹੌਲ ਖਰਾਬ ਦੇ ਵਿਚ ਨਾ ਸਾਨੂੰ ਜੇ ਪੇਪਰ ਸ਼ੁਰੂ ਹੋਣਾ ਹੁੰਦਾ ਸੀ ਸਾਡਾ ਇਵਨਿੰਗ ਕਲਾਸ 2 ਵਜੇ ਪਰ ਸਾਨੂੰ ਤੜਕੇ ਆ ਗਏ 9:30 ਲਾਈਨ ਚ ਲੱਗ ਕੇ ਸੀ ਆਰ ਪੀ ਤੋਂ ਸਾਨੂੰ ਚੈੱਕ ਕਰਦੀ ਤੇ ਫੇਰ ਕਾਲਜ ਦੇ ਵਿਚ ਐਂਟਰ ਕਰਨ ਦਿੰਦੀ ਫੇਰ ਸਾਨੂੰ ਉਥੇ ਪੇਪਰ ਦੇ ਚ ਬਿਠਾਇਆ ਜਾਂਦਾ ਵੀ ਜਾਣੀ ਕਿ ਪੇਪਰ ਤੋਂ ਪਹਿਲਾਂ ਹੀ ਅਸੀਂ 5-4 ਘੰਟੇ ਖੱਜਲ ਖਰਾਬ ਹੋ ਕੇ ਅਸੀਂ ਪੇਪਰ ਚ ਪਹੁੰਚਦੇ ਸੀਗੇ ਮਾਹੌਲ ਬਹੁਤ ਜ਼ਿਆਦਾ ਉਦੋਂ 83-84 ਦੀਆਂ ਗੱਲਾਂ ਜੀ ਵਿਗੜਿਆ ਹੋਇਆ ਸੀਗਾ ਤਾਂ ਅਸੀਂ ਕੀ ਜੀ ਪੇਪਰ ਦੇਣ ਬੈਠੇ ਤੇ ਮੇਰੇ ਯਾਦ ਆ ਵੀ ਸਿਵਿਕਸ ਦਾ ਪੇਪਰ ਸੀ ਪੋਲ ਸਾਇੰਸ ਜਿਹਨੂੰ ਅੱਜ ਕੱਲ ਪੋਲੀਟੀਕਲ ਸਾਇੰਸ ਕਹਿੰਦੇ ਆ ਤੇ ਉਸ ਪੇਪਰ ਦੇ ਵਿਚ ਉਹ ਮੁੰਡਾ ਮੇਰੇ ਮਗਰ ਉਹਦਾ ਨੰਬਰ ਮੇਰੇ ਮਗਰ ਸੀ ਤੇ ਉਹਨੂੰ ਨਾ ਸਾਰੀ ਕਲਾਸ ਚ ਕੋਈ ਨੀ ਲੋਕ ਬੁਲਾਉਂਦੇ ਸੀ ਤੇ ਉਹਦੇ ਉਹ ਦੇਸੀ ਜੇ ਬਣ ਕੇ ਰਹਿਣ ਕਰਕੇ ਤੇ ਲੋਕ ਸ਼ਹਿਰੀ ਜੇ ਲੋਕ ਤੇ ਉਹਨੂੰ ਉਹ ਤੋਂ ਦੂਰ ਹੁੰਦੇ ਤੇ ਉਹ ਮੇਰੇ ਬਹੁਤ ਨੇੜੇ ਸੀ ਮੈਂ ਉਹਦਾ ਉਹ ਬੇਚਾਰਾ ਨਿੱਕੀ ਨਿੱਕੀ ਗੱਲ ਮੇਰੇ ਨਾਲ ਸਾਂਝੀ ਕਰਦਾ ਮੈਥੋਂ ਪੁੱਛ ਲੈਂਦਾ ਮੈਨੂੰ ਉਹ ਚੰਗਾ ਲੱਗਦਾ ਸੀ ਵੀ ਵਧੀਆ ਮੁੰਡਾ ਬੇਚਾਰੇ ਨੂੰ ਇਹਨੂੰ ਸਾਰੇ ਨਫ਼ਰਤ ਕਰਦੇ ਆ ਤੇ ਮੈਂ ਉਹਨੂੰ ਆਪਦੇ ਨਾਂ ਰੱਖਦਾ ਸੀ ਤਾਂ ਉਹ ਮੈਨੂੰ ਕਹਿੰਦਾ ਵੀ ਬਾਈ ਕਹਿੰਦਾ ਵੀ ਮੈਨੂੰ ਥੋੜੀ ਜਿਹੀ ਨਕਲ ਮਰਵਾ ਦੇਗਾ ਕਹਿੰਦਾ ਮੈਂ ਉਹਨੂੰ ਕਿਹਾ ਵੀ ਦੇਖ ਵੀ ਐਂ ਤਾਂ ਔਖਾ ਵੀ ਇੰਨੀ ਸੀ ਆਰ ਪੀ ਇੰਨਾ ਉਹ ਆ ਪਰ ਜੇ ਤੂੰ ਚੱਲ ਕੋਈ ਨੀ ਮਾੜੀ ਮੋਟੀ ਚੀਜ਼ ਪੁੱਛਣੀ ਹੋਈ ਮੈਨੂੰ ਪੁੱਛ ਲਈ ਮੈਂ ਤੈਨੂੰ ਦੱਸ ਦੂੰਗਾ ਜਿੰਨੀ ਕੁ ਮੈਨੂੰ ਆਉਂਦੀ ਹੋਈ ਚਲੋ ਜੀ ਸਾਡੀ ਇਹ ਕਮਿਟਮੈਂਟ ਹੋ ਕੇ ਅਸੀਂ ਪੇਪਰ ਦੇ ਵਿਚ ਬੈਠ ਗਏ ਤੇ ਜਦੋਂ ਅਸੀਂ ਪੇਪਰ ਬੈਠੇ ਤੇ ਮੈਨੂੰ ਕੋਈ ਗੱਲ ਚੱਲੀ ਤੇ ਮੈਂ ਉਹਨੂੰ ਕਿਹਾ ਵੀ ਮੈਂ ਕੋਈ ਸੈਂਟੈਂਸ ਬੋਲਿਆ ਜਿੰਨੀ ਕੁ ਮੈਨੂੰ ਅੰਗਰੇਜ਼ੀ ਆਉਂਦੀ ਸੀਗੀ ਉਹ ਮੇਰੇ ਪਹਿਲਾਂ ਮੇਰੇ ਕੋਲ ਹੀ ਹਿਸਾਬ ਸਿਰ ਦੀ ਸੀ ਤੇ ਜਦੋਂ ਮੈਂ ਉਹ ਬੋਲਿਆ ਸੈਂਟੈਂਸ ਤੇ ਉਹ ਮੇਰੀ ਨਾ ਸ਼ੁਰੂ ਚ ਹੀ ਜਿਹੜੀ ਇੱਕ ਪ੍ਰੋਬਲਮ ਰਹੀ ਆ ਜਿਹੜੀ ਮੇਰੀ ਬੋਲ ਚਾਲ ਦੇ ਵਿਚ ਮੈਂ ਬੱਬਾ ਬਾਹਵੇ ਚ ਬੜਾ ਫਰਕ ਨੀ ਪਾਉਂਦਾ ਮੇਰੇ ਬਹੁਤ ਸਾਰੇ ਲਿਸਨਰ ਵੀ ਨੋਟ ਕਰਦੇ ਆ ਤੇ ਮੈਨੂੰ ਪਤਾ ਨੀ ਲੱਗਦਾ ਵੀ ਮੈਂ ਬੱਬਾ ਕਿੱਥੇ ਤੇ ਬਾਹਵਾ ਕਿੱਥੇ ਯੂਜ਼ ਕਰਨਾ ਤੇ ਉਹ ਮੈਂ ਬੱਬੇ ਬਾਹਵੇ ਚ ਕਿਤੇ ਮੈਂ ਕਿਹਾ ਵੀ ਵਿਕਟਰੀ ਲਿਖ ਲਾ ਜਦੋਂ ਉਹਨੂੰ ਕਿਹਾ ਮੈਂ ਕਿਹਾ ਇਹਦਾ ਆਨਸਰ ਵਿਕਟਰੀ ਆ ਤੇ ਉਹਨੂੰ ਸਮਝ ਰਿਹਾ ਉਹਨੇ 2 ਵਾਰੀ ਤਾਂ ਕੀ ਜਿਹਾ ਕਿਹਾ ਮੈਨੂੰ ਤੇ ਮੈਂ ਹੁਣ ਪਿੱਛੇ ਝਾਕ ਨੀ ਸਕਦਾ ਆਪਦਾ ਸਾਹਮਣੇ ਇੰਨੀ ਚ ਉਹ ਲੋਕਾਂ ਦੇ ਮੈਂ ਹੌਲੀ ਹੌਲੀ ਕਹੀ ਜਾਣਾ ਵਿਕਟਰੀ ਤੇ ਪਰ ਜਦੋਂ ਉਹਨੇ ਮੇਰੇ ਦੁਬਾਰੇ ਨਾ ਪਿੱਛੋਂ ਮੇਰੇ ਪੈਨ ਚ ਬੋਇਆ ਵੀ ਦੱਸ ਕੀ ਆ ਤਾਂ ਮੈਂ ਜਦੋਂ ਪਿੱਛੇ ਨੂੰ ਹੋ ਕੇ ਦੇਖਿਆ ਨਾ ਮੁੜ ਕੇ ਦੇਖਿਆ ਤੇ ਉਹ ਹੱਥਾਂ ਦਾ ਇੱਕ ਐਕਸ਼ਨ ਕਰ ਰਿਹਾ ਸੀਗਾ ਤੇ ਮੈਂ ਕਿਹਾ ਮੈਨੂੰ ਪਹਿਲਾਂ ਤਾਂ ਸਮਝ ਨੀ ਆਈ ਮੈਨੂੰ ਜਦੋਂ ਸਮਝ ਆਈ ਤੇ ਮੈਂ ਮੇਰਾ ਹਾਸਾ ਬੁਰਾ ਹਾਲ ਹੋ ਗਿਆ ਮੈਨੂੰ ਕਲਾਸ ਚ ਬੈਠਣਾ ਔਖਾ ਹੋ ਗਿਆ ਤੇ ਬਾਅਦ ਚ ਵੀ ਅੱਜ ਜੋ ਸੁਣਾਉਣਾ ਉਹ ਨਾ ਦੋਨੇ ਹੱਥਾਂ ਨੂੰ ਵੀ ਸ਼ੇਪ ਚ ਬਣਾ ਕੇ ਕਿਤੇ ਤਾਂ ਵੀ ਕਰ ਲੇ ਤੇ ਕਿਤੇ ਇੱਕ ਹੱਥ ਨੂੰ ਗੋਲ ਕਰਕੇ ਨਾ ਇੱਕ ਨੂੰ ਸਿੱਧਾ ਰੱਖ ਕੇ ਕਰੇ ਬੀ ਕਿਹੜੀ ਬੀ ਕਿਹੜੀ ਦੱਸਦੇ ਕਿਹੜੀ ਬੀ ਤੋਂ ਸ਼ੁਰੂ ਸੋ ਉਹ ਸੀਨ ਮੇਰੇ ਅੱਜ ਵੀ ਅੱਖਾਂ ਮੂਹਰੇ ਘੁੰਮ ਰਿਹਾ ਵੀ ਮੈਨੂੰ ਉਹ ਪੁੱਛ ਰਿਹਾ ਸੀ ਵੀ ਬੀ ਵਿਕਟਰੀ ਵਾਲੀ ਜਾਂ ਬੀ ਦੂਜੀ ਬੋਬ ਤੇ ਪਰ ਉਹ ਹੱਥਾਂ ਦੀ ਸ਼ੇਪ ਬਣਾਉਣਾ ਨਾ ਬੈਠਾ ਐ ਪਿੱਛੇ ਮੇਰੇ ਐਂ ਕਰੀ ਜਾਵੇ ਲੋਕਾਂ ਨੂੰ ਐਂ ਦੇਖਣਾ ਵੀ ਇਹ ਕੀ ਤੜ ਗਈਆਂ ਪਈ ਜਾਂਦਾ ਸੋ ਮੇਰਾ ਹੁਣ ਬਹੁਤ ਚੇਤਾ ਉਹਨੂੰ ਮਿਲ ਕੇ ਆਵਾਂ ਅਮਰੀਕਾ ਜਾ ਕੇ ਅੱਜ ਕੱਲ ਪਤਾ ਲੱਗਿਆ ਉਹ ਕਾਫੀ ਵੱਡਾ ਬੰਦਾ ਬਣਿਆ ਹੋਇਆ ਤੇ ਪਰ ਜਰੂਰ ਮਿਲੂੰਗਾ ਉਹਨੂੰ ਮੈਂ
ਜੀ ਬਿਲਕੁਲ ਵਿਰਾਟ ਸਾਹਿਬ ਯਾਦਾਂ ਬੜੀਆਂ ਪਿਆਰੀਆਂ ਹੁੰਦੀਆਂ ਸੋ ਅੱਜ ਲਿਸਨਰਸ ਨੇ ਸਾਂਝ ਪਾਉਣੀਆਂ ਸੀ ਇਹਨਾਂ ਯਾਦਾਂ ਦੀ ਸੋ ਅੱਜ ਦੇਖਣਾ ਤੇ ਕਿੰਨੇ ਕਿੰਨੇ ਪਰਚੀਆਂ ਚਲਾਈਆਂ ਹੋਈਆਂ ਨਕਲਾਂ ਕਿੱਦਾਂ ਕਿੱਦਾਂ ਮਾਰੀਆਂ ਹੋਈਆਂ ਸਾਰੇ ਰਾਜ਼ ਅਸੀਂ ਖੋਲਣੇ ਆ ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਤੁਹਾਡੇ ਵਿਚਾਰਾਂ ਦੇ ਲਈ ਤੇ ਖਬਰਾਂ ਸਾਂਝੀਆਂ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ ਵਿਰਾਟ ਸਾਹਿਬ
ਬਹੁਤ ਮਿਹਰਬਾਨੀ
ਜੀ ਸੋ ਬਰਾੜ ਸਾਹਿਬ ਦੇ ਨਾਲ ਖਬਰਾਂ ਤੇ ਜਿੱਥੇ ਅੱਜ ਅਸੀਂ ਗੱਲਬਾਤ ਕੀਤੀ ਉੱਥੇ ਬਹੁਤ ਹੀ ਪਿਆਰੇ ਪਿਆਰੇ ਵਿਚਾਰ ਜਿਹੜੇ ਉਹ ਵੀ ਅਸੀਂ ਉਹਨਾਂ ਨਾਲ ਸਾਂਝੇ ਕੀਤੇ ਸੋ ਕੋਸ਼ਿਸ਼ ਕਰੀਏ ਇਹਨਾਂ ਵਿਚਾਰਾਂ ਨੂੰ ਜ਼ਿੰਦਗੀ ਦੇ ਵਿਚ ਕਿਤੇ ਨਾ ਕਿਤੇ ਵਰਤੀਏ ਇਹਨਾਂ ਨੂੰ ਯੂਜ਼ ਕਰੀਏ ਸਿਰਫ ਵਟਸਐਪ ਤੇ ਇੱਕ ਮੈਸੇਜਿਸ ਜਾਂ ਕਾਗਜ਼ਾਂ ਤੇ ਲਿਖੀਆਂ ਗੱਲਾਂ ਬਣ ਕੇ ਹੀ ਨਾ ਰਹਿ ਜਾਣ ਸੋ ਕਿਤੇ ਨਾ ਕਿਤੇ ਜ਼ਿੰਦਗੀ ਦੇ ਵਿਚ ਇਹਨਾਂ ਨੂੰ ਅਮਲ ਚ ਲੈ ਕੇ ਆਈਏ ਸੋ ਪ੍ਰੋਗਰਾਮ ਦੇ ਵਿਚ ਮੈਂ ਤੁਹਾਨੂੰ ਦੱਸ ਹੀ ਦਿੱਤਾ ਸੀ ਜਿਹੜਾ ਬਾਕੀ ਹੁਣ ਘੰਟਾ ਜਾਂ ਪੌਣਾ ਘੰਟਾ ਬਚਿਆ ਉਹਦੇ ਵਿਚ ਅਸੀਂ ਯਾਦਾਂ ਦੀ ਗੱਡੀ ਚ ਬੈਠਣਾ ਆ ਤੇ ਅੱਜ ਅਸੀਂ ਤੁਰਨਾ ਹੈ ਉਸ ਪਾਸੇ ਆਪਣੇ ਇਗਜ਼ਾਮ ਡੇਜ਼ ਵੱਲ ਸੋ ਤੁਸੀਂ ਸਾਰਿਆਂ ਨੇ ਮੈਨੂੰ ਜਲਦੀ ਜਲਦੀ ਯਾਦ ਕਰੋ ਆਪਣੇ ਉਹ ਦਿਨ ਕਿ ਕਿੱਦਾਂ ਕਿੱਦਾਂ ਪੇਪਰਾਂ ਦੀ ਤਿਆਰੀ ਕਰਦੇ ਹੁੰਦੇ ਸੀਗੇ ਹੈ ਨਾ ਤੇ ਕਿਸ ਤਰ੍ਹਾਂ ਫਿਰ ਪੇਪਰ ਦੇ ਵਿਚ ਜਾ ਕੇ ਜਿਹੜਾ ਪ੍ਰੈਸ਼ਰ ਹੁੰਦਾ ਸੀਗਾ ਫਿਰ ਇੱਕ ਦੂਜੇ ਨੂੰ ਪੁੱਛੀਦਾ ਹੁੰਦਾ ਸੀਗਾ ਜੋ ਨਕਲਾਂ ਮਾਰਨੀਆਂ ਜਾਂ ਜਿਨ੍ਹਾਂ ਜਿਨ੍ਹਾਂ ਜਿੱਦਾਂ ਪਰਚੀਆਂ ਚਲਾਈਆਂ ਉਹ ਜਿਹੜੇ ਸੁਪਰਵਾਈਜ਼ਰ ਸੁਪਰਡੈਂਟ ਆਉਂਦੇ ਹੁੰਦੇ ਸੀਗੇ ਤੇ ਫਲਾਇੰਗ ਵੀ ਪੈਂਦੀ ਹੁੰਦੀ ਸੀ ਉਹ ਸਾਰੀਆਂ ਗੱਲਾਂ ਜਿਸ ਪ੍ਰੋਗਰਾਮ ਦੇ ਵਿਚ ਕਰਨੀਆਂ ਜੀ ਪਰ ਉਸ ਤੋਂ ਪਹਿਲਾਂ ਲੈਂਦੇ ਹਾਂ ਇੱਕ ਬ੍ਰੇਕ ਤੇ ਬ੍ਰੇਕ ਤੋਂ ਬਾਅਦ ਮੈਂ ਹਾਜ਼ਰ ਹੁੰਦੀ ਹਾਂ ਇਹਨਾਂ ਯਾਦਾਂ ਦੇ ਨਾਲ
ਸਤਿ ਸ੍ਰੀ ਅਕਾਲ ਜੀ ਮੈਂ ਹਾਂ ਅਮਨਦੀਪ ਸਿੰਘ ਸਿੱਧੂ ਡਾਇਰੈਕਟਰ ਹਰਮਨ ਰੇਡੀਓ ਦੁਨੀਆ ਦੇ ਹਰ ਕੋਨੇ ਤੋਂ ਪੰਜਾਬੀ ਸਾਡੇ ਨਾਲ ਜੁੜਦੇ ਹਨ ਅਤੇ ਆਲਾ ਦਰਜੇ ਦੀ ਪੇਸ਼ਕਾਰੀ ਦਾ ਆਨੰਦ ਮਾਣਦੇ ਹਨ ਹਰਮਨ ਰੇਡੀਓ ਦੇ ਆਸਟ੍ਰੇਲੀਆ ਤੋਂ ਸਾਰੇ ਪ੍ਰੈਜ਼ੈਂਟਰ ਮੁਫਤ ਸੇਵਾ ਨਿਭਾਉਂਦੇ ਹਨ ਤੁਸੀਂ ਵੀ ਸਾਡੀ ਮਦਦ ਕਰ ਸਕਦੇ ਹੋ ਸਾਨੂੰ ਵਧੀਆ ਵਧੀਆ ਜਾਣਕਾਰੀਆਂ ਭੇਜੋ ਅਤੇ ਸਾਡੀਆਂ ਆਪਣੀਆਂ ਆਈਫੋਨ ਅਤੇ ਐਂਡਰਾਇਡ ਦੀਆਂ ਐਪਲੀਕੇਸ਼ਨਸ ਐਪ ਸਟੋਰ ਤੋਂ ਡਾਊਨਲੋਡ ਕਰਕੇ ਉਸ ਵਿਚ ਸਾਨੂੰ ਸੁਣੋ ਤੁਹਾਨੂੰ ਰੇਡੀਓ ਦੇ ਨਾਲ ਅਖਬਾਰ ਪੋਡਕਾਸਟ ਵਧੀਆ ਵੀਡੀਓ ਲੇਖ ਦਰਬਾਰ ਸਾਹਿਬ ਅਤੇ ਹੋਰ ਗੁਰਧਾਮਾਂ ਦਾ ਲਾਈਵ ਕੀਰਤਨ ਸੁਣਨ ਅਤੇ ਦੇਖਣ ਨੂੰ ਮਿਲੇਗਾ। ਐਪ ਵਿੱਚੋਂ ਹੀ ਸਿੱਧਾ ਸੁਨੇਹਾ ਘੱਲ ਸਕੋਗੇ। ਅੱਜ ਹੀ ਸਾਡੀਆਂ ਐਪਸ ਇੰਸਟਾਲ ਕਰੋ। ਧੰਨਵਾਦ।
ਕੀ ਗੱਲ ਭਾਜੀ, ਇੰਨਾ ਵੇਟ ਲੂਜ਼ ਕਰ ਲਿਆ, ਨਾ ਭਾਬੀ ਖਾਣ ਨੂੰ ਨਹੀਂ ਦਿੰਦੀ ਤੁਹਾਨੂੰ?
ਇਹ ਸਭ ਕਮਾਲ ਹੈ ਹੈਲਥ ਡ੍ਰੌਪਸ ਦਾ।
ਪਰ ਤੁਹਾਨੂੰ ਪਤਾ ਹੈ ਭੁੱਖੇ ਸਾਥੋਂ ਰਹਿ ਨਹੀਂ ਹੁੰਦਾ, ਨਾ ਐਕਸਰਸਾਈਜ਼ ਦਾ ਕਿੰਨਾ ਕੁ ਟਾਈਮ ਹੁੰਦਾ, ਤੁਹਾਨੂੰ ਪਤਾ ਹੀ ਹੈ।
ਓ ਜੀ, ਇਹੀ ਤਾਂ ਕਮਾਲ ਹੈ ਹੈਲਥ ਡ੍ਰੌਪਸ ਦਾ, ਨਾ ਕੋਈ ਐਕਸਰਸਾਈਜ਼, ਨਾ ਕੋਈ ਹੈਲਥ ਸ਼ੇਕ। 100% ਆਸਟ੍ਰੇਲੀਅਨ ਮੇਡ ਤੇ 100% ਨੈਚੁਰਲ ਤੇ ਨਾ ਕੋਈ ਸਾਈਡ ਇਫੈਕਟ। ਇੰਨਾ ਹੀ ਨਹੀਂ, ਪਹਿਲੇ ਹੀ ਦਿਨ ਤੋਂ ਭਾਰ ਘਟਣਾ ਸ਼ੁਰੂ।
ਨਾ ਫਿਰ ਨੰਬਰ ਦਿਓ।
ਲਓ ਜੀ, ਤੁਸੀਂ ਵੀ ਕਾਲ ਕਰੋ ਸੁਨੀਲ ਵਰਮਾ ਨੂੰ 0411-229-631, 0411-229-631, ਜਾਂ ਵਿਜ਼ਿਟ ਕਰੋ www.healthdrops.com.au।
15 ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ ਆਈਐਲਟੀਐਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ, ਤਾਂ ਲਕਸ਼ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ ਪੀਟੀਈ ਐਂਡ ਆਈਐਲਟੀਐਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। लक्ष्य पीटीई कोचिंग इंस्टीट्यूट पूरे ऑस्ट्रेलिया विच अपनी सेवावां दे रहे ने। फेस टू फेस आईएलटीएस ते पीटीई प्रिपरेशन क्लासेस तो इलावा तुसी ऑनलाइन पीटीई क्लासेस भी लगा सकते हो। वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਜਲੰਕ ਕਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੂੰ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 0412-292-308।
CD batteries now trading as DMB motor repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮੈਕੇਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD batteries ਫਿਲਿਪਸ ਸਾਊਂਡ ਸਿਸਟਮ ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
CD batteries ਹਫਤੇ ਦੇ 6 ਦਿਨ ਉਪਲਬਧ ਨੇ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14 ਸਟੀਲ ਸਟ੍ਰੀਟ, ਬਲੈਕ ਟਾਊਨ, ਸਿਡਨੀ।
CD ਬੈਟਰੀਜ਼, CD ਬੈਟਰੀਜ਼।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
ਨਾਨਕ ਬੇਕਰੀ ਡੈਂਡੀ ਨੋਂਗ ਮੈਲਬਰਨ ਵਾਲੇ ਹਰਮਨ ਰੇਡੀਓ ਨੂੰ ਸਪਾਂਸਰ ਕਰਦੇ ਹਨ। ਸ਼ੁੱਧ ਵੈਜੀਟੇਰੀਅਨ ਕੇਕ, ਪੇਸਟਰੀ, ਕੁਲਚੇ, ਛੋਲੇ, ਪਕੌੜੇ, ਰਸ ਮਲਾਈ ਅਤੇ ਹੋਰ ਵੀ ਬਹੁਤ ਕੁਝ ਉਪਲਬਧ ਹੈ। ਪਾਰਟੀ ਵਾਸਤੇ ਆਰਡਰ ਵੀ ਲਏ ਜਾਂਦੇ ਹਨ। ਕਲੇਟਨ, ਕ੍ਰੈਨਬੋਰਨ, ਬੈਰਿਕ ਜਾਂ ਸਪਰਿੰਗ ਰੇਲ ਵਾਲੇ ਜ਼ਰੂਰ ਦਰਸ਼ਨ ਦੇਣ। ਪਤਾ ਹੈ 76 ਹੈਮਿੰਗ ਸਟ੍ਰੀਟ, ਡੈਂਡੀ ਨੋਂਗ। ਫੋਨ 0425-888-856। ਤੁਹਾਡਾ ਘਰ ਨਹੀਂ ਬਣ ਸਕਦਾ ਕਦੇ ਕੀੜੇ ਮਕੌੜਿਆਂ ਦਾ ਅੱਡਾ, ਜੇ ਉੱਥੇ ਪੈਸਟ ਕੰਟਰੋਲ ਕਰਨ ਆਉਣਗੇ ਬਗ ਬਸਟਰ ਵਾਲੇ ਨਾਭ ਪੱਡਾ। ਜੀ ਹਾਂ, ਨਾਭ ਪੱਡਾ ਨੂੰ ਸੰਪਰਕ ਕਰਨ ਲਈ ਫੋਨ ਨੰਬਰ ਨੋਟ ਕਰ ਲਓ 0466-96-84-36। ਇਸ ਤੋਂ ਇਲਾਵਾ ਤੁਸੀਂ ਉਹਨਾਂ ਦੀ ਵੈਬਸਾਈਟ ਵੀ ਚੈੱਕ ਕਰ ਸਕਦੇ ਹੋ www.bugbuster.com.au।
जी हाँ, बग बस्टर वाले ना पड़ा तो हड्डी मदद कर सकते हैं।
गैलेक्सी माइग्रेशन, हर तरह के स्टूडेंट वीजा, TRPR, एम्प्लॉयर नॉमिनेशन, 457, RSMS अते ताजियां तब्दीलियां ले प्रोफेशनल सेवावां दिंदे ने। गगनदीप शर्मा माइग्रेशन कंसल्टेंट, मारा एजेंट नंबर 1575771, जिन्हां नूं भारतीयां वल दरपेश आउंदियां समस्यावां दी खास जानकारी है। इन्हां दा मुख दफ्तर कैनबरा दे विच ते दूजा दफ्तर लुधियाना इंडिया दे विच मौजूद है जी। वाजिब कीमत दे उपर क्लियर ते ऑनेस्ट सलाह दिंदे ने जी। ज्यादा जानकारी लई तुसी कॉल कर सकदे हो 0405 4178755, यानी के 04454-18755। तुसी ईमेल भी कर सकते हो galaxymigration@gmail.com ते या फिर gmigration.com.au दे ऊपर।
हाँ वेख लो, मेरिया सहेलियां भी मेड़ा मार जांदियां हुण तां मैनूं तुहाडे वल देख के, कहिंदियां के तेरे घर आले दा सिर ते मत्था इक हो गए।
ओ क्यों घबराउणी है भागवाने, इहदा भी उपा लभ लिया मैं। गर्ग क्लीनिक बठिंडे वाले गंजेपन तों छुटकारा दिवाउंदे ने। अपना जिहड़ा हरमन रेडियो दा प्रेजेंटर आ ना, ओ भी बाल उत्थी लवा के आया।
अच्छा,
मैं भी हुण टिकट करा के जा रहा इंडिया, बाल लवा की आऊंगा। आ वेख ले पता।
तुसी भी पता नोट करो, डॉक्टर द्वाकर गर्ग दा, गर्ग हेयर ट्रांसप्लांट क्लिनिक बठिंडा। व्हाट्सएप या फोन नंबर 9814820590, नामदेव रोड ऑपोजिट स्ट्रीट नंबर 8, सिंगा न्यूरो हॉस्पिटल बठिंडा।
आ जेडियां सहेलियां तेरियां तेनू मेने मार दियां ने ना, जदो मैं बाल लवा के आया तेरे ए गीत गाया करनगियां।
किदा तू इना पतला किवें हो गया?
मेरा कुलार आले डाक्टरां ने दूरबीन राही मिनी गैस्ट्रिक बाईपास कीता बाई।
ते तेनू होर भी कोई फायदा होया ऑपरेशन दा?
बड़ा फायदा होया बाई। पहला मेनू साह बड़ा चढ़दा सी, बहुता तुरिया फिरिया भी नहीं सी जांदा, रात नूं नींद नहीं सी आउंदी, घराड़े वाजे रहंदे सी, कई वारी तां दिन च ही सो जांदा सां। पर हुण इस ऑपरेशन तों बाद सारा कुछ ठीक हो गया बाई, 60 किलो भार भी घट गया मेरा। कमाल दी गल ए है कि मेरी शुगर भी नालों नाल ठीक हो गई।
कमाल है, इना भार घट गया, कोई कमजोरी तां महसूस नहीं हुंदी?
ना बाई ना, मैं खुराक भी वधिया खाना आ, ते कमजोरी तां दूर दी गल है, हुण तां मैं कुल मिला के खुश ही खुश आ।
कुलार हस्पताल मोटापे लई मिनी गैस्ट्रिक बाईपास दा इंडिया दा सब तों पहला हस्पताल है। अपना वजन घटाउण लई तुसी भी पता नोट कर लो, कुलार हस्पताल, GT रोड, बीजा, नेड़े खन्ना, पंजाब, इंडिया। संपर्क नंबर 9878090001, 9878090001। वेबसाइट विजिट करो kularhospital.com।
तुसी घर बनाउण वास्ते सोच रहे हो तां पहला मिलो बिल्डर्स नेगोशिएटर्स नूं, हेल्पिंग यू गेट ए शार्प डील। समा ही पैसा है, सही बिल्डर लभण दे लई अपना कीमती समा बचाओ। हरविंदर गर्चा जी तुहानू बिल्कुल सही सलाह देणगे, सही बिल्डर लभण अते कागज पत्र करन दे लई भी मदद करनगे। ओ आप भी लाइसेंस्ड बिल्डर ने, रियल एस्टेट दीआं सुविधावां भी दिंदे ने। मेलबर्न दे विच घर बनाउण दे लई हुणे संपर्क करो हरविंदर गर्चा नूं 0477500600 ते, या वेबसाइट नोट करो negotiators.com.au ते।
तुसी सुन रहे हो अपना हरमन रेडियो, 24 घंटे 7 दिन ऑस्ट्रेलिया दा पहला पंजाबी रेडियो, हरमन रेडियो, 24 घंटे 7 दिन।
हरमन रेडियो, बिल्कुल जी तुसी सुन रहे हो हरमन रेडियो ते प्रोग्राम चल रहा है लहरा। मैं सुखप्रीत आडी लेट स्टूडियो तो हाजिर हां। ब्रेक तो बाद फेर ते हुण असी लाउणी आ जी झड़ी यादां दी। बिल्कुल बुधवार दी सवेर तुहाडे सारिआं दा साथ, ते अज दी सवेर मेरे लई बहुत खास हुंदी आ जी, क्योंकि तुहाडे सारिआं नाल बैठ के मैं परोलदी आं अपनीआं यादां नूं, और उहनां यादां दे विचों, यादां दा कह लो कि इक जिहड़ा महासागर असी शुरू कीता होया है बुधवार दी सवेर नूं, सो उहदे विच चुब्बी लाउणे आ जी हर बुधवार नूं, ते उत्थों असी बुक भर के लै आईदे आ ਉਹ ਮੋਤੀ ਜੋ ਅਸੀਂ ਆਪਣੇ ਅਤੀਤ ਦੇ ਵਿਚ ਬਿਖੇਰ ਰੱਖੇ ਹੋਏ ਸੀਗੇ। ਸੋ ਅੱਜ ਤੁਹਾਡੇ ਸਾਰਿਆਂ ਨਾਲ ਬੈਠ ਕੇ ਮੈਂ ਕੁਝ ਯਾਦਾਂ ਸਾਂਝੀਆਂ ਕਰਨੀਆਂ। ਪਿਛਲੇ 2 ਹਫ਼ਤਿਆਂ ਤੋਂ ਅਸੀਂ ਗੱਲ ਕਰ ਰਹੇ ਹਾਂ ਸਕੂਲ ਦੇ ਦਿਨਾਂ ਦੀ, ਉਹ ਸਕੂਲ ਡੇਜ਼ ਹੈ ਨਾ, ਉਹਨਾਂ ਦੋਸਤਾਂ ਨੂੰ, ਉਹਨਾਂ ਟੀਚਰਸ ਨੂੰ, ਸਾਰਿਆਂ ਨੂੰ ਯਾਦ ਕੀਤਾ, ਔਰ ਅਸੀਂ ਬੜਾ ਮਜ਼ਾ ਆਇਆ, ਖੁਸ਼ ਵੀ ਹੋਏ ਤੇ ਅੱਖਾਂ ਨਮ ਵੀ ਹੋਈਆਂ। ਸੋ ਇਹ ਯਾਦਾਂ ਹੁੰਦੀਆਂ ਹੈ ਜੀ, ਇਹ ਯਾਦਾਂ ਦੇ ਮਣਕੇ ਇਸੇ ਤਰ੍ਹਾਂ ਅਸੀਂ ਪਰੋ ਕੇ ਰੱਖਣੇ ਆ। ਸੋ ਅੱਜ ਦੇ ਪ੍ਰੋਗਰਾਮ ਦੇ ਵਿਚ ਗੱਲ ਕਰਨੀ ਆ ਜੀ ਅਸੀਂ ਇਮਤਿਹਾਨਾਂ ਦੀ। ਉਹ ਇਮਤਿਹਾਨ ਜਿਹੜੇ ਅਸੀਂ ਆਪਣੇ ਸਕੂਲ ਦੇ ਦਿਨਾਂ ਦੇ ਵਿਚ ਦਿੱਤੇ ਹੋਏ ਸੀ, ਜ਼ਿੰਦਗੀ ਦੇ ਹਰ ਪੜਾਅ ਦੇ ਵਿਚ ਕੋਈ ਨਾ ਕੋਈ ਇਮਤਿਹਾਨ ਤੁਹਾਡੇ ਲਈ ਉਸ ਪਰਮਾਤਮਾ ਨੇ ਰੱਖਿਆ ਹੁੰਦਾ, ਪਰ ਉਹ ਇਮਤਿਹਾਨ ਹੁੰਦੇ ਸੀ ਜੀ ਸਾਡੇ ਟੀਚਰਸ ਨੇ ਔਰ ਜਿਹੜੇ ਰੱਖੇ ਹੁੰਦੇ ਸੀਗੇ ਕਿ ਅਸੀਂ ਇੱਕ ਸਕੂਲ ਇੱਕ ਕਲਾਸ ਤੋਂ ਬਾਅਦ ਦੂਸਰੀ ਕਲਾਸ ਚ ਜਾਣਾ। ਸੋ ਬੜਾ ਚਾਅ ਹੁੰਦਾ ਸੀ ਜੀ ਨਵੀਂ ਕਲਾਸ ਦੇ ਵਿਚ ਪਹੁੰਚਣ ਦਾ ਵੀ, ਪਰ ਉਹ ਜਿਹੜਾ ਪਾਰ ਕਰਨਾ ਹੁੰਦਾ ਸੀ ਕੋਲ ਉਹ ਹੁੰਦਾ ਸੀਗਾ ਉਹ ਇਗਜ਼ਾਮ ਦਾ, ਉਹ ਪੇਪਰਾਂ ਦਾ ਤੇ ਉਹਨਾਂ ਇਮਤਿਹਾਨਾਂ ਦਾ। ਸੋ ਬੜਾ ਹੀ ਡਰ ਲੱਗਦਾ ਹੁੰਦਾ ਸੀ ਜੀ, ਜਿੱਦਾਂ ਹੀ ਜਨਵਰੀ ਦਾ ਮਹੀਨਾ ਚੜ੍ਹਦਾ ਹੁੰਦਾ ਸੀ ਤੇ ਜਿਹੜਾ ਸਟੱਡੀ ਦਾ ਪ੍ਰੈਸ਼ਰ ਹੁੰਦਾ ਸੀਗਾ ਉਹ ਫੀਲ ਹੋਣਾ ਸ਼ੁਰੂ ਹੋ ਜਾਂਦਾ ਸੀ। ਘਰਦਿਆਂ ਦੀ ਵੀ ਜਿਹੜੇ ਸਾਨੂੰ ਲੈ ਕੇ ਵੱਡੀਆਂ ਵੱਡੀਆਂ ਖਾਹਿਸ਼ਾਂ ਹੁੰਦੀਆਂ ਸੀਗੀਆਂ, ਤੇ ਉਹ ਜਿਹੜੇ ਜੁਬਲੇ ਉਹ ਮਾਰਦੇ ਹੁੰਦੇ ਸੀ ਵੀ ਬਸ ਪੜ੍ਹ ਲਓ ਤੁਸੀਂ, ਪੜ੍ਹ ਲਿਖ ਕੇ ਮਾਂ ਬਾਪ ਦਾ ਨਾਮ ਰੋਸ਼ਨ ਕਰਨਾ ਹੈ ਨਾ, ਤੁਸੀਂ ਪੜ੍ਹ ਲਓਗੇ ਚੰਗਾ ਪੜ੍ਹ ਲਓਗੇ ਤੇ ਚੰਗੇ ਅਫਸਰ ਬਣ ਦੋਗੇ, ਚੰਗੀਆਂ ਨੌਕਰੀਆਂ ਮਿਲ ਜਾਣਗੀਆਂ, ਯਾਨੀ ਹਰ ਪਾਸੇ ਤੋਂ ਉਹਦਾ ਟੀਚਰਸ ਨੂੰ ਆਪਣੇ ਰਿਜ਼ਲਟ ਦਾ ਬੜਾ ਹੁੰਦਾ ਸੀਗਾ ਕਿ ਹਾਂ ਤੁਸੀਂ ਚੰਗੀ ਤਰ੍ਹਾਂ ਪੇਪਰ ਦੋ ਕੁਛ ਕਰ ਲਓ, ਉਹਨਾਂ ਨੂੰ ਆਪਣੇ ਰਿਜ਼ਲਟ ਤੇ ਹੁੰਦਾ ਸੀ ਕਿ ਜੇ ਸਾਡੀ ਕਲਾਸ ਦਾ ਰਿਜ਼ਲਟ ਖਰਾਬ ਹੋ ਗਿਆ ਤੇ ਸਾਡਾ ਨਾਮ ਖਰਾਬ ਹੋਣਾ। ਸੋ ਚਾਰੇ ਪਾਸਿਓਂ ਤੋਂ ਇੱਕ ਜਿਹੜਾ ਪ੍ਰੈਸ਼ਰ ਹੁੰਦਾ ਸੀ ਉਸ ਵਿਚਾਰੇ ਬੱਚੇ ਤੇ ਬਣਿਆ ਹੁੰਦਾ ਸੀ, ਜਿਹੜਾ ਮੈਂ ਅੱਜ ਖੜੀ ਹੋ ਕੇ ਇੱਥੇ ਸੋਚਦੀ ਹਾਂ ਤੁਹਾਡੇ ਸਾਰਿਆਂ ਨਾਲ। ਤੇ ਬਿਲਕੁਲ ਏਦਾਂ ਹੁੰਦਾ ਸੀ ਕਿ ਹਰ ਕਿਸੇ ਦੀਆਂ ਉਮੀਦਾਂ ਤੇ ਖਰੇ ਉਤਰੀਏ, ਔਰ ਸਿਰਫ ਪਾਸ ਹੋਣ ਦੀ ਗੱਲ ਨਹੀਂ ਹੁੰਦੀ ਸੀ, ਇਹ ਵੀ ਪ੍ਰੈਸ਼ਰ ਹੁੰਦਾ ਸੀਗਾ ਕਿ ਚੰਗੇ ਨੰਬਰਾਂ ਚ ਪਾਸ ਹੋਣਾ ਹੈ ਜਾਂ ਉਹ ਜਿਹੜਾ ਇੱਕ ਡਿਵੀਜ਼ਨ ਦਾ ਜਿਹੜਾ ਹੁੰਦਾ ਸੀਗਾ ਮਾਰਕ ਉਹ ਵੀ ਸਾਨੂੰ ਬਰਕਰਾਰ ਰੱਖਣਾ ਪੈਂਦਾ ਸੀ। ਸੋ ਇਹ ਜਿਹੜੇ ਪੇਪਰਾਂ ਦੇ ਦਿਨ ਹੁੰਦੇ ਸੀ ਉਹਦੀ ਤਿਆਰੀ ਤੁਸੀਂ ਕਿੱਦਾਂ ਕਰਦੇ ਹੁੰਦੇ ਸੀਗੇ, ਉਹ ਅੱਜ ਅਸੀਂ ਗੱਲਾਂ ਬਾਤਾਂ ਯਾਦ ਕਰਨੀਆਂ, ਉਹ ਸਾਂਝਾ ਪਾਉਣੀਆਂ ਨੇ। ਸੋ ਮੈਂ ਜਿਵੇਂ ਗੱਲ ਕੀਤੀ ਸੀਗੀ ਤੇ ਰਾਜਵੀਰ ਕੌਰ ਹੁਣਾਂ ਦੀ ਸਾਨੂੰ ਈਮੇਲ ਆਈ ਹੈ ਜੀ ਸਿਆਟਲ ਤੋਂ, USA ਤੋਂ। ਸੋ ਸਾਂਝ ਪਾਉਣ ਲਈ ਬਹੁਤ ਬਹੁਤ ਸ਼ੁਕਰੀਆ ਰਾਜਵੀਰ ਜੀ। ਇਹਨਾਂ ਨੇ ਲਿਖਿਆ ਕਿ ਸਤਿ ਸ੍ਰੀ ਅਕਾਲ ਟੂ ਆਲ ਦ ਹਰਮਨ ਰੇਡੀਓ ਲਿਸਨਰਸ, ਕਹਿੰਦੇ ਪੇਪਰ ਤੋਂ ਪਹਿਲਾਂ ਸਾਰੇ ਗੈਸ ਪੇਪਰ ਆਲ ਡਿਫਰੈਂਟ ਬ੍ਰਾਂਡਸ ਦੇ ਕਹਿੰਦੇ ਤਿਆਰੀ ਕਰਨਾ ਤੇ ਪੇਪਰ ਵਿਚ ਸੇਮ ਕੁਐਸਚਨ ਆਉਣ ਤੇ ਆਨਸਰ ਯਾਦ ਨਹੀਂ ਆਉਣਾ, ਸ਼ਾਇਦ ਟੂ ਮਚ ਪ੍ਰੈਕਟਿਸ ਹੋ ਜਾਂਦੀ ਸੀ। ਸੋ ਰਾਜਵੀਰ ਕੌਰ ਹੁਣਾਂ ਨੇ ਇਹ ਜਿਹੜਾ ਸੁਨੇਹਾ ਸਾਨੂੰ ਭੇਜਿਆ, ਬਿਲਕੁਲ ਠੀਕ ਹੈ ਰਾਜਵੀਰ ਜੀ, ਹਨਾ ਇੰਨਾ ਜ਼ਿਆਦਾ ਪ੍ਰੈਸ਼ਰ ਹੁੰਦਾ ਸੀਗਾ ਕਿ ਕਈ ਵਾਰੀ ਤੇ ਜ਼ਰੂਰਤ ਤੋਂ ਜ਼ਿਆਦਾ ਹੀ ਅਸੀਂ ਜਿਹੜੀ ਪ੍ਰੈਕਟਿਸ ਕਰ ਲੈਂਦੇ ਸੀ ਉਹ ਤਿਆਰੀ ਕਰ ਲੈਂਦੇ ਹੁੰਦੇ ਸੀ, ਪਰ ਫਿਰ ਇੱਦਾਂ ਹੁੰਦਾ ਸੀਗਾ ਕਿ ਜਦੋਂ ਅੱਛਾ ਇੱਕ ਇੱਦਾਂ ਹੁੰਦਾ ਸੀ ਕਿ ਜਦੋਂ ਤੁਸੀਂ ਪੇਪਰ 'ਚ ਬੈਠਣ ਤੋਂ ਪਹਿਲਾਂ ਤੁਹਾਨੂੰ ਐਂ ਲੱਗਦਾ ਹੁੰਦਾ ਸੀਗਾ ਕਿ ਸਾਰਾ ਕੁਛ ਬਲੈਂਕ ਹੋ ਗਿਆ, ਮੈਨੂੰ ਤਾਂ ਕੁਛ ਵੀ ਨਹੀਂ ਯਾਦ, ਮੈਂ ਭੁੱਲ ਗਈ ਸਾਰਾ ਕੁਛ। ਔਰ ਜਦੋਂ ਪੇਪਰ ਦੇ ਔਰ ਉਹ ਵਾਲਾ ਵੇਲਾ ਜਦੋਂ ਹੱਥ ਦੇ ਵਿੱਚ ਕੁਐਸਚਨ ਪੇਪਰ ਆਉਂਦਾ ਹੁੰਦਾ ਸੀ, ਹੈ ਨਾ। ਸੋ ਇੱਥੇ ਤੱਕ ਵੀ ਪਹੁੰਚਾਂਗੇ, ਉਸ ਤੋਂ ਪਹਿਲਾਂ ਅਸੀਂ ਗੱਲ ਕਰਨੀ ਆ ਜੀ ਉਹ ਪੇਪਰਾਂ ਦੀ ਤਿਆਰੀ ਕਿੱਦਾਂ ਕਰੀਦੀ ਸੀ। ਸੋ ਜਿੱਦਾਂ ਹੀ ਜਨਵਰੀ ਦੀ ਠੰਡ ਵੱਧਦੀ ਹੁੰਦੀ ਸੀ ਤੇ ਉਸ ਠੰਡ ਦੇ ਨਾਲ ਹੀ ਪੜ੍ਹਾਈ ਦਾ ਜਿਹੜਾ ਜ਼ੋਰ ਹੈ ਉਹ ਵੀ ਫੜ ਲੈਂਦਾ ਹੁੰਦਾ ਸੀਗਾ। ਸੋ ਸਵੇਰੇ ਸਵੇਰੇ ਠੰਡ ਦੇ ਵਿੱਚ ਠੁਰ ਠੁਰ ਕਰਦੇ ਪਹਿਲਾਂ ਟਿਊਸ਼ਨ ਤੇ ਜਾਣਾ, ਹੈ ਨਾ, ਤੇ ਫਿਰ ਸਕੂਲਾਂ ਦੇ ਹੋਮਵਰਕ ਜਿਹੜੇ ਉਹ ਵੱਧ ਜਾਂਦੇ ਹੁੰਦੇ ਸੀ ਤੇ ਉਸ ਤੋਂ ਬਾਅਦ ਘਰਦਿਆਂ ਨੂੰ ਹੁੰਦਾ ਸੀ ਕਿ ਸੈਲਫ ਸਟੱਡੀ ਵੀ ਕਰੋ, ਉਹ ਰਾਤ ਨੂੰ 11-11 12-12 ਵਜੇ ਤੱਕ ਬੈਠ ਕੇ ਪੜ੍ਹਨਾ ਤੇ ਸਵੇਰ ਨੂੰ ਫਿਰ ਘਰਦਿਆਂ ਨੇ 4-5 ਵਜੇ ਉਠਾ ਦੇਣਾ। ਸੋ ਉਹ ਸਾਰੇ ਦਿਨ ਯਾਦ ਆਉਂਦੇ ਆ ਜੀ, ਉਸ ਸਮੇਂ ਤੇ ਉਹ ਸਮਾਂ ਕਿੰਨਾ ਔਖਾ ਲੱਗਦਾ ਸੀ, ਪਰ ਜ਼ਿੰਦਗੀ ਤੇ ਅੱਜ ਖੜੇ ਹੋ ਕੇ ਦੇਖੀਏ ਤੇ ਅੱਜ ਉਹਨਾਂ ਯਾਦਾਂ ਨੂੰ ਯਾਦ ਕਰਕੇ ਹੱਸ ਰਹੇ ਹਾਂ। ਸੋ ਇਸੇ ਤਰ੍ਹਾਂ ਜ਼ਿੰਦਗੀ ਨੂੰ ਲੈਣਾ ਚਾਹੀਦਾ ਹੈ ਜੀ, ਕਿ ਸਾਨੂੰ ਉਸ ਟਾਈਮ ਤੇ ਉਹ ਜਿਹੜਾ ਸਮਾਂ ਹੈ ਉਹ ਬੜਾ ਔਖਾ ਲੱਗਦਾ, ਏਦਾਂ ਲੱਗਦਾ ਕਿ ਫਸ ਗਏ, ਬਸ ਇਸ ਤੋਂ ਬੁਰਾ ਸਮਾਂ ਤੇ ਹੋ ਹੀ ਨਹੀਂ ਸਕਦਾ। ਪਰ ਜਿੱਦਾਂ ਜ਼ਿੰਦਗੀ ਆਪਣੀ ਰੌਂ ਦੇ ਵਿੱਚ ਤੁਰੀ ਜਾਂਦੀ ਹੈ ਔਰ ਉਸ ਤੋਂ ਬਾਅਦ ਅਸੀਂ ਅੱਗੇ ਜਾ ਕੇ ਪਿੱਛੇ ਮੁੜ ਕੇ ਦੇਖਦੇ ਹਾਂ ਤੇ ਫਿਰ ਹਾਸਾ ਆਉਂਦਾ ਹੈ, ਅਸੀਂ ਨਾ ਗੱਲਾਂ ਤੇ ਐਵੇਂ ਔਖੇ ਹੁੰਦੇ ਸੀਗੇ। ਸੋ ਇਹੋ ਜਿਹੇ ਕੁਝ ਜਜ਼ਬਾਤ ਅੱਜ ਅਸੀਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨੇ ਆ ਤੇ ਨਾਲ ਹੀ ਅਸੀਂ ਯਾਦਾਂ ਤਾਜ਼ਾ ਕਰਨੀਆਂ ਪੇਪਰਾਂ ਦੀਆਂ। ਸੋ ਬਹੁਤ ਕੁਝ ਹੋਣਾ ਹੈ ਜੀ ਅਜੇ ਤੱਕ, ਸੁਣਦੇ ਆ ਪਹਿਲਾਂ ਇਹ ਗੀਤ ਤੇ ਸਾਰੇ ਫੋਰਮ ਚਾਹੁੰਦੇ ਆ ਤੇ ਫੇਰ ਕਰਦੇ ਆ ਯਾਦਾਂ ਤਾਜ਼ਾ ਆਪਣੀਆਂ ਜੀ।
ਸਹੀ ਗੱਲ ਹੈ ਯਾਰ ਜੁਗਨੂ, ਅੱਜ ਕੱਲ ਦੀ ਨਵੀਂ ਪੀੜੀ ਦਾ ਤਾਂ ਨਾ ਸਰਿਆ ਹੀ ਪਿਆ, ਬਜ਼ੁਰਗਾਂ ਦੀ ਇੱਜ਼ਤ ਨਹੀਂ ਕਰਦੇ, ਪੜ੍ਹਾਈ ਲਿਖਾਈ ਕੰਨੀ ਧਿਆਨ ਹੀ ਨਹੀਂ ਤੇ ਨਸ਼ੇ ਪੱਤੇ ਕੰਨੀਆਂ, ਛੱਡ ਦੇ ਗੱਲਾਂ।
ਕੁੜੀਆਂ ਕਾਲਜ ਦੀ ਕੰਟੀਨ ਚ ਜੁੜੀਆਂ, ਜਦ ਪੇਪਰ ਦੀਆਂ ਗੱਲਾਂ ਤੁਰੀਆਂ, ਦੀਪੀ ਨੂੰ ਕਹਿੰਦੀ ਹਿੰਦੀ ਨਾ ਇਲੋ ਕੁੱਕਰ, ਨਾ ਇਲੋ ਕੁੱਕਰ, ਨਾ ਇਲੋ ਕੁੱਕਰ ਆਉਂਦਾ, ਸਾਡੇ ਚਲਦੀ ਰਹਿੰਦੇ ਆਪਾਂ ਮੌਜਾਂ ਲਈਏ ਮੁੰਡੇ ਨਾ ਡੱਕਾ ਮੁੰਡੇ ਨਾ ਡੱਕਾ ਮੁੰਡੇ ਨਾ ਡੱਕਾ ਤੋੜਦੇ
ਬਾਪੂ ਲੱਭਦਾ ਪਈਏ
ਮੁੰਡੇ ਨਾ ਡੱਕਾ ਤੋੜਦੇ
ਬਾਪੂ ਲੱਭਦਾ ਪਈਏ
ਮੁੰਡੇ ਨਾ ਡੱਕਾ ਤੋੜਦੇ
ਬਾਪੂ ਲੱਭਦਾ ਪਈਏ
ਮੁੰਡੇ ਨਾ ਡੱਕਾ ਤੋੜਦੇ ਕਹਾਉਂਦੇ ਕੰਨਾਂ ਦੇ ਵਿੱਚ ਮੁੰਦਰਾਂ ਪਾਉਂਦੇ ਕਾਲਜਾਂ ਮੂਹਰੇ ਕਿਹੜੀਆਂ ਲਾਉਂਦੇ ਓਪਨ ਜੀਪ ਲਿਜਾ ਕੇ ਅੱਜਕੱਲ ਦੇ ਮਜਨੂੰ ਅੱਜਕੱਲ ਦੇ ਮਜਨੂੰ ਅੱਜਕੱਲ ਦੇ ਮਜਨੂੰ ਦੇਖ ਲੋ
ਲਾਉਂਦੇ ਨਾਕੇ
ਅੱਜਕੱਲ ਦੇ ਮਜਨੂੰ ਦੇਖ ਲੋ
ਲਾਉਂਦੇ ਨਾਕੇ
ਅੱਜਕੱਲ ਦੇ ਮਜਨੂੰ
ਲੋ ਜੀ ਭਗਵੰਤ ਮਾਨ ਦੀ ਆਵਾਜ਼ ਦੇ ਵਿੱਚ ਸੁਣ ਰਹੇ ਸੀ ਜੀ ਤੁਸੀਂ ਸੱਚੀਆਂ ਗੱਲਾਂ ਤੋਂ ਸਿਰਾ ਹੀ ਲਾ ਦਿੰਦੇ ਆ ਭਗਵੰਤ ਮਾਨ ਹੁਣੀ ਵੀ ਸੋ ਬਿਲਕੁਲ ਜੀ ਜਦੋਂ ਜਿਨ੍ਹਾਂ ਨੇ ਡੱਕਾ ਨਹੀਂ ਤੋੜਿਆ ਹੁੰਦਾ ਪੜ੍ਹਾਈ ਦੇ ਵਿੱਚ ਹਨਾ ਫਿਰ ਉਹਨਾਂ ਦੇ ਲਈ ਤੇ ਬਹੁਤ ਵੱਡਾ ਇਹ ਜਿਹੜੇ ਫਰਵਰੀ ਮਾਰਚ ਦਾ ਮਹੀਨਾ ਹੁੰਦਾ ਬੜਾ ਭਾਰਾ ਜਾਂਦਾ ਜੀ ਕਹਿੰਦੇ ਹੁੰਦੇ ਨਾ ਬੜਾ ਭਾਰਾ ਮਹੀਨਾ ਸੋ ਵੈਸੇ ਤਾਂ ਭਾਰਾ ਸਾਰੇ ਸਟੂਡੈਂਟਸ ਲਈ ਹੁੰਦਾ ਡਰ ਤੇ ਸਭ ਨੂੰ ਹੁੰਦਾ ਜਿਨ੍ਹਾਂ ਨੇ ਪੜ੍ਹਿਆ ਹੁੰਦਾ ਉਹਨਾਂ ਨੇ ਵੀ ਜਿਨ੍ਹਾਂ ਨੇ ਨਹੀਂ ਪੜ੍ਹਿਆ ਹੁੰਦਾ ਚਲੋ ਉਹਨਾਂ ਨੂੰ ਡਰ ਵੈਸੇ ਵੀ ਨਹੀਂ ਹੁੰਦਾ ਮੇਰੇ ਖਿਆਲ ਦੇ ਵਿੱਚ ਉਹਨਾਂ ਨੂੰ ਹੁੰਦਾ ਵੀ ਚਲੋ ਜੀ ਹੋ ਗਏ ਪਾਸ ਹੋ ਗਏ ਨਹੀਂ ਤੇ ਕੋਈ ਚੱਕਰ ਨਹੀਂ ਅਗਲੇ ਸਾਲ ਫੇਰ ਸਹੀ ਸੋ ਪੇਪਰਾਂ ਦੀ ਤਿਆਰੀ ਦੇ ਵਿੱਚ ਸਭ ਤੋਂ ਅਹਿਮ ਚੀਜ਼ ਜਿਹੜੀ ਸ਼ੁਰੂ ਹੁੰਦੀ ਸੀ ਉਹ ਜਦੋਂ ਤੁਹਾਨੂੰ ਡੇਟ ਸ਼ੀਟ ਮਿਲਦੀ ਹੁੰਦੀ ਸੀ ਹਨਾ ਯਾਦ ਕਰੋ ਉਹ ਟਾਈਮ ਜਦੋਂ ਡੇਟ ਸ਼ੀਟ ਅੱਗੇ ਆਉਂਦੀ ਹੁੰਦੀ ਸੀ ਔਰ ਕਿੰਨੀ ਐਕਸਾਈਟਮੈਂਟ ਹੁੰਦੀ ਸੀ ਉਹ ਡੇਟ ਸ਼ੀਟ ਦੀ ਕਿ ਪਤਾ ਨਹੀਂ ਪਹਿਲਾ ਪੇਪਰ ਕਿਹੜਾ ਹੋਣਾ ਤੇ ਉਸ ਤੋਂ ਬਾਅਦ ਕਿਹੜਾ ਹੋਣਾ ਆ ਇੰਗਲਿਸ਼ ਦੇ ਪੇਪਰ ਅੱਗੇ ਕਿੰਨੀਆਂ ਛੁੱਟੀਆਂ ਹੋਣੀਆਂ ਤੇ ਮੈਥ ਦੇ ਪੇਪਰ ਅੱਗੇ ਕਿੰਨੀਆਂ ਛੁੱਟੀਆਂ ਹੋਣੀਆਂ ਆ ਤੇ ਹਨਾ ਫਿਰ ਉਹ ਡੇਟ ਸ਼ੀਟ ਕਿੰਨੇ ਤੇ ਸਬਜੈਕਟਸ ਹੁੰਦੇ ਸੀਗੇ ਤੇ ਅੱਜ ਕੱਲ ਉਹ ਚੀਜ਼ ਮੈਂ ਬੜਾ ਮਿਸ ਕਰਦੀ ਹਾਂ ਇੱਥੇ ਦੇ ਬੱਚਿਆਂ ਦੇ ਵਿੱਚ ਉਹ ਡਰ ਖੌਫ ਤਾਂ ਹੁੰਦਾ ਹੀ ਨਹੀਂ ਪੇਪਰਾਂ ਦਾ ਪਤਾ ਹੀ ਨਹੀਂ ਹੁੰਦਾ ਉਹਨਾਂ ਨੂੰ ਅੱਠਵੀਂ ਨੌਵੀਂ ਤੱਕ ਤੇ ਚੀਜ਼ ਕੀ ਹੈਗੀ ਆ ਹਨਾ ਸੋ ਪਰ ਅਸੀਂ ਆਪਣੀਆਂ ਯਾਦਾਂ ਵੱਲ ਝਾਤ ਮਾਰੀਏ ਤਾਂ ਬਿਲਕੁਲ ਜੀ ਸਾਨੂੰ ਤੇ ਮੈਨੂੰ ਲੱਗਦਾ ਕਿ ਪਹਿਲੀ ਦੂਜੀ ਤਾਂ ਉਹ ਜਿਹੜਾ ਡਰ ਉਹ ਖੌਫ ਆ ਪੇਪਰਾਂ ਦਾ ਸਾਡੇ ਸਿਰ ਤੇ ਹੁੰਦਾ ਸੀ ਸੋ ਜਦੋਂ ਡੇਟ ਸ਼ੀਟ ਮਿਲਦੀ ਹੁੰਦੀ ਸੀਗੀ ਤੇ ਫੇਰ ਛੁੱਟੀਆਂ ਉਹੀ ਜਿੱਦਾਂ ਦੱਸਿਆ ਕਿ ਦੇਖੀਦੀਆਂ ਸੀ ਕਿਹੜੇ ਪੇਪਰ ਅੱਗੇ ਕਿੱਦਾਂ ਤੇ ਫਿਰ ਐਂਡ ਦੇ ਜਿਹੜੇ ਪੇਪਰ ਹੁੰਦੇ ਸੀਗੇ ਨਾ ਉਹ ਬੜੇ ਸੌਖੇ ਜਿਹੇ ਹੁੰਦੇ ਸੀ ਜਾਂ ਤਾਂ ਪੰਜਾਬੀ ਦਾ ਹੁੰਦਾ ਸੀ ਪੰਜਾਬੀ ਤੋਂ ਬਾਅਦ ਵੀ ਵੈਸੇ ਫਿਰ ਡਰਾਇੰਗ ਦਾ ਪੇਪਰ ਜਿਹੜਾ ਹੁੰਦਾ ਸੀ ਉਹ ਆਖਰ ਚ ਹੁੰਦਾ ਸੀਗਾ ਤੇ ਪੇਪਰਾਂ ਤੋਂ ਪਹਿਲਾਂ ਜਦੋਂ ਪੜ੍ਹੀਦਾ ਹੁੰਦਾ ਸੀ ਇੰਨਾ ਪ੍ਰੈਸ਼ਰ ਹੁੰਦਾ ਸੀਗਾ ਨਾ ਤੇ ਇਹ ਸੋਚੀਦੇ ਹੁੰਦੇ ਸੀ ਨਾ ਮੈਂ ਅਸੀਂ ਇੱਦਾਂ ਸੋਚੀਦਾ ਹੁੰਦਾ ਸੀ ਕਿ ਹਾਏ ਕਦੋਂ ਪੇਪਰ ਖਤਮ ਹੋਣਗੇ ਤੇ ਅਸੀਂ ਰੱਜ ਕੇ ਸੋਵਾਂਗੇ ਤੇ ਰੱਜ ਕੇ ਸੌਣ ਤੋਂ ਬਾਅਦ ਇਹ ਹੁੰਦਾ ਸੀ ਕਿ ਸਾਨੂੰ ਟੀਵੀ ਦੇਖਣ ਤੋਂ ਨਹੀਂ ਕੋਈ ਰੋਕੂਗਾ ਅਸੀਂ ਟੀਵੀ ਵੀ ਦੇਖ ਸਕਾਂਗੇ ਸੋ ਇਹੋ ਜਿਹੇ ਸੁਪਨੇ ਵੀ ਮਨ ਹੀ ਮਨ ਬੁਣਦੇ ਹੁੰਦੇ ਸੀਗੇ ਵੀ ਪੇਪਰਾਂ ਤੋਂ ਬਾਅਦ ਵੀ ਇੱਕ ਚੰਗੀ ਰਾਹਤ ਵਾਲਾ ਸਮਾਂ ਯਾਦ ਕਰੋ ਤਾਂ ਕਿ ਜਿਹੜਾ ਉਹ ਖੌਫ ਵਾਲਾ ਸਮਾਂ ਆ ਉਹ ਆਰਾਮ ਦੇ ਨਾਲ ਨਿਕਲ ਸਕੇ ਸੋ ਮੈਨੂੰ ਪਤਾ ਹੈ ਜੀ ਇਹ ਸਾਰੀਆਂ ਚੀਜ਼ਾਂ ਇਹ ਖੌਫ ਇਹ ਸਾਰਾ ਮੇਰੇ ਤੇ ਨਹੀਂ ਬੀਤਿਆ ਤੁਹਾਡੇ ਸਾਰਿਆਂ ਦੇ ਨਾਲ ਵੀ ਇਹਦੀਆਂ ਕੁਝ ਯਾਦਾਂ ਜ਼ਰੂਰ ਜੁੜੀਆਂ ਹੋਣੀਆਂ ਸੋ ਤੁਸੀਂ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸਾਂਝੀਆਂ ਕਰ ਸਕਦੇ ਹੋ ਸਾਂਝ ਪਾਉਣ ਦੇ ਲਈ ਰਿਕੁਐਸਟ ਐਟ harmanradio.com ਈਮੇਲ ਦੇ ਰਾਹੀਂ ਤੇ ਐਟ harmanradio ਟੈਲੀਗ੍ਰਾਮ ਦੇ ਰਾਹੀਂ ਤੁਸੀਂ ਆਪਣੀਆਂ ਯਾਦਾਂ ਭੇਜ ਸਕਦੇ ਹੋ ਜਾਂ ਫਿਰ ਤੁਸੀਂ ਆਪਣੀਆਂ ਯਾਦਾਂ ਸਾਡੇ ਨਾਲ ਫੋਨ ਤੇ ਵੀ ਸਾਂਝੀਆਂ ਕਰ ਸਕਦੇ ਹੋ ਨੰਬਰ ਹੈ ਜੀ 0285992811 ਸੋ 0285 9918 ਇਹ ਹੈ ਜੀ ਫੋਨ ਨੰਬਰ ਤੇ ਤੇ ਜ਼ਰੂਰ ਸਾਨੂੰ ਜੇ ਤੁਹਾਡੇ ਮਨ ਚ ਕੋਈ ਇਸ ਵਿਸ਼ੇ ਨਾਲ ਜੁੜੀਆਂ ਕੋਈ ਯਾਦਾਂ ਨੇ ਤੇ ਸਾਡੇ ਨਾਲ ਜ਼ਰੂਰ ਸਾਂਝਾ ਕਰੋ। ਸੋ ਪਰਮਜੀਤ ਸਿੰਘ ਧਾਰੀਵਾਲ ਬ੍ਰਿਸਬੇਨ ਤੋਂ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਤੇ ਕਹਿੰਦੇ ਕਿ ਮੈਂ ਆਪਣੇ ਬਾਰੇ ਦੱਸਦਾ ਆ। ਕਹਿੰਦੇ ਪਲੱਸ ਟੂ ਦਾ ਇਮਤਿਹਾਨ ਸੀ, ਅੰਗਰੇਜ਼ੀ ਦਾ ਪੇਪਰ ਸੀ, ਪਰਚੀ ਮੇਰੀ ਜੁਰਾਬ ਵਿਚ ਸੀ। ਕਹਿੰਦੇ ਫਲਾਇੰਗ ਵਾਲਿਆਂ ਨੇ ਆਉਂਦਿਆਂ ਹੀ ਆਪਾਂ ਨੂੰ ਚੁੱਕ ਲਿਆ, ਤਲਾਸ਼ੀ ਲਈ ਕੁਝ ਨਾ ਮਿਲਿਆ। ਓਹੋ, ਕਹਿੰਦਾ ਜੁਰਾਬ ਉਤਾਰ। ਕਹਿੰਦੇ ਆਪਾਂ ਫਸ ਗਏ, ਆਪਾਂ ਪਰਚੀ ਵਾਲੀ ਥਾਂ ਤੋਂ ਫੜ ਕੇ ਜੁਰਾਬ ਝਾੜਤੀ। ਕਹਿੰਦਾ ਠੀਕ ਹੈ, ਬੈਠ ਜਾ। ਵਾਹ ਜੀ ਵਾਹ ਪਰਮਜੀਤ ਜੀ, ਆ ਜਦੋਂ ਤੁਸੀਂ ਇੱਥੇ ਕਿਹਾ ਨਾ ਵੀ ਹੈ ਨਾ ਤਲਾਸ਼ੀ ਲਈ ਕੁਝ ਨੀ ਮਿਲਿਆ, ਪਰ ਜਦੋਂ ਉਹਨੇ ਕਿਹਾ ਜੁਰਾਬ ਉਤਾਰ ਤੇ ਮੈਂ ਵੀ ਡਰ ਗਈ ਇੱਕ ਵਾਰੀ। ਮੈਨੂੰ ਲੱਗਾ ਭੀ ਲਓ ਪਰਮਜੀਤ ਹੁਣਾਂ ਦਾ UMC ਬਣ ਗਿਆ, ਪਰ ਬਣਿਆ ਨੀ, ਤੁਸੀਂ ਵੀ ਬੜੇ ਹੈ ਚਲਾਕੀ ਵਾਰੀ। ਕਹਿੰਦੇ ਆਪਾਂ ਪਰਚੀ ਵਾਲੀ ਥਾਂ ਤੋਂ ਫੜ ਕੇ ਜੁਰਾਬ ਝਾੜਤੀ, ਤੇ ਕਹਿੰਦਾ ਠੀਕ ਹੈ ਬੈਠ ਜਾ। ਵਾਹ ਜੀ ਵਾਹ ਕਲਾਕਾਰੀਆਂ, ਬਿਲਕੁਲ ਜਿਹੜੀ ਪਰਚੀਆਂ ਚਲਾਉਣ ਦੀ ਕਲਾਕਾਰੀ ਹੁੰਦੀ ਸੀਗੀ ਨਾ, ਇਹ ਵੀ ਬੜੀ ਅਜੀਬ ਹੁੰਦੀ ਸੀ, ਪਰ ਮੈਨੂੰ ਲੱਗਦਾ ਇਹਦੇ ਚ ਮੁੰਡੇ ਜ਼ਿਆਦਾ ਮਾਹਿਰ ਹੁੰਦੇ ਸੀ, ਹੈ ਨਾ। ਸੋ ਪ੍ਰੋਗਰਾਮ ਦੇ ਵਿੱਚ ਮੈਂ ਇਸ ਬਾਰੇ ਗੱਲ ਕਰਨੀ ਸੀਗੀ, ਤਾਂ ਫੇਰ ਨਾ ਮੇਰਾ ਬ੍ਰਦਰ ਵੀ ਇੱਥੇ ਹੀ ਆ ਭਰਾ, ਤੇ ਮੈਂ ਉਹਦੇ ਨਾਲ ਇਹਦੇ ਬਾਰੇ ਗੱਲਬਾਤ ਕੀਤੀ ਪਹਿਲਾਂ। ਮੈਂ ਕਿਹਾ ਅੱਛਾ ਤੁਸੀਂ ਕਿੱਦਾਂ ਕਿੱਦਾਂ ਨਕਲਾਂ ਮਾਰਦੇ ਹੁੰਦੇ ਸੀਗੇ, ਮੈਨੂੰ ਥੋੜਾ ਜਿਹਾ ਦੱਸ, ਮੈਂ ਪ੍ਰੋਗਰਾਮ ਚ ਇਹਦੇ ਬਾਰੇ ਗੱਲ ਕਰਨਾ ਚਾਹੁੰਦੀ ਹਾਂ। ਤੇ ਫਿਰ ਉਹਨੇ ਜੋ ਮੈਨੂੰ ਨੁਸਖੇ ਦੱਸੇ, ਮੈਂ ਵੀ ਦੇਖ ਕੇ ਹੈਰਾਨ ਰਹਿ ਗਈ, ਤੇ ਯਾਦ ਵੀ ਆ ਗਿਆ ਕਿ ਹਾਂ ਵੈਸੇ ਤੁਸੀਂ ਕਰਦੇ ਹੁੰਦੇ ਸੀਗੇ ਏਦਾਂ। ਸੋ ਬਹੁਤ ਖੂਬ, ਬਹੁਤ ਬਹੁਤ ਸ਼ੁਕਰੀਆ ਪਰਮਜੀਤ ਜੀ ਇਹ ਸਾਂਝ ਯਾਦ ਦੀ ਜਿਹੜੀ ਤੁਸੀਂ ਸਾਡੇ ਨਾਲ ਪਾਈ ਆ ਉਹਦੇ ਲਈ। ਤੇ ਲੋ ਜੀ, ਕੁਲਦੀਪ ਕੌਰ ਹੁਣਾਂ ਨੇ ਵੀ ਆਪਣੀਆਂ ਯਾਦਾਂ ਦੀ ਪਿਟਾਰੀ ਖੋਲ ਲਈ ਹੈ। ਕਹਿੰਦੇ ਪਏ ਅਸੀਂ ਆਪ ਤੇ ਨਕਲ ਨਹੀਂ ਮਾਰੀ, ਪਰ ਸੱਚ ਦੱਸਾਂ ਨਕਲ ਮਰਵਾਈ ਬਹੁਤ। ਸਾਡੇ ਇੱਕ ਰਿਸ਼ਤੇਦਾਰ ਦੀ ਕੁੜੀ ਸੀ ਜੋ ਵੈਸੇ ਤੇ ਬਹੁਤ ਲਾਇਕ ਸੀ, ਪਰ ਉਹ ਵਿਚਾਰੀ ਪੜ੍ਹਾਈ ਚ ਕਮਜ਼ੋਰ ਸੀ ਬਹੁਤ। ਕਹਿੰਦੇ ਉਹਦੇ ਮਾਪੇ ਬਹੁਤ ਚਾਹੁੰਦੇ ਹੁੰਦੇ ਸੀਗੇ ਕਿ ਕਿਵੇਂ ਨਾ ਕਿਵੇਂ ਕੁੜੀ ਪੜ੍ਹ ਜਾਏ, ਤੇ ਸਾਨੂੰ ਸ਼ੁਰੂ ਤੋਂ ਸਾਰੇ ਹੀ ਬੜੇ ਪੜਾਕੂ ਸਮਝਦੇ ਹੁੰਦੇ ਸੀ, ਤੇ ਆਪਾਂ ਪੜ੍ਹਦੇ ਵੀ 9th ਚ ਤੇ ਉਹ ਭੈਣ ਸੀ 12th ਦੇ ਵਿਚ, ਠੀਕ ਹੈ ਜੀ। ਤੇ ਕਹਿੰਦੇ ਉਹਦੇ ਮਾਪਿਆਂ ਦੇ ਕਹਿਣ ਤੇ ਆਪਣੀ ਸਰਕਾਰੀ ਸਕੂਲਾਂ ਚ ਵੱਜਦੀ ਨਕਲ ਵੇਖਣ ਦੀ ਉਤਸੁਕਤਾ ਲਈ ਆਪਾਂ ਝੱਟ ਹਾਂ ਕਰ ਦਿੱਤੀ। ਸਾਡਾ ਕਹਿੰਦੇ ਇੱਕ ਕਜ਼ਨ ਵੀ ਸਰਕਾਰੀ ਸਕੂਲ ਦਾ ਅਧਿਆਪਕ ਸੀ, ਉਹਦੇ ਨਾਲ ਮੈਨੂੰ ਕਹਿੰਦੇ ਭੇਜ ਦਿੱਤਾ। ਕਹਿੰਦਾ ਕਹਿੰਦੇ ਪਹਿਲਾਂ ਤੇ ਸਾਡੇ ਘਰ ਗਏ ਪ੍ਰਾਹੁਣਿਆਂ ਵਾਂਗ, ਕਹਿੰਦੇ ਪਹਿਲਾਂ ਤੇ ਸਾਡੇ ਘਰ ਗਏ ਪ੍ਰਾਹੁਣਿਆਂ ਵਾਂਗ ਰਾਓ ਭਗਤ ਨੇ ਹੈਰਾਨ ਕੀਤਾ, ਤੇ ਫਿਰ ਉਹ ਭੈਣ ਦੇ ਪੇਪਰ ਚ ਆਏ ਸਾਰੇ ਸਵਾਲਾਂ ਦਾ ਸਾਡੇ ਕੋਲ ਪਹੁੰਚਣਾ ਹੋਰ ਹੈਰਾਨ ਕਰ ਗਿਆ। ਫਿਰ ਕੀ ਸੀ, ਕਹਿੰਦੇ ਲੱਗ ਗਈ ਮੈਂ ਸਵਾਲਾਂ ਦੇ ਜਵਾਬ ਲੱਭਣ, ਤੇ ਕੁੜੀ ਨੂੰ ਪੇਪਰ ਕਰਵਾ ਕੇ ਘਰ ਆ ਗਏ। ਇੰਜ ਹੀ ਚੱਲਦਾ ਰਿਹਾ 4 ਦਿਨ, ਪਰ ਹੈਰਾਨੀ ਦੀ ਹੱਦ ਉਦੋਂ ਪਾਰ ਹੋ ਗਈ ਜਦੋਂ ਸਾਨੂੰ ਸੁਨੇਹਾ ਆਇਆ ਕਿ ਪੰਜਾਬੀ ਦੇ ਪੇਪਰ ਚ ਨਕਲ ਮਰਵਾਉਣੀ ਹੈ। ਕਹਿੰਦੇ ਸੱਚ ਦੱਸਾਂ ਮੈਂ ਤਾਂ ਜਾਂਦੀ ਸੀ ਕਿ ਖਾਣ ਪੀਣ ਨੂੰ ਬਹੁਤ ਮਿਲਦਾ ਸੀ। ਚਲੋ ਜੀ, ਕਹਿੰਦੇ ਉਹ ਭੈਣ ਨੂੰ ਸਾਰੇ ਪੇਪਰ ਦੇ ਸਵਾਲ ਭੇਜ, ਅਸੀਂ ਬੇਫਿਕਰੇ ਹੋ ਉਹਦਾ ਬਾਹਰ, ਕਹਿੰਦੇ ਪੇਪਰ ਦੇ ਸਵਾਲ ਭੇਜ, ਅਸੀਂ ਬੇਫਿਕਰੇ ਹੋ ਉਹਦਾ ਬਾਹਰ ਆਉਣ ਦਾ ਇੰਤਜ਼ਾਰ ਕਰਨ ਲੱਗੇ। ਜਦੋਂ ਉਹ ਆਈ ਤੇ ਰੋ ਰਹੀ ਸੀ, ਆਪਾਂ ਪੁੱਛਿਆ ਕੀ ਹੋਇਆ, ਕਹਿੰਦੀ ਅੱਧਾ ਹੀ ਹੋਇਆ ਪੇਪਰ, ਅਸੀਂ ਕਿਹਾ ਕਿਉਂ, ਕਹਿੰਦੀ ਕਿਸੇ ਨੇ ਰੋਲਾ ਪਾ ਦਿੱਤਾ, ਫਲਾਇੰਗ ਆ ਗਈ, ਮੈਂ ਪਰਚੀਆਂ ਸੁੱਟ ਦਿੱਤੀਆਂ ਸੀ। ਹੁਣ ਭੈਣ ਸਾਰੇ ਪੇਪਰਾਂ ਚ 70-80% ਨਾਲ ਪਾਸ ਹੋਈ, ਤੇ ਪੰਜਾਬੀ ਚ ਮਸਾ ਪਾਸ ਹੋਈ। ਅੱਜ ਉਹਦੀ ਮੈਨੇਜਰ ਵਾਲੀ ਕੁਰਸੀ ਵੱਲ ਵੇਖ, ਉਹਨੂੰ ਅਹਿਸਾਸ ਜ਼ਰੂਰ ਕਰਾਉਂਦੀ ਹੁੰਦੀ ਹੈ ਤੇ ਹੱਸਦੀ ਵੀ ਹੁੰਦੀ ਹੈ ਕਿ ਵਾਹ ਤੇਰੇ ਰੰਗ ਕਰਤਾਰ, ਅਸੀਂ ਪੜ੍ਹ ਕੇ ਕਰਦੇ ਚੌਕੀਦਾਰਾਂ ਤੇ ਉਹ ਨਕਲ ਮਾਰ ਕੇ ਲੈਂਦੇ ਫੁੱਲ ਬਹਾਰ। ਬਿਲਕੁਲ ਕੁਲਦੀਪ ਕੌਰ ਜੀ, ਬਹੁਤ ਵਧੀਆ ਤੁਸੀਂ ਇਹ ਜਿਹੜੀ ਗੱਲ ਕੀਤੀ ਹੈ ਨਾ, ਉਹਦੇ ਨਾਲ ਹੀ ਮੈਨੂੰ ਵੀ ਸੱਚੀ ਸਾਰਾ ਕੁਝ ਜਿਹੜੇ ਸਰਕਾਰੀ ਸਕੂਲਾਂ ਦਾ ਵਰਤਾਰਾ ਹੁੰਦਾ ਸੀ ਉਹ ਜਿਉਂ ਦਾ ਤਿਉਂ ਯਾਦ ਆ ਗਿਆ। ਔਰ ਬਿਲਕੁਲ ਐਂਡ ਚ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਰੰਗ ਕਰਤਾਰ ਨੇ, ਹੈ ਨਾ, ਸੋ ਜੋ ਹੋਣਾ ਹੁੰਦਾ ਜਿਹਦੇ ਹੱਥੋਂ ਹੋਣਾ ਹੁੰਦਾ ਉਹ ਹੋ ਹੀ ਜਾਣਾ ਹੁੰਦਾ, ਜਿਹਦੀ ਕਿਸਮਤ ਜੋ ਲਿਖਿਆ ਉਹਨੂੰ ਮਿਲ ਜਾਣਾ। ਪਰ ਚਲੋ ਜੀ, ਗੱਲ ਖੁਸ਼ ਰਹਿਣ ਦੀ ਹੈ ਜੀ। ਸੋ ਜ਼ਰੂਰ ਅਸੀਂ ਪ੍ਰੋਗਰਾਮ ਦੇ ਵਿੱਚ ਇੱਕ ਹੋਰ ਨਕਲਾਂ ਤੇ ਖਾਸ ਗੀਤ ਜਿਹੜਾ ਸਰਬਜੀਤ ਭਾਜੀ ਨੇ ਅੱਜ ਕੱਢਿਆ ਸੀ ਉਹ ਵੀ ਪ੍ਰੋਗਰਾਮ ਦੇ ਵਿੱਚ ਜ਼ਰੂਰ ਸੁਣਾਉਣਾ। ਤੇ ਕੁਲਦੀਪ ਕੌਰ ਹੁਣਾਂ ਨੇ ਲਿਖਿਆ ਕਿ ਆਪਾਂ ਹਰ ਵਾਰੀ ਕਲਾਸ ਚ ਟੌਪ ਕਰਦੇ ਸੀ, ਪਰ ਇੱਕ ਵਾਰੀ ਪ੍ਰੀ ਟੈਸਟ ਚ ਮੇਰਾ ਰੈਂਕ ਮੈਰਿਟ ਤੋਂ ਪਹਿਲਾਂ ਨੰਬਰ ਰਹਿ ਗਿਆ। ਕਹਿੰਦਾ ਪਰ ਕਹਿੰਦੇ ਜਿਹੜੀ ਕਸਰ ਪ੍ਰੀ ਟੈਸਟ ਚ ਰਹਿ ਗਈ ਸੀ ਉਹ ਆਪਾਂ ਪੇਪਰ ਤੱਕ ਕੱਢ ਲਈ। ਜੋ ਲੜਕੀ ਪ੍ਰੀ ਟੈਸਟ ਚ ਮੈਰਿਟ ਰੈਂਕ ਤੇ ਆਈ ਸੀ ਪੱਕੇ ਪੇਪਰਾਂ ਚੋਂ ਪਹਿਲੇ ਨੰਬਰ ਤੇ ਰਹਿ ਗਈ। ਸਪਨਾ ਮੈਡਮ ਨੂੰ ਕਹਿੰਦੀ ਕਿ ਕੁਲਦੀਪ ਨੇ ਹਿੰਦੀ ਚ ਨਕਲ ਮਾਰੀ ਹੈ, ਪਰ ਵਿਚਾਰੀ ਹਿੰਦੀ ਵਾਲੀ ਮੈਡਮ ਕਹਿੰਦੀ ਜੇ ਕੁਲਦੀਪ ਨੇ ਨਕਲ ਮਾਰੀ ਫਿਰ ਤੂੰ ਪਿੱਛੇ ਕਿਵੇਂ ਰਹਿ ਗਈ। ਸੋ ਸਿੱਖਿਆ ਨਕਲ ਵੀ ਅਕਲ ਨਾਲ ਵੱਜਦੀ ਹੈ। ਬਿਲਕੁਲ ਜੀ, ਇਹ ਜਿਹੜੀ ਗੱਲ ਤੁਸੀਂ ਕਹੀ ਹੈ ਨਾ ਕਿ ਜਿਹੜੀ ਨਕਲ ਹੈ ਉਹ ਅਕਲ ਨਾਲ ਵੱਜਦੀ ਹੈ, ਉਹ ਬਿਲਕੁਲ ਤੁਸੀਂ ਸਹੀ ਕਹੀ। ਓਹਦੇ ਲਈ ਮੈਂ ਅੱਗੇ ਹੋਰ ਗੱਲ ਕਰਾਂਗੀ ਕਿ ਨਕਲ ਕਰਨਾ ਵੱਜਦੀ ਹੈ, ਇੱਥੇ ਵੀ ਮੈਨੂੰ ਕੁਝ ਕਿੱਸੇ ਯਾਦ ਆਏ ਆ, ਸੋ ਪ੍ਰੋਗਰਾਮ ਦੇ ਵਿੱਚ ਅੱਗੇ ਉਹ ਵੀ ਮੈਂ ਤੁਹਾਨੂੰ ਦੱਸਦੀ ਹਾਂ ਤੇ ਸੁਣਦੇ ਹਾਂ ਜੀ। ਪਰ ਅਸੀਂ ਪਹਿਲਾਂ ਇਹ ਗੀਤ
ਤੇ ਜਦੋਂ ਰਿਜ਼ਲਟ ਆਉਂਦਾ ਉਦੋਂ ਗਜ਼ਲ ਦੇ ਵਿੱਚ ਵੱਡਾ ਸਾਰਾ ਕਰਕੇ ਫੱਫਾ ਲਿਖਿਆ ਹੁੰਦਾ।
ਘੁੱਗੀ ਸਾਹਿਬ, ਇਹ ਫੱਫੇ ਦਾ ਕੀ ਮਤਲਬ ਹੁੰਦਾ?
ਪਹਿਲੇ 2 ਸਾਲ ਤੇ ਫੱਫੇ ਦਾ ਮਤਲਬ ਹੁੰਦਾ ਫੇਲ, ਉਹ ਤੋਂ ਬਾਅਦ ਫੱਫੇ ਦਾ ਮਤਲਬ ਹੁੰਦਾ ਫੇਟੇ ਮੂੰਹ ਤੇਰਾ। ਤੇ ਫਿਰ ਇਹੋ ਜਿਹਾ ਜਦੋਂ ਫੇਟਿਆ ਮੂੰਹ ਲੈ ਕੇ ਘਰ ਜਾਂਦਾ ਤੇ ਫਿਰ ਸਾਰਾ ਟੱਬਰ ਕਹਿਣ ਡਿਆ ਹੁੰਦਾ, ਉਹ ਤੈਨੂੰ ਅਸੀਂ ਨਲਾਇਕਾ ਸਮਝਾਉਂਦੇ ਮਰ ਗਏ ਓਏ।
ਕੁਝ ਤੇ ਪੜਿਆ ਕਰ ਪੁੱਤਰਾ, ਤੇਰੇ ਪੇਪਰ ਸਿਰ ਤੇ ਆਏ ਹੋਏ ਆ, ਜਿਹੜੀ ਨਕਲ ਤੇ ਆਸ ਤੁਲਾਈ ਬੈਠੇ, ਇਹਨੇ ਕਈ ਵਾਰ ਤਾਰੇ ਵਿਖਾਏ ਹੋਏ ਆ। ਤੂੰ ਕੁਝ ਤੇ ਪੜਿਆ ਕਰ ਪੁੱਤਰਾ, ਤੇਰੇ ਪੇਪਰ ਸਿਰ ਤੇ ਆਏ ਹੋਏ ਆ। ਰਾਤ ਤੱਕ ਰੱਬ ਜਾਣੇ ਕਿਉਂ ਟੀਵੀ ਅੱਗੇ ਬਹਿਣਾ ਏ, ਤੈਨੂੰ ਸ਼ਰਮ ਜ਼ਰਾ ਵੀ ਨਹੀਂ ਆਉਂਦੀ, ਤੈਨੂੰ ਸ਼ਰਮ ਜ਼ਰਾ ਵੀ ਨਹੀਂ ਆਉਂਦੀ, ਮੁੜ ਉਸੇ ਕਲਾਸੇ ਪਹਿਣਾ ਏ। ਤੂੰ ਟਿਊਸ਼ਨ ਵੀ ਲੈ ਧਰ ਪੁੱਤਰਾ, ਕਿਉਂ ਨੱਕ ਤੂੰ ਸਾਡੇ ਵਡਾਏ ਹੋਏ ਆ। ਕੁਝ ਤੇ ਪੜਿਆ ਕਰ ਪੁੱਤਰਾ, ਡੰਗਰਾ ਤੇਰੇ ਪੇਪਰ ਸਿਰ ਤੇ ਆਏ ਹੋਏ ਆ। ਇਥੋਂ ਨਿੱਕੇ ਪੜ੍ਹ ਲਿਖ ਕੇ ਸਭ ਨੌਕਰੀਆਂ ਤੇ ਲੱਗੇ ਨੇ, ਉਹ ਵੱਡੇ ਅਫਸਰ ਬਣ ਗਏ ਨੇ, ਸਭ ਵੱਡੇ ਅਫਸਰ ਬਣ ਗਏ ਨੇ, ਚਪੜਾਸੀ ਪਿੱਛੇ ਅੱਗੇ ਨੇ। ਜਾ ਚਪੜਾਸੀ ਹੀ ਬਣ ਪੁੱਤਰਾ, ਕਿਉਂ ਘਰ ਦੇ ਸੁਕਣੇ ਪਾਏ ਹੋਏ ਆ। ਕੁਝ ਤੇ ਪੜਿਆ ਕਰ ਪੁੱਤਰਾ, ਤੇਰੇ ਪੇਪਰ ਸਿਰ ਤੇ ਆਏ ਹੋਏ ਆ। ਖੋਪੜ ਵਿੱਚ ਨਹੀਂ ਪੈਂਦੀ ਕੋਈ ਕੁੰਜੀ ਗਾਈਡ ਖਲਾਸਾ ਲਿਆ, ਤੇਰੇ ਧੌਲ ਸਿਰ ਤੇ ਆ ਚੱਲੇ, ਤੇਰੇ ਧੌਲ ਸਿਰ ਤੇ ਆ ਚੱਲੇ, ਕਿਤੂ ਸ਼ਰਮ ਵੀ ਪੋਰਾ ਮਾਸਾ ਲਿਆ। ਤੇਰੀ ਬੀ ਏ ਕਦ ਦੀ ਹੋ ਜਾਂਦੀ ਡੰਗਰਾ, 6-7 ਸਾਲ ਤੁਲਾਏ ਹੋਏ ਆ। ਕੁਝ ਤੇ ਪੜਿਆ ਕਰ ਡੰਗਰਾ, ਤੇਰੇ ਪੇਪਰ ਸਿਰ ਤੇ ਆਏ ਹੋਏ ਆ। ਜਿਹੜੀ ਨਕਲ ਤੇ ਆਸ ਤੁਲਾਈ ਬੈਠਾ ਗਦਿਆ, ਇਹਨੇ ਕਈ ਵਾਰ ਤਾਰ ਵਿਖਾਏ ਹੋਏ ਆ। ਤੂੰ ਕੁਝ ਤੇ ਪੜਿਆ ਕਰ ਡਫਰਾ, ਤੇਰੇ ਪੇਪਰ ਸਿਰ ਤੇ ਆਏ ਹੋਏ ਆ।
ਤੇਰੇ ਪੇਪਰ ਸਿਰ ਤੇ ਆਏ ਹੋਏ ਆ। ਸੋ ਮੈਨੂੰ ਲੱਗਦਾ ਕਿ ਅਸੀਂ ਸਾਰਿਆਂ ਨੇ ਇਹ ਗੱਲਾਂ ਸੁਣੀਆਂ ਹੋਈਆਂ ਹੈ ਨਾ, ਘਰਦਿਆਂ ਦੀਆਂ ਜਿਹੜੀਆਂ ਨਸੀਹਤਾਂ ਹੁੰਦੀਆਂ ਸੀ ਵੀ ਪੜ੍ਹ ਲਓ ਪੜ੍ਹ ਲਓ ਪੜ੍ਹ ਲਓ ਪੇਪਰ ਆ ਗਏ, ਕਿਸੇ ਵੇਲੇ ਤੇ ਖਿਝ ਆ ਜਾਂਦੀ ਹੁੰਦੀ ਸੀਗੀ ਤੇ ਬਸ ਸਾਰਾ ਦਿਨ ਦਿਨ ਦੇ ਵਿੱਚ ਪਤਾ ਨੀ ਕਿੰਨੀ ਵਾਰੀ ਇਹ ਚੀਜ਼ ਸੁਣਨ ਨੂੰ ਮਿਲਦੀ ਸੀ। ਸੋ ਲਓ ਜੀ ਇੱਕ ਕਾਲਰ ਸਾਡੇ ਨਾਲ ਜੁੜੇ ਨੇ, ਉਹਨਾਂ ਤੋਂ ਉਹਨਾਂ ਦੀਆਂ ਯਾਦਾਂ ਪੁੱਛਦੇ ਨੇ ਜੀ। ਗੁਰਜ ਬਹਾਦਰ ਜੀ ਸਾਡੇ ਨਾਲ, ਉਹਨਾਂ ਨੇ ਪ੍ਰੋਗਰਾਮ ਦੀ ਸਾਂਝ ਪਾਈ ਹੈ। ਸਤਿ ਸ਼੍ਰੀ ਅਕਾਲ ਜੀ।
ਸਸਿਕਾਲ ਭੈਣ ਜੀ ਤੁਹਾਨੂੰ ਤੇ ਸਾਰੇ ਸੁਣਨ ਵਾਲਿਆਂ ਨੂੰ ਜੀ
ਬਹੁਤ ਬਹੁਤ ਸ਼ੁਕਰੀਆ ਗੁਰਬਹਾਦਰ ਜੀ ਸਸਿਕਾਲ ਪਿਆਰ ਭਰੀ ਤਸਮਾਨੀਆ ਤੋਂ ਬੋਲ ਰਹੇ ਹੋ
ਹਾਂ ਜੀ ਤਸਮੇਨੀਆ ਤੋਂ ਬੇਨਤੀ ਕਰ ਰਹੇ ਜੀ ਤੁਸੀਂ ਉਹ ਗੱਲਾਂ ਬਾਤਾਂ ਕਰ ਰਹੇ ਹੋ ਵੈਸੇ ਤਾਂ ਬਹੁਤ ਜ਼ਿਆਦਾ ਹੁੰਦੀਆਂ ਨੇ ਯਾਦਾਂ ਆਪਣੀਆਂ ਜ਼ਿਆਦਾ ਹੋਣ ਕਰਕੇ ਆਪਾਂ ਹਮੇਸ਼ਾ ਮੇਰੇ ਖਿਆਲ ਨਾਲ ਹਰ ਬੰਦਾ ਇਹ ਲੋਚਦਾ ਚਾਹੇ ਉਹ ਪੜ੍ਹਾਈ ਚ ਵਧੀਆ ਹੋਵੇ ਚਾਹੇ ਕਮਜ਼ੋਰ ਹੋਵੇ ਹਰ ਬੰਦਾ ਇਹ ਲੋਚਦਾ ਕਿ ਕਾਸ਼ ਸਕੂਲੀ ਦਿਨ ਵਾਪਸ ਆ ਜਾਣ ਸਾਡੇ ਜ਼ਿੰਦਗੀ ਦੇ ਦੁਬਾਰਾ ਪਰ ਜਿਹੜਾ ਤੁਸੀਂ ਉਹ ਗੀਤ ਚਲਾਇਆ ਸੀਗਾ ਕਿ ਭਗਵੰਤ ਮਾਨ ਜੀ ਦਾ ਉਹਦੇ ਵਿੱਚ ਸਟਾਰਟਿੰਗ ਦੇ ਜਿਹੜੀ ਉਹ ਲਾਈਨ ਸੀ ਨਾ ਕਿ ਮੈਂ ਨਾ ਪੇਪਰ ਦਿੰਦੀ ਉਹ ਕਿੱਸਾ ਮੈਨੂੰ ਮੇਰਾ ਯਾਦ ਆ ਗਿਆ ਜੀ ਇੱਕ ਵਾਰੀ
ਠੀਕ ਹੈ
ਕਿ ਉਹ ਕਿੱਸਾ ਸੀਗਾ ਕਿ ਮੈਂ ਕਾਲਜ ਚ ਪੜ੍ਹਦਾ ਹੁੰਦਾ ਸੀਗਾ ਜੀ ਤੇ ਪ੍ਰੋਫੈਸ਼ਨਲ ਡਿਗਰੀ ਇਸਦਾ ਗਿਆ ਸੀਗਾ ਕੋਰਸ ਮੇਰਾ ਮੈਨੇਜਮੈਂਟ ਆਈ ਟੀ ਦਾ ਤੇ ਸਾਡਾ ਸੀਗਾ ਪੇਪਰ ਜੀ ਫਾਈਨਲ ਐਗਜ਼ਾਮ ਸੀਗਾ ਸਟੈਟਿਸਟਿਕਸ ਦਾ ਉਹ ਸਾਨੂੰ ਕਾਫੀ ਜ਼ਿਆਦਾ ਸਬਜੈਕਟ ਪੜ੍ਹਾਏ ਜਾਂਦੇ ਸੀ ਉਹਦੇ ਵਿੱਚ ਮੇਰੇ ਖਿਆਲ ਲਗਭਗ 3 ਸਾਲ ਦੀ ਡਿਗਰੀ ਦੇ ਵਿੱਚ ਗ੍ਰੈਜੂਏਸ਼ਨ ਡਿਗਰੀ ਦੇ ਵਿੱਚ ਅਸੀਂ ਮੇਰੇ ਖਿਆਲ 36 ਸਬਜੈਕਟ ਪੜ੍ਹੇ ਹੋਣਗੇ ਡਿਫਰੈਂਟ ਸਾਰੀ ਕਿਸਮ ਦੇ ਮੈਨੇਜਮੈਂਟ ਔਰ ਆਈ ਟੀ ਦੇ
ਠੀਕ ਹੈ
ਹਾਂਜੀ ਤੇ ਸਟੈਟ ਦਾ ਐਗਜ਼ਾਮ ਸੀਗਾ ਫਾਈਨਲ ਜੀ ਤੇ ਤਿਆਰੀ ਮੈਂ ਕਰਦਾ ਰਿਹਾ ਕਾਫੀ ਤੇ ਉਹ ਜਿਸ ਦਿਨ ਐਗਜ਼ਾਮ ਸੀਗਾ ਸਵੇਰੇ ਉੱਠਿਆ ਤੇ ਤੁਹਾਡੀ ਗੱਲ ਜਿਵੇਂ ਤੁਸੀਂ ਦੱਸੀ ਕਿ ਉਹ ਲੱਗਾ ਕਿ ਸਾਰਾ ਕੁਝ ਭੁੱਲ ਗਿਆ ਮੈਂ ਤਾਂ ਬਲੈਂਕ ਹੋਇਆ ਤੇ ਮੈਂ ਡਿਸੀਜਨ ਲੈ ਲਿਆ ਜੀ ਕਿ ਮੈਂ ਐਗਜ਼ਾਮ ਦੇਣਾ ਹੀ ਨੀ ਗਾ ਮੈਂ ਪੇਪਰ ਹੀ ਨੀ ਦੇਣਾ ਫਾਈਨਲ ਐਗਜ਼ਾਮ ਸੀਗਾ ਤੇ ਮੈਂ ਉਹ ਦੇਣਾ ਨੀਗਾ ਕਿਉਂਕਿ ਮੈਨੂੰ ਤਾਂ ਸਾਰਾ ਕੁਝ ਭੁੱਲ ਗਿਆ ਤੇ ਮੈਂ ਵੈਸੇ ਹੀ ਕਾਲਜ ਚਲੇ ਗਿਆ ਪਜਾਮਾ ਕੁੜਤਾ ਪਾਇਆ ਹੋਇਆ ਸੀਗਾ ਮੇਰਾ ਤੇ ਉਹ ਫੁਕਰੀ ਮਾਰਨ ਲਈ ਮੈਂ ਪੈਨ ਲਾ ਕੇ ਰੱਖਦਾ ਹੁੰਦਾ ਸੀ ਮੈਂ ਵਰਤਦਾ ਤੇ ਘੱਟ ਹੁੰਦਾ ਸੀ ਪਰ ਫੁਕਰੀ ਲਈ ਲਾਇਆ ਹੁੰਦਾ ਸੀ ਪਾਰਕਰ ਦਾ ਪੈਨ ਲੈ ਕੇ ਨਾ ਇੱਕ ਪਾਕਟ ਦੇ ਉੱਪਰ ਜੇਬ ਦੇ ਉੱਪਰ ਉਹ ਵੈਸੇ ਹੀ ਲੱਗਾ ਸੀਗਾ ਕੈਂਟੀਨ ਚ ਗਿਆ ਤੇ ਇੱਕ ਮੁੰਡਾ ਰੀਅਪੀਅਰ ਕਰ ਰਿਹਾ ਸੀਗਾ ਸਾਡਾ ਸੀਨੀਅਰ ਮਿੱਤਰ ਸੀ ਮੇਰਾ ਬਿਹਾਰ ਤੋਂ
ਠੀਕ ਹੈ
ਸਟੈਟ ਦਾ ਪੇਪਰ ਤੇ ਉਹਦੇ ਕੋਲ ਕੈਲਕੂਲੇਟਰ ਨਹੀਂ ਸੀ ਹੈਗਾ ਤੇ ਮੈਂ ਸਟੈਟ ਦੇ ਪੇਪਰ ਦੇ ਵਿੱਚ ਨਾ ਆਪਾਂ ਨੂੰ ਕੈਲਕੂਲੇਟਰ ਅੰਦਰ ਲੈ ਕੇ ਜਾਣਾ ਅਲਾਊਡ ਹੁੰਦਾ ਆ ਮੈਥਮੈਟਿਕਸ ਚ ਨਹੀਂ ਹੁੰਦਾ ਪਰ ਸਟੈਟ ਦੇ ਵਿੱਚ ਹੁੰਦਾ ਆ ਉਹਦੇ ਕੋਲ ਹੈਨੀ ਸੀ ਉਹ ਮੈਨੂੰ ਕਹਿੰਦਾ ਮੈਨੂੰ ਪਲੀਜ਼ ਜੇ ਤੂੰ ਨਹੀਂ ਦੇਣਾ ਪੇਪਰ ਤੇ ਮੈਨੂੰ ਕੈਲਕੂਲੇਟਰ ਲਿਆ ਦੇ ਤੇ ਮੈਂ ਘਰ ਚਲੇ ਗਿਆ ਆਪਣਾ ਮੋਟਰਸਾਈਕਲ ਨੂੰ ਇੱਕ ਮਾਰੀ ਮੈਂ ਜਾ ਕੇ ਕੈਲਕੂਲੇਟਰ ਲੈਣ ਚਲੇ ਗਿਆ ਵਾਪਸ ਆਇਆ ਤੇ ਸਾਰੇ ਹੀ ਐਗਜ਼ਾਮ ਦੇ ਵਿੱਚ ਜਾ ਚੁੱਕੇ ਸੀ ਸਾਡੇ ਕਾਲਜ ਦੇ ਵਿੱਚ ਹੀ ਸੈਂਟਰ ਬਣਿਆ ਸੀਗਾ ਤੋ ਵਾਪਸ ਆਇਆ ਤੇ ਉਹ ਸਾਰੇ ਜਾ ਚੁੱਕੇ ਸੀਗੇ ਤੇ ਮੈਂ ਰੋਟੀ ਲੈਣ ਲਈ ਕੰਟੀਨ ਵਾਲੇ ਮੁੰਡੇ ਕੋਲ ਚਲੇ ਗਿਆ ਉਹ ਮੈਨੂੰ ਅੱਗੋਂ ਕਹਿੰਦਾ ਕਿ ਆਪਾਂ ਫਲਾਣੇ ਪਿੰਡ ਜਾ ਕੇ ਉਹਨਾਂ ਦਵਾਈ ਲੈ ਕੇ ਆਉਣੀ ਮੇਰੀ ਵਾਈਫ ਦੀ ਮਤਲਬ ਕਾਫੀ ਕੁਛ ਕਰਾ ਕੇ ਮੈਂ ਦੁਬਾਰਾ ਵਾਪਸ ਕਾਲਜ ਪਹੁੰਚਿਆ ਰੋਟੀ ਖਾਣ ਲਈ ਤਾਂ ਪੌਣਾ ਘੰਟਾ ਪੇਪਰ ਲੰਘ ਚੁੱਕਾ ਸੀਗਾ ਜੀ ਤੇ ਮੈਂ ਆਪਣੇ ਪ੍ਰੋਫੈਸਰ ਸਾਹਿਬ ਨੂੰ ਦਰਵਾਜ਼ੇ 'ਚ ਮਿਲੇ ਮੈਨੂੰ ਕਹਿੰਦੇ ਮੈਂ ਉਹਨੂੰ ਕਿਹਾ ਸਤਿ ਸ਼੍ਰੀ ਅਕਾਲ ਸਰ ਕਹਿੰਦਾ ਸਤਿ ਸ਼੍ਰੀ ਅਕਾਲ ਤੇ ਠੀਕ ਆ ਗੁਰਜ ਯਾਰ ਤੇਰਾ ਫਾਈਨਲ ਪੇਪਰ ਨਹੀਂ ਅੱਜ ਮੈਂ ਕਿਹਾ ਸਰ ਸੀਗਾ ਤੇ ਪਰ ਮੈਨੂੰ ਭੁੱਲ ਗਿਆ ਤੇ ਮੈਂ ਛੱਡਤਾ ਉਹ ਕਹਿੰਦਾ ਤੇਰਾ ਦਿਮਾਗ ਠੀਕ ਆ ਕੋਈ ਕੰਡੀਸ਼ਨਲ ਪੇਪਰ ਥੋੜੀ ਨੇ ਫਾਈਨਲ ਐਗਜ਼ਾਮ ਆ ਤੇ ਉਹ ਮੈਨੂੰ ਕਹਿਣਗੇ ਤੂੰ ਮੈਨੂੰ ਦੱਸਦਾ ਮੈਂ ਤੈਨੂੰ ਤਿਆਰੀ ਕਰਾ ਦਿੰਦਾ ਤੇ ਉਧਰੋਂ ਸਾਡੀ ਇੱਕ ਕਲਰਕ ਸੀਗੀ ਤੇ ਨਾਲ ਇੱਕ ਬੰਦਾ ਸੀਗਾ ਉਹ ਕਲਰਕ ਹੀ ਦੋਵਾਂ ਨੇ ਮੈਨੂੰ ਬਾਹੋਂ ਫੜਿਆ ਤੇ ਮੈਨੂੰ ਐਗਜ਼ਾਮ ਦੇ ਵਿੱਚ ਛੱਡ ਆਏ ਬਿਠਾ ਕੇ ਮੈਂ ਕਹੀ ਜਾਵਾਂ ਕਿ ਯਾਰ ਮੈਂ ਨਹੀਂ ਦੇਣਾ ਮੈਨੂੰ ਤਿਆਰੀ ਨਹੀਂ ਹੈਗੀ
ਮੈਂ ਨਹੀਂ ਪੇਪਰ ਦੇਣਾ
ਪਰ ਮੈਨੂੰ ਉਹਨਾਂ ਨੇ ਧੱਕੇ ਹਾਂਜੀ ਮੈਂ ਨਾ ਪੇਪਰ ਦਿੰਦੀ ਵਾਲੀ ਗੱਲ ਆ ਤੇ ਉਹ ਮੈਨੂੰ ਉਹਨਾਂ ਨੇ ਐਗਜ਼ਾਮ ਚ ਬਿਠਾ ਦਿੱਤਾ ਜੀ ਤੇ ਕੈਲਕੂਲੇਟਰ ਮੇਰੇ ਕੋਲ ਆਪਣੇ ਮਿੱਤਰ ਨੂੰ ਦੇਣ ਲਈ ਜੇਬ ਸੀਗਾ ਪਾਰਕਰ ਦਾ ਪੈਨ ਫੁਕਰੀ ਨੂੰ ਲਾਇਆ ਹੁੰਦਾ ਸੀਗਾ ਤੇ ਥੋੜਾ ਬਹੁਤਾ ਮੈਨੂੰ ਜਦੋਂ ਮੈਂ ਪੇਪਰ ਦੇਣ ਲੱਗਾ ਤੇ ਸਾਰੇ ਉਹ ਸਵਾਲ ਲਗਭਗ ਜਿਹੜੇ ਮਤਲਬ ਕਿ ਮੈਨੂੰ ਕਾਫੀ ਨਚਾਉਂਦੇ ਸੀਗੇ ਤੇ ਮੈਂ ਕੀ ਕੀਤਾ ਜੀ ਕਿ ਥੋੜਾ ਬਹੁਤ ਮੈਂ ਅਗਲੇ ਤੋਂ ਪੁੱਛਿਆ ਇੱਕ ਦੋ ਫਾਰਮੂਲਾ ਉਹਦੇ ਕੋਲ ਪੁੱਛੇ ਇੱਕ ਦੋ ਪਿਛਲੇ ਤੋਂ ਪੁੱਛੇ ਤੇ ਪੁੱਛ ਪੁੱਛ ਕੇ ਤੇ ਜਿਹੜਾ ਕਿ ਮੈਨੂੰ ਯਾਦ ਸੀਗਾ ਮੈਂ ਉਹ ਪੇਪਰ ਕਰਤਾ ਤੇ ਮੈਂ ਘੰਟੇ ਕੁ ਪੇਪਰ ਦੇ ਕੇ ਸਭ ਤੋਂ ਪਹਿਲਾਂ ਮੈਂ ਸ਼ੀਟ ਦੇ ਦਿੱਤੀ ਕਿ ਮੈਂ ਡਾਨੇ ਆ ਉਹ ਕਹਿੰਦਾ ਸੁਪਰਵਾਈਜ਼ਰ ਵੀ ਕਹਿੰਦਾ ਕਿ ਯਾਰ ਤੂੰ ਪੌਣਾ ਘੰਟਾ ਲੇਟ ਆਇਆ ਹੋਇਆ ਤੇ ਅੱਧਾ ਘੰਟਾ ਪਹਿਲਾਂ ਪੇਪਰ ਦੇ ਕੇ ਉੱਠ ਗਿਆ ਤੇ ਤੂੰ ਪਾਸ ਨਹੀਂ ਸੀ ਹੋਣਾ ਮੈਂ ਕਿਹਾ ਜੀ ਕੋਈ ਗੱਲ ਨਹੀਂ ਤੇ ਹਾਸੇ ਵਾਲੀ ਗੱਲ ਇਹ ਸੀਗੀ ਕਿ ਜਦੋਂ ਰਿਜ਼ਲਟ ਆਇਆ ਜੀ ਉਸ ਚੀਜ਼ ਦਾ ਤਾਂ ਮੇਰੇ ਨੰਬਰ ਆ ਗਏ ਉਹ ਸ਼ਾਇਦ 44 ਮੈਂ ਪਾਸ ਹੋ ਗਿਆ ਜੀ ਤੋਂ ਮੇਰੇ ਅੱਗੇ ਵਾਲਾ ਵੀ ਫੇਲ ਤੇ ਮੇਰੇ ਪਿੱਛੇ ਵਾਲਾ ਵੀ ਫੇਲ ਜਿਹਨਾਂ ਤੋਂ ਪੁੱਛ ਪੁੱਛ ਕੇ ਮੈਂ ਪੇਪਰ ਕੀਤਾ ਸੀਗਾ ਫਾਰਮੂਲਾ ਪੁੱਛ ਪੁੱਛ ਕੇ ਅਸਲ ਚ
ਘੜਦੇ
ਹਾਂਜੀ ਉਹ ਮੈਨੂੰ ਕਹਿਣਗੇ ਯਾਰ ਤੂੰ ਸਾਡੇ ਪੁੱਛ ਪੁੱਛ ਕੇ ਫਾਰਮੂਲੇ ਦੇ ਤੂੰ ਪੇਪਰ ਕੀਤਾ ਤੂੰ ਕਿੱਦਾਂ ਪਾਸ ਹੋ ਗਿਆ ਸੀ ਫੇਲ ਹੋ ਗਿਆ ਤੇ ਮੈਂ ਤੁਹਾਨੂੰ ਇਹੋ ਹੀ ਗੱਲ ਤੁਹਾਡੇ ਵਾਲੀ ਕਹੀ ਕਿ ਨਕਲ ਅਕਲ ਨਾਲ ਬਾਈ ਤੂੰ ਫਾਰਮੂਲੇ ਜਿਹੜੇ ਘੋਟਾ ਤੁਸੀਂ ਲਾ ਲਿਆ ਸੀਗਾ ਯਾਦ ਤੇ ਤੁਹਾਨੂੰ ਸੀਗੇ ਪਰ ਤੁਹਾਨੂੰ ਇੰਪਲੀਮੈਂਟੇਸ਼ਨ ਨਹੀਂ ਸੀ ਆਉਂਦੀ ਉਹਨਾਂ ਦੀ ਤੋ ਮੈਂ ਇੰਪਲੀਮੈਂਟ ਪ੍ਰੋਪਰ ਤਰੀਕੇ ਨਾਲ ਕਰਕੇ ਮੈਂ ਉਹ ਕਰਤੇ ਤੇ ਉਹ ਮੈਂ ਬੜਾ ਧੰਨਵਾਦ ਕੀਤਾ ਉਸ ਕਲਰਕ ਦਾ ਵੀ ਕੁੜੀ ਦਾ ਤੇ ਨਾਲ ਉਹ ਸਰ ਦਾ ਵੀ ਧੰਨਵਾਦ ਤੁਹਾਡਾ ਤੇ ਮੈਂ ਲਟਕੇ ਵਾਲਾ ਮੇਰੀ ਸਪਲੀ ਆ ਜਾਣੀ ਸੀ ਤੇ ਤੁਹਾਡੇ ਕਰਕੇ ਮੇਰੀ ਜਿਹੜੀ ਡਿਗਰੀ 3 ਸਾਲਾਂ ਦੀ 3 ਸਾਲਾਂ ਚ ਹੀ ਕੰਪਲੀਟ ਹੋ ਗਈ ਕਿਉਂਕਿ ਸਟੈਟ ਦਾ ਪੇਪਰ ਜਾਂ ਬਿਜ਼ਨਸ ਲਾਅ ਦਾ ਪੇਪਰ ਜਦੋਂ ਅੜ ਜਾਂਦਾ ਨਾ ਜੀ ਇਹ ਬੜੇ ਥੋੜੇ ਟੈਕਨੀਕਲ ਜਿਹੇ ਸਬਜੈਕਟ ਹੁੰਦੇ ਨਿਕਲਦੇ ਨੀਗੇ ਬਾਅਦ ਵਿੱਚ ਹੁੰਦੇ ਲੱਗਦੇ
ਸੌਖੇ ਬੜਾ ਔਖਾ ਕਰਦੇ ਹੁੰਦੇ ਸੀ ਬਿਲਕੁਲ ਜਿਹੜੀਆਂ ਸਪਲੀਮੈਂਟਸ ਹੁੰਦੀਆਂ ਹੁੰਦੀਆਂ ਸੀ ਕੰਪ
ਹਾਂਜੀ 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 ਇਹ ਮੈਨੂੰ ਗੱਲ ਯਾਦ ਆ ਗਈ, ਮੈਂ ਕਿਹਾ ਚਲੋ ਤੁਹਾਨੂੰ ਸੁਣਾ ਦਿੰਦਾ, ਪਰ ਬਾਕੀ ਹੋਰ ਵੀ ਬੜੀਆਂ ਗੱਲਾਂ ਹੁੰਦੀਆਂ ਨੇ, ਫਿਰ ਦਿਨ ਆਪਾਂ ਕਰਾਂਗੇ, ਹੁਣ ਮੈਂ ਜਿਆਦਾ ਟਾਈਮ ਲੈ ਗਿਆ, ਕਹਾਣੀ ਲੰਬੀ ਸੀ ਥੋੜੀ ਜਿਹੀ, ਪਰ ਫਿਰ ਮੈਂ ਸ਼ਾਰਟ ਚ ਸੁਣਾਈ ਤੁਹਾਨੂੰ ਕਾਫੀ, ਸੋ ਸੁਣਦੇ ਨੇ ਬਾਕੀ ਵੀ ਰੱਖਣ ਦੀ ਗੱਲ
ਸਾਨੂੰ ਸੁਣ ਕੇ ਬਹੁਤ ਵਧੀਆ, ਹਾਂ ਬਹੁਤ ਮਜ਼ਾ ਆਇਆ ਬਹੁਤ,
ਉਹ ਜਿਹੜਾ ਮੇਰਾ ਪਿੱਛੇ ਮੁੰਡਾ ਸੀ ਉਹ ਆਪਣੇ ਤੇ ਉਸ ਸ਼ਾਇਦ ਸੁਣਦਾ ਹੋਊਗਾ, ਵੀਰ ਗੁਰਪ੍ਰੀਤ ਸਿੰਘ ਉਹਦਾ ਨਾਂ, ਉਹ ਪਰਸੀ ਰਹਿੰਦਾ ਇੱਥੇ, ਜਿਹੜਾ ਜਦੋਂ ਜਿਹੜਾ ਮੇਰੇ ਪਿੱਛੇ ਬੈਠਾ ਸੀਗਾ ਉਹ ਮੇਰੇ ਨਾਲ ਬਹੁਤ ਲੜਿਆ ਸੀਗਾ, ਕਹਿੰਦਾ ਯਾਰ ਤੂੰ ਕਿੱਦਾਂ ਪਾਸ ਹੋ ਗਿਆ।
ਧੰਨਵਾਦ ਜੀ, ਮੇਰੀ ਗੱਲ ਤੇ ਸਹੀ ਹੈ ਮੈਨੂੰ ਲੱਗਦਾ, ਜੀ ਜੀ ਬਹੁਤ ਬਹੁਤ ਸ਼ੁਕਰੀਆ ਗੁਰਜ ਬਹਾਦਰ ਜੀ, ਜੀ ਬਿਲਕੁਲ ਗੱਲ ਜਿਹੜੀ ਇਹ ਸਾਫ਼ ਹੁੰਦੀ ਹੈ ਕਿ ਜਿਹੜੀ ਅਕਲ ਹੈ ਉਹ ਵੀ ਨਕਲ ਹੈ, ਉਹ ਵੀ ਅਕਲ ਨਾਲ ਵੱਜਦੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ ਹੁੰਦਾ। ਮੈਂ ਤੁਹਾਨੂੰ ਇੱਕ ਕਿੱਸਾ ਦੱਸਦੀ ਹਾਂ ਕਿ ਇੱਕ ਵਾਰੀ ਪੇਪਰ ਦੇ ਵਿੱਚ ਕਿਸੇ ਨੇ ਨਾ ਪਰਚੀ ਦਿੱਤੀ ਕਿਸੇ ਨੂੰ, ਤੇ ਉਹ ਜਿਹੜਾ ਆਪਣੇ MBD ਗਾਈਡ ਹੁੰਦੀ ਸੀ ਉਹਦੀਆਂ, ਉਹਦੇ ਵਿੱਚ ਪਰਚੀਆਂ ਪੜ ਪੜ ਕੇ ਜਾਂਦੇ ਹੁੰਦੇ ਸੀਗੇ, ਤੇ ਉਹਨਾਂ ਦੇ ਅੱਗੇ ਯਾਦ ਹੈ ਕਿ ਜਿਹੜਾ ਇੱਕ ਇੰਪੋਰਟੈਂਟ ਕੁਐਸਚਨ ਹੁੰਦਾ ਸੀ ਉਹਦੇ ਅੱਗੇ ਇੱਕ ਹੈ ਹੱਥ ਬਣਿਆ ਹੁੰਦਾ ਸੀਗਾ ਉਂਗਲ ਜੇ ਉਧਰ ਨੂੰ ਕਰਕੇ ਹਨਾ, ਤੇ ਇੱਕ ਵਾਰੀ ਇੱਦਾਂ ਕਿਸੇ ਨੂੰ ਪੇਪਰ ਦੇ ਵਿੱਚ ਪਰਚੀ ਭੇਜ ਦਿੱਤੀ ਹਨਾ, ਤੇ ਬਾਹਰ ਆ ਕੇ ਉਹਨੂੰ ਪੁੱਛਿਆ ਵੀ ਤੂੰ ਸਾਰਾ ਸਵਾਲ ਕਰ ਲਿਆ ਸੀਗਾ, ਉਹ ਕਹਿੰਦਾ ਭਈ ਨਹੀਂ ਸਵਾਲ ਤਾਂ, ਕਹਿੰਦਾ ਮੈਂ ਕੀ ਕਰਨਾ ਸੀਗਾ, ਕਹਿੰਦਾ ਮੈਨੂੰ ਤਾਂ ਹੱਥ ਬਣਾਉਣ ਨੂੰ ਹੀ ਟਾਈਮ ਲੱਗ ਗਿਆ, ਅੱਗੇ ਜਿਹੜਾ ਸੀਗਾ ਮੈਂ ਤੇ ਉਹੀ ਬਣਾਉਂਦਾ ਰਹਿ ਗਿਆ, ਕਹਿੰਦਾ ਅੱਗੇ ਜਿਹੜਾ ਆਂਸਰ ਸੀ ਉਹ ਤਾਂ ਮੇਰੇ ਤੋਂ ਲਿਖ ਹੀ ਨਹੀਂ ਹੋਇਆ। ਸੋ ਇਹੀ ਗੱਲ ਜੀ, ਨਕਲ ਵੀ ਅਕਲ ਨਾਲ ਵੱਧਦੀ ਹੈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਲਓ ਜੀ ਅੱਗੇ ਸਾਡੇ ਨਾਲ ਗੌਰਵ ਸ਼ਰਮਾ ਹੋਣਾ ਨੇ ਵੀ ਸਾਂਝ ਪਾਈ ਹੈ, ਕਹਿੰਦੇ ਭੈਣ ਜੀ ਜਦੋਂ ਮੈਂ ਕਾਲਜ ਵਿੱਚ ਪੜ੍ਹਦਾ ਸੀ ਸਾਡੇ ਕਲਾਸ ਟੈਸਟ ਚ ਮੈਨੂੰ ਨਾਲ ਦੇ 3 ਦੋਸਤਾਂ ਨੇ ਨਕਲ ਕਰਵਾਉਣ ਨੂੰ ਕਿਹਾ, ਮੈਂ ਇਹ ਸੋਚ ਕੇ ਤਿੰਨਾਂ ਨੂੰ ਹਾਂ ਕਰ ਦਿੱਤੀ ਕਿ ਜਿਸ ਨੂੰ ਮੌਕਾ ਮਿਲਿਆ ਉਸ ਨੂੰ ਆਪਣਾ ਪੇਪਰ ਦਿਖਾ ਦੇਵਾਂਗਾ। ਟੈਸਟ ਕਰਦੇ ਹੋਏ ਮੈਂ ਜਦੋਂ ਆਪਣਾ ਪੇਪਰ ਕਰਨ ਦੇ ਨਾਲ ਇੱਕ ਮੁੰਡੇ ਨੂੰ ਕਰਵਾ ਰਿਹਾ ਸੀ ਤਾਂ ਮੇਰਾ ਦੂਸਰਾ ਦੋਸਤ ਪਵਨ ਉਹ ਵੀ ਮੇਰੇ ਪੇਪਰ ਆਪਣੇ ਵੱਲ ਘੁਮਾਉਣ ਨੂੰ ਕਹਿ ਰਿਹਾ ਸੀ, ਮੈਂ ਦੂਸਰੇ ਦੋਸਤ ਨੂੰ ਕਰਵਾਉਣ ਕਰਕੇ ਪਵਨ ਨੂੰ ਨਹੀਂ ਕਰਵਾ ਪਾ ਰਿਹਾ ਸੀ। ਇਹ ਗੱਲ ਤੇ ਪਵਨ ਨੂੰ ਗੁੱਸਾ ਆ ਗਿਆ, ਉਹ ਕਲਾਸ ਵਿੱਚ ਖੜ ਕੇ ਮੈਨੂੰ ਉੱਚੀ ਉੱਚੀ ਬੋਲਣ ਲੱਗਾ, ਤੂੰ ਰੋਟੀ ਤਾਂ ਜਾਂਦਾ ਮੇਰੇ ਨਾਲ ਖਾਂਦਾ ਹੈ ਤੇ ਤੈਨੂੰ ਰੋਜ਼ ਚਾਹ ਵੀ ਪੜਾਉਂਦਾ ਮੈਂ, ਆਪਾਂ ਕਾਲਜ ਤੋਂ ਇਕੱਠੇ ਭੱਜ ਕੇ ਫਿਲਮ ਦੇਖਣ ਜਾਂਦੇ ਹਾਂ ਪਰ ਤੂੰ ਪੇਪਰ ਉਸ ਨੂੰ ਦਿਖਾ ਰਿਹਾ ਹੈ। ਕਹਿੰਦੇ ਸਾਡੇ ਮਾਸਟਰ ਨੇ ਇਹ ਗੱਲ ਸੁਣ ਕੇ ਉਹਨਾਂ ਦੇ ਸਾਡੇ ਤਿੰਨਾਂ ਦੀ ਜਗ੍ਹਾ ਬਦਲ ਦਿੱਤੀ ਉਹਨਾਂ ਨੇ। ਸੋ ਬਿਲਕੁਲ ਜੀ ਇਹ ਤਾਂ ਗੱਲ ਹੈਗੀ ਆ, ਫਿਰ ਦੋਸਤੀ ਇਸੇ ਸਮੇਂ ਪਰਖੀ ਜਾਂਦੀ ਆ ਗੌਰਵ ਜੀ, ਮੈਂ ਹਨਾ ਉਹ ਤਾਂ ਸਮਾਂ ਹੈ ਨੀ, ਫਿਰ ਰਿੱਛ ਆ ਗਿਆ ਤੇ ਅਸੀਂ ਦਰਖਤ ਤੇ ਚੜ ਗਏ, ਉਹ ਤਾਂ ਜਮਾਨਾ ਹੈ ਨੀ। ਦੋਸਤੀ ਦੀ ਪਰਖ ਹੀ ਮੈਨੂੰ ਲੱਗਦਾ ਕਿ ਇਗਜ਼ਾਮਸ ਵੇਲੇ ਪਰਖ ਹੁੰਦੀ ਹੈ ਕਿ ਤੁਸੀਂ ਕਿੰਨੂ ਕਿੰਨੀ ਨਕਲ ਮਰਵਾ ਸਕਦੇ ਹੋ, ਔਰ ਬੜਾ ਹੀ ਔਖਾ ਟਾਈਮ ਹੁੰਦਾ ਯਾਦ ਆ ਜਦੋਂ ਤੁਸੀਂ ਅੱਗੇ ਬੈਠੇ ਹੁੰਦੇ ਆ ਔਰ ਤੁਹਾਨੂੰ ਪਿੱਛੋਂ ਇਹ ਪੈਨ ਵੱਜਦੇ ਆ, ਹਾਏ ਥੋੜਾ ਸਾਈਡ ਨੂੰ ਹੋ ਜਾ ਸਾਈਡ ਨੂੰ ਹੋ ਜਾ, ਔਰ ਫਿਰ ਉਹ ਆਪਣੀ ਸ਼ੀਟ ਐ ਕਰਕੇ ਪਿੱਛੇ ਵਾਲੇ ਨੂੰ ਦਿਖਾਉਣੀ ਹੈ ਨਾ, ਤੇ ਫਿਰ ਨਾਲ ਦੇ ਬਾਕੀਆਂ ਦੀ ਐਕਸਪੈਕਟੇਸ਼ਨ ਆਪਣੇ ਆਪ ਵਧਣ ਲੱਗ ਜਾਂਦੀਆਂ ਵੀ ਹਾਂ ਹਾਏ ਮੈਨੂੰ ਵੀ ਦਿਖਾ ਦੇ ਮੈਨੂੰ ਵੀ ਦਿਖਾ ਦੇ, ਔਰ ਇਸ ਵੇਲੇ ਫਿਰ ਤੁਹਾਨੂੰ ਆਪਣੇ ਪੂਰੇ ਸਾਲ ਦੀਆਂ ਕੀਤੀਆਂ ਗੱਲਾਂ ਯਾਦ ਆ ਜਾਂਦੀਆਂ ਵੀ ਕਿੰਨੇ ਤੁਹਾਡੇ ਨਾਲ ਕਿੱਦਾਂ ਦਾ ਵਰਤਾਰਾ ਕੀਤਾ, ਕਿੰਨੇ ਤੁਹਾਡੇ ਨਾਲ ਇੰਕ ਸ਼ੇਅਰ ਕੀਤੀ ਆ ਜਾਂ ਨਹੀਂ ਕੀਤੀ, ਕਿੰਨੇ ਤੁਹਾਡੇ ਨਾਲ ਆਪਣਾ ਟਿਫਿਨ ਸ਼ੇਅਰ ਕੀਤਾ ਜਾਂ ਨਹੀਂ ਕੀਤਾ, ਉਹ ਸਾਰਾ ਕੁਝ ਦਿਮਾਗ ਚ ਆ ਜਾਂਦਾ ਹੈ ਨਾ। ਸੋ ਬਿਲਕੁਲ ਜੀ ਬੜੇ ਹੀ ਪਿਆਰੇ ਜਿਹੇ ਦਿਨ ਤੇ ਬੜੀਆਂ ਹੀ ਪਿਆਰੀਆਂ ਜਿਹੀਆਂ ਯਾਦਾਂ ਸੀਗੀਆਂ ਉਹ। ਸੋ ਡੇਟ ਸ਼ੀਟ ਮਿਲ ਗਈ ਸੀਗੀ ਸਾਨੂੰ, ਉੱਥੇ ਤੱਕ ਪਹੁੰਚੇ ਸੀ ਤੇ ਡੇਟ ਸ਼ੀਟ ਮਿਲਣ ਤੋਂ ਬਾਅਦ ਜਿੱਥੇ ਪੜ੍ਹਾਈ ਜ਼ੋਰ ਫੜ ਲੈਂਦੀ ਸੀਗੀ ਉੱਥੇ ਹੀ ਫਿਰ ਨਾਲ ਦੀ ਨਾਲ ਰੱਬ ਦੇ ਅੱਗੇ ਜਿਹੜੀਆਂ ਅਰਦਾਸਾਂ ਵੀ ਸ਼ੁਰੂ ਹੋ ਜਾਂਦੀਆਂ ਸੀਗੀਆਂ। ਉਹਨਾਂ ਕੁ ਦਿਨਾਂ ਚ ਪਰਮਾਤਮਾ ਬਹੁਤ ਯਾਦ ਆਉਂਦਾ ਸੀ ਤੇ ਮੈਨੂੰ ਲੱਗਦਾ ਵਿਚਾਰਾ ਬਿਜ਼ੀ ਵੀ ਬਹੁਤ ਹੋ ਜਾਂਦਾ ਹੋਣਾ ਫਰਵਰੀ ਮਾਰਚ ਦੇ ਮਹੀਨਿਆਂ ਦੇ ਵਿੱਚ, ਕਿਉਂਕਿ ਇੰਨੀਆਂ ਐਪਲੀਕੇਸ਼ਨ ਅੱਗੇ ਜਾਂਦੀਆਂ ਸੀ ਤੇ ਇਹ ਪਰਮਾਤਮਾ ਇਸ ਵਾਰੀ ਚੰਗੇ ਨੰਬਰਾਂ ਚ ਪਾਸ ਕਰਦੇ, ਅਗਲੇ ਸਾਲ ਤੋਂ ਬਸ ਮੈਂ ਅਪ੍ਰੈਲ ਤੋਂ ਹੀ ਪੜ੍ਹਨਾ ਸ਼ੁਰੂ ਕਰ ਦੇਣਾ ਆ, ਬਸ ਅਗਲੇ ਸਾਲ ਦੀ ਟੈਨਸ਼ਨ ਨਾ ਲੈ, ਬਸ ਇਸ ਸਾਲ ਕੱਢ ਦੇ ਤੂੰ। ਸੋ ਅਰਦਾਸਾਂ ਹੋ ਜਾਂਦੀਆਂ ਹੁੰਦੀਆਂ ਸੀਗੀਆਂ, ਫਿਰ ਤੁਸੀਂ ਜਿਹੜਾ ਉਹ ਗੱਤਾ ਜਿਹਾ ਹੁੰਦਾ ਸੀ ਇਹਦੇ ਤੇ ਰੱਖ ਕੇ ਪੇਪਰ ਕਰਦੇ ਹੁੰਦੇ ਸੀਗੇ ਹੈਨਾ, ਯਾਦ ਆ ਉਹ ਗੱਤਾ ਲੈ ਲੈਣਾ। ਲਓ ਜੀ ਸੰਦੀਪ ਰਾਏ ਹੁਣਾਂ ਦੀ ਕਾਲ ਆ ਰਹੀ ਹੈ ਜੀ, ਉਹਨਾਂ ਨੂੰ ਪਹਿਲਾਂ ਪ੍ਰੋਗਰਾਮ ਚ ਸ਼ਾਮਿਲ ਕਰਦੇ ਆ ਤੇ ਫਿਰ ਮੈਂ ਆਪਣੀਆਂ ਗੱਲਾਂ ਸੁਣਾਉਣੀ ਆ। ਸੋ ਸੁਣਦੇ ਆ ਸੰਦੀਪ ਰਾਏ ਹੁਣ ਕੀ ਕਹਿੰਦੇ ਆ। ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਸੰਦੀਪ ਜੀ, ਕੀ ਹਾਲ ਹੈ?
ਵਧੀਆ ਜੀ।
ਬਿਲਕੁਲ ਬਿਲਕੁਲ ਠੀਕ ਕਿਹਾ ਤੁਸੀਂ।
ਤੇ ਮੈਨੂੰ ਯਾਦ ਆ ਅਸੀਂ ਪਹਿਲਾ ਬੈਚ ਸੀ 98 ਵਿਚ ਜਦੋਂ 5 ਤਰ੍ਹਾਂ ਦੇ ਪੇਪਰ ਹੋਏ ਸੀ, ਮੈਂ ਕਿਹਾ ਮੇਰੀ ਵਾਰ ਨੂੰ ਸਾਰਾ ਕੁਝ ਹੋਣਾ ਸੀ।
ਠੀਕ ਆ।
ਤੇ ਓਦਾਂ ਨਕਲ ਮਾਰਨ ਦੀ ਜਿਆਦਾ ਲੋੜ ਨੀ ਪਈ ਮੈਨੂੰ ਆਪਣੀ ਲਾਈਫ ਵਿਚ। ਤੇ ਇੱਕ ਵਾਰੀ ਪੂਰੇ ਦਾ ਪੂਰਾ ਪੇਪਰ ਜਰੂਰ ਕਰਤਾ ਸੀ ਕਿਸੇ ਹੋਰ ਮੁੰਡੇ ਦਾ।
ਅੱਛਾ ਠੀਕ ਹੈ ਕਿਹੜੇ ਤੁਸੀਂ ਫਾਈਨਲ ਐਗਜ਼ਾਮ ਦੀ ਗੱਲ ਕਰ ਰਹੇ ਹੋ
ਨਹੀਂ ਫਾਈਨਲ ਨੀ ਨਾਈਨਥ ਵਿਚ ਸੀਗੇ ਤੇ ਉਹ ਟੀਚਰ ਨੂੰ ਪਤਾ ਚੱਲ ਗਿਆ ਮੈਥ ਦਾ ਪੇਪਰ ਸੀ ਮੈਥ ਮੇਰਾ ਚੰਗਾ ਸੀ ਤੇ ਉਹ ਮੁੰਡੇ ਦਾ ਮੈਥ ਵੀਕ ਸੀ ਬਾਕੀਆਂ ਚ ਮੁੰਡਾ ਠੀਕ ਸੀ ਉਹ ਮੈਂ ਉਹਦਾ ਪੇਪਰ ਫੜ ਕੇ ਕਿਉਂਕਿ ਮੈਂ ਡੇਢ ਦੋ ਘੰਟੇ ਚ ਆ ਜਾਂਦਾ ਸੀਗਾ ਤਿੰਨ ਘੰਟੇ ਦਾ ਪੇਪਰ ਸੀ ਮੈਂ ਉਹਦਾ ਪੇਪਰ ਵੀ ਕਰ ਦਿੱਤਾ
ਠੀਕ ਹੈ
ਤੇ ਹੈਰਾਨੀ ਹੋਈ ਮੇਰੇ 97 ਨੰਬਰ ਆਏ ਉਹਦੇ 100 ਆ ਗਏ
ਓ ਵਾਹ ਠੀਕ ਹੈ
ਤੇ ਟੀਚਰ ਨੂੰ ਫੇਰ ਥੋੜਾ ਸ਼ੱਕ ਹੋ ਗਿਆ ਕਿ ਮਤਲਬ ਕਿ ਉਹਦਾ ਮੈਥ ਨਾ ਟੀਚਰ ਨੂੰ ਪਤਾ ਹੀ ਹੁੰਦਾ ਕਲਾਸ ਵਿਚ ਨਾ
ਬਿਲਕੁਲ
ਹੋਰ ਦਸਵੀਂ ਦਾ ਪੇਪਰ ਦਿੱਤਾ ਸੀ ਉਦੋਂ ਤੋਂ ਇੱਕ ਦਿਨ ਪਹਿਲਾਂ ਅਸੀਂ ਮੈਂ ਗੁਲਾਬ ਦੇਵੀ ਹੋਸਪਿਟਲ ਅਟੈਚ ਜਲੰਧਰ ਜਿੱਥੇ ਤੱਕ ਆ
ਜੀ ਹਾਂਜੀ
ਗੁਲਾਬ ਦੇਵੀ ਆ ਹਾਂਜੀ ਉੱਥੇ ਮੈਂ ਐਡਮਿਟ ਹੈਗਾ ਕਈ ਕੁਛ ਲੱਗਾ ਹੋਇਆ ਸੀ ਜੁਕਾਮ ਖੰਘ ਫੇਰ ਡੈਡੀ ਦਾ ਕਹਿੰਦੇ ਸੀ ਰਹਿਣ ਦੋ ਮਤਲਬ ਕਿ ਛੱਡੋ ਤੁਸੀਂ ਬੋਰਡ ਦੇ ਪੇਪਰ ਸੀ ਈਵਨ ਫੇਰ ਦੇ ਕੇ ਆਏ ਫੇਰ ਠੀਕ ਆ ਗਏ ਨੰਬਰ ਮਤਲਬ 70% ਆ ਗਏ ਸੀ ਤਾਂ ਵੀ
ਬਿਮਾਰ ਹੋ ਜਾਣਾ ਜਾਂ ਸੱਟ ਲੱਗ ਜਾਣੀ ਤੇ ਉਹ ਵੀ ਬੜਾ ਔਖਾ ਜਿਹਾ ਟਾਈਮ ਲੱਗਦਾ ਹੁੰਦਾ ਸੀ ਉਸ ਵੇਲੇ ਤਾਂ ਬਹੁਤ ਔਖਾ ਲੱਗਦਾ ਸੀਗਾ ਕਿ ਪੇਪਰ ਸਿਰ ਤੇ ਆ ਲਓ ਹੁਣ ਅਸੀਂ ਬਿਮਾਰ ਹੋ ਗਏ ਜਾਂ ਕੁਛ ਏਦਾਂ ਹੋ ਗਿਆ ਪਰ ਉਹ ਸਮਾਂ ਨਿਕਲ ਜਾਂਦਾ ਹੈ ਨਾ ਜੀ ਬਹੁਤ ਬਹੁਤ ਸ਼ੁਕਰੀਆ ਸੰਦੀਪ
ਜੀ ਹੋਰ ਕੋਈ
ਯਾਦ ਜੇ ਤੁਹਾਡੇ ਨਾਲ ਹੋਵੇ ਸਾਡੇ ਨਾਲ ਜੀ ਬਹੁਤ ਬਹੁਤ ਸ਼ੁਕਰੀਆ ਸੰਦੀਪ ਜੀ ਜੀ ਬਸ ਠੀਕ ਠਾਕ ਸੋ ਸੰਦੀਪ ਹੁਣਾਂ ਨੇ ਜਿਹੜੀ ਗੱਲ ਕਹੀ ਕਿ ਬਿਲਕੁਲ ਜਿਸ ਤਰ੍ਹਾਂ ਪਹਿਲਾਂ ਹੀ ਸਾਡੇ ਨਾਲ ਗੁਰਜ ਬਹਾਦਰ ਹੁਣ ਵੀ ਕਹਿ ਕੇ ਗਏ ਹਨਾ ਕਿ ਅਕਲ ਹਾਂਜੀ ਕਾਲ ਆ ਰਹੀ ਹੈ ਜੀ ਜੀ ਸਾਡੇ ਨਾਲ ਕਾਲਰ ਜੁੜ ਰਹੇ ਨੇ ਇੱਕ ਹੋਰ ਉਹਨਾਂ ਨੂੰ ਵੀ ਪ੍ਰੋਗਰਾਮ ਚ ਸ਼ਾਮਿਲ ਕਰੀਏ ਜੀ ਸਤਿ ਸ਼੍ਰੀ ਅਕਾਲ
ਹੈਲੋ
ਹੈਲੋ
ਹਾਂਜੀ
ਸਤਿ ਸ਼੍ਰੀ ਅਕਾਲ ਧਨੀ ਸਾਹਿਬ ਕੀ ਹਾਲ ਹੈ
ਬਸ ਠੀਕ ਹੈ ਜੀ ਤੁਸੀਂ ਸੁਣਾਓ
ਬਸ ਵਧੀਆ ਮੈਨੂੰ ਤੇ ਲੱਗਾ ਅੱਜ ਐਬਸੈਂਟ ਲੱਗ ਜਾਣੀ ਆ
ਨਾ ਜੀ ਉਹ ਐਕਚੁਅਲੀ ਮੇਰਾ ਫੋਨ ਟੁੱਟ ਗਿਆ ਤੇ ਅੱਧੀ ਸਕਰੀਨ ਚੱਲਦੀ ਅੱਧੀ ਸਕਰੀਨ ਚੱਲਦੀ ਉੱਪਰ ਵਾਲੀ ਸਕਰੀਨ ਚੱਲਦੀ ਉੱਪਰ ਵਾਲੀ ਚੱਲਦੀ ਥੱਲੇ ਵਾਲੀ ਚੱਲਦੀ
ਠੀਕ ਹੈ ਠੀਕ ਹੈ ਅੱਜ ਦੇਖ ਲਓ ਤੇ ਯਾਦਾਂ ਸੀ ਬਸ ਵਧੀਆ ਬਿਲਕੁਲ ਠੀਕ ਠਾਕ ਯਾਦਾਂ ਦੀ ਅਸੀਂ ਫੇਰ ਗੱਡੀ ਤੋਰੀ ਹੋਈ ਆ ਤੇ ਮੈਨੂੰ ਲੱਗਦਾ ਤੁਸੀਂ ਟਰੱਕ ਤੋਰਿਆ ਹੋਇਆ ਆਪਣਾ ਉਧਰ
ਹਾਂਜੀ ਜੀ ਟਰੱਕ ਜਾ ਰਿਹਾ ਜੀ ਮੇਰਾ ਸਿਗਨਲ ਬਸ ਥੋੜਾ ਰਹਿ ਗਿਆ ਡੇਢ ਘੰਟੇ ਤੱਕ ਮੈਂ ਕੰਮ ਖਤਮ ਕਰਕੇ ਘਰ ਚੱਲ ਜਾਣਾ
ਹਾਂ ਠੀਕ ਹੈ ਠੀਕ ਹੈ ਤੁਸੀਂ ਸਾਰੇ ਜਿੱਥੋਂ ਜਿੱਥੋਂ ਕਾਲ ਕਰਦੇ ਹੋ ਤਾਂ ਮੇਰੀਆਂ ਅੱਖਾਂ ਅੱਗੇ ਵੈਸੇ ਹੀ ਆ ਜਾਂਦਾ ਪਤਾ ਨੀ ਤੁਹਾਨੂੰ ਸਾਰਿਆਂ ਨੂੰ ਦੇਖਿਆ ਨੀ ਪਰ ਫਿਰ ਵੀ ਇਹ ਲੱਗਦਾ ਹੁੰਦਾ ਵੀ ਹਾਂ ਕੋਈ ਟਰੱਕ ਲੈ ਕੇ ਜਾ ਰਿਹਾ ਕੋਈ ਘਰ ਆ ਕੋਈ ਇੱਥੇ ਆ ਸੋ ਬਿਲਕੁਲ ਇੱਕ ਪਰਿਵਾਰ ਹੀ ਲੱਗਦਾ ਹੁੰਦਾ ਜਿੱਦਾਂ ਅਸੀਂ ਹਮੇਸ਼ਾ ਗੱਲ ਕਰਦੇ ਹਾਂ ਸੋ ਅੱਜ ਦੱਸੋ ਅੱਜ ਦੀਆਂ ਯਾਦਾਂ ਦੇ ਵਿੱਚ ਕੀ ਐਡ ਕਰਨਾ ਚਾਹੋਗੇ ਗੱਲ ਹੋ ਰਹੀ ਹੈ ਪੇਪਰਾਂ ਦੀ ਤੇ ਪੇਪਰਾਂ ਦੀ ਤਿਆਰੀ ਦੀ ਤੇ ਜਦੋਂ ਅਸੀਂ ਪੇਪਰ ਕਰਦੇ ਹੁੰਦੇ ਸੀ ਬਿਮਾਰੀਆਂ ਨਕਲਾਂ ਦੀ ਜਾਂ ਜੋ ਵੀ ਯਾਦ ਤੋਂ ਆਇਆ
ਯਾਦ ਬੜਾ ਕੁਝ ਆਇਆ ਜੀ ਯਾਦ ਤੁਹਾਨੂੰ ਸੁਣਾਉਣਾ ਹੁਣ ਮੈਂ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜਿਹੜੇ ਵੀ ਸੁਣਦੇ ਪਏ ਆ ਮੈਂ ਹੀ ਨਾ ਜਦੋਂ ਮੈਂ ਦਸਵੀਂ ਕਲਾਸ ਪੜ੍ਹਦਾ ਹੁੰਦਾ ਸੀ ਨਾ ਤੇ ਦਸਵੀਂ ਕਲਾਸ ਦੇ ਵਿੱਚ ਸਾਡੇ ਨਾ ਇੱਕ ਟੀਚਰ ਸੀ ਨਾ ਇੱਦਾਂ ਇੱਕ ਟ੍ਰਾਂਸਫਰ ਹੋ ਕੇ ਆ ਗਈ ਪਤਾ ਨੀ ਗੁਰਦਾਸਪੁਰ ਵਾਲੇ ਪਾਸੇ ਸਾਡੇ ਨਾ ਹੁੰਦਾ ਹੈ ਪਿੰਡ ਦਾ ਸੀ ਤੇ ਸਾਡੇ ਪਿੰਡ ਤੋਂ ਮੂਵ ਹੋ ਕੇ ਗੁਰਦਾਸਪੁਰ ਚਲੇ ਗਏ ਸੀ ਪਹਿਲਾਂ ਗੌਰਮੈਂਟ ਸਕੂਲੇ ਗੁਰਦਾਸਪੁਰ ਮਤਲਬ ਪੜ੍ਹਾਉਂਦਾ ਹੁੰਦਾ ਸੀ ਤੇ ਟੀਚਰ ਹੈਗਾ ਸੀ ਪੋਲੀਟੀਕਲ ਸਾਇੰਸ ਦਾ ਤੇ ਪੋਲੀਟੀਕਲ ਸਾਇੰਸ ਦਾ ਤੇ ਬੱਚਾ ਕੋਈ ਹੈ ਨੀ ਪੋਲੀਟੀਕਲ ਸਾਇੰਸ ਦਾ ਤੇ ਉਹ ਸਾਨੂੰ ਨਾ ਵੀ ਆਪਾਂ ਕੀਤੇ ਇਲੈਕਟਿਡ ਤੋਂ ਪੰਜਾਬੀ ਦਸਵੀਂ ਵਿੱਚ ਤੇ ਉਹ ਨਾ ਨਹੀਂ ਪਲੱਸ ਟੂ ਦੀ ਗੱਲ ਹੈ ਜੀ ਪਲੱਸ ਟੂ ਦੀ ਤੇ ਉਹ ਇਲੈਕਟਿਡ ਪੰਜਾਬੀ ਰੱਖੀ ਦੇ ਉਹ ਸਾਨੂੰ ਨਾ ਉਹਨਾਂ ਨੇ ਬੁਲਾਇਆ ਕਹਿੰਦੇ ਵੀ ਤੁਸੀਂ ਚਾਰ ਮੁੰਡੇ ਹੋ ਤੁਸੀਂ ਚਾਰੇ ਪਸਵਾਲਾਂ ਦੇ ਹੋ ਇੱਕੋ ਹੀ ਨਾਲੇ ਮਤਲਬ ਵੀ ਤੁਸੀਂ ਹੈ ਵੀ ਘਰੋਂ ਹੀ ਸਾਰੇ ਮਤਲਬ ਭਰਾ ਹੀ ਤੁਸੀਂ ਤੇ ਤੁਸੀਂ ਰੱਖੋ ਪੋਲੀਟੀਕਲ ਸਾਇੰਸ ਤੁਹਾਨੂੰ ਮਤਲਬ ਮੇਨ ਜਿਹੜਾ ਟੀਚਰ ਸੀ ਨਾ ਪ੍ਰਿੰਸੀਪਲ ਉਹਨੇ ਸੱਦ ਲਿਆ ਤੁਹਾਨੂੰ ਆਪਣੇ ਆਫਿਸ ਮੈਂ ਕਿਹਾ ਵੀ ਅਸੀਂ ਨੀ ਰੱਖਣੀ ਸਾਨੂੰ ਪਤਾ ਹੀ ਨਹੀਂ ਇਹਦੇ ਬਾਰੇ ਵੀ ਕਿੱਦਾਂ ਰੱਖ ਲਈਏ ਕਹਿੰਦਾ ਰੱਖਣੀ ਪੈਣੀ ਆ ਮੈਂ ਕਿਹਾ ਨਹੀਂ ਕਹਿੰਦਾ ਤੁਹਾਡੇ ਪਿੰਡ ਦਾ ਹੀ ਆ ਕੋਈ ਗੱਲ ਨੀ ਤੇ ਨਾ ਵੀ ਤੁਹਾਨੂੰ ਕੁਛ ਆਉਂਦਾ ਹੈਗਾ ਅਸੀਂ ਕਰਵਾ ਦਾਂਗੇ ਮੈਂ ਕਿਹਾ ਚਲੋ ਚਲੋ ਮੰਨਣਾ ਪਿਆ ਸਰ ਤੇ ਮੈਂ ਕਿਹਾ ਚਲੋ ਠੀਕ ਹੈ ਕੋਈ ਨੀ ਆਪਾਂ ਕਰ ਲੈਂਦੇ ਹਾਂ ਤੇ ਚਲੋ ਸ਼ੁਰੂ ਹੋ ਗਿਆ ਉਹਨੇ ਸਾਨੂੰ ਪੜ੍ਹਾਉਣਾ ਸ਼ੁਰੂ ਕਰ ਕਾਫੀ ਬਜ਼ੁਰਗ ਸੀ ਇੱਕੋ ਸਾਲ ਰਹਿ ਗਿਆ ਲਾਸਟ ਜਿਹੜਾ ਸਾਡੇ ਸਕੂਲ ਤੇ ਆਇਆ ਸੀ ਉੱਥੇ ਉਹੀ ਸਾਲ ਉਹਨੇ ਲਾਉਣਾ ਸੀ ਤੇ ਉਹਦੀ ਜਿਹੜਾ ਇਕੱਲੇ ਨੇ ਤੇ ਉਹ ਸਾਨੂੰ ਸਮਝ ਲੱਗਣੀ ਨੀ ਚਲੋ ਅਸੀਂ ਹੱਥ ਉੱਠ ਕੇ ਆਪਸ ਚਾਰਾਂ ਜਣਾ ਨੇ ਆਏ ਨਾ ਸਾਨੂੰ ਉਹਨਾਂ ਨੇ ਕਿਹਾ ਸੀ ਕਿ ਤੁਹਾਡਾ ਗਲ ਨਕਲ ਮਰਵਾ ਲਾ ਕੇ ਅਸੀਂ ਚਲੋ ਠੀਕ ਆ ਪੈਸੇ ਉਦਾਂ ਪੜ੍ਹਦੇ ਠੀਕ ਠਾਕ ਕੇ ਪੰਜ ਚਾਰ ਦੂਸਰੇ ਪਾਸੇ ਲੈਕਚਰ ਬਜਟ ਦੀ ਕਲਾਸ ਲੱਗੀ ਹੋਣੀ ਤੇ ਉਹ ਚਾਰ ਉਹ ਸਾਰੀ ਕਲਾਸ ਉਧਰਲੇ ਪਾਸੇ ਆਪਾਂ ਚਾਰਾਂ ਜਣਾ ਨੇ ਇੱਕ ਸਾਈਡ ਤੇ ਇਕੱਠੇ ਹੋਣਾ ਤੇ ਉਹ ਉਹਨਾਂ ਨੂੰ ਡੰਡੇ ਡੁੰਡੇ ਪੈਂਦੇ ਹੋਣੇ ਚਲੋ ਜੀ ਪੇਪਰਾਂ ਦਾ ਦੇਣਾ ਗਾ ਪੇਪਰ ਹੋ ਗਏ ਤੇ ਕਹਿੰਦੇ ਜੀ ਆਪੋ ਆਪਣੀਆਂ ਜਿਹਨੇ ਲਿਆਉਣੀਆਂ ਪਰਚੀਆਂ ਲਿਆਓ ਜਿਹਨੇ ਕਿ ਆਪਾਂ ਚਾਰੇ ਜਾਣੇ ਹੈਗੇ ਸੀ ਕਹਿੰਦੇ ਚਾਰਾਂ ਦਾ ਪੇਪਰ ਆ ਤੇ ਜੀ ਅਸੀਂ ਕਹਿੰਦਾ ਵੀ ਬੋਤਲ ਦੇਣੀ ਪੈਣੀ ਹਾਂਜੀ ਚਾਰੇ ਜਾਣੇ ਆਪਾਂ ਕਹਿੰਦੇ ਸੁਪਰਡੈਂਟਾ ਨਾ ਜਿਹੜਾ ਸੁਪਰਡੈਂਟਾ ਇਹਨੂੰ ਤੁਸੀਂ ਸਾਨੂੰ ਬੋਤਲ ਦੇਣੀ ਪੈਣੀ ਨਾ ਕੋਈ ਚੱਕਰ ਨੀ ਬੋਤਲ ਦੇ ਦਾਂਗੇ ਨਾ ਉਹ ਵੀ ਸਾਡੇ ਨਾਲ ਵਾਲੇ ਪਿੰਡ ਦਾ ਸੀ ਤੇ ਆਪਾਂ ਜੀ ਚਾਰਾਂ ਜਾਣੇ ਨੇ ਪੰਜਾਹ ਪੰਜਾਹ ਰੁਪਏ ਇਕੱਠੇ ਕੀਤੇ ਉਹ ਤੁਹਾਨੂੰ ਪਤਾ ਹੀ ਹੈ ਪੰਜਾਹ ਪੰਜਾਹ ਰੁਪਏ ਕੱਢਣੇ ਬੜੇ ਔਖੇ ਹੁੰਦੇ ਸੌਖਾ ਥੋੜਾ ਕੰਮ ਸੀ
ਬਿਲਕੁਲ ਬਿਲਕੁਲ
ਪੰਜਾਹ ਪੰਜਾਹ ਕਰਕੇ 200 ਰੁਪਇਆ ਇਕੱਠਾ ਕਰਕੇ ਇਹਨੂੰ ਦਿੱਤਾ ਤੇ ਉਦੋਂ 100-150 ਰੁਪਏ ਦੀ ਬੋਤਲ ਆਈ ਨੀ ਹੁੰਦੀ ਸੀ ਤੇ ਉਹ ਦੇ ਸਾਨੂੰ ਆਪਾਂ ਦੇ ਕਹਿੰਦਾ ਵੀ ਆਪਣੀਆਂ ਗਾਈਡਾਂ ਹੀ ਲੈ ਆਇਓ ਸਾਨੂੰ ਕਹਿੰਦੇ ਗਾਈਡਾਂ ਲੈ ਆਇਓ ਜਿਹੜੀ ਜਿਹੜੀ ਤੁਸੀਂ ਆਪਣੇ ਸਾਡੇ ਕੋਲ ਲੈ ਮੈਂ ਠੀਕ ਹੈ ਜੀ ਆਹੀ ਬੜੇ ਚਾਅ ਨਾਲ ਲੈ ਗਏ ਜੀ ਆਪਣੇ ਨੇਫਿਆਂ ਦੇ ਟੰਗ ਕੇ ਚਾਰੇ ਜਾਣੇ ਇੱਕ ਇੱਕ ਗਾਈਡ ਲੈ ਗਏ ਜੀ ਆਪਾਂ ਤੇ ਸਾਨੂੰ ਉਹਨਾਂ ਨੇ
ਠੀਕ ਹੈ
ਪੇਪਰ ਵੰਡਦੇ ਉਹਨੇ ਸਾਨੂੰ ਜੀ ਪੇਪਰ ਵੰਡਦੇ ਕਹਿੰਦੇ ਜੀ ਜਿਹੜਾ ਜਿਹੜਾ ਸੀਪਲਾ ਕੁਆਸਚਨ ਚੈੱਕ ਕਰ ਲਓ ਜਿਹੜਾ ਜਿਹੜਾ ਖੜੇ ਪੱਤੀਆਂ ਪਾਰ ਕੇ ਰੱਖ ਲਓ ਬਾਕੀ ਗਾਈਡਾਂ ਬਾਹਰ ਤੋੜ ਦੋ ਜਾਂ ਮੈਨੂੰ ਫੜਾ ਦੋ ਮੈਂ ਬਾਹਰ ਪੁੱਟਣਾ ਜਿਹਦਾ ਸੁਪਰਡੈਂਟ ਸੀ ਤੇ ਮੈਂ ਕਿਹਾ ਚਲੋ ਠੀਕ ਜੋ ਕਾਰ ਕਰਾ ਕੇ ਜੇ ਪੇਪਰ ਦੇ ਤੇ ਪੇਪਰ ਦੇ ਕੇ ਆਪਾਂ ਘਰ ਚਲੇ ਗਏ ਤੇ ਸਾਨੂੰ ਪਤਾ ਸੀ ਕਿ ਸਾਨੂੰ ਆਉਂਦੀ ਹੈ ਨੀ ਪੋਲੀਟੀਕਲ ਸਾਇੰਸ ਇੰਨੀ ਜ਼ਿਆਦਾ ਵੈਸੇ ਤੇ ਫਿਰ ਆਪਾਂ ਕੀ ਕੀਤਾ ਅਸੀਂ ਚਲ ਗਏ ਜੀ ਮੈਂ ਕਿਹਾ ਅਸੀਂ ਘਰ ਚਲ ਗਏ ਥੋੜੇ ਦਿਨਾਂ ਬਾਅਦ ਸਾਡੇ ਨਾਲ ਲਾਗੀ ਇੱਕ ਪਿੰਡ ਹੈਗਾ ਜੀ ਉਹ ਮੌਲੀ ਮਹਿੰਦੀ ਤੇ ਉੱਥੇ ਨਾ ਜਗ੍ਹਾ ਉੱਥੇ ਜਗ੍ਹਾ ਇੱਕ ਬਾਬੇ ਦੀ ਪੀਰਾਂ ਦੀ ਜਗ੍ਹਾ ਆ ਤੇ ਨਾਲ ਹੀ ਉਹਨਾਂ ਨੇ ਮਾਤਾ ਜਗ੍ਹਾ ਬਣਾਈ ਤੇ ਮੈਂ ਕਿਹਾ ਚਲੋ ਵੀ ਹੁਣ ਟਾਈਮ ਹੈਗਾ ਬਾਬਿਆਂ ਨੂੰ ਪਰਖਣ ਦਾ ਮੈਂ ਚਲ ਗਿਆ ਉੱਥੇ ਸਾਰੇ ਜਿਹੜੇ ਚਲ ਗਏ ਜਾ ਕੇ ਲਵਲੀ ਵਾਲੇ ਦੇ ਡੱਬੇ ਸੁੱਖ ਦੇ ਜੀ ਉੱਥੇ 50-50 ਰੁਪਏ ਨਾਲ ਸੁੱਖ ਦੇ ਬਾਬੇ ਜੀ ਪਾਸ ਕਰਾਵੇਗਾ
ਲਵਲੀ ਵਾਲੇ ਆਉਂਦੇ ਡੱਬੇ ਠੀਕ
ਅਸੀਂ ਨਾਲ ਪੱਕਦਾ ਬਾਬੂ 80% ਨੰਬਰ ਆਉਣਗੇ ਤਾਂ ਨਹੀਂ ਪਤਾ ਜੀ 50-50 ਰੁਪਏ ਤਾਂ ਲੱਭੀ ਆਉਣੇ ਡੱਬੇ ਚਲੋ ਜੀ ਉਹ 31 ਮਾਰਚ ਦਾ ਦੇਣਾ 31 ਮਾਰਚ ਨੀ 6 ਮਹੀਨੇ ਤੋਂ ਰਿਜ਼ਲਟ ਆਉਂਦਾ ਸੀ 5-6 ਮਹੀਨੇ ਰਿਜ਼ਲਟ ਆ ਰਿਜ਼ਲਟ ਆ ਗਿਆ ਬਾਕੀਆਂ ਸਾਰੇ 80-85 ਤੇ ਉਹ ਦੇਖੇ ਤਾਂ ਮੇਰੇ 36 ਨੰਬਰ ਵਿਸ਼ਵਾਸ ਹੀ ਉੱਠ ਗਿਆ ਮੈਂ ਨੀ ਚੜ੍ਹਿਆ ਚੂੜੇ 50 ਰੁਪਏ ਨਾਲ ਲੱਭੀਆਂ ਦਾ ਡੱਬਾ ਮੈਂ ਕਿਹਾ ਪਾਪਾ ਮੈਂ ਹੈ ਨੀ ਹੋਣਾ ਮੈਂ ਕਿਹਾ ਮੇਰੀ ਮੰਨਤ ਨੀ ਪੂਰੀ ਹੋਈ
ਜੀ ਅਰੇ ਹੋਇਆ ਕਿੱਦਾਂ ਬਈ ਦੱਸੋ ਹੈ ਬੋਤਲ ਵੀ ਦੇ ਦਿੱਤੀ ਹੈ ਨਾ ਬਾਬਿਆਂ ਨੂੰ ਡੱਬਾ ਵੀ ਦੇ ਦਿੱਤਾ ਫੇਰ ਵੀ ਇੰਨਾ ਕਹਿਰ ਮਾੜਾ ਹੋਇਆ ਵੈਸੇ
ਅਸੀਂ ਤੇ ਚਲਾਕ ਹੈ ਹੀ ਹੈ ਜਿਹੜਾ ਪੇਪਰ ਚੈੱਕ ਕਰਨ ਵਾਲਾ ਸਾਡੇ ਲੱਗਦਾ ਵੱਡਾ ਚਲਾਕ ਸੀ ਉਹਨਾਂ
ਦਾ ਵੱਡਾ ਚਲਾਕ ਸੀ
ਨੰਬਰ ਇੰਨੇ ਦੇ ਉਹ ਅਸੀਂ ਕਦੀ 36 ਵੱਲ ਦੇਖੀਏ ਤੇ ਕਦੀ ਜਿਹੜੇ ਉਹਨਾਂ ਨੂੰ 50-50 200 ਦਿੱਤਾ ਉਹਦੇ ਵੱਲ ਦੇਖੀ ਯਾਰ ਇੰਨੇ ਦਾ ਕੋਈ ਆਹ ਮੁੱਲ ਪਾਇਆ ਸਾਨੂੰ ਇਹ ਲੈਕਚਰ ਤੱਕ ਰੱਖੀਏ ਤੇ
ਆਹ ਮੁੱਲ
ਤੇ ਉਹਦੇ ਵਿੱਚ 50-50 ਦੇ ਆਏ ਸੀ
ਸਹੀ ਗੱਲ ਆ ਹੋਇਆ ਵੈਸੇ ਮਾੜਾ ਹੀ ਹੋਇਆ ਤਾਂ ਮਾੜਾ ਹੀ ਵੈਸੇ
ਚਲੋ ਇਹ ਟਾਲ ਦੋ 326
ਪਰ ਬਹੁਤ ਵਧੀਆ ਇਹਨਾਂ ਗੱਲਾਂ ਨੂੰ ਯਾਦ ਕਰਕੇ ਦੇਖੋ ਕਿੱਦਾਂ ਹੱਸ ਰਹੇ ਅਸੀਂ ਸਾਰੇ ਸੋ ਮੈਨੂੰ ਲੱਗਦਾ ਰੱਬ ਜੋ ਕਰਦਾ ਚੰਗਾ ਕਰਦਾ ਇਸ ਚੀਜ਼ ਨੂੰ ਮੰਨਣਾ ਚਾਹੀਦਾ ਹੁਣ ਹੈਨਾ ਅੱਜ ਤੁਹਾਡੀ ਗੱਲ ਸੁਣ ਕੇ ਕਿੰਨੇ ਲੋਕੀ ਖੁੱਲ ਕੇ ਹੱਸੇ ਹੋਣੇ ਆ
ਉਹ ਮਾਸਟਰ ਪਾਲ ਸਿੰਘ ਬਾਅਦ ਮਿਲਿਆ ਕਹਿੰਦਾ ਸੁਣੋ ਤੁਸੀਂ ਮੇਰੀ ਇੱਜ਼ਤ ਰੱਖ ਲਈ ਮੈਂ ਕਿਹਾ ਸਾਰਾ ਅਸੀਂ ਤਾਂ ਤੁਹਾਡੀ ਰੱਖ ਲਈ ਜਿਹੜੀ ਤੁਸੀਂ ਸਾਡੀ ਰੱਖੀ ਨਾ ਇੱਜ਼ਤ ਤਾਂ ਸਾਨੂੰ ਦੇਖ ਦੇ ਘਰ ਦਾ
ਰੱਖ ਲਈ ਸਭ ਨੇ ਇੱਕ ਦੂਜੇ ਦੀ ਹੈ ਨਾ ਚਲੋ ਪਾਸ ਤੇ ਹੋ ਗਏ ਔਖਾ ਹੋ ਜਾਣਾ ਸੀ ਇਹ ਸਮਝ ਆ ਜਾਂਦੀ ਜਿੰਨੇ ਜਿੰਨੇ ਪੇਪਰ ਚੈੱਕ ਕੀਤੇ ਉਹਨੂੰ ਵੀ ਥੋੜਾ ਜਿਹਾ ਧਿਆਨ ਆ ਗਿਆ ਨਾ ਹੁੰਦਾ ਇਹੀ ਸੀ ਵੀ ਉਹੀ ਤਾਂ ਗਾਈਡਾਂ ਹੁੰਦੀਆਂ ਸੀਗੀਆਂ ਪੂਰੇ ਪੰਜਾਬ ਦੇ ਵਿੱਚ ਉਹੀ MBD ਹੁੰਦੀ ਸੀਗੀ ਉਹਦੇ ਵਿੱਚ ਸਭ ਨੂੰ ਪਤਾ ਹੁੰਦਾ ਸੀ ਵੀ ਉਹੀ ਪੜਿਆ ਟੀਚਰ ਨੇ ਵੀ ਉਹੀ ਪੜ੍ਹਾਈਆਂ ਪੜੀਆਂ ਹੁੰਦੀਆਂ ਸੀ ਤੇ ਨਕਲਾਂ ਵੀ ਉਹਨਾਂ ਤੋਂ ਵੱਜੀਆਂ ਹੁੰਦੀਆਂ ਸੀਗੀਆਂ ਸੋ
ਵੱਡੀ
ਮਜ਼ਾ ਆ ਗਿਆ ਮੈਨੂੰ ਲੱਗਦਾ ਇਹ ਜਿਹੜਾ ਸਾਡਾ ਹਾਂ ਠੀਕ ਹੈ ਧਨੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਮੈਂ ਵੀ ਬਹੁਤ ਹੱਸ ਲਈ ਤੇ ਤੁਹਾਡੀ ਗੱਲ ਸੁਣ ਕੇ ਤਾਂ ਮੈਨੂੰ ਸਾਰਾ ਦਿਨ ਹੀ ਹਾਸਾ ਆਈ ਜਾਣਾ ਅੱਜ ਲਓ ਜੀ ਜ਼ਰੂਰ
ਇੱਕ ਵਾਰੀ ਨਾ ਸਾਡੇ ਨਾ ਗੁਆਂਢੀਆਂ ਦੇ ਨਾ ਬਾਪੂ ਮਰ ਗਿਆ ਬਾਪੂ ਮਰ ਗਿਆ ਤੇ ਉਹ ਕਹਿੰਦੇ ਵੱਡਾ ਕਰਤਾ ਜੀ ਕਾਫੀ ਉਮਰ ਸੀ ਉਹਦੀ 100 ਤੋਂ ਵੱਧ ਹੀ ਹੋਣੀ ਆਪਣੀ ਕਾਰ ਲੈ ਠੀਕ ਹੈ ਜੀ ਮੈਂ ਕਾਰ ਲੈ ਕੇ ਆ ਗਿਆ ਤੇ ਮੈਨੂੰ ਉਹਨਾਂ ਨੇ ਬਿਠਾ ਤਾ ਜੀ ਅਗਲਾ ਨਵਾ ਤਾ ਮਰਿਆ ਬੁੱਢਾ ਜੀ ਮੇਰੇ ਲਾਗੇ ਬਿਠਾ ਤਾ ਉਹਨਾਂ ਨੇ ਬਿਠਾ ਕੇ ਨਾ ਉਹਦੀ ਬੈਲਟ ਲਾ ਦੀ ਤੇ ਆਪ ਪਿੱਛੇ ਬਹਿ ਗਏ ਆਪ ਬੈਲਟ ਲਾਈ ਨੀ ਕਿਸੇ ਨੇ ਸਿਆਣੇ ਬੰਦੇ ਨੇ ਫੋਨ ਲਾਤਾ 108 ਨੰਬਰ ਤੇ ਜਿਹੜੀ ਐਂਬੂਲੈਂਸ ਭੇਜੀ ਬਾਦਲ ਵਾਲੀ ਤੇ ਉਹ ਬਾਦਲ ਵਾਲੀ ਐਂਬੂਲੈਂਸ ਦਾ ਨੰਬਰ ਆਉਂਦਾ ਤੇ ਉਹ ਐਂਬੂਲੈਂਸ ਵਾਲੇ ਦੀ ਗੱਲ ਸੁਣ ਲਓ ਜੀ ਉਹ ਐਂਬੂਲੈਂਸ ਵਾਲੇ ਆਏ ਜਿਹਨਾਂ ਨੂੰ ਸੱਟਾਂ ਲੱਗੀਆਂ ਉਹਨਾਂ ਨੂੰ ਉੱਥੇ ਛੱਡ ਕੇ ਤੇ ਜਿਹੜਾ ਮਰਿਆ ਬੰਦਾ ਉਹਨੂੰ ਲੈ ਕੇ ਅੰਮ੍ਰਿਤਸਰ ਲੈ ਗਏ
ਠੀਕ ਹੈ
ਆਪਣੇ ਆਪ ਤੇ ਲਾ ਲੋ ਗੱਲ
ਸਹੀ ਗੱਲ ਆ
ਉਹ ਸਾਰੇ ਮਗਰ ਭੱਜੇ ਉੱਥੇ ਜਾ ਕੇ ਜੀ ਉੱਥੇ ਮਗਰ ਭੱਜੇ ਕਿ ਬਾਪੂ ਸਾਡਾ ਤੇ ਮਰਿਆ ਤੇ ਉਹ ਕੀ ਗੱਲ ਬਣੀ ਹੈ ਨਾ ਤੇ ਉੱਥੇ ਜਾ ਕੇ ਜੀ ਉਹ ਡਾਕਟਰਾਂ ਨੂੰ ਵੀ ਹੁੰਦਾ ਕਿ ਪੈਸੇ ਬਣਾਓ ਬੰਦਾ ਮਰੀਜ਼ ਸਾਡੇ ਕਾਬੂ ਆ ਗਏ ਉਹਨਾਂ ਨੇ ਜਾ ਕੇ ਜਾਂਦੇ ਜੀ ਆਕਸੀਜਨ ਲਾਤੀ ਮਤਲਬ ਵੈਂਟੀਲੇਟਰ ਤੇ ਪਾਤਾ
ਠੀਕ ਹੈ
ਇਹ ਗਏ ਹੁੰਦੇ ਆ ਜੀ ਕਹਿੰਦੇ ਬਾਪੂ ਡਾਕਟਰ ਸਾਹਿਬ ਕਹਿੰਦਾ ਤੁਸੀਂ ਫਿਕਰ ਨਾ ਕਰੋ ਡਾਕਟਰ ਕਹਿੰਦਾ ਫਿਕਰ ਨਾ ਕਰੋ ਤੁਸੀਂ ਕੋਈ ਗੱਲ ਨੀ ਮਰੀਜ਼ ਤੁਹਾਡਾ ਹੁਣ ਮੇਰੇ ਹੱਥ ਆ ਗਿਆ ਮੈਂ ਇਹਦਾ ਐਕਸਟਰਾ ਕੀਤਾ ਕਹਿੰਦਾ ਵੀ ਗੁਰਦੇ ਵਿੱਚ ਪੱਥਰੀ ਹੈ ਕਹਿੰਦਾ ਗੁਰਦੇ ਚ ਪੱਥਰੀ ਛੋਟਾ ਜਿਹਾ ਪ੍ਰਸ਼ਨ ਕਰਨਾ ਪੈਣਾ ਘਰ ਵਾਲੇ ਕਹਿੰਦੇ ਡਾਕਟਰ ਸਾਹਿਬ ਭਾਈ ਆ ਸਾਡਾ ਕਹਿੰਦਾ ਵਾਪਸ ਕਰ ਦੋ ਜਦੋਂ ਇੱਥੇ ਸਤਿਕਾਰ ਕਰਨਾ ਨਾ ਜਦੋਂ ਫੁੱਲ ਚੋਗਾ ਪੱਥਰੀ ਕਹਿੰਦਾ ਨਾਲ ਹੀ ਬਾਹਰ ਆ ਜਾਣੀ ਇਹਦੀ
ਮੱਤਰੀ ਦਾ ਵੀ ਜਨ ਪਰਵਾਹ ਨਾਲ ਹੀ ਹੋ ਜਾਣਾ ਪੱਥਰੀ ਚੁਗਣੀ ਨਾ ਪੁੱਛ ਜਾਇਓ ਜਦੋਂ ਫੁੱਲ ਚੁਗਣ ਜਾਣਾ
ਕਹਿੰਦਾ ਭਾਈ ਆ ਤੁਹਾਡਾ ਵਾਪਸ ਕਰਦਾ ਫੁੱਲ ਚੁਗਣ ਜਾਣਾ ਨਾ ਪੱਥਰੀ ਆਪਣੀ ਨਾਲ ਹੀ ਬਾਹਰ ਆਏਗੀ
ਬਹੁਤ ਬਹੁਤ ਸ਼ੁਕਰੀਆ ਜਿਉਂਦੇ ਵਸਦੇ ਰਹੋ ਖੁਸ਼ ਰਹੋ ਏਦਾਂ ਹੀ ਦਿਆਲ ਸੁਣਦੇ ਰਹੋ ਸਾਰਿਆਂ ਨੂੰ ਲਓ ਜੀ ਬਿਲਕੁਲ ਕਹਿ ਲੋ ਵੀ ਇਹ ਤੁਸੀਂ ਸਾਰੇ ਜਿਹੜੇ ਆ ਨਾ ਪ੍ਰੋਗਰਾਮ ਦੀ ਇਹ ਮਜ਼ਾ ਆ ਜਾਂਦਾ ਤੁਹਾਡੇ ਸਾਰਿਆਂ ਨਾਲ ਗੱਲ ਕਰਕੇ ਖੁੱਲ ਕੇ ਹੱਸ ਰਹੀ ਹੈ ਨਾ ਤੇ ਕਦੀ ਇਮੋਸ਼ਨਲ ਹੋ ਕੇ ਰੋ ਵੀ ਲੈਣੀ ਆ ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦਾ ਜੋ ਤੁਸੀਂ ਆਪਣੀਆਂ ਯਾਦਾਂ ਦੀ ਸਾਂਝ ਬਣਾਈ ਹੋਈ ਆ ਸੀ ਇੱਕ ਦੂਜੇ ਦੇ ਨਾਲ ਜੋ ਯਾਦਾਂ ਸਾਂਝੀਆਂ ਕਰ ਲੈਣੇ ਸੋ ਮੇਰੇ ਕੋਲ ਹਜੇ ਤੱਕ ਜੇ ਮੈਂ ਗੱਲ ਕਰਾਂ ਤੇ ਇਸ ਬਾਰੇ ਬਹੁਤ ਸਾਰੀਆਂ ਯਾਦਾਂ ਪਈਆਂ ਹੋਈਆਂ ਨੇ ਪਰ ਟਾਈਮ ਨੂੰ ਦੇਖ ਕੇ ਮੈਨੂੰ ਲੱਗਦਾ ਹੈ ਕਿ ਨਹੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਯਾਦਾਂ ਨਹੀਂ ਸਮਾ ਪਾਉਣੀਆਂ ਸੋ ਅਗਲੇ ਪ੍ਰੋਗਰਾਮ ਦੇ ਵਿੱਚ ਵੀ ਮੈਨੂੰ ਲੱਗਦਾ ਕਿ ਅਸੀਂ ਇਹੀ ਜਿਹੜਾ ਟੋਪਿਕ ਹੈ ਪੇਪਰਾਂ ਦੀ ਤਿਆਰੀ ਜਾਂ ਕਹਿ ਲਓ ਐਗਜ਼ਾਮ ਡੇਜ਼ ਹੋ ਗਏ ਉਹਦੇ ਨਾਲ ਰਿਲੇਟਡ ਜਿਹੜੀਆਂ ਯਾਦਾਂ ਉਹ ਵੀ ਸਾਂਝਾ ਕਰਾਂਗੇ ਆ ਉਹਨਾਂ ਦੀਆਂ ਨਾਲ ਜੁੜੀਆਂ ਸ਼ਰਾਰਤਾਂ ਉਹਨਾਂ ਨਾਲ ਜੁੜੇ ਡਰ ਤੇ ਉਹ ਸਾਰਾ ਕੁਝ ਅਸੀਂ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਵੀ ਜ਼ਰੂਰ ਸਾਂਝਾ ਕਰਾਂਗੇ ਸੋ ਕੁਲਦੀਪ ਕੌਰ ਹੁਣਾਂ ਨੇ ਵੀ ਜੀ ਮੈਨੂੰ ਕਈ ਚੁਟਕਲੇ ਵੀ ਭੇਜੇ ਆ ਤੇ ਉਹਨਾਂ ਨੇ ਮੈਨੂੰ ਇੱਕ ਲੋਕਾਂ ਨੇ ਵੀ ਭੇਜਿਆ ਲਿਖਿਆ ਕਿ ਕਾਸ਼ ਪੇਪਰ ਵੀ ਮੋਬਾਈਲ ਫੋਨ ਤੇ ਹੋਣ ਲੱਗ ਜਾਣ, ਪੇਪਰਾਂ ਦੀ ਲਿਖਾਈ ਤੋਂ ਜ਼ਿਆਦਾ ਰਫਤਾਰ ਸਾਡੀ ਫੋਨ ਟਾਈਪਿੰਗ ਦੀ ਹੈ। ਬਿਲਕੁਲ ਠੀਕ ਹੈ ਗੁਰਦੀਪ ਕੌਰ ਜੀ, ਹੈ ਨਾ, ਹੁਣ ਤੇ ਉਹ ਵੀ ਫੋਨ ਟਾਈਪਿੰਗ ਦੀ ਹੀ ਹੋ ਗਈ ਹੈ। ਟੀਚਰ ਇਹਨਾਂ ਨੇ ਕਿਹਾ, ਚੁਟਕਲਾ ਭੇਜਿਆ, ਟੀਚਰ ਕਹਿੰਦਾ ਭਾਈ ਇਨਸਾਨ ਵੋ ਹੈ ਜੋ ਦੂਸਰੋ ਕੇ ਕਾਮ ਆਏ। ਸਟੂਡੈਂਟ ਕਹਿੰਦੇ ਲੇਕਿਨ ਇਗਜ਼ਾਮ ਕੇ ਵਕਤ ਨਾ ਤੋ ਆਪ ਖੁਦ ਇਨਸਾਨ ਬਣਤੀ ਹੈ ਔਰ ਨਾ ਦੂਸਰੋ ਕੋ ਇਨਸਾਨ ਬਣਨੇ ਦੇਤੀ ਹੈ। ਵਾਹ ਬਹੁਤ ਖੂਬ, ਹੈ ਨਾ। ਤੇ ਮੋਮ ਕਹਿੰਦੀ ਆ ਕਿ ਯੂ ਕਹਿੰਦੀ ਆ ਡੋਂਟ ਯੂ ਸਟੱਡੀ ਦਾ ਹੋਲ ਈਅਰ ਐਂਡ ਸਟੱਡੀ ਓਨਲੀ ਵੈਨ ਇਗਜ਼ਾਮਸ ਆਰ ਨੀਅਰ ਮੀ ਬਿਕੋਜ਼ ਲਹਿਰੋਂ ਕਾ ਸਕੂਨ ਤੋ ਸਭੀ ਕੋ ਪਸੰਦ ਹੈ ਲੇਕਿਨ ਤੂਫਾਨੋ ਮੇ ਕਸ਼ਤੀ ਨਿਕਾਲ ਕਰ ਮਜ਼ਾ ਹੀ ਕੁਛ ਔਰ ਹੈ। ਵਾਹ ਜੀ ਵਾਹ, ਕਿਆ ਕਹਨੇ ਕਿਆ ਕਹਨੇ। ਤੇ ਨਾਲ ਇਹਨਾਂ ਨੇ ਲਿਖਿਆ ਜੀ, ਮਨਵੀਰ ਸਿੰਘ ਹੁਣਾਂ ਦੀ ਲਿਖੀ ਇੱਕ ਕਵਿਤਾ ਇਹਨਾਂ ਨੇ ਸਾਂਝੀ ਕੀਤੀ ਹੈ। ਹੁਣ ਸੋਚ ਕੇ ਦਿਲ ਜਿਹਾ ਫਟਦਾ ਏ ਯਾਰੋ ਦਿਨ ਉਹ ਦੂਜੀ ਤੀਜੀ ਦੇ ਕਿੰਜ ਭੇਜਦੀ ਸੀ ਬੇਬੇ ਪੜਨ ਸਾਨੂੰ ਲਾਲਚ ਦੇ ਦੇ ਰੁਪਈਏ ਦੀ ਚੀਜੀ ਦੇ ਸਾਰਾ ਦਿਨ ਹੀ ਚਾਅ ਜਿਹਾ ਰਹਿੰਦਾ ਸੀ ਸਾਂਭ ਸਾਂਭ ਕੇ ਰੱਖਦਾ ਮੈਂ ਘੰਟੀ ਵੱਜਦੇ ਸਾਰੀ ਛੁੱਟੀ ਦੀ ਭੱਜ ਹੱਟੀ ਤੋਂ ਚੀਜੀ ਚੱਕਦਾ ਮੈਂ ਕਰ ਚੇਤੇ ਯਾਰੋ ਹੱਸਦੇ ਆ ਕਿੰਜ ਰੁਪਈਏ ਨਾਲ ਹੀ ਸੀ ਸੁਪਨੇ ਸਿਰਜੀ ਦੇ ਹੁਣ ਸੋਚ ਕੇ ਦਿਲ ਜਿਹਾ ਫਟਦਾ ਹੈ ਯਾਰੋ ਉਹ ਦਿਨ ਦੂਜੀ ਤੀਜੀ ਦੇ ਜਿਵੇਂ ਲਾਡਾ ਨਾਲ ਉਠਾਉਂਦੀ ਸੀ ਫਿਰ ਹੱਥੀ ਆਪ ਨਹਾਉਂਦੀ ਸੀ ਅੱਖ ਕੰਨ ਤੇ ਅੜੀਆਂ ਕਰਦੇ ਦੇ ਫਿਰ ਪਤਿਆ ਕੇ ਸਿਰ ਜਿਹਾ ਨਹਾਉਂਦੀ ਸੀ ਅਖੀਰ ਦੇਖ ਹਥੇਲੀ ਦੇ ਸਿੱਕੇ ਨੂੰ ਚਮਕ ਆ ਜਾਂਦੀ ਸੀ ਵਿਚ ਅੱਖ ਭਿੱਜਦੀ ਦੇ ਹੁਣ ਸੋਚ ਕੇ ਦਿਲ ਜਿਹਾ ਫਟਦਾ ਹੈ ਯਾਰੋ ਦਿਨ ਉਹ ਦੂਜੀ ਤੀਜੀ ਦੇ ਆ ਕਾਹਦੇ ਹੋ ਜਵਾਨ ਗਏ ਆ ਕਾਹਦੇ ਹੋ ਜਵਾਨ ਗਏ ਜ਼ਿੰਮੇਦਾਰੀਆਂ ਦੇ ਬਣ ਸਿਰ ਮਕਾਨ ਗਏ ਉਮਰ ਨਿਆਣੀ ਸਰਦਾਰਾ ਚੰਗੀ ਸੀ ਹੋ ਵੱਡੇ ਆਪ ਹੀ ਜਾਣ ਗਏ ਗੋਦੀ ਮਾਂ ਦੀ ਫਿਰ ਕਦੇ ਖੇਡਾਂਗੇ ਖਿਆਲ ਰੋਜ਼ ਹੀ ਨਵੇਂ ਇਹ ਬੀਜੀ ਦੇ ਹੁਣ ਸੋਚ ਕੇ ਦਿਲ ਜਿਹਾ ਫਟਦਾ ਹੈ ਯਾਰੋ ਦਿਨ ਉਹ ਦੂਜੀ ਤੀਜੀ ਦੇ ਯਾਰੋ ਦਿਨ ਉਹ ਦੂਜੀ ਤੀਜੀ ਦੇ ਕਿੰਜ ਭੇਜਦੀ ਸੀ ਬੇਬੇ ਪੜਨ ਸਾਨੂੰ ਲਾਲਚ ਦੇ ਦੇ ਰੁਪਈਏ ਦੀ ਚੀਜੀ ਦੇ ਬਹੁਤ ਹੀ ਪਿਆਰੀਆਂ ਲਾਈਨਾਂ ਮਨਵੀਰ ਸਿੰਘ ਹੁਣਾਂ ਨੇ ਆਪਣੇ ਜੋ ਪੁਰਾਣੇ ਦਿਨ ਹੈ ਉਹਨਾਂ ਨੂੰ ਬੜੀ ਬਾਖੂਬੀ ਉਹਨਾਂ ਨੇ ਕਵਿਤਾ ਦੇ ਰੂਪ ਵਿਚ ਪਰੋਇਆ ਹੈ ਬਿਲਕੁਲ ਜੀ ਉਹ ਸਾਰਾ ਕੁਝ ਉਹ 50 ਪੈਸੇ ਜਿਹੜੇ ਹੁੰਦੇ ਸੀਗੇ ਹੱਥ ਤੇ ਲੈ ਕੇ ਕਿੰਨੇ ਸੁਪਨੇ ਲੈ ਕੇ ਸਕੂਲ ਜਾਈਦੇ ਹੁੰਦੇ ਸੀ ਤੇ ਉਸ ਚਾਹ ਦੇ ਵਿਚ ਕਦੋਂ ਅੱਧੀ ਛੁੱਟੀ ਹੋਊਗੀ ਤੇ ਮੈਂ ਇਹਨਾਂ 50 ਪੈਸਿਆਂ ਨੂੰ ਕਿੱਥੇ ਕਿੱਥੇ ਖਰਚਾਂਗੇ ਜਾਂ ਉਹ ਰੁਪਈਏ ਨੂੰ ਕਿੱਥੇ ਕਿੱਥੇ ਖਰਚਾਂਗੇ ਉਹ ਬਹੁਤ ਵੱਡਾ ਅਮਾਊਂਟ ਲੱਗਦਾ ਸੀ ਔਰ ਜ਼ਿੰਦਗੀ ਦੇ ਵਿਚ ਅੱਜ ਪਤਾ ਨੀ ਬੈਂਕ ਅਕਾਊਂਟ ਚ ਕਿੰਨੇ ਪੈਸੇ ਹੋਣੇ ਆ ਪਰ ਫਿਰ ਵੀ ਇੱਕ ਅੰਦਰ ਡਰ ਜਿਹਾ ਰਹਿੰਦਾ ਤੇ ਹੈ ਹੀ ਪੱਲੇ ਕੁਛ ਨੀ ਜੇ ਆ ਗਿਆ ਤੇ ਕੀ ਕਰਾਂਗੇ ਜੇ ਉਹ ਹੋ ਗਿਆ ਤੇ ਕੀ ਕਰਾਂਗੇ ਹੈਨਾ ਸੋ ਜ਼ਿੰਦਗੀ ਦੀ ਅਮੀਰੀ ਜਿਹੜੀ ਸੀ ਮੈਨੂੰ ਲੱਗਦਾ ਉਹ ਸਾਡੇ ਬਚਪਨ ਵਿੱਚ ਹੀ ਸੀ ਜਿੱਦਾਂ ਜਿੱਦਾਂ ਵੱਡੇ ਹੁੰਦੇ ਗਏ ਗਰੀਬ ਤੋਂ ਗਰੀਬ ਹੁੰਦੇ ਜਾ ਰਹੇ ਹਾਂ ਅਸੀਂ ਪਰ ਕੋਸ਼ਿਸ਼ ਕਰੀਏ ਇੱਕ ਯੂ ਟਰਨ ਲਈਏ ਤੇ ਵਾਪਸ ਮੁੜੀਏ ਅਸੀਂ ਆਪਣੇ ਉਸ ਬਚਪਨ ਵੱਲ ਹਾਂ ਸਾਡੀ ਜਿਹੜੀ ਬੋਡੀ ਹੈ ਜਾਂ ਉਹ ਤੇ ਉਹ ਬਚਪਨ ਤੱਕ ਨਹੀਂ ਜਾ ਸਕਦੀ ਪਰ ਜਿਹੜੀ ਸਾਡੀ ਰੂਹ ਹੈ ਉਹ ਅਜੇ ਵੀ ਉਸ ਬਚਪਨ ਨੂੰ ਉਸੇ ਤਰ੍ਹਾਂ ਮਾਣ ਸਕਦੀ ਹੈ ਬਾਕੀ ਮਿੰਟੂ ਭਾਜੀ ਨੇ ਅੱਜ ਦੇ ਪ੍ਰੋਗਰਾਮ ਚ ਗੱਲ ਨਜ਼ਰੀਏ ਦੀ ਕੀਤੀ ਸੋ ਉਸ ਨਜ਼ਰੀਏ ਨੂੰ ਬਦਲ ਕੇ ਹੀ ਮੈਨੂੰ ਲੱਗਦਾ ਕਿ ਅਸੀਂ ਆਪਣਾ ਉਹ ਬਚਪਨ ਜਿਹੜਾ ਦੁਬਾਰਾ ਮਾਣ ਸਕਦੇ ਹਾਂ ਆਓ ਆਪਣੇ ਆਲੇ ਦੁਆਲੇ ਦੇਖੀਏ ਜੋ ਦਿੱਤੀਆਂ ਹੋਈਆਂ ਚੀਜ਼ਾਂ ਰੱਬ ਦੇ ਅੱਗੇ ਉਹਨਾਂ ਦਾ ਸ਼ੁਕਰ ਕਰੀਏ ਸ਼ੁਕਰਾਨਾ ਕਰਦੇ ਰਹੀਏ ਔਰ ਛੋਟੀਆਂ ਛੋਟੀਆਂ ਖੁਸ਼ੀਆਂ ਦੇ ਵਿੱਚ ਖੁਸ਼ ਰਹਿਣਾ ਸਿੱਖੀਏ ਵੱਡੀਆਂ ਖੁਸ਼ੀਆਂ ਜਦੋਂ ਨਸੀਬ ਹੋਣਗੀਆਂ ਹੋਣਗੀਆਂ ਪਰ ਉਹਦੇ ਲਈ ਅਸੀਂ ਜਿਹੜੀਆਂ ਛੋਟੀਆਂ ਜ਼ਿੰਦਗੀ ਦੀਆਂ ਖੁਸ਼ੀਆਂ ਉਹਨਾਂ ਨੂੰ ਅੱਖੋਂ ਪਰੋਖੇ ਕਰ ਦੇਈਦਾ ਸੋ ਕੋਈ ਵੀ ਜਿਵੇਂ ਤੁਸੀਂ ਡਰਾਈਵਿੰਗ ਕਰ ਰਹੇ ਹੋਵੋਗੇ ਇਸ ਵੇਲੇ ਤੁਸੀਂ ਜਿੱਥੇ ਪਹੁੰਚਣਾ ਹੈ ਉੱਥੇ ਜਾਣ ਦੀ ਕਾਹਲੀ ਹੋਣੀ ਹੈ ਹੁਣ ਜਿੱਦਾਂ ਧਨੀ ਸਾਹਿਬ ਨੇ ਫੋਨ ਕੀਤਾ ਹੈ ਨਾ ਕਿ ਸਿਡਨੀ ਜਾ ਰਹੇ ਆ ਸੋ ਸਿਡਨੀ ਜਾਣ ਲਈ ਹਜੇ ਇੱਕ ਡੇਢ ਘੰਟਾ ਪਿਆ ਹੋਇਆ ਪਰ ਉਹ ਰਸਤੇ ਦੇ ਵਿੱਚ ਬੜੀਆਂ ਪਿਆਰੀਆਂ ਪਿਆਰੀਆਂ ਖੂਬਸੂਰਤ ਚੀਜ਼ਾਂ ਹੋਣਗੀਆਂ ਜੋ ਦਿਲ ਨੂੰ ਬਹੁਤ ਖੁਸ਼ੀ ਵੀ ਦੇ ਸਕਦੀਆਂ ਸਕੂਨ ਵੀ ਦੇ ਸਕਦੀਆਂ ਸੋ ਉਹਨਾਂ ਨੂੰ ਵੀ ਰਸਤੇ ਦੇ ਵਿੱਚ ਇੰਜੋਏ ਕਰਨਾ ਚਾਹੀਦਾ ਇਹੀ ਜ਼ਿੰਦਗੀ ਹੈ ਜੀ ਸੋ ਬਰਾੜ ਸਾਹਿਬ ਨੇ ਜਿਵੇਂ ਕਿਹਾ ਕਿ ਅੰਤ ਮੌਤ ਹੀ ਹੈ ਰਸਤਾ ਜਿਹੜਾ ਜਿਹਦੇ ਉੱਤੇ ਤੁਰੇ ਹੋਏ ਆ ਇਹਦੇ ਉੱਤੇ ਆਲਾ ਦੁਆਲਾ ਦੇਖਦੇ ਅਸੀਂ ਜ਼ਿੰਦਗੀ ਦੀਆਂ ਜਿਹੜੀਆਂ ਖੁਸ਼ੀਆਂ ਉਹਨਾਂ ਨੂੰ ਮਾਣਦੇ ਜਾਈਏ ਤੇ ਯਾਦਾਂ ਜਿਹੜੀਆਂ ਉਹ ਅਸੀਂ ਆਪਣੀ ਜ਼ਿੰਦਗੀ ਚ ਬਣਾਉਂਦੇ ਰਹੀਏ ਉਹਨਾਂ ਯਾਦਾਂ ਨੂੰ ਯਾਦ ਕਰਕੇ ਬੁੱਧਵਾਰ ਦੀ ਸਵੇਰ ਇੱਕ ਦੂਜੇ ਨਾਲ ਯਾਦਾਂ ਦੀ ਸਾਂਝ ਬਣਾਈਏ ਤੇ ਇੱਕ ਦੂਜੇ ਨਾਲ ਖੁਸ਼ੀਆਂ ਜਿਹੜੀਆਂ ਅਸੀਂ ਇਸੇ ਤਰ੍ਹਾਂ ਵੰਡਦੇ ਰਹੀਏ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਕਾਫੀ ਬੱਚੀਆਂ ਜਿਹੜੀਆਂ ਯਾਦਾਂ ਆ ਉਹ ਅਸੀਂ ਅਗਲੇ ਹਫਤੇ ਦੇ ਪ੍ਰੋਗਰਾਮ ਦੇ ਵਿੱਚ ਕੰਟੀਨਿਊ ਕਰਾਂਗੇ ਅਗਲੇ ਹਫਤੇ ਦੇ ਪ੍ਰੋਗਰਾਮ ਦੇ ਵਿੱਚ ਸਾਂਝੀਆਂ ਕਰਾਂਗੇ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਸਾਰਿਆਂ ਦਾ ਸਾਂਝ ਪਾਉਣ ਦੇ ਲਈ ਪ੍ਰੋਗਰਾਮ ਦੇ ਵਿੱਚ ਬਹੁਤ ਬਹੁਤ ਸ਼ੁਕਰੀਆ ਜੋ ਪ੍ਰੋਗਰਾਮ ਦੇ ਵਿੱਚ ਸਾਂਝ ਨਹੀਂ ਬਣਾ ਸਕੇ ਚੁੱਪ ਚਾਪ ਪ੍ਰੋਗਰਾਮ ਸੁਣ ਕੇ ਹੱਸਦੇ ਮੁਸਕਰਾਉਂਦੇ ਰਹੇ ਉਹਨਾਂ ਦੇ ਲਈ ਵੀ ਮੈਂ ਸ਼ੁਕਰੀਆ ਕਹਿੰਦੀ ਹਾਂ ਸੋ ਤੁਹਾਡਾ ਸਾਰਿਆਂ ਦਾ ਸਾਥ ਇਹ ਬੁੱਧਵਾਰ ਦੀ ਸਵੇਰ ਤੇ ਪ੍ਰੋਗਰਾਮ ਲਹਿਰਾ ਜ਼ਿੰਦਗੀ ਦਾ ਇੱਕ ਖਾਸ ਹਿੱਸਾ ਬਣ ਗਏ ਨੇ ਸੋ ਇਸ ਰਸਤੇ ਤੇ ਅਸੀਂ ਵੀ ਇਹਦੇ ਹੋਰ ਤੁਰੇ ਜਾਣਾ ਹੈ ਜੀ ਸੋ ਜ਼ਿਆਦਾ ਕੁਝ ਨਹੀਂ ਕਹਿੰਦੀ ਆਪਣਾ ਧਿਆਨ ਰੱਖੋ ਖੁਸ਼ ਰਹੋ ਤੇ ਖੁਸ਼ੀਆਂ ਵੰਡਦੇ ਰਹੋ ਜੀ ਅਗਲੇ ਹਫਤੇ ਫਿਰ ਮਿਲਾਂਗੀ ਮੈਂ ਉਦੋਂ ਤੱਕ ਲਈ ਰੱਬ ਰਾਖਾ।